ਭਾਈ ਨੈਵਲ ਤੁਹਾਡਾ ਧੰਨਵਾਦ। ਇਹ ਤਾਂ ਇੱਕ ਕਿਸਮ ਦਾ ਮੇਰੇ ਲਈ ਅਚੰਭਾ ਹੀ ਸੀ। ਅੱਜ ਮੈਨੂੰ ਇੱਥੇ ਨਹੀਂ ਸੀ ਹੋਣਾ ਚਾਹੀਦਾ, ਪਰ ਅੱਜ ਦੀ ਸ਼ਾਮ ਪ੍ਰਭੂ ਭੋਜ ਦੀ ਸ਼ਾਮ ਆ, ਅਤੇ ਮੈਂ ਸੋਚਿਆ ਕਿ ਮੈਂ ਅੱਜ ਸਵੇਰ ਆਵਾਂਗਾ, ਅਤੇ ਮੈਂ ਭਾਈ ਨੈਵਲ ਨੂੰ ਟੈਲੀਫੋਨ ਕੀਤਾ ਤੇ ਉਹਨੇ ਕਿਹਾ ਠੀਕ ਹੈ ਭਾਈ, ਹੁਣ ਜੇ ਤੁਸੀਂ ਆ ਰਹੇ ਹੋ, ਆਖਿਆ ਸਾਡੇ ਲਈ ਤੁਸੀਂ ਥੋੜਾ ਜਿਹਾ ਪ੍ਰਚਾਰ ਕਿਉਂ ਨਹੀਂ ਕਰ ਦਿੰਦੇ, ਤੇ ਮੈਂ ਸੋਚਿਆ ਠੀਕ ਆ, ਜੇ ਮੈਂ ਆਇਆ ਅਤੇ ਜੇ ਇਹ ਸੰਭਵ ਹੋਇਆ ਮੈਂ ਪ੍ਰਚਾਰ ਨਹੀਂ ਕਰਾਂਗਾ, ਪਰ ਮੈਂ ਕਲੀਸਿਆ ਦੇ ਨਾਲ ਗੱਲਬਾਤ ਕਰਾਂਗਾ ਥੋੜਾ ਚਿਰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੁਸੀਂ ਜਾਣਦੇ ਹੋ, ਅਤੇ ਮੈਂ ਸੋਚਦਾ ਹਾਂ ਕਿ ਉਹ ਕਲੀਸਿਆ ਨੂੰ ਤਕੜਿਆਂ ਕਰਨਗੀਆਂ। ਅਸੀਂ ਹੁਣੇ ਜੇ ਹੀ ਆਪਣੇ ਪਤਝੜ ਦੇ ਮੌਸਮ ਦੇ ਸ਼ਿਕਾਰ ਦੇ ਦੌਰੇ ਤੋਂ ਵਾਪਸ ਆਏ ਹਾਂ ਭਾਈ ਲੋਕ, ਤੇ ਮੈਂ ਇੱਥੇ, ਤੇ ਸਾਡਾ ਬੜਾ ਸ਼ਾਨਦਾਰ ਸਮਾਂ ਰਿਹਾ, ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਤੇ ਅਸੀਂ ਸਭ ਭਰਪੂਰ ਹੋ ਗਏ ਸਾਂ, ਤੇ ਸਾਨੂੰ ਸਾਡੀ ਖੇਡ ਪ੍ਰਾਪਤ ਹੋਈ ਜਿਹਦੇ ਲਈ ਅਸੀਂ ਸ਼ਿਕਾਰ ਖੇਡ ਰਹੇ ਸਾਂ, ਅਤੇ ਸਾਡਾ ਪਾਸਬਾਨ ਅਤੇ ਮੈਂ ਜਾਣਦੇ ਹਾਂ ਕਿ ਹਿਰਨ ਦਾ ਮਾਸ ਬਹੁਤ ਹੀ ਵਧੀਆ ਆ, ਸੋ ਸਾਨੂੰ ਕੁਝ ਵਧੀਆ ਹਿਰਨ ਲੱਭੇ। ਮੈਨੂੰ ਇੱਕ ਰਿੱਛ ਅਤੇ ਦੋ ਹਿਰਨ ਮਿਲੇ, ਅਤੇ ਅਸੀਂ ਵਾਪਸ ਆ ਗਏ, ਅਤੇ ਇਹ ਉਹ ਸਮਾਂ ਆ ਜਦ ਕਿ ਮੈਂ ਉਹਨਾਂ ਆਖਰੀ ਸੱਤਾਂ ਮੋਹਰਾਂ ਤੇ ਬੋਲਣਾ ਆ, ਤੇ ਉਹਨਾਂ ਨੇ ਕਲੀਸਿਆ ਤਿਆਰ ਨਹੀਂ ਕੀਤੀ ਆ, ਕੋਈ ਰੋਕ ਆ ਜਿਹਨੇ ਇਹ ਕੀਤਾ ਆ। ਮੈਂ ਸੋਚਦਾ ਆ ਕਿ ਸ਼ਹਿਰ ਸਾਨੂੰ ਖੁਰਦਰਾ ਰਸਤਾ ਦੇ ਰਿਹਾ ਆ, ਕਿਉਂਕਿ ਸਾਡੇ ਕੋਲ ਕਾਰਾਂ ਤੇ ਗੱਡੀਆਂ ਖੜੀਆਂ ਕਰਨ ਲਈ ਢੁਕਵਾਂ ਸਥਾਨ ਨਹੀਂ ਆ ਉਸ ਗਿਣਤੀ ਦੇ ਲੋਕਾਂ ਲਈ ਜਿਹੜੇ ਕਿ ਕਲੀਸਿਆ ਵਿਚ ਆਉਂਦੇ ਹਨ, ਅਤੇ ਅਸੀਂ ਇੱਕ ਨਵਾਂ ਡੇਰਾ ਬਣਾਉਣਾ ਚਾਹੁੰਦੇ ਹਾਂ। ਸਾਡੇ ਕੋਲ ਇਹਦੇ ਲਈ ਵੱਖਰਾ ਕੀਤਾ ਹੋਇਆ ਪਹਿਲਾਂ ਹੀ ਚੰਗਾ ਪੈਸਾ ਧੇਲਾ ਹੈਗਾ ਇੱਕ ਵੱਡਾ ਗਿਰਜਾ ਬਣਾਉਣ ਦੇ ਲਈ, ਪਰ ਜਦ ਅਸੀਂ ਇਹ ਬੰਦਗੀਆਂ ਕਰਦੇ ਹਾਂ, ਕਿਉਂ ਨਹੀਂ ਤੁਸੀਂ ਸਮਝਦੇ ਹੋ ਕਿ ਕੀ ਆ, ਅਤੇ ਇੰਨੀ ਤਰਸਯੋਗ ਗੱਲ ਆ, ਲੋਕ ਕੰਧਾਂ ਦੇ ਆਲੇ ਦੁਆਲੇ ਖੜੇ ਹੁੰਦੇ ਹਨ ਤੇ ਬਾਹਰ ਮੀਂਹ ਵਿਚ, ਤੇ ਇਹ ਬਹੁਤ ਹੀ ਭੈੜਾ ਲੱਗਦਾ ਆ, ਅਤੇ ਇੱਥੋਂ ਤੱਕ ਕਿ ਮੇਰੇ ਹੀ ਮਿੱਤਰਾਂ ਦੇ ਕੋਲੋਂ ਨੁਕਤਾ ਚੀਨੀ ਆਉਂਦੀ ਆ, ਅਤੇ ਆਖਿਆ ਕਿ ਭਾਈ ਬ੍ਰਹਮ ਇੰਜ ਜਾਪਦਾ ਆ ਕਿ ਉਹ, ਮੇਰੇ ਇੱਕ ਡਾਕਟਰ ਮਿੱਤਰ ਨੇ ਆਖਿਆ ਇੰਜ ਜਾਪਦਾ ਆ ਕਿ ਤੁਹਾਨੂੰ ਕੋਈ ਥਾਂ ਲੈਣੀ ਚਾਹੀਦੀ ਆ, ਤਾਂ ਕਿ ਤੁਸੀਂ, ਮੈਨੂੰ ਅਫਸੋਸ ਆ, ਆਖਿਆ ਇੱਥੋਂ ਦੀ ਲੰਘਦੇ ਹੋਏ। ਮੇਰੇ ਘਰ ਦੇ ਲਾਗੇ ਰਹਿਣ ਵਾਲੀ ਨਰਸ ਨੇ ਮੈਨੂੰ ਆਖਿਆ ਕਿਉਂ ਨਹੀਂ, ਮੈਂ ਉੱਥੇ ਇੱਕ ਦਿਨ ਸਵੇਰੇ 5 ਵਜੇ ਹੀ ਆ ਗਈ ਸਾਂ, ਤੁਹਾਨੂੰ ਉੱਥੇ ਹੋਣਾ ਚਾਹੀਦਾ ਸੀ, ਅਤੇ ਆਖਿਆ ਕਿ ਲੋਕ ਤਾਂ ਪਹਿਲਾਂ ਹੀ ਸਵੇਰੇ 5 ਵਜੇ ਤੋਂ ਹੀ ਉਸ ਗਿਰਜੇ ਦੇ ਦੁਆਲੇ ਇਕੱਠੇ ਹੋਣ ਲੱਗ ਪਏ ਸਨ, ਤੁਹਾਨੂੰ 9:30 ਵਜੇ ਹੋਣਾ ਸੀ, ਸੋ ਸਮਝੇ ਇਹ ਮੁਸ਼ਕਲ ਬਣਾ ਦਿੰਦਾ ਹੈ। ਸਾਨੂੰ ਇੱਕ ਗਿਰਜੇ ਦੀ ਲੋੜ ਆ ਜਿਹਦੇ ਵਿੱਚ ਕੁਝ ਕਮਰੇ ਹੋਣ ਅਤੇ ਜਿੱਥੇ ਹਰੇਕ ਬੈਠ ਸਕਦਾ ਹੈ, ਅਤੇ ਅਸੀਂ ਸੋਚਦੇ ਹਾਂ ਕਿ ਅਸੀਂ ਅੰਤ ਦੇ ਦਿਨਾਂ ਵਿੱਚ ਰਹਿ ਰਹੇ ਹਾਂ, ਇਹ ਨੇਚਾ ਕਰਦੇ ਹਾਂ ਜਿੱਥੇ ਕਿ ਸਾਨੂੰ ਕਲੀਸਿਆ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਸਿਖਾਉਣਾ ਚਾਹੀਦਾ ਆ ਜੋ ਕਿ ਰੂਪ ਧਾਰ ਰਹੀਆਂ ਹਨ, ਉਹ ਚੀਜ਼ਾਂ ਜਿਨ੍ਹਾਂ ਦੇ ਬਾਰੇ ਵਿੱਚ ਭਵਿੱਖਬਾਣੀ ਕੀਤੀ ਗਈ ਆ, ਉਹਨਾਂ ਵਿੱਚੋਂ ਕੁਝ ਹਜ਼ਾਰਾਂ ਹੀ ਸਾਲਾਂ ਤੋਂ, ਘੱਟੋ ਘੱਟ 25 ਅਤੇ 30 ਸਾਲ ਤੋਂ ਠੀਕ ਇਸ ਕਲੀਸਿਆ ਵਿੱਚ ਜਿਨ੍ਹਾਂ ਦੀ ਭਵਿੱਖਬਾਣੀ ਕੀਤੀ ਗਈ ਸੀ ਉਹ ਹੋਵੇਗਾ, ਅਤੇ ਹੁਣ ਇਹ ਠੀਕ ਹੋਵੇਗਾ। ਸਾਨੂੰ ਇਹਨਾਂ ਚੀਜ਼ਾਂ ਨੂੰ ਤਾਜ਼ਾ ਕਰਨਾ ਚਾਹੀਦਾ ਆ, ਪਰ ਸਾਡੇ ਕੋਲ ਵਾਫਰ ਸਥਾਨ ਨਹੀਂ ਆ, ਸੋ ਇਹ ਸਵੇਰ ਬੀਤੇ ਹੋਏ ਕੱਲ ਆਪਣੇ ਟੈਲੀਫੋਨਾਂ ਤੇ ਚੀਜ਼ਾਂ ਨੂੰ ਕਰਦੇ ਹੋਏ, ਤੇ ਅੱਜ ਦੁਪਹਿਰ ਕੁਝ ਹੋਰ ਮੇਰੇ ਪਾਸ ਟੈਲੀਫੋਨ ਕਰਨ ਨੂੰ ਹੈਗੇ ਸਨ, ਅਤੇ ਹੋਰ ਤਦ ਕੁਝ ਲੋਕ ਸਨ ਜਿਹੜੇ ਕਿ ਅੰਦਰ ਆਉਣਾ ਚਾਹੁੰਦੇ ਸਨ। ਇੱਕ ਪਿਆਰਾ ਨੌਜਵਾਨ ਜੋ ਕਿ ਪਰੇਸ਼ਾਨ ਸੀ ਮੈਦਾਨ ਵਿੱਚ, ਇੱਕ ਸੇਵਾਦਾਰ ਭਾਈ, ਉਸ ਤਰ੍ਹਾਂ ਦੇ ਕਈ, ਅਤੇ ਨਾਰਵੇ ਤੋਂ ਇੱਕ ਭਾਈ ਉੱਥੇ ਪਿਛਾਂ ਪਿਛਲੇ ਕਮਰੇ ਵਿੱਚ ਅਸੀਂ ਛੋਟੀਆਂ ਮੁਲਾਕਾਤਾਂ ਕੀਤੀਆਂ, ਅਤੇ ਮੈਂ ਕਿਹਾ ਹੁਣ ਠੀਕ ਆ, ਅਸੀਂ ਹੁਣ ਬਾਹਰ ਜਾਵਾਂਗੇ, ਅਤੇ ਭਾਈ ਨੈਵਲ ਨੇ ਆਖਿਆ ਠੀਕ ਆ, ਅਸੀਂ ਬਾਹਰ ਆਣ ਕੇ ਕੁਝ ਸ਼ਬਦ ਆਖਾਂਗੇ ਕਲੀਸਿਆ ਨੂੰ ਥੋੜਾ ਜਿਹਾ ਤਕੜਿਆਂ ਕਰਨ ਦੇ ਲਈ। ਪਹਿਲਾਂ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਆਖਣਾ ਚਾਹੁੰਦਾ ਹਾਂ, ਮੈਂ ਕੁਝ ਇੱਥੇ ਕਾਗਜ਼ ਉੱਤੇ ਲਿਖਿਆ ਹੋਇਆ ਆ, ਜਦ ਮੈਂ ਗਿਰਜੇ ਆਵਾਂ ਤਾਂ ਮੈਂ ਇਹ ਆਖਣਾ ਚਾਹੁੰਦਾ ਹਾਂ। ਇੱਕ ਚੀਜ਼ ਜਿਹੜੀ ਮੈਂ ਇੱਥੇ ਲਿਖੀ ਸੀ ਉਹ ਸੀ ਸਾਡੇ ਕਿਰਪਾਲੂ ਭਾਈ ਟੇਲਰ ਦੇ ਅਕਾਲ ਚਲਾਣੇ ਦੇ ਬਾਰੇ ਵਿੱਚ, ਜਦ ਅਸੀਂ ਗਏ ਹੋਏ ਸਾਂ। ਭਾਈ ਟੇਲਰ ਇਸ ਗਿਰਜੇ ਵਿੱਚ ਸਾਲਾਂ ਬੱਧੀ ਆ ਰਿਹਾ ਸੀ, ਮੈਨੂੰ ਪੱਕਾ ਪਤਾ ਆ ਕਿ ਅਸੀਂ ਸਭ ਉਹਨੂੰ ਜਾਣਦੇ ਸਾਂ, ਪਰ ਜੇ ਇੱਥੇ ਕੁਝ ਉਪਰੇ ਹਨ, ਇਹ ਉਹ ਅਨਮੋਲ ਬਜ਼ੁਰਗ ਭੱਦਰ ਪੁਰਸ਼ ਸੀ ਜਿਨ੍ਹੇ ਕਿ ਹਮੇਸ਼ਾ ਹੀ ਤੁਹਾਡੇ ਬਹਿਣ ਲਈ ਸੀਟ ਲੱਭੀ। ਭਾਈ ਟੇਲਰ, ਆਖਰੀ ਵਾਰ ਜਦ ਮੈਂ ਉਹਨੂੰ ਵੇਖਿਆ, ਹੁਣ ਜਦ ਤੱਕ ਮੈਂ ਉਹਨੂੰ ਨੌਜਵਾਨ ਨਹੀਂ ਵੇਖਦਾ, ਤੇ ਉਹ ਉੱਥੇ ਦਰਵਾਜ਼ੇ ਉੱਤੇ 3 ਜਾਂ 4 ਐਤਵਾਰ ਪਹਿਲਾਂ ਖੜਾ ਸੀ। ਉਹਨੇ ਕਿਹਾ ਭਾਈ ਬ੍ਰਹਮ, ਮੈਂ ਕੁਝ ਕਿਤਾਬਾਂ ਚਾਹੁੰਦਾ ਹਾਂ, ਮੈਂ ਕਿਤਾਬਾਂ ਵੰਡਣਾ ਚਾਹੁੰਦਾ ਹਾਂ। ਸੋ ਅਸੀਂ, ਉਹ ਜੋ ਮੈਂ ਸਮਝਦਾ ਹਾਂ ਉਹਨੂੰ ਮਿੱਠੇ ਦੀ ਸ਼ਿਕਾਇਤ ਸੀ, ਉਹ ਬੇਸੁਧੀ ਵਿੱਚ ਚਲਿਆ ਗਿਆ, ਅਤੇ ਨਹੀਂ ਸੀ ਜਾਣਦਾ ਕਿ ਉਹਨੂੰ ਸ਼ੂਗਰ ਦੀ ਬਿਮਾਰੀ ਆ ਤੇ ਉਹ ਮਰ ਗਿਆ। ਉਹ ਮਰਿਆ ਨਹੀਂ ਆ, ਉਹ ਤਾਂ ਬਸ ਪ੍ਰਭੂ ਯਿਸੂ ਦੇ ਕੋਲ ਹੋਣ ਲਈ ਚਲਿਆ ਗਿਆ ਆ। ਅਤੇ ਉਹ ਵਫ਼ਾਦਾਰ ਅਤੇ ਅਦਭੁਤ ਭਾਈ ਸੀ, ਹਮੇਸ਼ਾ ਹੀ ਦੂਜਿਆਂ ਲੋਕਾਂ ਦਾ ਧਿਆਨ ਰੱਖਦਾ ਸੀ। ਅਤੇ ਉਹਦੀ ਖੁਸ਼ੀ ਇਹ ਹੁੰਦੀ ਸੀ ਕਿ ਕਿਸੇ ਨੂੰ ਥਾਂ ਲੱਭ ਕੇ ਬਿਠਾਏ ਜਦ ਉਹ ਗਿਰਜੇ ਆਉਂਦੇ ਸਨ। ਅਤੇ ਤੁਸੀਂ ਜਾਣਦੇ ਹੋ ਸਕਦਾ ਆ ਕਿ ਕੰਡਾ ਟੱਪ ਜਾਈਏ ਕਿ ਇਹ ਵਧੀਆ ਨਹੀਂ ਹੋਵੇਗਾ, ਇਹ ਵੇਖਣਾ ਕਿ ਭਾਈ ਟੇਲਰ ਉੱਥੇ ਸਾਡੇ ਲਈ ਦੂਜੇ ਪਾਸੇ ਬਹਿਣ ਲਈ ਜਗ੍ਹਾ ਲੱਭੇ। ਮੈਂ ਸੋਚਦਾ ਹਾਂ ਕਿ ਭਾਈ ਟੇਲਰ ਦੀ ਯਾਦ ਵਿਚ ਭਾਈ ਨੈਵਲ ਦੇ ਨਾਲ ਮੈਂ ਇੱਥੇ ਉਹਦੇ ਜਨਾਜ਼ੇ ਉੱਤੇ ਬੋਲਣ ਵਾਸਤੇ ਨਹੀਂ ਸਾਂ, ਪਰ ਮੈਂ ਆਪਣੇ ਸ਼ਲਾਘਾ ਦੇ ਸ਼ਬਦ ਉਹਨਾਂ ਦੀ ਵਿਧਵਾ ਨੂੰ ਆਖਣਾ ਚਾਹੁੰਦਾ ਹਾਂ। ਭੈਣ ਟੇਲਰ, ਮੇਰਾ ਅੰਦਾਜ਼ਾ ਆ ਕਿ ਅੱਜ ਸਵੇਰ ਇੱਥੇ ਕਿਤੇ ਹੀ ਹੈ। ਖੁਦਾ ਉਹਦੇ ਵਫ਼ਾਦਾਰ ਦਿਲ ਨੂੰ ਬਰਕਤ ਬਖਸ਼ੇ। ਭਾਈ ਟੇਲਰ ਨੇ ਇੱਕ ਦਿਨ ਆਖਿਆ ਕਿ ਆਣ ਕੇ ਤੇ ਮੈਨੂੰ ਮਿਲੋ, ਮੈਂ ਉੱਥੇ ਇੱਕ ਛੋਟੀ ਝੀਲ ਪੁੱਟੀ ਆ ਤੇ ਮੈਂ ਇਹਦੇ ਵਿੱਚ ਕੁਝ ਮੱਛੀਆਂ ਪਾ ਦਿੱਤੀਆਂ ਹਨ ਤਾਂ ਕਿ ਤੁਸੀਂ ਆਣ ਕੇ ਇਹਦੇ ਮੱਛੀਆਂ ਫੜ ਸਕੋ। ਸਦਾ ਹੀ ਦੂਸਰੇ ਕਿਸੇ ਦਾ ਧਿਆਨ ਰੱਖਣਾ। ਅਤੇ ਉੱਥੇ ਕੋਈ ਜਣਾ ਹੈ ਸੀ ਜਿਹਨੇ ਉਹਦਾ ਧਿਆਨ ਰੱਖਿਆ, ਅਤੇ ਇਹ ਮਸੀਹ ਸੀ ਉਹਨੂੰ ਮੁਕਤੀ ਦੇਣ ਦੇ ਲਈ। ਅਤੇ ਮੈਂ ਸੋਚਦਾ ਹਾਂ ਕਿ ਇਸ ਕਲੀਸਿਆ ਦੀ ਯਾਦ ਵਿਚ ਜਿੱਦਾਂ ਕਿ ਅੱਜ ਸਵੇਰ ਇੱਕ ਦੇਹ ਵਾਂਗ ਇਕੱਠੇ ਹੁੰਦੇ ਹਨ, ਆਓ ਸਭ ਇਕੱਠੇ ਹੋ ਜਾਈਏ ਤੇ ਆਪਣੇ ਸਿਰ ਪਰਮੇਸ਼ਵਰ ਦੇ ਸਾਹਮਣੇ ਚੁਕਾਈਏ। ਸਾਡੇ ਸੁਰਗੀ ਪਿਤਾ, ਅਸੀਂ ਅੱਜ ਸਵੇਰ ਮਨੁੱਖੀ ਪ੍ਰਾਣੀ ਹੋਣ ਦੇ ਨਾਤੇ ਅਤੇ ਸੁਪਾਸਨਾ ਦੇ ਸਥਾਨ ਤੇ ਆਉਣ ਵਾਲੇ, ਤੇਰਾ ਮਹਾਨ ਹੱਥ ਸਾਡੇ ਦਰਮਿਆਨ ਚੱਲਿਆ ਆ ਅਤੇ ਸਾਡੇ ਕੋਲੋਂ ਸਾਡਾ ਇੱਕ ਅਨਮੋਲ ਭਾਈ ਲੈ ਲਿਆ ਆ ਜਿਹਨੂੰ ਕਿ ਅਸੀਂ ਪਿਆਰ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਤੂੰ ਵੀ ਉਹਨੂੰ ਪਿਆਰ ਕੀਤਾ ਆ। ਅਤੇ ਇਸ ਸਭ ਦੇ ਲਈ ਪ੍ਰਭੂ ਤੇਰੇ ਕੋਲ ਕਾਰਨ ਸੀ, ਨਹੀਂ ਤਾਂ ਇਹ ਇਸ ਤਰੀਕੇ ਨਾਲ ਨਾ ਵਾਪਰਦਾ। ਇਹ ਜਾਣਦੇ ਹੋਏ ਕਿ ਸਾਡੀ ਬਾਈਬਲ ਸਾਨੂੰ ਦੱਸਦੀ ਆ ਕਿ ਜਿਹੜੇ ਪਰਮੇਸ਼ਵਰ ਨੂੰ ਪਿਆਰ ਕਰਦੇ ਹਨ ਸਭ ਚੀਜ਼ਾਂ ਉਹਨਾਂ ਦੇ ਲਈ ਮਿਲ ਮਿਲਾ ਕੇ ਭਲਾਈ ਪੈਦਾ ਕਰਦੀਆਂ ਹਨ, ਅਤੇ ਉਹਨੇ ਤੈਨੂੰ ਪਿਆਰ ਕੀਤਾ। ਅਤੇ ਅਸੀਂ ਸੰਸਾਰ ਵਿਚ ਆਲੇ ਦੁਆਲੇ ਵੇਖਦੇ ਹਾਂ ਅਤੇ ਅਸੀਂ ਕੁਦਰਤ ਨੂੰ ਵੇਖਦੇ ਹਾਂ ਕਿ ਹਰ ਤਰੀਕੇ ਨਾਲ ਸਾਡੇ ਨਾਲ ਬੋਲ ਰਹੀ ਆ ਕਿ ਕਬਰ ਉਹਨੂੰ ਰੱਖ ਨਹੀਂ ਸਕਦੀ। ਧਰਤੀ ਉੱਤੇ ਉਹਨੇ ਉਹ ਮਕਸਦ ਪੂਰਾ ਕੀਤਾ ਜਿਹਨੂੰ ਤੂੰ ਕਰਨ ਦੇ ਲਈ ਇੱਥੇ ਘੱਲਿਆ ਸੀ। ਉਹ ਇੱਕ ਚੰਗਾ ਤੇ ਵਫ਼ਾਦਾਰ ਭਾਈ ਸੀ। ਅਤੇ ਅਸੀਂ ਪਤਾ ਲਾਉਂਦੇ ਹਾਂ ਕਿ ਵਨਸਪਤੀ ਜੀਵਨ ਵਿਚ ਤੇ ਸੂਰਜ ਦੇ ਜੀਵਨ ਵਿਚ ਜਿਹੜਾ ਕਿ ਸਵੇਰੇ ਚੜ੍ਹਦਾ ਆ ਤੇ ਸਾਨੂੰ ਰੋਸ਼ਨੀ ਦੇਣ ਦੇ ਲਈ, ਅਤੇ ਦੁਪਹਿਰ ਦੇ ਸਮੇਂ ਵਿਚ ਇਹ ਅੱਧ ਖੜ ਹੋ ਜਾਂਦਾ ਆ ਅਤੇ ਤਦ ਸ਼ਾਮ ਨੂੰ ਇਹ ਫੇਰ ਦੁਬਾਰਾ ਮਰ ਜਾਂਦਾ ਆ, ਸਿਰਫ ਅਗਲੀ ਸਵੇਰ ਦੇ ਦੁਬਾਰਾ ਚੜ੍ਹਨ ਦੇ ਲਈ ਤਾਜ਼ਾ ਤੇ ਨਵਾਂ, ਕਿਉਂਕਿ ਇਹਨੇ ਪਰਮੇਸ਼ਵਰ ਦੇ ਮਕਸਦ ਨੂੰ ਪੂਰਾ ਕੀਤਾ ਆ। ਅਸੀਂ ਫੁੱਲਾਂ ਨੂੰ ਖਿੜਦੇ ਹੋਏ ਵੇਖਦੇ ਹਾਂ ਅਤੇ ਧਰਤੀ ਨੂੰ ਸੁੰਦਰ ਬਣਾਉਂਦੇ ਹਨ, ਜਨਾਜ਼ੇ ਵਾਲੇ ਹਾਲ ਕਮਰਿਆਂ ਨੂੰ ਅਤੇ ਵਿਆਹ ਦੇ ਸਥਾਨਾਂ ਨੂੰ ਸਜਾਉਂਦੇ ਹਨ ਤੇ ਇੱਕ ਮਕਸਦ ਨੂੰ ਪੂਰਾ ਕਰਦੇ ਹਨ, ਆਪਣਾ ਦਿਲ ਖੋਲ ਕੇ ਤੇ ਮੱਖੀ ਨੂੰ ਮੁਫ਼ਤ ਹੀ ਸ਼ਹਿਦ ਦਿੰਦੇ ਹਨ, ਸੁਗੰਧ ਲੰਘਣ ਵਾਲੇ ਨੂੰ ਤੇ ਲੱਭਣ ਵਾਲੇ ਨੂੰ ਸੁੰਦਰਤਾ। ਸਭ ਕੁਝ ਜੋ ਇਹਦੇ ਕੋਲ ਹੈਗਾ ਇਹ ਪਰਮੇਸ਼ਵਰ ਦੀ ਸੇਵਾ ਵਿਚ ਦੇ ਦਿੰਦਾ ਆ ਤੇ ਤਦ ਇਹ ਆਪਣਾ ਛੋਟਾ ਜਿਹਾ ਸਿਰ ਚੁਕਾਉਂਦਾ ਆ। ਅਤੇ ਜਦ ਬਹਾਰ ਆਉਂਦੀ ਆ ਇਹ ਫੇਰ ਉੱਠ ਖੜਾ ਹੁੰਦਾ ਆ, ਕਿਉਂਕਿ ਇਹਨੇ ਖੁਦਾ ਦੇ ਮਕਸਦ ਨੂੰ ਪੂਰਾ ਕੀਤਾ ਆ। ਤਦ ਸਾਰੀ ਕੁਦਰਤ ਅਤੇ ਬਾਈਬਲ ਅਤੇ ਵਾਅਦੇ ਅਤੇ ਪਵਿੱਤਰ ਆਤਮਾ ਦੇ ਸਾਹਮਣੇ ਅਸੀਂ ਬੜੀ ਖੁਸ਼ੀ ਨਾਲ ਆਪਣੇ ਦਿਲਾਂ ਵਿਚ ਆਨੰਦ ਮਾਣ ਸਕਦੇ ਹਾਂ, ਇਹ ਜਾਣ ਕੇ ਕਿ ਸਾਡਾ ਭਾਈ ਟੇਲਰ ਨੇ ਵੀ ਪ੍ਰਭੂ ਖੁਦਾ ਦੇ ਮਕਸਦ ਨੂੰ ਪੂਰਾ ਕੀਤਾ ਆ। ਅਤੇ ਆਖਣਾ ਕਿ ਉਹ ਫੇਰ ਦੁਬਾਰਾ ਉੱਠ ਖੜਾ ਨਹੀਂ ਹੋਏਗਾ, ਇਹ ਤਾਂ ਬਾਈਬਲ ਦਾ, ਸਾਡੇ ਪਰਮੇਸ਼ਵਰ ਦਾ ਤੇ ਸਭ ਚੀਜ਼ਾਂ ਦਾ ਇਨਕਾਰ ਕਰਨਾ ਹੋਵੇਗਾ ਜੋ ਖੁਦਾ ਨੇ ਸਾਨੂੰ ਵੇਖਣ ਲਈ ਦਿੱਤੀਆਂ ਹਨ, ਜਾਣਨ ਦੇ ਲਈ ਕਿ ਜੀ ਉੱਠਣਾ ਹੈਗਾ। ਸੋ ਅਸੀਂ ਉਸ ਸਮੇਂ ਦੀ ਵੱਲ ਵੇਖ ਰਹੇ ਹਾਂ ਜਦ ਕਿ ਅਸੀਂ ਉਹਨੂੰ ਫੇਰ ਵੇਖਾਂਗੇ, ਜਦ ਉਹ ਨੌਜਵਾਨ ਅਤੇ ਸਿਹਤਮੰਦ ਹੋਵੇਗਾ, ਹੋਰ ਬਿਮਾਰ ਨਾ ਹੋਵੇਗਾ ਤੇ ਨਾ ਹੀ ਬੁੱਢਾ ਹੋਵੇਗਾ। ਉਹਦੀ ਅਨਮੋਲ ਪਤਨੀ ਨੂੰ ਬਰਕਤ ਦੇ, ਉਹਦੇ ਉਸ ਵਫ਼ਾਦਾਰ ਸਾਥੀ ਨੂੰ, ਕਿੰਜ ਸਾਨੂੰ ਉਹਨਾਂ ਦੀ ਯਾਦ ਆਵੇਗੀ ਬਹੁਤ ਸਮੇਂ ਤੱਕ ਪ੍ਰਭੂ। ਅਤੇ ਜਿਵੇਂ ਕਿ ਅਸੀਂ ਉਹਨਾਂ ਨੂੰ ਬਾਹਰ ਤਲਾਅ ਦੀ ਵੱਲ ਇਕੱਠੇ ਜਾਂਦੇ ਵੇਖਦੇ ਹਾਂ ਅਤੇ ਉੱਥੇ ਬਾਹਰ ਉਹਨਾਂ ਛੋਟੇ ਬੈਂਚਾਂ ਤੇ ਬੈਠ ਕੇ ਤੇ ਮੱਛੀਆਂ ਫੜਦੇ ਤੇ ਗੱਲਬਾਤ ਕਰਦੇ, ਅਤੇ ਕਿੰਜ ਉਹ ਇੱਕ ਅਸਲੀ ਵਧੀਆ ਸਾਥੀ ਇਕੱਠੇ ਸਨ। ਅਤੇ ਹੁਣ ਅਸੀਂ ਜਾਣਦੇ ਹਾਂ ਕਿ ਇੱਕ ਮਹਾਨ ਦਿਨ ਆ ਰਿਹਾ ਹੈ ਜਦ ਨੇਚਾ ਦੇ ਨਾਇਕ ਜਿੱਤ ਦੀ ਉਸ ਮਹਾਨ ਮਹਿਰਾਬ ਦੇ ਥੱਲਿਓਂ ਦੀ ਚੱਲਣਗੇ ਅਤੇ ਫਰਿਸ਼ਤੇ ਗੀਤਾਂ ਨਾਲ ਹਵਾ ਨੂੰ ਭਰ ਦੇਣਗੇ। ਅਸੀਂ ਉਹਨਾਂ ਨੂੰ ਉਸ ਸਥਾਨ ਵਿਚ ਫੇਰ ਵੇਖਾਂਗੇ। ਤਦ ਤੱਕ ਪ੍ਰਭੂ ਸਾਨੂੰ ਦਲੇਰੀ ਬਖਸ਼, ਸਾਨੂੰ ਬਰਕਤ ਦੇ ਅਤੇ ਸਾਡੀ ਮਦਦ ਕਰ। ਸਾਨੂੰ ਬਹੁਤ ਚਿਰ ਤੱਕ ਭਾਈ ਟੇਲਰ ਦੀ ਯਾਦ ਆਵੇਗੀ ਅਤੇ ਹਰੇਕ ਦੀ ਜਿਹੜਾ ਇਸ ਗਿਰਜੇ ਆਉਂਦਾ ਆ ਕਿੰਜ ਉਹ ਬੂਹੇ ਉੱਤੇ ਖੜੇ ਹੋ ਕੇ ਤੇ ਆਉਣ ਵਾਲੇ ਦੇ ਲਈ ਜਗ੍ਹਾ ਲੱਭਦਾ ਤਾਂ ਕਿ ਉਹ ਆਣ ਕੇ ਤੇ ਪਰਮੇਸ਼ਰ ਦਾ ਵਚਨ ਸੁਣੇ, ਆਰਾਮ ਨਾਲ ਬੈਠੇ ਤੇ ਵਿਸ਼ਰਾਮ ਕਰੇ। ਅਤੇ ਉਸ ਦਿਨ ਜਦ ਉਹ ਪ੍ਰਭੂ ਅਕਾਲ ਚਲਾਣਾ ਕਰ ਗਿਆ, ਮੈਂ ਪ੍ਰਾਰਥਨਾ ਕੀਤੀ ਤਾਂ ਕਿ ਪਰਮੇਸ਼ਰ ਦਾ ਮੁੱਖ ਫਰਿਸ਼ਤਾ ਉੱਥੇ ਬੂਹੇ ਉੱਤੇ ਖੜੇ ਹੋ ਕੇ ਤੇ ਉਹਦੇ ਲਈ ਵੀ ਜਗ੍ਹਾ ਲੱਭੇ ਤਾਂ ਕਿ ਪ੍ਰਭੂ ਉਹ ਵੀ ਬੈਠ ਸਕੇ, ਕਿਉਂਕਿ ਬਾਈਬਲ ਵਿੱਚ ਲਿਖਿਆ ਹੋਇਆ ਆ ਕਿ ਦਿਆਵਾਨ ਦਇਆ ਪਾਵੇਗਾ। ਜਦ ਤੱਕ ਅਸੀਂ ਉਹਨੂੰ ਪ੍ਰਭੂ ਨਹੀਂ ਵੇਖਦੇ, ਕਾਸ਼ ਯਾਦ ਸਾਡੇ ਦਿਲਾਂ ਵਿੱਚ ਮਿੱਠੀਆਂ ਰਹਿਣ, ਜਦ ਤੱਕ ਕਿਸੇ ਦਿਨ ਜਦ ਤੱਕ ਅਸੀਂ ਫੇਰ ਦੁਬਾਰਾ ਦੂਜੀ ਧਰਤੀ ਵਿੱਚ ਨਹੀਂ ਮਿਲਦੇ। ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਇਹ ਮੰਗਦੇ ਹਾਂ, ਆਮੀਨ। ਉਹ ਸਾਡੇ ਦਰਮਿਆਨ ਅਤੇ ਓਪਰਿਆਂ ਦੇ ਦਰਮਿਆਨ ਅਤੇ ਹੋਰ ਜਿਹੜਾ ਸਾਡੀ ਕਲੀਸਿਆ ਵਿੱਚ ਆਉਂਦਾ ਆ ਜਾਂ ਇੱਥੇ ਸਾਡੀ ਇਮਾਰਤ ਵਿੱਚ ਆਉਂਦਾ ਆ ਉਪਾਸਨਾ ਕਰਨ ਲਈ, ਉਹ ਬਹੁਤ ਯਾਦ ਕੀਤਾ ਜਾਵੇਗਾ। ਉਸ ਦਿਨ ਤੱਕ ਖੁਦਾ ਦੇ ਸਾਹਮਣੇ ਉਹਦੀ ਰੂਹ ਸ਼ਾਂਤੀ ਵਿੱਚ ਆਰਾਮ ਪਾਵੇ। ਕਿਸੇ ਦਿਨ ਸਾਡੇ ਵਿੱਚੋਂ ਹਰੇਕ ਇੱਕ ਇੱਕ ਕਰਕੇ ਜਾਵੇਗਾ, ਜਦ ਕਿ ਅਸੀਂ ਇਸ ਤਰ੍ਹਾਂ ਮਾਰਗ ਵਿੱਚ ਹੇਠਾਂ ਛੱਡ ਦਿੱਤੇ ਜਾਵਾਂਗੇ। ਹੁਣ ਆਓ, ਜਦ ਸਾਡੇ ਕੋਲ ਸਮਾਂ ਅਤੇ ਕਰ ਸਕਦੇ ਹਾਂ, ਆਓ ਉਸ ਆਉਣ ਵਾਲੇ ਸਮੇਂ ਲਈ ਆਪਣੇ ਆਪ ਨੂੰ ਤਿਆਰ ਕਰੀਏ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਇਹ ਕਦ ਹੋਵੇਗਾ। ਅਸੀਂ ਨਹੀਂ ਜਾਣਦੇ ਕਿ ਅਗਲਾ ਕਿਹੜਾ ਹੋਵੇਗਾ। ਆਓ ਜਿਉਂਦੇ ਰਹੀਏ ਤਾਂ ਕਿ ਹਰੇਕ ਦਿਨ ਜੇ ਕਦੇ ਆਵੇ ਇਹ ਸਾਡੇ ਲਈ ਹੋਵੇਗਾ, ਅਸੀਂ ਤਿਆਰ ਹੋਵਾਂਗੇ। ਹੁਣ ਮੈਂ ਐਲਾਨ ਕਰਨਾ ਚਾਹੁੰਦਾ ਹਾਂ, ਹੁਣ ਜਲਦੀ ਸ਼ਾਇਦ ਹੋ ਸਕਦਾ ਆ, ਜਦੋਂ ਮੈਂ ਆਇਆ ਹਾਂ ਮੈਂ ਅਮਾਨਤਦਾਰਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਆ ਇਸ ਗਿਰਜੇ ਦੀ ਇਮਾਰਤ ਦੇ ਬਾਰੇ ਵਿੱਚ। ਅਗਲਾ ਅਸੀਂ ਕੀ ਕਰਨਾ ਆ ਆਪਣੇ ਗਿਰਜੇ ਨੂੰ ਪਾਉਣ ਲਈ ਤਾਂ ਕਿ ਅਸੀਂ ਆਪਣੀਆਂ ਬੰਦਗੀਆਂ ਕਰ ਸਕੀਏ, ਤਦ ਮੈਂ ਜਾਰੀ ਰੱਖਾਂਗਾ। ਮੈਨੂੰ ਮਾਫ਼ ਕਰਨਾ, 7 ਮੋਹਰਾਂ ਨੂੰ ਅਤੇ ਤਦ 7 ਕਟੋਰੇ ਹਨ ਅਤੇ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਕਿ ਅਸੀਂ ਚੱਪਦੇ ਲੈ ਰਹੇ ਹੋਵਾਂਗੇ। ਅਤੇ ਹੁਣ ਅਗਲੇ ਐਤਵਾਰ ਦੀ ਸਵੇਰ ਨੂੰ ਮੈਂ ਮਖਸੂਸੀਅਤ ਦੀ ਬੰਦਗੀ ਦੇ ਲਈ ਅਲਿਜ਼ਾਬੇਥ ਟਾਊਨ ਕੈਂਟਕੀ ਭਾਈ ਐਲ ਜੀ ਹੂਵਰ ਦੇ ਕੋਲ ਹੋਣਾ ਆ। ਇਹ ਨਵੇਂ ਡੇਰੇ ਨੂੰ ਮਖਸੂਸ ਕਰਨਾ ਹੈ ਜਾਂ ਫਿਰ ਉਸ ਡੇਰੇ ਨੂੰ ਜਿਹੜਾ ਉਹਨਾਂ ਨੇ ਅਲਿਜ਼ਾਬੇਥ ਟਾਊਨ ਕੈਂਟਕੀ ਵਿੱਚ ਖਰੀਦਿਆ ਆ, ਠੀਕ ਹੇਠਾਂ 62। ਜਦ ਤੱਕ ਕਿ ਤੁਸੀਂ ਅਲਿਜ਼ਾਬੇਥ ਟਾਊਨ ਆਉਂਦੇ ਹੋ ਜਾਂ ਠੀਕ ਹੇਠਾਂ, ਮੇਰਾ ਮਤਲਬ 31 ਤੋਂ ਹੈ, ਜਾਂ ਹੇਠਾਂ ਟਰਨ ਪਾਈਕ, ਸਿਰਫ ਉਸ ਮੋੜ ਤੋਂ ਜਿਹੜਾ ਤੁਹਾਨੂੰ ਅਲਿਜ਼ਾਬੇਥ ਟਾਊਨ ਲੈ ਜਾਂਦਾ ਆ। ਇਹਨੂੰ ਲਗਭਗ ਘੰਟਾ ਲੱਗਦਾ ਆ, ਇਹ ਤਾਂ ਲਗਭਗ 35 ਜਾਂ 40 ਮੀਲ ਉੱਥੇ ਹੇਠਾਂ ਹੈ ਅਤੇ 31 ਦੇ ਰਾਹ ਤੋਂ ਇਹ 40 ਮੀਲ ਆ ਤੇ ਲਗਭਗ 35 ਮੀਲ ਜਾਂ ਕੁਝ ਦੂਸਰੇ ਰਸਤੇ ਟਰਨ ਪਾਈਕ ਤੋਂ ਹੇਠਾਂ, ਇਹ ਮਲਬੇਰੀ ਸਟਰੀਟ ਤੇ ਹੈ। ਮਖਸੂਸੀਅਤ ਦੀ ਬੰਦਗੀ ਭਾਈ ਹੂਵਰ 10 ਵਜੇ ਸੰਡੇ ਸਕੂਲ ਲਵੇਗਾ ਅਤੇ ਅਗਲੇ ਐਤਵਾਰ ਨੂੰ ਮੈਂ ਮਖਸੂਸੀਅਤ ਦੀ ਬੰਦਗੀ 11 ਵਜੇ ਤੋਂ 12 ਵਜੇ ਤੱਕ ਲੈਣੀ ਆ ਤੇ ਪ੍ਰਚਾਰ ਕਰਨਾ ਆ ਨਵੰਬਰ 11 ਤਰੀਕ ਨੂੰ। ਸੂਚਨਾ ਪੱਟ ਉੱਤੇ ਇਹਦੀ ਖਬਰ ਲਿਖੀ ਹੋਈ ਆ ਅਤੇ ਇਹ ਹੋਵੇਗਾ, ਤੁਸੀਂ ਆਪਣਾ ਰਾਹ ਠੀਕ ਉੱਥੋਂ ਲੱਭ ਸਕਦੇ ਹੋ। ਇਹ ਮਲਬੇਰੀ ਸਟਰੀਟ ਉੱਤੇ ਆ ਤੇ ਉਹ ਇਸ ਦਾ ਇਸ਼ਾਰਾ ਕਰਦੇ ਹਨ, ਗਿਰਜੇ ਦੇ ਸਾਹਮਣੇ ਇਹ ਸੂਚਨਾ ਪੱਟ ਉੱਤੇ ਹੈ। ਤਦ ਨਵੰਬਰ 22 ਨੂੰ ਮੈਂ ਸ਼ਰੀਪੋਰਟ ਲੁਜ਼ੀਆਨਾ ਹੋਣਾ ਆ। 22, 23, 24, 25 ਅਤੇ 26 ਨਵੰਬਰ ਤੱਕ 5 ਦਿਨ ਮੈਂ ਸੋਚਦਾ ਹਾਂ ਕਿ ਸ਼ਰੀਪੋਰਟ ਲੁਜ਼ੀਆਨਾ ਲਾਈਫ ਟੈਬਰਨੈਕਲ ਵਿੱਚ ਹੋਵਾਂਗਾ। ਇਹ ਭਾਈ ਮੂਰ ਦੇ ਨਾਲ ਆ ਅਤੇ ਉਹ ਆਪਣੀ 50ਵੀਂ ਵਰੇਗੰਢ ਮਨਾ ਰਹੇ ਹਨ। ਇਸ ਮਹੀਨੇ ਦੀ 22ਵੀਂ ਤਰੀਕ ਨੂੰ ਸ਼ਰੀਪੋਰਟ ਲੁਜ਼ੀਆਨਾ ਵਿੱਚ ਪੈਂਟੇਕਾਸਟਲ ਬਰਕਤ ਪਈ ਸੀ। 50 ਸਾਲ ਪਹਿਲਾ ਪੈਂਟੇਕਾਸਟਲ ਸੰਦੇਸ਼ ਪ੍ਰਚਾਰ ਕੀਤਾ ਗਿਆ ਸੀ ਤੇ ਲੁਜ਼ੀਆਨਾ ਵਿੱਚ ਪਵਿੱਤਰ ਆਤਮਾ ਉਤਰਿਆ। ਉਹਨਾਂ ਕੋਲ ਇਹਦੀ ਯਾਦਗਾਰ ਆ ਅਤੇ ਇਹ ਗੋਲਡਨ ਜੁਬਲੀ ਆ ਅਤੇ ਮੈਂ ਇਸ ਜੁਬਲੀ ਵਿੱਚ ਪ੍ਰਚਾਰ ਕਰਨਾ ਆ 5 ਰਾਤਾਂ ਭਾਈ ਮੂਰ ਦੇ ਸ਼ਰੀਪੋਰਟ ਲਾਈਫ ਟੈਬਰਨੈਕਲ ਵਿੱਚ। ਤੁਹਾਡੇ ਕੋਈ ਮਿੱਤਰ ਉੱਥੇ ਜਾਂ ਆਲੇ ਦੁਆਲੇ ਹਨ, ਕਿਉਂ ਜੇ ਤੁਸੀਂ ਉਹਨਾਂ ਨੂੰ ਲਿਖਣਾ ਚਾਹੁੰਦੇ ਹੋ ਜਾਂ ਕੁਝ, ਤਾਂ ਅਸੀਂ ਉਹਨਾਂ ਨੂੰ ਪਾ ਕੇ ਤੇ ਖੁਸ਼ ਹੋਵਾਂਗੇ। ਬਸ ਉਹਨਾਂ ਨੂੰ ਦੱਸ ਦਿਓ ਉਹਨਾਂ ਬੰਦਗੀਆਂ ਦੇ ਬਾਰੇ ਜੋ ਹੋਣ ਵਾਲੀਆਂ ਹਨ ਅਤੇ ਲਾਈਫ ਟੈਬਰਨੈਕਲ ਜੇ ਕਦੇ ਕੋਈ ਭਾਈ ਮੂਰ ਦੇ ਨਾਲ ਰਿਹਾ ਹੋਵੇ ਉਹ ਇੱਕ ਅਦਭੁਤ ਆਦਮੀ ਆ ਤੇ ਉੱਥੇ ਇੱਕ ਅਦਭੁਤ ਲੋਕਾਂ ਦਾ ਸਮੂਹ ਹੈ ਉਹ ਪੁਰਾਣੇ ਦੱਖਣ ਦੇ ਲੋਕ ਤੁਸੀਂ ਉਹਨਾਂ ਨੂੰ ਹਰਾ ਨਹੀਂ ਸਕਦੇ ਸੋ ਲਾਈਫ ਟੈਬਰਨੈਕਲ ਤੇ ਕੋਈ ਸ਼੍ਰੀਪੁਰ ਦੇ ਆਲੇ ਦੁਆਲੇ ਤੁਹਾਨੂੰ ਦੱਸ ਸਕਦਾ ਆ ਇਹ ਕਿੱਥੇ ਆ ਸ਼੍ਰੀਪੁਰ ਵਿਚ ਲਗਭਗ 2 ਲੱਖ ਲੋਕ ਹਨ ਅਤੇ ਵਧੀਆ ਸ਼ਹਿਰ ਆ ਤੇ ਬਹੁਤ ਸਾਰੀ ਥਾਂ ਉਪਲਬਧ ਆ ਅਤੇ ਟੈਬਰਨੈਕਲ ਭਾਵ ਡੇਰਾ ਇੱਕ ਵੱਡਾ ਸਾਰਾ ਟੈਬਰਨੈਕਲ ਆ ਬਹੁਤ ਹੀ ਵੱਡਾ ਸਾਰਾ ਟੈਬਰਨੈਕਲ ਛੱਤ ਉਤੇ ਵੀ ਥਾਂ ਹੈਗੀ ਅਤੇ ਬਾਲਕੋਨੀਆਂ ਮੁੱਖ ਮੰਜ਼ਿਲ ਫੇਰ ਇੱਕ ਉਹਦੇ ਬਾਅਦ ਵਿਚ ਮੰਜ਼ਿਲ ਹੈਗੀ ਆ ਤੇ ਬਹੁਤ ਸਾਰੀ ਜਗ੍ਹਾ ਹੈਗੀ ਅਤੇ ਠੀਕ ਸਿੱਧਾ ਸ਼ਹਿਰ ਦੇ ਸਭਾ ਭਵਨ ਨੂੰ ਪਾਰ ਲੰਘ ਕੇ ਜਿਹਦੇ ਵਿਚ 5,000 ਬੈਠਦੇ ਹਨ ਬਸ ਓਦਾਂ ਹੀ ਆ ਜਿਦਾਂ ਕਿ ਇਥੋਂ ਸ਼ਹਿਰ ਦੇ ਸਭਾ ਭਵਨ ਦੀ ਗਲੀ ਨੂੰ ਪਾਰ ਕਰਨਾ ਅਤੇ ਰੈਵਰੈਂਡ ਜੈਕ ਟੀਮੋਰ ਜਾਂ ਫਿਰ ਲਾਈਫ ਟੈਬਰਨੈਕਲ ਜੋ ਕਿ ਸ਼੍ਰੀਪੁਰ ਲੁਜ਼ਿਆਨਾ ਵਿਚ ਹੈ ਇਹ 22 ਤਰੀਕ ਨੂੰ ਸ਼ੁਰੂ ਹੋਣਗੀਆਂ ਅਤੇ ਵੀਰਵਾਰ ਤੋਂ ਲੈ ਕੇ ਐਤਵਾਰ ਤੱਕ ਹੋਣਗੀਆਂ ਵੀਰਵਾਰ ਸ਼ੁਕਰਵਾਰ ਸ਼ਨੀਚਰਵਾਰ ਐਤਵਾਰ 5 ਦੀ ਬਜਾਏ 4 ਦਿਨ ਹਨ ਮੈਨੂੰ ਅਫਸੋਸ ਆ ਇਹ ਹੋਵੇਗਾ 22, 23, 24 ਅਤੇ 25 ਮੈਂ ਸੋਚਦਾ ਆ ਕਿਸ ਢੰਗ ਨਾਲ ਇਹ ਨਵੰਬਰ ਵਿਚ ਹੋਵੇਗਾ ਅਤੇ ਤਦ ਅਸੀਂ ਤਦ ਪਤਾ ਲਾਵਾਂਗੇ ਕਿ ਅਸੀਂ ਇੱਥੇ ਗਿਰਜੇ ਦੇ ਲਈ ਕੀ ਕੀਤਾ ਆ ਇਹ ਪਤਾ ਲਾਉਣ ਲਈ ਕਿ ਕਲੀਸਿਆ ਨੇ ਆਪਣੀ ਇਮਾਰਤ ਨੂੰ ਤਿਆਰ ਕਰਨ ਵਿਚ ਕਿੰਜ ਤਰੱਕੀ ਕੀਤੀ ਆ ਠੇਕੇਦਾਰ ਸਾਨੂੰ ਦੱਸਦੇ ਹਨ ਕਿ ਉਹ ਬਹੁਤ ਸਾਰੇ ਆਦਮੀ ਇਹਦੇ ਉੱਤੇ ਲਾ ਸਕਦੇ ਹਨ 10 ਦਿਨ ਤੱਕ ਤੇ ਉਹ ਲਗਭਗ ਇਹਨੂੰ ਤਿਆਰ ਕਰ ਦੇਣਗੇ ਅਸੀਂ ਇਹਦੇ ਥੱਲੇ ਜਾ ਸਕਦੇ ਹਾਂ ਸਮਝੇ ਜਲਦੀ ਨਾਲ ਉਹ ਤਾਂ ਸ਼ਹਿਰ ਦੇ ਦਸਤਖਤ ਕਰਨ ਦੀ ਉਡੀਕ ਕਰ ਰਹੇ ਹਨ ਤੁਸੀਂ ਜਾਣਦੇ ਹੋ ਅਤੇ ਅਸੀਂ ਬਹੁਤ ਸਾਰੀ ਥਾਂ ਤੇ ਕਾਰਾਂ ਖੜੀਆਂ ਕਰਨ ਲਈ ਲੈਣੀਆਂ ਅਤੇ ਬਹੁਤ ਸਾਰਾ ਇਹ ਅਤੇ ਉਹ ਅਤੇ ਮੇਰਿਆ ਜਦ ਅਸੀਂ ਕਿਸੇ ਚੀਜ਼ ਨੂੰ ਸ਼ੁਰੂ ਕਰਦੇ ਹਾਂ ਤਾਂ ਬਹੁਤ ਸਾਰੇ ਮਸਲਿਆਂ ਥਾਣੀ ਲੰਘਣਾ ਪੈਂਦਾ ਆ ਬਾਹਰ ਪ੍ਰਚਾਰ ਦੇ ਮੈਦਾਨ ਵਿਚ ਜਾਣ ਤੋਂ ਪਹਿਲਾਂ ਮੈਂ ਕਲੀਸਿਆ ਦੇ ਕੋਲ ਆਉਣਾ ਚਾਹੁੰਦਾ ਹਾਂ ਹੁਣ ਮੈਨੂੰ ਤਨਗਾਨਿਕਾ ਅਤੇ ਯੁਗੰਡਾ ਤੋਂ ਸਦਾ ਆਇਆ ਆ ਅਤੇ ਉਥੋਂ ਦੀ ਜੋਸਫ ਨੇ ਬੰਦਗੀਆਂ ਮਿਥ ਦਿੱਤੀਆਂ ਹਨ ਜੋ ਕਿ ਫਰਵਰੀ ਵਿਚ ਸ਼ੁਰੂ ਹੋਣਗੀਆਂ ਅਤੇ ਬੀਤੇ ਹੋਏ ਕੱਲ ਜਦ ਮੈਂ ਅੰਦਰ ਆਇਆ ਤਾਂ ਉਥੇ ਕੁਝ ਭਾਈ ਲੋਕ ਤੇ ਭੈਣ ਟੌਮਸ ਬਾਹਰਲੇ ਦੇਸ਼ਾਂ ਤੋਂ ਅੰਦਰ ਆਏ ਸਨ ਅਤੇ ਮੈਂ ਇੱਕ ਪਰਚੀ ਜਾਂ ਫਿਰ ਸੱਦਾ ਦੱਖਣੀ ਅਫਰੀਕਾ ਦੇ ਇੱਕ ਸੰਗਠਨ ਤੋਂ ਆਇਆ ਹੋਇਆ ਲੱਭਿਆ ਤੇ ਮੈਂ ਉਹਨਾਂ ਨੂੰ ਵਾਪਸ ਲਿਖ ਰਿਹਾ ਆ ਇਹ ਲੱਭਣ ਲਈ ਕਿ ਕੀ ਕੀਤਾ ਜਾ ਸਕਦਾ ਆ ਹੋ ਸਕਦਾ ਆ ਕਿ ਜਦ ਮੈਂ ਉਨੀ ਦੂਰ ਹੋਵਾਂ ਤੇ ਦੱਖਣੀ ਅਫਰੀਕਾ ਵਿਚ ਆ ਸਕਦਾ ਹਾਂ ਹੋ ਸਕਦਾ ਆ ਕਿ ਫਰਵਰੀ ਦੇ ਆਖਰੀ ਹਿੱਸੇ ਵਿਚ ਅਤੇ ਮਾਰਚ ਦੇ ਸ਼ੁਰੂ ਵਿਚ ਅਤੇ ਉਸ ਸਮੇਂ ਵਿਚ ਅਤੇ ਅਸੀਂ ਆਸ ਕਰਦੇ ਹਾਂ ਕਿ ਗਿਰਜਾ ਖੜਾ ਹੋ ਜਾਵੇਗਾ ਤਾਂ ਕਿ ਮੈਂ ਇਨ੍ਹਾਂ 7 ਕਲੀਸਿਆਈ ਯੁੱਗਾਂ ਨੂੰ ਲੈ ਸਕਦਾ ਹਾਂ ਜੇ ਸੰਭਵ ਹੋ ਸਕਿਆ ਸਿਆਲ ਦੀ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਜੇ ਇਹ ਨਾ ਹੋ ਸਕਿਆ ਜਦ ਮੈਂ ਉਥੋਂ ਵਾਪਸ ਆਇਆ ਜੇ ਪ੍ਰਭੂ ਯਸੂ ਨਾ ਆਇਆ ਕੱਲ ਮੈਂ ਸੁਣ ਰਿਹਾ ਸਾਂ ਜਦ ਮੈਂ ਲੈ ਰਿਹਾ ਸਾਂ ਮੈਂ ਨੇਚਾ ਕਰਦਾ ਆ ਇਹ ਬੀਤੇ ਹੋਏ ਕੱਲ ਤੋਂ 1 ਦਿਨ ਪਹਿਲਾਂ ਦੀ ਗੱਲ ਹੈ ਮੈਂ ਟੇਪ ਸੁਣ ਰਿਹਾ ਸਾਂ ਮੈਂ ਸੋਚਦਾ ਹਾਂ ਕਿ ਮੈਂ ਇੱਥੇ ਅੱਜ ਸਵੇਰ ਵੱਜਦੇ ਹੋਏ ਸੁਣਿਆ ਇੱਕ ਛੋਟਾ ਜਿਹਾ ਦੱਖਣੀ ਭਾਈ ਤੇ ਉਹਦੀ ਮਾਂ ਬੰਦਗੀ ਵਿਚ ਆਈ ਸੀ ਤੇ ਉਹਦੀਆਂ ਛਾਤੀਆਂ ਦੇ ਉੱਤੇ ਕੈਂਸਰ ਰੋਗ ਸੀ ਤੇ ਉਹਦੇ ਉੱਤੇ ਮੌਤ ਦੀ ਪਰਛਾਈ ਸੀ ਅਤੇ ਹੁਣੇ ਜੇ ਜਿਹੜੀਆਂ ਬੰਦਗੀਆਂ ਹੋਈਆਂ ਹਨ ਉਹਨਾਂ ਵਿਚੋਂ ਇੱਕ ਬੰਦਗੀ ਵਿਚ ਪਵਿੱਤਰ ਆਤਮਾ ਨੇ ਸਦਰਨ ਪਾਈਨਸ ਮੈਂ ਨੇਚਾ ਕਰਦਾ ਆ ਕਿ ਸੀ ਜਾਂ ਹੋਰ ਕਿਤੇ ਉਹਨੂੰ ਦੱਸਿਆ ਉਹਦੇ ਕੈਂਸਰ ਰੋਗ ਬਾਰੇ ਦੱਸਿਆ ਕਿ ਉਹ ਕੌਣ ਸੀ ਕਿ ਉਹ ਕਿੱਥੋਂ ਆਈ ਸੀ ਅਤੇ ਆਖਿਆ ਕਿ ਉਹਦਾ ਇੱਕ ਮੁੰਡਾ ਆ ਜੋ ਕਿ ਪਿਛਾਂ ਪਰਤ ਗਿਆ ਸੀ ਅਤੇ ਉਹਦੀ ਦੁਰਘਟਨਾ ਹੋਣੀ ਸੀ ਤੇ ਆਦਮੀ ਨੂੰ ਮਾਰਨ ਦੀ ਸਜ਼ਾ ਹੋਣੀ ਸੀ ਅਤੇ ਉਸ ਤਰ੍ਹਾਂ ਦੀਆਂ ਸਭ ਚੀਜ਼ਾਂ ਹੋਣੀਆਂ ਸਨ ਅਤੇ ਇਹ ਆਦਮੀ ਇਹ ਜਿਸ ਤਰ੍ਹਾਂ ਦੱਸਿਆ ਗਿਆ ਸੀ ਓਦਾਂ ਹੀ ਹੋਇਆ ਅਤੇ ਉਹਦਾ ਕੈਂਸਰ ਰੋਗ ਜਾਂ ਇਹ ਮਾਸ ਦਾ ਵਾਧਾ ਉਹਨੂੰ ਛੱਡ ਗਿਆ ਅਤੇ ਮਾਸ ਦਾ ਵਾਧਾ ਕੈਂਸਰ ਹੀ ਹੁੰਦਾ ਆ ਤੁਸੀਂ ਜਾਣਦੇ ਹੋ ਤੇ ਤਦ ਉਹ ਭੈੜਾ ਰੋਗ ਉਹਨੂੰ ਛੱਡ ਗਿਆ ਤੇ ਉਹ ਮੁੰਡਾ ਆਦਮੀ ਮਾਰਨ ਲਈ ਜੇਲ੍ਹ ਵਿਚ ਚਲਿਆ ਗਿਆ ਤੇ ਹਰੇਕ ਚੀਜ਼ ਓਦਾਂ ਹੀ ਵਾਪਰੀ ਜਿਸ ਤਰ੍ਹਾਂ ਕਿ ਪਵਿੱਤਰ ਆਤਮਾ ਨੇ ਆਖਿਆ ਸੀ ਅਤੇ ਉਹਨੂੰ ਫੇਰ ਦੁਬਾਰਾ ਮਸੀਹ ਦੀ ਵੱਲ ਲਿਆਂਦਾ ਗਿਆ ਅਤੇ ਉਹਨੇ ਇਹਦੀ ਟੇਪ ਬਣਾਈ ਤੇ ਮੈਂ ਇਹਨੂੰ ਵੱਜਦੇ ਹੋਏ ਸੁਣਿਆ ਕਿ ਤੁਸੀਂ ਉਸ ਛੋਟੀ ਪੁਰਾਣੀ ਦੱਖਣੀ ਗੱਲਬਾਤ ਦਾ ਆਨੰਦ ਮਾਣਿਆ ਆਖਿਆ ਕਿ ਇੱਥੇ ਉੱਤਰ ਕੈਰੋਲਾਈਨਰ ਵਿਚ ਉਹਨੇ ਕਿਹਾ ਉਹ ਮੈਂ ਇਹ ਪਸੰਦ ਕਰਦਾ ਆ ਉਹ ਪੁਰਾਣੇ ਸਦਰਨ ਲੋਕ ਅਤੇ ਉਹਦੇ ਕੋਲ ਸੀ ਤੇ ਖੁਦਾ ਨੇ ਉਹਨੂੰ ਇਹਦੇ ਲਈ ਬਰਕਤ ਦਿੱਤੀ ਸੀ ਆਖਿਆ ਮੈਂ ਜਾਣਦਾ ਹਾਂ ਕਿ ਭਾਈ ਬ੍ਰਾਨਮ ਤੁਸੀਂ ਆਖਦੇ ਹੋ ਕਿ ਤੁਸੀਂ ਤਾਲੀਮ ਦਾ ਪ੍ਰਚਾਰ ਨਹੀਂ ਕਰਦੇ ਸਿਵਾਏ ਆਪਣੀ ਮੰਡਲੀ ਦੇ ਆਖਿਆ ਅਸੀਂ ਤੁਹਾਡੀ ਮੰਡਲੀ ਦਾ ਹਿੱਸਾ ਆ। ਸੋ ਇਹ ਤਾਂ ਠੀਕ, ਇਹ ਆਖਣਾ ਉਹਦੇ ਵਿਚ ਮਾਸੂਮੀਅਤ ਸੀ। ਹੁਣ ਉੱਥੇ ਇੱਕ ਤਸਵੀਰ ਆ, ਮੈਂ ਸੋਚਦਾ ਹਾਂ ਕਿ ਅੱਜ ਸਵੇਰ ਇਹ ਸੂਚਨਾ ਪੱਟ ਉੱਤੇ ਲੱਗੀ ਹੋਈ ਆ। ਜੇ ਨਹੀਂ ਆ ਤਾਂ ਬਿੱਲੀ ਇਹਨੂੰ ਉੱਥੇ ਲਾ ਦੇਵੇਗਾ। ਬਹੁਤ ਵਾਰੀ ਇਹ ਆਖਿਆ ਗਿਆ ਆ। ਜਦ ਪਹਿਲੀ ਵਾਰੀ ਮੈਂ ਇਹਦੇ ਬਾਰੇ ਬੋਲਣਾ ਸ਼ੁਰੂ ਕੀਤਾ, ਉਹਨਾਂ ਆਖਿਆ ਭਾਈ ਬ੍ਰਹਮ ਤੁਸੀਂ ਸਿਰਫ ਅੰਦਾਜ਼ਾ ਲਾਉਂਦੇ ਹੋ ਜਾਂ ਕਲਪਨਾ ਕਰਦੇ ਹੋ। ਤੁਸੀਂ ਉਹ ਰੋਸ਼ਨੀ ਵੇਖੀ, ਉਹ ਰੋਸ਼ਨੀ ਉੱਥੇ ਤਾਂ ਸ਼ਾਇਦ ਇੱਥੇ ਕੁਝ ਰਹਿ ਗਏ ਹੋਣਗੇ, ਪੁਰਾਣੇ ਸਮੇਂ ਦੇ ਲੋਕ ਜਿਹੜੇ ਪਿਛਾਂ ਜਾਣਦੇ ਹਨ, ਅਤੇ ਇਹਦੀਆਂ ਤਸਵੀਰਾਂ ਕਦੇ ਖਿੱਚੀਆਂ ਜਾਣ ਤੋਂ ਪਹਿਲਾਂ। ਕੀ ਕੋਈ ਇੱਥੇ ਹੈ ਜਿਹਨੂੰ ਕਿ ਮੈਨੂੰ ਇਹ ਆਖਦੇ ਹੋਏ ਯਾਦ ਹੋਵੇ? ਬਹੁਤ ਹੀ ਸਮਾਂ ਪਹਿਲਾਂ ਦੀ ਗੱਲ ਆ। ਧਿਆਨ ਦਿਓ, ਲਗਭਗ 4 ਜਾਂ 5 ਹੱਥ ਉਤਾਂਹ ਉੱਠੇ ਹਨ। ਭੈਣ ਸਪੈਂਸਰ ਜੋ ਇੱਥੇ ਆ, ਭਾਈ ਅਤੇ ਭੈਣ ਸਲਾਟਰ ਇਹ ਇੱਥੇ, ਭਾਈ ਅਤੇ ਉੱਥੇ ਉਹ ਭਾਈ। ਉੱਥੇ ਤਾਂ ਸਿਰਫ 5 ਜਾਂ 6 ਪੁਰਾਣੇ ਸਮੇਂ ਦੇ ਲੋਕ ਬਚੇ ਹਨ। ਠੀਕ ਆ, ਹੁਣ ਥੋੜੇ ਚਿਰ ਬਾਅਦ ਕੈਮਰੇ ਦੀ ਮਸ਼ੀਨਰੀ ਅੱਖ ਨੇ ਉਸ ਤਸਵੀਰ ਨੂੰ ਲੈ ਲਿਆ। ਸੋ ਤਸਵੀਰ ਵਾਸ਼ਿੰਗਟਨ DC ਵੀ ਗਈ ਤੇ ਪਰਖ ਨਿਰੀਖਣ ਕਰਨ ਵਾਲਿਆਂ ਦੇ ਥਾਣੀ ਵੀ ਲੰਘੀ ਤੇ ਵਾਪਸ ਆ ਗਈ। ਇਹਨੂੰ ਦੋਹਰੀ ਵਾਰ ਕੱਢਿਆ ਨਹੀਂ ਗਿਆ ਜਾਂ ਕੁਝ ਨਹੀਂ। ਆਖਿਆ ਕਿ ਰੋਸ਼ਨੀ ਸ਼ੀਸ਼ਿਆਂ ਨਾਲ ਵਜੀ, ਉਹ ਹੈ ਜਾਰਜ ਜੇ ਲੇਸੀ, ਤੁਸੀਂ ਉਹਦਾ ਨਾਮ ਤੇ ਦਸਤਖਤ ਲਏ ਹਨ, ਸਮਝੇ? ਠੀਕ ਹੈ ਭਾਈ, ਬਹੁਤ ਵਾਰੀ ਤੁਸੀਂ ਸੁਣਦੇ ਹੋ, ਬਾਹਰ ਵੇਖਦੇ ਅਤੇ ਆਖਦੇ ਹੋ ਇਸ ਵਿਅਕਤੀ ਉੱਤੇ ਕਾਲਾ ਪਰਛਾਵਾਂ ਆ, ਇਹ ਮੌਤ ਦੀ ਪਰਛਾਈਆਂ। ਕਿੰਨਿਆਂ ਨੇ ਮੈਨੂੰ ਇਹ ਕਈ ਵਾਰ ਸਮਝੇ, ਕਈ ਵਾਰ ਆਖਦੇ ਸੁਣਿਆ ਆ। ਠੀਕ ਆ, ਇਹ ਇੰਜ ਹੋਇਆ ਕਿ ਕੈਮਰੇ ਨੇ ਇਹਨੂੰ ਫੜ ਲਿਆ। ਸੋ ਅਸੀਂ ਇਹਨੂੰ ਇੱਥੇ ਲਿਆਂਦਾ ਆ। ਇੱਕ ਇਸਤਰੀ ਜਿਹੜੀ ਕਿ ਇੱਕ ਭੈਣ ਕੋਲ ਆਈ ਤੇ ਉਹਨੂੰ ਦੱਸਿਆ, ਕੈਰੋਲੀਨਾ ਵਿਚ ਹੋਈ ਮੀਟਿੰਗ ਵਿਚ ਦੱਸਿਆ, ਜਿੱਥੇ ਕਿ ਸਦਰਨ ਪਾਈਨਸ ਵਿਚ ਅਸੀਂ ਬੜੀ ਅੱਧ ਭੁੱਤ ਬੰਦਗੀ ਕੀਤੀ, ਅਤੇ ਉੱਥੇ ਉਹ ਇਸਤਰੀ ਮਰ ਰਹੀ ਸੀ ਕੈਂਸਰ ਰੋਗ ਦੇ ਨਾਲ, ਜੋ ਕਿ ਉਹਦੀਆਂ ਦੋਵੇਂ ਛਾਤੀਆਂ ਉੱਤੇ ਫੈਲਿਆ ਹੋਇਆ ਸੀ, ਤੇ ਡਾਕਟਰਾਂ ਨੇ ਉਹਨੂੰ ਮਰਨ ਲਈ ਤਿਆਗ ਦਿੱਤਾ ਸੀ। ਅਤੇ ਇਸ ਇਸਤਰੀ ਨੇ ਜਾ ਕੇ ਤੇ ਉਹਦੀ ਤਸਵੀਰ ਲੈ ਲਈ, ਜਿੱਦਾਂ ਹੀ ਮੈਂ ਉਹਨੂੰ ਦੱਸਿਆ ਸੀ ਕਿ ਉਹ ਕੌਣ ਸੀ ਤੇ ਉਹ ਕਿੱਥੋਂ ਆਈ ਸੀ, ਅਤੇ ਮੈਂ ਆਖਿਆ ਕਿ ਤੇਰੇ ਉੱਤੇ ਕਾਲਾ ਪਰਛਾਵਾਂ ਆ ਤੇ ਇਹ ਮੌਤ ਦਾ ਪਰਛਾਵਾਂ ਆ। ਅਤੇ ਉਸ ਇਸਤਰੀ ਨੇ ਡੱਡਾ ਨਹੀਂ ਡੂੰਘਿਆ ਤੇ ਝੱਟ ਤਸਵੀਰ ਖਿੱਚ ਲਈ, ਅਤੇ ਉੱਥੇ ਕੈਮਰੇ ਦੀ ਮਸ਼ੀਨਰੀ ਅੱਖ ਵਾਲੀ ਮੌਤ ਦੇ ਪਰਛਾਵੇਂ ਦੀ ਵੀ ਤਸਵੀਰ ਲੈਂਦੀ ਆ। ਇਹ ਤੁਸਾਂ ਸਭਨਾਂ ਨੇ ਦਸ ਹੁਕਮ ਨਾਮਕ ਫਿਲਮ ਵੇਖੀ ਆ, ਮੌਤ ਦਾ ਫਰਿਸ਼ਤਾ ਕਿੰਜੇ ਨੇ ਹੁੰਜਾ ਫੇਰਿਆ, ਉਹ ਕਾਲਾ ਉਦਾਸ ਜਾਂ ਜਾਪਦਾ ਉਹ ਪਰਛਾਵਾਂ ਇਸ ਤਸਵੀਰ ਉੱਤੇ ਹੈ। ਅਤੇ ਮੈਂ ਸੋਚਦਾ ਹਾਂ ਕਿ ਸੂਚਨਾ ਪੱਟ ਉੱਤੇ ਲਾਈ ਹੋਈ ਆ। ਜੇ ਨਹੀਂ ਲਾਈ ਤਾਂ ਬਿੱਲੀ ਮੈਨੂੰ ਸੁਣ ਸਕਦਾ ਆ, ਕਿਉਂ ਨਹੀਂ ਉਹਨੂੰ ਆਖ ਕੇ ਤੇ ਸੂਚਨਾ ਪੱਟ ਤੇ ਲਵਾ ਦੇਵਾਂਗੇ। ਇਹਦੇ ਉੱਤੇ ਇੱਕ ਤੀਰ ਦਾ ਨਿਸ਼ਾਨ ਆ, ਜੋ ਕਿ ਵਿਅਕਤੀ ਵੱਲ ਇਸ਼ਾਰਾ ਕਰ ਰਿਹਾ ਆ। ਅਤੇ ਵਿਅਕਤੀ ਉਹ ਪਰਛਾਈ ਉਸ ਇਸਤਰੀ ਨੂੰ ਛੱਡ ਗਿਆ ਤੇ ਉਹ ਬੜੇ ਅਜੀਬ ਢੰਗ ਨਾਲ ਚੰਗੀ ਹੋ ਗਈ ਆ। ਪਰ ਉਸ ਇਸਤਰੀ ਦੇ ਉੱਤੇ ਕਾਲੇ ਧੂਏ ਦੀ ਟੋਪੀ ਜਿਹੀ ਇਕੱਠੀ ਹੋਈ ਹੋਈ ਆ ਉਹਦੇ ਦੁਆਲੇ ਅਤੇ ਉਹਦੇ ਸਿਰ ਉੱਤੇ ਵੀ, ਤੇ ਇੰਜ ਉਹ ਕੈਂਸਰ ਤੇ ਵੀ ਲਟਕ ਰਿਹਾ ਹੈ, ਉਹਦੇ ਤੋਂ ਆ ਰਿਹਾ ਆ। ਬੇਸ਼ੱਕ ਇਹ ਉਹ ਪਰਛਾਈਆਂ ਜਿੱਥੋਂ ਕਿ ਉਹਦੇ ਵਿਚ ਮੌਤ ਉਲਦੀ ਜਾ ਰਹੀ ਆ ਕੈਂਸਰ ਤੋਂ। ਠੀਕ ਹੈ ਭਾਈ, ਕੋਈ ਪਰਵਾਹ ਨਹੀਂ ਕਿ ਕਿੰਨਾ ਤੁਸੀਂ ਲੋਕਾਂ ਨੂੰ ਸੱਚ ਦੱਸਣ ਦਾ ਯਤਨ ਕਰੋ, ਪਰ ਕੋਈ ਨਾ ਕੋਈ ਹੋਵੇਗਾ ਜਿਹਨੂੰ ਕਿ ਸ਼ੱਕ ਰਹੇਗਾ ਇਹ ਸੱਚਾਈ ਨਹੀਂ ਆ। ਜੇ ਤੁਸੀਂ ਹਮੇਸ਼ਾ ਸੱਚ ਦੱਸੋ ਤਾਂ ਤੁਸੀਂ ਜਾਣਦੇ ਹੋ ਕਿ ਇਹ ਤੁਸੀਂ ਠੀਕ ਹੋ। ਮੇਰਾ ਇੱਕ ਦੋਸਤ ਆ ਉਤਾਂਹ ਪੱਛਮ ਵਿਚ, ਜੋ ਕਿ ਡੰਗਰ ਪਾਲਦਾ ਆ, ਜੰਗਲਾਤ ਮਹਿਕਮੇ ਨੇ ਉਹਨੂੰ $4,000 ਦਾ ਭੁਗਤਾਨ ਕੀਤਾ ਉਹਦੀ ਕਾਰ ਵਾਸਤੇ, ਤਾਂ ਕਿ ਉਹ 12 ਸਿੰਘਾਂ ਦੇ ਝੁੰਡ ਨੂੰ ਗਿਣੇ ਜਿਹੜੇ ਕਿ ਉਸ ਦੁੱਖ ਵਾਲੀ ਵਾਦੀ ਵਿਚ ਬਾਕੀ ਰਹਿ ਗਏ ਸਨ। ਮਿਸਟਰ ਜੈਫਰੇ ਜਿਹੜਾ ਕਿ ਇੱਥੇ ਗਿਰਜੇ ਵਿਚ ਬਹਿੰਦਾ ਆ, ਤੇ ਮੈਂ ਉਹਦੀ ਅਗਵਾਈ ਮਸੀਹ ਤੱਕ ਕੀਤੀ, ਉਹ ਪੂਰਨ ਤੌਰ ਤੇ ਅਣਵਿਸ਼ਵਾਸੀ ਸੀ। ਤੁਸੀਂ ਮੈਨੂੰ ਇਕੱਠੇ ਸਵਾਰੀ ਕਰਨ ਦੀ ਕਹਾਣੀ ਨੂੰ ਦੱਸਦੇ ਸੁਣਿਆ ਆ, ਉਹ ਕਿਸੇ ਚੀਜ਼ ਵਿਚ ਵੀ ਨੇਚਾ ਨਹੀਂ ਸੀ ਕਰਦਾ, ਪਰ ਡਾਰਵਨ ਦੇ ਸਿਧਾਂਤਾਂ ਵਿਚ, ਅਤੇ ਉਹ ਬੱਚਾ ਕੁਮਾਰੀ ਤੋਂ ਜੰਮਿਆ ਬਕਵਾਸ ਸੀ, ਅਤੇ ਅਸੀਂ ਉਸ ਰਾਤ ਜਿੱਥੇ ਡੇਰਾ ਲਾਇਆ ਠੀਕ ਉੱਥੇ ਹੀ ਉਹਨੇ ਮਸੀਹ ਨੂੰ ਕਬੂਲ ਕੀਤਾ। ਸੋ ਤਦ ਇਸ ਆਦਮੀ ਨੇ ਉਹਨੂੰ ਦੱਸਿਆ, ਉਹਨੇ ਕਿਹਾ ਹੁਣ ਤੁਹਾਨੂੰ ਉਹ ਸਨੋ ਮੋਬਾਈਲ ਕਾਰ ਖਰੀਦਣ ਦੀ ਲੋੜ ਨਹੀਂ ਆ। ਆਖਿਆ ਕਿ ਮੈਂ ਤੁਹਾਨੂੰ ਬਿਲਕੁਲ ਠੀਕ ਦੱਸਾਂਗਾ ਕਿ ਉੱਥੇ ਕਿੰਨੇ ਹਿਰਨ ਬਾਕੀ ਹਨ। ਆਖਿਆ ਉੱਥੇ 19 ਹਿਰਨ ਹਨ। ਆਖਿਆ ਕਿ ਉੱਥੇ 21 ਸਨ ਤੇ ਮੈਂ 2 ਮਾਰ ਸੁੱਟੇ ਸਨ, ਅਤੇ ਉਹ ਗੇਮ ਵਾਰਡਨ ਨਾਲ ਗੱਲਬਾਤ ਕਰ ਰਿਹਾ ਸੀ। ਤੁਹਾਨੂੰ ਸਿਵਾਏ ਇੱਕ ਦੇ ਹੋਰ ਨਹੀਂ ਮਾਰਨੇ ਚਾਹੀਦੇ। ਸੋ ਉਹਨੇ ਕਿਹਾ ਉੱਥੇ 21 ਸਨ ਤੇ ਮੈਂ ਉਹਨਾਂ ਵਿੱਚੋਂ 2 ਮਾਰ ਸੁੱਟੇ ਸਨ, ਬਾਕੀ 19 ਹਨ। ਅਤੇ ਉਹਨੇ ਕਿਹਾ, ਹਾਂ ਜੈਫ, ਮੈਂ ਜਾਣਦਾ ਹਾਂ ਕਿ ਤੁਸੀਂ ਉਹਨਾਂ ਵਿੱਚੋਂ 2 ਮਾਰ ਸੁੱਟੇ ਸਨ। ਉਹਨੇ ਕਿਹਾ, ਹਾਂ ਮੈਂ ਮਾਰੇ ਸਨ। ਠੀਕ ਆ, ਉਹਨਾਂ ਨੇ ਸਨੋ ਮੋਬਾਈਲ ਲਈ ਅਤੇ ਉੱਥੇ ਉਤਾਂ ਗਏ ਅਤੇ ਉੱਥੇ 19 ਹਿਰਨਾਂ ਦੇ ਸਿਰ ਸਨ। ਉਹਨੇ ਕਿਹਾ, ਬਿੱਲੀ, ਤੁਸੀਂ ਇੱਕ ਆਦਮੀ ਨੂੰ ਸੱਚ ਦੱਸ ਦਿਓ, ਉਹ ਇਹਦਾ ਯਕੀਨ ਨਹੀਂ ਕਰੇਗਾ। ਸੋ ਇਹ ਤਾਂ ਇਸ ਢੰਗ ਨਾਲ ਹੈ, ਤੁਸੀਂ ਲੋਕਾਂ ਨੂੰ ਸੱਚ ਦੱਸ ਸਕਦੇ ਹੋ ਅਤੇ ਤਦ ਵੀ ਉਹ ਇੰਨੀ ਗਲਤ ਫਹਿਮੀ ਰਹੀ ਹੈ ਅਤੇ ਬਾਰੇ ਝੂਠ ਬੋਲ ਰਹੇ ਹਨ। ਜਦ ਤੱਕ ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਤੁਸੀਂ ਸੱਚ ਦੱਸ ਰਹੇ ਹੋ, ਜਦ ਕਿ ਤੁਸੀਂ ਉਹਨਾਂ ਨੂੰ ਸੱਚ ਦੱਸ ਰਹੇ ਹੋ, ਤੁਸੀਂ ਸਮਝਦੇ ਹੋ। ਪਰ ਅਸੀਂ ਬੜੇ ਸ਼ੁਕਰ ਗੁਜ਼ਾਰ ਆ ਕਿ ਸਾਡਾ ਇੱਕ ਸੁਰਗੀ ਪਿਤਾ ਆ ਜੋ ਕਿ ਉਹ ਸਚਾਈ ਦੀ ਪਕਿਆਈ ਕਰਦਾ ਆ, ਪਕਿਆਈ ਦੇ ਸਬੂਤ ਦੇ ਨਾਲ ਇਹ ਸੱਚ ਆ। ਤਦ ਜੇ ਮੇਰਾ ਇਸ ਧਰਤੀ ਉੱਤੇ ਆਖਰੀ ਦਿਨ ਹੋਵੇਗਾ, ਇੱਥੋਂ ਤੋੜੀ ਕਿ ਵਿਗਿਆਨਕ ਖੋਜ ਅਤੇ ਸਬੂਤਾਂ ਨੇ ਇਹ ਸਾਬਤ ਕੀਤਾ ਆ ਕਿ ਮੈਂ ਸਚਾਈ ਦੱਸੀ ਆ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ, ਇਹ ਠੀਕ ਆ, ਇਹ ਸਚਾਈ ਆ। ਸੋ ਇਹ ਸ਼ਾਇਦ ਸੂਚਨਾ ਪੱਟ ਉੱਤੇ ਹੋਵੇਗਾ। ਬਿੱਲੀ, ਕੀ ਤੂੰ ਉੱਥੇ ਕਮਰੇ ਵਿੱਚ ਹੈ? ਤੇਰੇ ਹੱਥ ਵਿੱਚ ਤਸਵੀਰ ਹੈ, ਜੇ ਤੇਰੇ ਕੋਲ ਹੈ, ਠੀਕ ਆ, ਇਹਨੂੰ ਇੱਥੇ ਬਾਹਰ ਲਿਆ ਤੇ ਤਦ ਤੁਸੀਂ ਇਹਨੂੰ ਇੱਥੇ ਲਾ ਸਕਦੇ ਹੋ। ਠੀਕ ਆ, ਮੈਂ ਨੀ ਜਾਣਦਾ, ਸੂਚਨਾ ਪੱਟ ਉੱਤੇ ਬੱਤੀ ਹੋਵੇਗੀ, ਇੱਥੇ ਤਸਵੀਰ ਆ, ਠੀਕ, ਇੱਥੇ ਤਸਵੀਰ ਆ। ਮੇਰਾ ਅੰਦਾਜ਼ਾ ਆ ਕਿ ਤੁਸੀਂ ਇਹਨੂੰ ਵੇਖ ਨਹੀਂ ਸਕਦੇ, ਪਰ ਠੀਕ, ਇੱਥੇ ਤੁਸੀਂ ਮੌਤ ਦਾ ਉਹ ਟੋਪੀ ਵਰਗਾ ਪਰਛਾਵਾਂ ਵੇਖ ਸਕਦੇ ਹੋ ਉਸ ਔਰਤ ਦੇ ਸਿਰ ਉੱਤੇ, ਅਤੇ ਇੱਥੇ ਇਹਦੇ ਬਾਰੇ ਵਿੱਚ ਲਿਖਤ ਹੈਗੀ, ਇੱਥੇ ਪਿਛਾਂ ਜਿੱਥੇ ਕਿ ਉਸ ਔਰਤ ਨੇ ਤਸਵੀਰ ਖਿੱਚੀ ਸੀ, ਇਹ ਵੇਖਣ ਲਈ ਕਿ ਇਹ ਅਸਲ ਵਿੱਚ ਇਹ ਵਿਖਾਉਂਦਾ ਹੈ, ਅਤੇ ਉੱਥੇ ਹੈ, ਉੱਥੇ ਤੁਸੀਂ ਮੌਤ ਦਾ ਉਹ ਟੋਪੀ ਵਰਗਾ ਪਰਛਾਵਾਂ ਵੇਖ ਸਕਦੇ ਹੋ ਉਸ ਔਰਤ ਦੇ ਸਿਰ ਉੱਤੇ। ਮੇਰਾ ਅੰਦਾਜ਼ਾ ਆ ਕਿ ਤੁਸੀਂ ਇਹਨੂੰ ਵੇਖ ਨਹੀਂ ਸਕਦੇ, ਪਰ ਠੀਕ, ਇੱਥੇ ਤੁਸੀਂ ਮੌਤ ਦਾ ਉਹ ਟੋਪੀ ਵਰਗਾ ਪਰਛਾਵਾਂ ਵੇਖ ਸਕਦੇ ਹੋ ਉਸ ਔਰਤ ਦੇ ਸਿਰ ਉੱਤੇ। ਮੇਰਾ ਅੰਦਾਜ਼ਾ ਆ ਕਿ ਤੁਸੀਂ ਇਹਨੂੰ ਵੇਖਿਆ ਹੈ, ਭਾਈ ਨੇਵਲ। ਸੋ ਬਿੱਲੀ ਸ਼ਾਇਦ ਇਹਨੂੰ ਸੂਚਨਾ ਪੱਟ ਉੱਤੇ ਲਾਵੇਗਾ, ਜੇ ਤੁਸੀਂ ਲਾਓਗੇ, ਬਿੱਲੀ ਆਣ ਕੇ ਇਹਨੂੰ ਲਵੇਗਾ ਤੇ ਅੱਗਿਓ ਹੀ ਲੰਘੇਗਾ ਤੇ ਇਹਨੂੰ ਸੂਚਨਾ ਪੱਟ ਉੱਤੇ ਲਾਵੇਗਾ, ਤਾਂ ਕਿ ਹਰੇਕ ਇਹਨੂੰ ਵੇਖ ਸਕਦਾ ਹੈ ਜਿੱਦਾਂ ਉਹ ਬਾਹਰ ਜਾਂਦੇ ਹਨ, ਉਹ ਜਾਂ ਡਾਕਟਰ, ਕੋਈ ਜਣਾ ਵੀ। ਹੁਣ ਮੈਂ ਸੋਚਿਆ ਕਿ ਹੋ ਸਕਦਾ ਆ ਕਿ ਇਹ ਬਹੁਤ ਹੀ ਸਾਫ਼ ਵਿਖਾਏਗਾ ਤਾਂ ਕਿ ਤੁਸੀਂ ਵੇਖ ਸਕੋ, ਪਰ ਇਸ ਕਿਸਮ ਦੀ ਤਸਵੀਰ ਦੇ ਲਈ ਬਹੁਤ ਸਾਰਾ ਹਨੇਰਾ ਆ, ਪਰ ਉਹ ਇਹਨੂੰ ਉੱਥੇ ਬਾਹਰ ਰੱਖੇਗਾ। ਸੋ ਤੁਸੀਂ ਇਹਨੂੰ ਵੇਖ ਸਕਦੇ ਹੋ ਜਿੱਦਾਂ ਉਹ ਬਾਹਰ ਜਾਂਦਾ ਆ। ਹੁਣ ਸਾਰੇ ਐਲਾਨ ਯਾਦ ਰੱਖੋ, ਅਤੇ ਹੁਣ ਅੱਜ ਸਵੇਰ ਮੈਂ ਸੋਚਿਆ ਤੇ ਹੋ ਸਕਦਾ ਆ ਕਿ ਅਸੀਂ ਥੋੜਾ ਜਿਹਾ ਕਿਸੇ ਚੀਜ਼ ਤੇ ਬੋਲਾਂਗੇ ਕਲੀਸਿਆ ਨੂੰ ਦਲੇਰ ਕਰਨ ਵਾਸਤੇ, ਕੁਝ ਜਿਹੜਾ ਕਿ ਤੁਹਾਨੂੰ ਕੁਝ ਦੇਵੇਗਾ ਜਾਂ ਵਧੇਰੇ। ਹਾਂ ਡਾਕਟਰ, ਜੇ ਤੁਸੀਂ ਕਰੋ ਇਹ ਚੰਗਾ ਹੋਵੇਗਾ, ਮੈਂ ਇਹਨੂੰ ਇੱਥੇ ਵਰਤਣਾ ਚਾਹੁੰਦਾ ਹਾਂ। ਉਹਨਾਂ ਵਿੱਚੋਂ ਕੁਝ ਇੱਕ ਨੇ ਇਹਨੂੰ ਪਿਛਲੇ ਹਫ਼ਤੇ ਇਹਨੂੰ ਲਾਉਣ ਨਹੀਂ ਦਿੱਤਾ, ਸੋ ਅਸੀਂ ਸੋਚਿਆ ਕਿ ਹੋ ਸਕਦਾ ਆ ਇਹ ਅੱਜ ਲਈ ਥੋੜਾ ਜਿਹਾ ਚੰਗਾ ਹੋਵੇਗਾ। ਮੈਂ ਇਹਦੇ ਉੱਤੇ ਗੱਲਬਾਤ ਕਰਨਾ ਚਾਹੁੰਦਾ ਸਾਂ ਕਿਉਂਕਿ ਇਹ ਇੱਕ ਸੁਪਨੇ ਨਾਲ ਸੰਬੰਧ ਰੱਖਦਾ ਹੈ ਜੋ ਕਿ ਇੱਕ ਭੈਣ ਨੂੰ ਆਇਆ ਸੀ। ਮੈਂ ਹੈਰਾਨ ਹਾਂ ਜੇ ਭੈਣ ਸ਼ੈਪਰਡ ਅੱਜ ਸਵੇਰੇ ਗਿਰਜੇ ਵਿੱਚ ਹੈਗੀ ਆ, ਤੇ ਉਸ ਰਾਤ ਮੈਂ ਉਹਨੂੰ ਮਿਲਿਆ ਸਾਂ ਅਤੇ ਪਹਿਲੀ ਵਾਰ ਮੈਂ ਉਸ ਇਸਤਰੀ ਨੂੰ ਵੇਖਿਆ ਸੀ। ਅਸਲ ਵਿੱਚ ਮੈਂ ਵੀ ਨਹੀਂ ਸਾਂ ਜਾਣਦਾ ਕਿ ਉਹ ਕੌਣ ਸੀ, ਕਿ ਉਹ ਮੇਰਾ ਅੰਦਾਜ਼ਾ ਆ ਕਿ ਉਹ ਨਹੀਂ ਆ। ਹਾਂਜੀ, ਕੀ ਤੁਸੀਂ ਬੁਰਾ ਮਨਾਓਗੇ ਕਿ ਇਹ ਕੋਈ ਚੀਜ਼ ਕਾਇਦੇ ਤੋਂ ਬਾਹਰ ਹੋਵੇਗੀ ਜੇ ਮੈਂ ਉਸ ਸੁਪਨੇ ਦਾ ਹਵਾਲਾ ਦਿਆਂ? ਭੈਣ ਸ਼ੈਪਰਡ, ਠੀਕ ਹੈ, ਇਹ ਠੀਕ ਹੈ, ਅਤੇ ਉਹਦੀ ਵੱਲ ਜਾਣ ਤੋਂ ਪਹਿਲਾਂ ਆਓ ਹੁਣ ਫੇਰ ਆਪਣੇ ਸਿਰ ਚੁਕਾਈਏ। ਕਿਰਪਾਲੂ ਸੁਰਗੀ ਪਿਤਾ, ਤੇਰੀ ਭਲਾਈ ਅਤੇ ਦਇਆ ਦੇ ਲਈ ਅਸੀਂ ਤੇਰੀ ਉਸਤਤ ਕਰਦੇ ਹਾਂ, ਅਤੇ ਹੁਣ ਸਾਨੂੰ ਪ੍ਰਭੂ ਸ਼ਾਂਤ ਕਰ ਤਾਂ ਕਿ ਅਸੀਂ ਜਿਉਂਦੇ ਪਰਮੇਸ਼ਰ ਦੇ ਬਚਨ ਦਾ ਅਧਿਐਨ ਕਰ ਸਕੀਏ ਜਿਵੇਂ ਇਹ ਸਾਡੇ ਕੋਲ ਦਰਸ਼ਨ ਰਾਹੀਂ ਆਉਂਦਾ ਆ, ਅਤੇ ਪਵਿੱਤਰ ਆਤਮਾ ਇਹਦੀ ਪਕਿਆਈ ਕਰਦਾ ਆ ਤੇ ਬਾਈਬਲ ਦੇ ਦੁਆਰਾ ਇਹਨੂੰ ਸਹਾਰਾ ਦਿੱਤਾ ਜਾਂਦਾ ਆ। ਸੋ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਸਾਨੂੰ ਸਮਝ ਪ੍ਰਦਾਨ ਕਰੇਗਾ ਤਾਂ ਕਿ ਅਸੀਂ ਜਾਣ ਸਕੀਏ ਕਿ ਇਹਨਾਂ ਆਖਰੀ ਦਿਨਾਂ ਵਿੱਚ ਕੀ ਕਰਨਾ ਹੈ, ਜਿਵੇਂ ਕਿ ਅਸੀਂ ਵੇਖਦੇ ਹਾਂ ਬੁਰੀਆਂ ਸ਼ਕਤੀਆਂ ਸਾਡੇ ਚੌਗਿਰਦ ਬੈਠ ਰਹੀਆਂ ਹਨ। ਲੜਾਈ, ਆਖਰੀ ਲੜਾਈ ਬਸ ਲੜੀ ਹੀ ਜਾਣ ਵਾਲੀ ਆ। ਪ੍ਰਭੂ ਸਾਡੀ ਮਦਦ ਕਰ, ਅਤੇ ਅਸਲੀ ਯੋਧਿਆਂ ਵਾਂਗ ਬਲਵਾਨ ਸਾਨੂੰ ਖੁਦਾ ਦੇ ਕਲਾਮ ਦੇ ਨਾਲ ਨੇਚਾ ਦੀ ਢਾਲ ਨੂੰ ਉਤਾਂਹ ਰੱਖਣ ਦੇ ਤਲਵਾਰ ਅਤੇ ਅਗਾਂਹ ਵਧੀਏ, ਯਿਸੂ ਦੇ ਨਾਮ ਵਿੱਚ, ਆਮੀਨ। ਹੁਣ ਅਗਾਂਹ ਵਧਣ ਦੇ ਬਾਰੇ ਵਿੱਚ ਸੋਚਣਾ ਲੜਾਈ ਦੇ ਬਾਰੇ ਵਿਚ ਲੜਾਈ ਦੀ ਤਿਆਰੀ ਹੋ ਚੁੱਕੀ ਆ, ਕਾਰਵਾਈ ਵਿਚ ਜਾਣ ਲਈ ਤਿਆਰ ਆ। ਇੱਕ ਅਸਲੀ ਯੁੱਧ ਨੇਚਾ ਦੀ ਲੜਾਈ ਨੂੰ ਲੜਨਾ।
ਭੈਣ
ਸ਼ੈਪਰਡ ਤੇ ਭਾਈ ਸ਼ੈਪਰਡ ਜੋ ਕਿ ਸਾਡੇ ਬੜੇ ਕਿਰਪਾਲੂ ਮਿੱਤਰ ਹਨ, ਜਿਹੜੇ ਕਿ ਇਸ ਡੇਰੇ ਵਿਚ ਆਉਂਦੇ ਹਨ, ਉਹ ਪਰਮੇਸ਼ਵਰ ਦੇ ਅਨਮੋਲ ਬੱਚੇ ਹਨ। ਅਤੇ ਭੈਣ ਸ਼ੈਪਰਡ, ਜਦ ਮੈਂ ਆਪਣੀ ਡਾਕ ਵੇਖ ਰਿਹਾ ਸਾਂ, ਉਸ ਕਿਸਮ ਦੀ ਜਿਹਦਾ ਜਵਾਬ ਬਿੱਲੀ ਦੇ ਸਕਦਾ ਆ, ਅਤੇ ਕੋਈ ਆਖਦਾ ਆ ਕਿ ਮੈਨੂੰ ਇਹਨੇ ਪ੍ਰਾਰਥਨਾ ਵਾਲੇ ਰੁਮਾਲੇ ਭੇਜ ਦਿਓ ਤੇ ਮੈਂ ਉਹਨਾਂ ਉੱਤੇ ਪ੍ਰਾਰਥਨਾ ਕਰਦਾ ਹਾਂ, ਤੇ ਉਹ ਉਹਨਾਂ ਦਾ ਜਵਾਬ ਦਿੰਦਾ ਹੈ। ਪਰ ਜਦ ਇਹ ਕੋਈ ਇਕੱਲੇ ਜਣੇ ਦਾ ਖਤ ਪੱਤਰ ਹੁੰਦਾ ਆ, ਤਾਂ ਉਹਦਾ ਜਵਾਬ ਮੈਂ ਖੁਦ ਆਪ ਦਿੰਦਾ ਹਾਂ, ਤੁਸੀਂ ਸਮਝਦੇ ਹੋ। ਸੋ ਮੈਂ ਆਪਣੀ ਇਕੱਲੇ ਜਣੇ ਵਾਲੀ ਡਾਕ ਨੂੰ ਲਿਆ ਅਤੇ ਮੈਂ ਇਹਨੂੰ ਘਰ ਲੈ ਕੇ ਜਾ ਰਿਹਾ ਸਾਂ, ਅਤੇ ਮੈਂ ਇਹਨੂੰ ਉੱਥੇ ਪੜ੍ਹ ਰਿਹਾ ਸਾਂ। ਇਹਨੇ ਆਖਿਆ ਭੈਣ ਸ਼ੈਪਰਡ ਦੀ ਵੱਲੋਂ, ਅਤੇ ਇਹ ਇੱਕ ਸੁਪਨਾ ਸੀ ਜਿਹੜਾ ਉਹਨੂੰ ਕੁਝ ਮਹੀਨੇ ਪਹਿਲਾਂ ਆਇਆ ਸੀ, ਅਤੇ ਉਹ ਇਹਨੂੰ ਠੀਕ ਸਮਝ ਨਹੀਂ ਸਕੀ। ਜਦ ਕਿ ਦੋ ਜਾਂ ਤਿੰਨ ਐਤਵਾਰ ਪਹਿਲਾਂ, ਜਦ ਕਿ ਮੈਂ ਇਹਨਾਂ ਸੱਤ ਕਲੀਸਿਆਈ ਯੁੱਗਾਂ ਤੇ ਸਿਖਾਇਆ, ਅਤੇ ਸੱਤ ਫਲ, ਦੂਜਾ ਪਤਰਸ, ਕਹਿੰਜੇ ਦੂਜਾ ਪਤਰਸ ਪਹਿਲਾ ਅਧਿਆਇ ਆਪਣੀ ਨੇਚਾ ਦੇ ਨਾਲ ਜੋੜਨ ਲਈ ਲੈਣਾ ਪੈਂਦਾ ਹੈ, ਸਮਝੇ? ਪਹਿਲਾਂ ਨੀ ਨੇਚਾ ਹੈ, ਤੇ ਦੂਜਾ ਹੈ ਆਪਣੀ ਨੇਚਾ ਨਾਲ ਨੇਕੀ ਜੋੜੋ, ਤੇ ਆਪਣੀ ਨੇਕੀ ਨਾਲ ਗਿਆਨ ਜੋੜੋ, ਤੇ ਗਿਆਨ ਤੋਂ ਬਾਅਦ ਸੰਜਮ, ਤੇ ਸੰਜਮ ਤੋਂ ਬਾਅਦ ਧੀਰਜ, ਤੇ ਧੀਰਜ ਨਾਲ ਭਗਤੀ, ਭਗਤੀ ਨਾਲ ਪ੍ਰਪੰਡ ਦਾ ਪ੍ਰੇਮ, ਤੇ ਪ੍ਰਪੰਡ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ, ਅਤੇ ਤਦ ਪਿਆਰ ਸਿਰੇ ਦਾ ਪੱਥਰ ਹੋਣ ਦੇ ਨਾਤੇ ਉਹਨਾਂ ਚੀਜ਼ਾਂ ਵਿੱਚੋਂ ਸੱਤ ਕਲੀਸਿਆਈ ਕਾਲ, ਸਮਝੇ? ਅਤੇ ਸੱਤ ਤਾਰੇ ਕਲੀਸਿਆਈ ਯੁੱਗਾਂ ਦੇ, ਅਤੇ ਇਹਨਾਂ ਸਭਨਾਂ ਨੂੰ ਪਵਿੱਤਰ ਆਤਮਾ ਇਕੱਠੇ ਜੋੜਦਾ ਆ। ਇੱਕ ਮਸੀਹ ਦਾ ਸੇਵਕ ਹੋਣ ਲਈ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਆ। ਮਸੀਹ ਆਪਣੀ ਕਲੀਸਿਆ ਨੂੰ ਸੱਤ ਕਲੀਸਿਆਈ ਯੁੱਗਾਂ ਵਿੱਚ ਬਣਾਉਂਦਾ ਆ। ਉਹਦੀ ਲਾੜੀ ਇੱਕ ਵਿਅਕਤੀ, ਔਰਤ ਕਲੀਸਿਆ, ਸੱਤ ਕਲੀਸਿਆਈ ਯੁੱਗ ਜੋੜ ਕੇ ਤੇ ਲਾੜੀ ਬਣਾਉਂਦੇ ਹਨ, ਕੁਝ ਇਸ ਯੁੱਗ ਵਿੱਚੋਂ ਅਤੇ ਕੁਝ ਉਸ ਯੁੱਗ ਵਿੱਚੋਂ ਤੇ ਕੁਝ ਉਸ ਯੁੱਗ ਵਿੱਚੋਂ, ਤੇ ਸਭ ਮਿਲ ਮਿਲਾ ਕੇ, ਅਤੇ ਇਹਨੂੰ ਇੱਕ ਮੀਨਾਰ ਦੇ ਆਕਾਰ ਵਿੱਚ ਬਣਾਉਂਦਾ ਹੈ, ਜਿਵੇਂ ਕਿ ਹਨੋਕ ਜਿਹਨੇ ਮੀਨਾਰ ਉਸਾਰੇ, ਇਹ ਅਸੀਂ ਨੇਚਾ ਕਰਦੇ ਹਾਂ। ਅਤੇ ਸਿਰੇ ਦਾ ਪੱਥਰ ਉਹਨਾਂ ਦੇ ਸਿਰੇ ਉੱਤੇ ਕਦੇ ਵੀ ਨਹੀਂ ਧਰਿਆ ਗਿਆ, ਕਿਉਂਕਿ ਸਿਰੇ ਦਾ ਪੱਥਰ ਰਦਿਆ ਗਿਆ ਸੀ। ਅਤੇ ਅਸੀਂ ਇਹਨੂੰ ਹੁਣ ਲੈਂਦੇ ਹਾਂ ਇੱਕ ਤਾਲੀਮ ਦੇ ਤੌਰ ਤੇ ਨਹੀਂ, ਪਰ ਸਮਝਣ ਵਾਸਤੇ, ਸਿਰਫ ਕਲੀਸਿਆ ਦੇ ਲਈ ਜੋ ਇੱਥੇ ਆ, ਕਿ ਇਹ ਪਰਮੇਸ਼ਵਰ ਆਪਣੇ ਆਪ ਨੂੰ ਤਿੰਨਾਂ ਵਿੱਚ ਸੰਪੂਰਨ ਕਰਦਾ ਆ। ਉਹ ਆਪਣੇ ਆਪ ਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਸੰਪੂਰਨ ਕਰਦਾ ਆ। ਇੱਕੋ ਹੀ ਖੁਦਾ ਦੇ ਤਿੰਨ ਅਹੁਦੇ। ਉਹ ਆਪਣੇ ਆਪ ਨੂੰ ਧਾਰਮਿਕਤਾ, ਪਵਿੱਤਰਤਾਈ, ਪਵਿੱਤਰ ਆਤਮਾ ਦੇ ਬਪਤਿਸਮੇ ਵਿੱਚ ਸੰਪੂਰਨ ਕਰਦਾ ਆ। ਕਿਰਪਾ ਦੇ ਸੰਪੂਰਨ ਕੰਮ ਬਣਦੇ ਹਨ। ਉਹ ਆਪਣੇ ਆਪ ਨੂੰ ਤਿੰਨ ਆਮਦਾਂ ਵਿੱਚ ਸੰਪੂਰਨ ਕਰਦਾ ਆ। ਪਹਿਲੀ ਵਾਰੀ ਆਪਣੀ ਲਾੜੀ ਦੇ ਨਿਸਤਾਰੇ ਲਈ, ਦੂਜੀ ਵਾਰ ਆਪਣੀ ਲਾੜੀ ਨੂੰ ਲੈਣ ਵਾਸਤੇ, ਤੇ ਤੀਸਰੀ ਵਾਰ ਹਜ਼ਾਰ ਸਾਲਾਂ ਰਾਜ ਵਿੱਚ ਆਪਣੀ ਲਾੜੀ ਦੇ ਨਾਲ। ਅਤੇ ਹਰੇਕ ਚੀਜ਼ ਤਿੰਨਾਂ ਵਿੱਚ ਸੰਪੂਰਨ ਹੁੰਦੀ ਆ। ਅਤੇ ਸੱਤ ਪਰਮੇਸ਼ਵਰ ਦੀ ਭਗਤੀ ਦੀ ਸੰਖਿਆ ਆ। ਖੁਦਾ ਦੀ ਉਪਾਸਨਾ ਸੱਤਾਂ ਵਿੱਚ ਹੁੰਦੀ ਆ, ਪੂਰਨ। ਹੁਣ ਸੰਪੂਰਨ ਅਤੇ ਪੂਰਨ, ਅਤੇ ਅਜੀਬ ਗੱਲ ਇਹ ਸੀ, ਇਹਨੂੰ ਅੰਦਰ ਲਿਆਉਣਾ ਨਹੀਂ, ਪਰ ਸਿਰਫ ਤੁਹਾਨੂੰ ਵਿਖਾਉਣ ਦੇ ਲਈ। ਪਿਛਲਾ ਹਿਰਨ ਜਿਹੜਾ ਮੈਨੂੰ ਮਿਲਿਆ ਸੀ, ਉਹਦੇ ਇੱਕ ਪਾਸੇ ਪੰਜ ਬਿੰਦੂ ਸਨ ਤੇ ਦੂਜੇ ਪਾਸੇ ਤਿੰਨ ਸਨ, ਸਮਝੇ? ਕਿਰਪਾ ਅਤੇ ਸੰਪੂਰਨਤਾਈ। ਹੁਣ ਇਹਦੇ ਤੇ ਧਿਆਨ ਦਿਓ ਕਿ ਮਸੀਹ ਖੁਦਾ ਨੇ ਤਿੰਨ ਬਾਈਬਲਾਂ ਲਿਖੀਆਂ। ਪਹਿਲੀ ਬਾਈਬਲ ਆਕਾਸ਼ ਵਿੱਚ ਲਿਖੀ ਗਈ, ਇਹ ਰਾਸ਼ੀ ਚੱਕਰ ਰਖਵਾਈ। ਹੁਣ ਜੇ ਤੁਸੀਂ ਅਯੂਬ ਦੀ ਪੁਸਤਕ ਨਹੀਂ ਜਾਣਦੇ, ਤਾਂ ਬਸ ਫਿਰ ਇਹਦੇ ਬਾਰੇ ਭੁੱਲ ਜਾਓ, ਕਿਉਂਕਿ ਅਯੂਬ ਉਹ ਹੈ ਜਿਹੜਾ ਇਹਨੂੰ ਸਮਝਾਉਂਦਾ ਆ। ਕਿੰਜ ਉਹਨੇ ਉਤਾਂਹ ਵੇਖਿਆ ਅਤੇ ਉਹਨੇ ਉਹਨਾਂ ਚੀਜ਼ਾਂ ਦਾ ਆਕਾਸ਼ ਵਿੱਚ ਨਾਮ ਧਰਿਆ। ਹੁਣ ਧਿਆਨ ਦਿਓ, ਰਾਸ਼ੀ ਚੱਕਰ ਵਿੱਚ ਕਾਹਦੇ ਨਾਲ ਸ਼ੁਰੂ ਹੋਇਆ? ਤੇ ਰਾਸ਼ੀ ਚੱਕਰ ਵਿੱਚ ਪਹਿਲੀ ਚੀਜ਼ ਹੈ ਕੁਮਾਰੀ, ਅਤੇ ਰਾਸ਼ੀ ਚੱਕਰ ਵਿੱਚ ਆਖਰੀ ਚੀਜ਼ ਹੈ ਸਿੰਹ ਜਾਂ ਸ਼ੇਰ। ਮਸੀਹ ਦੀ ਪਹਿਲੀ ਆਮਦ ਕੁਮਾਰੀ ਦੇ ਰਾਹੀਂ, ਦੂਜੀ ਆਮਦ ਸਿੰਹ ਸ਼ੇਰ, ਯਹੂਦਾ ਦੇ ਗੋਤਰ ਦਾ ਬੱਬਰ ਸ਼ੇਰ। ਤਦ ਹਨੋਕ ਨੇ ਆਪਣੇ ਦਿਨ ਵਿੱਚ ਇਹਨਾਂ ਨੂੰ ਪੂਰਿਆ ਕੀਤਾ। ਪਿਛਾਂ ਉਸ ਦਿਨ ਵਿੱਚ ਮੀਨਾਰ। ਬੇਸ਼ੱਕ ਸਾਡੇ ਕੋਲ ਸਮਾਂ ਨਹੀਂ ਆ ਕਿ ਇਹਦੀ ਪਿਛੋਕੜ ਬਣੀਏ ਅਤੇ ਵਿਖਾਈਏ ਕਿ ਕਿੰਜ ਮੀਨਾਰ ਤੇ ਕੋਠੜੀਆਂ ਥਾਣੀ ਲੰਘੇ ਅਤੇ ਹੋਰ ਇਹ ਠੀਕ ਹੁਣ ਸਿੱਧਾ ਅੰਤ ਸਮੇਂ ਦੇ ਬਾਰੇ ਵਿਚ ਬੋਲਦਾ ਆ। ਉਹ ਨਾਪ ਦੇ ਦੁਆਰਾ ਰਾਜੇ ਦੀ ਕੋਠੜੀ ਵਿਚ ਹਨ, ਪਰ ਸਿਰੇ ਦਾ ਪੱਥਰ ਹਰਗਿਜ ਵੀ ਮੀਨਾਰ ਉੱਤੇ ਪਾਇਆ ਨਹੀਂ ਗਿਆ ਅਤੇ ਉਹ ਰਾਜਾਂ ਦੀ ਕਾਰਾਗਰੀ ਦੇ ਅਨੁਸਾਰ ਬਿਲਕੁਲ ਸੰਪੂਰਨ ਬੈਠਦਾ ਆ, ਜਦ ਤੱਕ ਇੱਕ ਛੋਟਾ ਪਤਲਾ ਉਸਤਰਾ ਅਤੇ ਉਹ ਨਹੀਂ ਜਾਣਦੇ ਕਿ ਉਹਨਾਂ ਇਹ ਕਿੰਜ ਬਣਾਇਆ, ਨਹੀਂ ਸਮਝਦੇ ਕਦੇ ਕੋਈ ਉਸਤਰਾ ਇਹਨੂੰ ਪਾਸੇ ਤੋਂ ਕੱਟੇ ਜਿੱਥੇ ਕਿ ਉਹ ਮਿੱਟੀ ਗਾਰਾ ਹੋਵੇ ਅਤੇ ਇਹਦੇ ਵਿਚ ਕੋਈ ਮਿੱਟੀ ਗਾਰਾ ਨਹੀਂ ਆ। ਇਹ ਤਾਂ ਸੰਪੂਰਨ ਆ ਇਕੱਠਾ ਜੋੜਿਆ ਗਿਆ ਆ ਅਤੇ ਇਹੋ ਹੀ ਇਹ ਹੈ ਜਦ ਮਸੀਹ ਅਤੇ ਕਲੀਸਿਆ ਇੱਕ ਬਣ ਜਾਣਗੇ ਤਦ ਉਹਨਾਂ ਦੇ ਵਿਚਕਾਏ ਕੋਈ ਮਿੱਟੀ ਗਾਰਾ ਨਹੀਂ ਹੈ ਤੇ ਵਿਚਕਾਏ ਕੁਝ ਨਹੀਂ ਆ ਸਿਰਫ ਪਰਮੇਸ਼ਵਰ ਤੇ ਵਿਅਕਤੀ, ਪਰਮੇਸ਼ਵਰ ਮਸੀਹ ਅਤੇ ਵਿਅਕਤੀ। ਪਰ ਸਿਰੇ ਦਾ ਪੱਥਰ ਉਹਨਾਂ ਨੇ ਇਹ ਕਦੇ ਨਹੀਂ ਲੱਭਿਆ। ਤੁਸੀਂ ਜਾਣਦੇ ਹੋ ਕਿ ਸਕੂਨ ਦਾ ਪੱਥਰ ਉਹਨਾਂ ਕੋਲ ਇੰਗਲੈਂਡ ਵਿਚ ਹੈ ਰਾਜਿਆਂ ਨੂੰ ਥਾਪਣ ਦੇ ਲਈ ਜਾਂ ਫਿਰ ਉਹਨਾਂ ਦੀ ਤਾਜਪੋਸ਼ੀ ਕਰਨ ਦੇ ਲਈ ਅਤੇ ਹੋਰ। ਪਰ ਸਿਰੇ ਦਾ ਪੱਥਰ ਧਿਆਨ ਦਿਓ ਅਮਰੀਕਾ ਦੇ ਡਾਲਰ ਦੇ ਨੋਟ ਉੱਤੇ, ਤੁਸੀਂ ਇਹਨੂੰ ਅਮਰੀਕਾ ਦੇ ਡਾਲਰ ਦੇ ਨੋਟ ਉੱਤੇ ਵੇਖੋਗੇ। ਇੱਕ ਪਾਸੇ ਵੱਲ ਖੱਬੇ ਪਾਸੇ ਤਾਂ ਅਮਰੀਕਾ ਦੀ ਮੋਹਰ ਆ, ਇੱਕ ਉਕਾਬ ਤੇ ਨੇਜੇ ਉਹਦੇ ਹੱਥ ਵਿਚ ਅਤੇ ਦੂਜੇ ਪਾਸੇ ਵੱਲ ਅਤੇ ਇਹ ਸੰਯੁਕਤ ਰਾਜ ਦੀ ਮੋਹਰ ਅਖਵਾਉਂਦਾ ਆ। ਪਰ ਅਗਲੇ ਪਾਸੇ ਮੀਨਾਰ ਆ ਅਤੇ ਇਹਦੇ ਉੱਤੇ ਇੱਕ ਮਹਾਨ ਅੱਖ ਅਤੇ ਇੱਥੇ ਥੱਲੇ ਇਹ ਆਖਿਆ ਜਾਂਦਾ ਆ ਕਿ ਮਹਾਨ ਮੋਹਰ, ਕਿਉਂਕਿ ਇਹ ਇਸ ਕੌਮ ਵਿਚ ਇੱਕ ਮਹਾਨ ਮੋਹਰ ਹੋਵੇਗੀ ਇੱਥੋਂ ਤੋੜੀ ਕਿ ਸਾਡੀ ਕੌਮ ਦੀ ਮੋਹਰ ਦੇ ਉੱਤੇ। ਸਮਝੇ? ਕੋਈ ਗੱਲ ਨਹੀਂ, ਤੁਸੀਂ ਕੀ ਕਰਦੇ ਹੋ, ਖੁਦਾ ਇਹਨੂੰ ਓਹੋ ਹੀ ਬੁਲਵਾਉਂਦਾ ਆ। ਸਮਝੇ? ਉਹ ਪਾਪੀ ਕੋਲੋਂ ਇਹਦੇ ਬਾਰੇ ਬੁਲਾਉਂਦਾ ਆ, ਉਹ ਕੌਮਾਂ ਕੋਲੋਂ ਇਹਦੇ ਬਾਰੇ ਬੁਲਵਾਉਂਦਾ ਆ। ਹਰ ਇੱਕ ਚੀਜ਼ ਨੇ ਉਹਦੇ ਬਾਰੇ ਵਿਚ ਬੋਲਣਾ ਆ, ਭਾਵੇਂ ਤੁਸੀਂ ਇਹਨੂੰ ਮੰਨਣਾ ਚਾਹੁੰਦੇ ਹੋ ਜਾਂ ਨਹੀਂ। ਇਹ ਤਾਂ ਠੀਕ ਉੱਥੇ ਆ। ਹੁਣ ਧਿਆਨ ਦਿਓ ਉਹਦੇ ਵਿਚ ਇੱਕ ਆਖਿਆ ਪਰਮੇਸ਼ਵਰ ਦੀ ਅੱਖ, ਕਿਉਂਕਿ ਟੋਪੀ ਪਾਈ ਨਹੀਂ ਗਈ ਸਿਰ ਦੀ ਮੋਹਰ, ਕਿਉਂਕਿ ਇਹ ਰੱਦ ਦਿੱਤੀ ਗਈ ਸੀ ਜੋ ਕਿ ਪਰਮੇਸ਼ਵਰ ਦਾ ਪੁੱਤਰ ਸੀ। ਇਮਾਰਤ ਦਾ ਕੋਨੇ ਦਾ ਪੱਥਰ, ਮੀਨਾਰ ਦੀ ਸਿਰੇ ਦੀ ਮੋਹਰ ਅਤੇ ਇਹ ਸਭ। ਹੁਣ ਮੈਂ ਹਾਂ, ਮੈਂ ਨਹੀਂ ਚਾਹੁੰਦਾ ਕਦੇ ਕਦੇ ਉਹ ਇਹਨਾਂ ਚੀਜ਼ਾਂ ਨੂੰ ਟੇਪ ਕਰ ਲੈਂਦੇ ਹਨ ਤੇ ਇਹ ਕਲੀਸਿਯਾਵਾਂ ਵਿਚ ਭਾਈਆਂ ਕੋਲ ਚਲਿਆ ਜਾਂਦਾ ਆ, ਦੂਸਰੀਆਂ ਕਲੀਸਿਯਾਵਾਂ ਦੇ ਕੋਲ। ਜਦ ਉਹ ਕਰਦੇ ਹਨ ਤਦ ਭਾਈ ਲੋਕ ਕਦੇ ਕਦੇ ਗਲਤ ਅਸਰ ਲੈ ਜਾਂਦੇ ਹਨ ਕਿ ਮੈਂ ਭਾਈਆਂ ਦੇ ਬਾਰੇ ਵਿਚ ਕੁਝ ਗਲਤ ਆਖ ਰਿਹਾ ਹਾਂ, ਪਰ ਮੈਂ ਨਹੀਂ ਹਾਂ। ਜੇ ਤੁਸੀਂ ਸੁਣ ਸਕੋ ਅਤੇ ਸਮਝੋ। ਸਮਝੇ? ਮੈਂ ਕਿਸੇ ਭਾਈ ਦੇ ਵਿਰੋਧ ਵਿਚ ਨਹੀਂ ਬੋਲ ਰਿਹਾ ਹਾਂ, ਕਿਉਂਕਿ ਇਹ ਭਾਈਆਂ ਦਾ ਕੰਮ ਨਹੀਂ ਆ ਕਿ ਇੱਕ ਦੂਜੇ ਦੇ ਵਿਰੋਧ ਬੋਲਣ। ਸਾਨੂੰ ਤਾਂ ਇੱਕ ਦੂਜੇ ਦੇ ਲਈ ਬੋਲਣਾ ਚਾਹੀਦਾ ਹੈ, ਇੱਕ ਦੂਜੇ ਦੇ ਵਿਰੋਧ ਨਹੀਂ। ਪਰ ਜਦ ਮੈਂ ਕਦੇ ਕਿਸੇ ਜਥੇਬੰਦੀ ਦੇ ਬਾਰੇ ਬੋਲਦਾ ਹਾਂ, ਜਿਵੇਂ ਕਿ ਪ੍ਰੈਸਬਾਈਟੇਰੀਅਨ, ਮੈਥੋਡਿਸਟ ਜਾਂ ਹੋਰ, ਉਹਨਾਂ ਆਖਿਆ ਸਮਝੇ ਉਹ ਇਹਦੇ ਵਿਰੋਧ ਆ। ਮੈਂ ਉੱਥੇ ਜਿਹੜਾ ਭਾਈ ਆ ਜਾਂ ਭੈਣ ਆ ਉਹਦੇ ਅੰਦਰ ਉਹਨਾਂ ਦੇ ਵਿਰੋਧ ਨਹੀਂ ਹਾਂ, ਪਰ ਉਹਨਾਂ ਦੀ ਪ੍ਰਣਾਲੀ ਜਿਹੜੀ ਕਿ ਭਾਈਚਾਰੇ ਨੂੰ ਵੰਡਦੀ ਆ ਉਹਦੇ ਮੈਂ ਵਿਰੋਧ ਵਿਚ ਬੋਲਦਾ ਹਾਂ। ਪਰਮੇਸ਼ਵਰ ਦੇ ਬੱਚੇ ਇੱਕ ਪਰਿਵਾਰ ਹਨ ਅਤੇ ਵੱਖਰੇ ਵੱਖਰੇ ਸਮੂਹ ਨਹੀਂ ਹਨ, ਅਤੇ ਉਹਨਾਂ ਵਿੱਚੋਂ ਕੁਝ ਆਖਦੇ ਹਨ ਕਿ ਮੇਰਾ ਇਹਦੇ ਨਾਲ ਕੋਈ ਵਾਸਤਾ ਨਹੀਂ ਆ, ਕਿਉਂਕਿ ਉਹ ਪ੍ਰੈਸਬਾਈਟੇਰੀਅਨ ਹਨ ਅਤੇ ਮੈਂ ਮੈਥੋਡਿਸਟ ਹਾਂ। ਸਮਝੇ? ਹੁਣ ਇਹ ਨਹੀਂ ਆ। ਸਮਝੇ? ਇਹ ਤਾਂ ਉਸ ਜਥੇਬੰਦੀ ਦੀ ਪ੍ਰਣਾਲੀ ਆ ਜੋ ਕਿ ਉਸ ਭਾਈਚਾਰੇ ਨੂੰ ਤੋੜਦੀ ਆ। ਸਮਝੇ? ਜਿਵੇਂ ਕਿ ਮੈਂ ਆਖਿਆ ਆ, ਜੇ ਤੁਸੀਂ ਦਰਿਆ ਵਿਚ ਇੱਕ ਪੁਰਾਣੀ ਅਤੇ ਖੁਰਦਰੀ ਜਿਹੀ ਵਿਖਾਈ ਦੇਣ ਵਾਲੀ ਕਿਸ਼ਤੀ ਵਿਚ ਜਾ ਰਹੇ ਹੋ ਤੇ ਪਾਣੀਆਂ ਦੇ ਝਰਨਿਆਂ ਥਾਣੀ ਲੰਘਣ ਦਾ ਯਤਨ ਕਰ ਰਹੇ ਹੋ ਅਤੇ ਮੈਂ ਜਾਣਦਾ ਹਾਂ ਕਿ ਇਹ ਕੰਮ ਨਹੀਂ ਆਵੇਗਾ, ਠੀਕ ਆ, ਤਦ ਮੈਂ ਤੁਹਾਡੇ ਉੱਤੇ ਚਿੱਲਾ ਨਹੀਂ ਰਿਹਾ, ਡਾਂਟ ਨਹੀਂ ਰਿਹਾ, ਮੈਂ ਤਾਂ ਤੁਹਾਨੂੰ ਉਹ ਛੋਟੀ ਕਿਸ਼ਤੀ ਚੋਂ ਕੱਢਣ ਦਾ ਯਤਨ ਕਰ ਰਿਹਾ ਹਾਂ। ਸਮਝੇ? ਕਿਉਂਕਿ ਇਹ ਤਾਂ ਕਿਸ਼ਤੀ ਆ ਜਿਹੜੀ ਕਿ ਟੁੱਟ ਜਾਵੇਗੀ ਅਤੇ ਤੁਸੀਂ ਇਕੱਲੇ ਹੀ ਪਾਣੀ ਵਿਚ ਬੈਠੇ ਰਹਿ ਜਾਓਗੇ। ਇਹ ਉਹ ਭਾਈ ਨਹੀਂ ਆ ਕਿਸ਼ਤੀ ਵਿਚ ਜਿਹਦੇ ਉੱਤੇ ਮੈਂ ਚਿੱਲਾ ਰਿਹਾ ਹਾਂ, ਪਰ ਉਸ ਭਾਈ ਨੂੰ ਵਿਖਾ ਰਿਹਾ ਹਾਂ ਕਿ ਕੀ ਹੋਣ ਵਾਲਾ ਆ, ਠੀਕ ਆ। ਇਹ ਸਭ ਪ੍ਰਣਾਲੀਆਂ ਜਿਹੜੀਆਂ ਕਿ ਆਦਮੀ ਨੇ ਆਪਣੀਆਂ ਪ੍ਰਾਪਤੀਆਂ ਵਿਚ ਬਣਾਈਆਂ ਹਨ, ਇਹਨਾਂ ਨੇ ਟੁੱਟਣਾ ਹੀ ਆ, ਬਸ ਇਹਨਾਂ ਹੀ ਆ ਉਹਨਾਂ ਨੇ ਆਉਣਾ ਹੀ ਆ। ਅਸੀਂ ਤਾਂ ਏਕਤਾ ਵਿਚ ਆਉਣਾ ਆ, ਭਾਈਚਾਰੇ ਵਿਚ। ਇਹ ਰਿਹਾ ਹੈ ਮੇਰੀ ਜ਼ਿੰਦਗੀ ਦਾ ਮਕਸਦ, ਇਕੱਠਾ ਕਰਨ ਤੋਂ ਰਿਹਾ ਹੈ ਤੇ ਕਿਸੇ ਜਥੇਬੰਦੀ ਨੂੰ ਤੋੜਨ ਦੇ ਲਈ ਨਹੀਂ, ਪਰ ਉਹ ਆਪਣੇ ਵਿਚਾਰ ਛੱਡ ਕੇ ਹਰੇਕ ਨਵਾਂ ਜਨਮ ਪਾਏ ਹੋਏ ਮਸੀਹ ਦੇ ਲਈ ਭਰਾਵਣ ਇਹ ਹੈ ਵਿਚਾਰ, ਇੱਥੇ ਮੈਂ ਖੜਾ ਰਿਹਾ ਹਾਂ। ਠੀਕ ਆ, ਹੁਣ ਜੇ ਭਾਈ ਲੋਕ ਇਹਦੇ ਤੇ ਧਿਆਨ ਦੇਣ, ਸਾਡੇ ਬਹੁਤ ਸਾਰੇ ਭਾਈ ਇਥੋਂ ਤੋੜੀ ਕਿ ਸਾਡੇ ਫੁੱਲ ਗੋਸਪਲ ਵਾਲੇ ਵੀ ਉਹ ਇਹ ਨਿਸ਼ਚਾ ਨਹੀਂ ਕਰਦੇ ਕਿ ਬੈਪਟਿਸਟ ਅਤੇ ਮੈਥੋਡਿਸਟ ਅਤੇ ਲੂਥਰਨਸ ਅਤੇ ਉਹਨਾਂ ਦੇ ਕੋਲ ਵੀ ਮੌਕਾ ਹੈ। ਹੁਣ ਉਹ ਠੀਕ ਹੋ ਸਕਦੇ ਹਨ, ਪਰ ਉਹਨਾਂ ਨਾਲ ਮੈਂ ਸਹਿਮਤ ਨਹੀਂ ਹਾਂ। ਮੈਂ ਨਿਸ਼ਚਾ ਕਰਦਾ ਹਾਂ ਕਿ ਇੱਥੇ ਯੁੱਗ, ਲੂਥਰਨ ਯੁੱਗ ਅਤੇ ਇਹ ਯੁੱਗ ਜੋ ਕਿ ਮੈਂ ਨਿਸ਼ਚਾ ਕਰਦਾ ਹਾਂ, ਸਾਰਦਿਸ ਯੁੱਗ ਅਖਵਾਇਆ ਅਤੇ ਤਦ ਮੈਥੋਡਿਸਟਾਂ ਲਈ ਫਿਲਾਦੈਲਫੀਆ ਦਾ ਯੁੱਗ ਅਤੇ ਤਦ ਪੈਂਟੇਕਾਸਟਲ ਲਾਓਦੀਕੀਆ ਦਾ ਯੁੱਗ। ਮੈਂ ਨਿਸ਼ਚਾ ਕਰਦਾ ਹਾਂ ਕਿ ਇਹ ਯੁੱਗ ਹਨ ਅਤੇ ਪਰਮੇਸ਼ਵਰ ਨੇ ਉਹਨਾਂ ਵਿਚੋਂ ਹਰੇਕ ਯੁੱਗ ਦੇ ਵਿਚੋਂ ਚੁਣੇ ਹੋਏ ਲੋਕ ਲਏ ਅਤੇ ਉਹਦੇ ਵਿਚ ਜਿਵੇਂ ਕਿ ਇਬਰਾਨੀਆਂ 11 ਦੇ ਆਇਆ ਆਖਦਾ ਆ ਕਿ ਉਹ ਸਾਡੇ ਤੋਂ ਬਿਨਾ ਸੰਪੂਰਨ ਨਹੀਂ ਕੀਤੇ ਗਏ, ਸਮਝੇ। ਪਰ ਹੁਣ ਕਲੀਸਿਆ ਇਹਦੇ ਵਿਚੋਂ ਆਈ ਆ ਅਤੇ ਘੱਟ ਗਿਣਤੀ ਵਿਚ ਹਰ ਸਮੇ ਹੀ ਆ ਰਹੀ ਆ ਜਦ ਤੱਕ ਕਿ ਪੈਂਟੇਕਾਸਟਲ ਯੁੱਗ ਵਿਚ ਨਾ ਆ ਗਈ। ਹੁਣ ਕਾਰਨ ਇਹ ਹੈ ਕਿ ਮੇਰੇ ਇਹਨੂੰ ਆਖਣ ਦਾ ਤਾਂ ਕਿ ਤੁਹਾਨੂੰ ਵਿਚਾਰ ਮਿਲ ਸਕੇ ਕਿ ਉਸ ਨੂੰ ਕੀ ਸੁਪਨਾ ਆਇਆ ਅਤੇ ਉਹਦਾ ਸੁਪਨਾ ਯਕੀਨਨ ਜੋ ਮੈਂ ਸਿਖਾਉਂਦਾ ਆ ਰਿਹਾ ਹਾਂ ਉਹਦੀ ਤੁਲਨਾ ਆ। ਧਿਆਨ ਦਿਓ, ਹੁਣ ਇੱਥੇ ਹੁਣ ਇਹ ਸਭ ਚੀਜ਼ਾਂ ਜਿਹੜੀਆਂ ਪਹਿਲਾ ਪਤਰਸ ਉਹਦੀ 6-7 ਆਏ ਤੁਹਾਨੂੰ ਦੱਸਦੀਆਂ ਹਨ, ਤੁਹਾਡੀ ਨੇਚਾ ਦੁਆਰਾ ਲਿਆਂਦੀਆਂ ਗਈਆਂ ਹਨ, ਇਹ ਪਹਿਲਾਂ ਹੈ। ਹੁਣ ਮੈਂ ਆਖਦਾ ਹਾਂ ਕਿ ਲੋਕ ਇਹਨਾਂ ਸ਼ਕਤੀਆਂ ਨੂੰ ਨਵਾਂ ਜਨਮ ਪਾਏ ਬਿਨਾਂ ਹੀ ਹੋਣ ਦਾ ਦਾਵਾ ਕਰਦੇ ਹਨ ਅਤੇ ਮੈਂ ਨਿਸ਼ਚਾ ਕਰਦਾ ਹਾਂ ਕਿ ਮੈਂ ਇੱਕ ਭਦੀ ਜਿਹੀ ਗੱਲ ਆਖੀ ਅਤੇ ਆਖਿਆ ਕਿ ਇਹ ਤਾਂ ਏਦਾਂ ਹੀ ਆ ਜਿਵੇਂ ਕਿ ਕਾਲਾ ਪੰਛੀ ਆਪਣੇ ਅੰਦਰ ਮੋਰ ਦੇ ਖੰਭ ਲਾ ਕੇ ਤੇ ਆਪਣੇ ਆਪ ਨੂੰ ਮੋਰ ਬਣਾਉਣ ਦਾ ਯਤਨ ਕਰੇ, ਉਹ ਇਹ ਨਹੀਂ ਕਰ ਸਕਦਾ। ਇਹ ਤਾਂ ਉਹਦੇ ਉੱਤੇ ਕੁਦਰਤੀ ਉਗਣੇ ਚਾਹੀਦੇ ਹਨ ਤੇ ਉਹਦੇ ਅੰਦਰੋਂ ਉਹ ਖੰਭ ਆਉਣੇ ਚਾਹੀਦੇ ਹਨ ਅਤੇ ਮੇਰੇ ਉੱਤੇ ਹਮੇਸ਼ਾ ਹੀ ਇਹ ਦੋਸ਼ ਲਾਇਆ ਗਿਆ ਆ ਕਿ ਮੈਂ ਸਾਡੀਆਂ ਭੈਣਾਂ ਦੇ ਬਾਰੇ ਵਿੱਚ ਸਖਤੀ ਵਰਤਦਾ ਆਇਆ ਹਾਂ ਬੋਧੇ ਬਣਵਾਉਣ ਲਈ ਤੇ ਆਪਣੇ ਚਿਹਰੇ ਉੱਤੇ ਰੰਗ ਰੋਗਨ ਲਾਉਣ ਲਈ ਅਤੇ ਹੋਰ ਸੁਰਖੀ ਬਿੰਦੀ ਵਗੈਰਾ। ਸਾਡੀਆਂ ਭੈਣਾਂ ਦੇ ਲਈ ਸਖਤੀ ਵਰਤਣ ਵਾਸਤੇ ਮੈਨੂੰ ਹਮੇਸ਼ਾ ਹੀ ਦੋਸ਼ੀ ਠਹਿਰਾਇਆ ਗਿਆ ਆ। ਇਹ ਨਹੀਂ ਆ ਕਿ ਮੇਰੇ ਕੋਲ ਇਹਦੇ ਵਿਰੁੱਧ ਕੁਝ ਆ, ਮੈਂ ਇਹ ਨਹੀਂ ਆਖਦਾ ਆ ਕਿ ਔਰਤ ਇੱਕ ਚੰਗੀ ਔਰਤ ਨਹੀਂ ਆ, ਉਹ ਇੱਕ ਅਵਾਰਾ ਜਾਂ ਫਿਰ ਕੁਝ ਹੈ, ਇਹ ਮੇਰਾ ਵਤੀਰਾ ਨਹੀਂ ਆ। ਪਰ ਇਹ ਤਾਂ ਇਹ ਹੈ ਜਦ ਉਹ ਬਹੁਤ ਸਾਰਾ ਨਕਲੀ ਸਾਜ ਸਮਾਨ ਬਾਰ ਬਾਰ ਪਾਉਂਦੀ ਆ, ਇਹ ਇਸ ਗੱਲ ਨੂੰ ਵਿਖਾਉਂਦਾ ਆ ਕਿ ਬਹੁਤ ਸਾਰਾ ਅੰਦਰਵਾਰ ਵੀ ਨਕਲੀ ਹੀ ਹੈ, ਸਮਝੇ। ਜਿਨ੍ਹਾਂ ਨੂੰ ਕਿ ਮਸੀਹ ਦੇ ਨਾਲ ਭਰੇ ਹੋਣਾ ਚਾਹੀਦਾ ਹੈ, ਕਿਉਂਕਿ ਬਾਰ ਬਾਰ ਹਮੇਸ਼ਾ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਅੰਦਰਵਾਰ ਕੀ ਹੈ। ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਜਾਣ ਲਓਗੇ, ਤੁਸੀਂ ਸਮਝਦੇ ਹੋ। ਉੱਥੇ ਅੰਦਰ ਜਿੱਥੇ ਮਸੀਹ ਹੋਣਾ ਚਾਹੀਦਾ ਸੀ ਤੇ ਖੁਦਾ ਦਾ ਧਿਆਨ ਰੱਖਣਾ ਚਾਹੀਦਾ ਸੀ ਅਤੇ ਦੂਸਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸੀ ਬਜਾਏ ਇੰਨੀ ਵਧੇਰੇ ਨਕਲੀ ਤੜਕ ਭੜਕ ਦੇ। ਅਤੇ ਤੁਸੀਂ ਜਾਣਦੇ ਹੋ ਕਿ ਹਰੇ ਰੰਗ ਦੇ ਪਰਵਟੇ ਅਤੇ ਮਨੁੱਖਾਂ ਵਰਗਾ ਨਾ ਜਾਪਣਾ ਤੇ ਉਸ ਤਰ੍ਹਾਂ ਦੇ ਸਭ ਪਦਾਰਥ, ਮੈਂ ਤਾਂ ਇਹਦੇ ਲਈ ਨਹੀਂ ਆ ਅਤੇ ਮੈਂ ਨਹੀਂ ਨਿਸ਼ਚਾ ਕਰਦਾ ਕਿ ਬਾਈਬਲ ਵੀ ਇਹਦੇ ਲਈ ਹੈ। ਮੈਂ ਤਾਂ ਜੋ ਅਸੀਂ ਹਾਂ ਬਸ ਉਹ ਹੀ ਹੋਣਾ ਚਾਹੁੰਦਾ ਹਾਂ। ਹੁਣ ਧਿਆਨ ਦਿਓ, ਜੇ ਉਹਦੇ ਕੋਲ 9 ਨਹੀਂ ਹਨ ਤੇ ਉਹ ਕੁਝ 9 ਉਂਗਲਾਂ ਤੇ ਚੜਾਉਣਾ ਚਾਹੁੰਦੀ ਆ। ਜੇ ਉਹਦੇ ਕੋਲ ਦੰਦ ਨਹੀਂ ਹਨ ਤੇ ਕੁਝ ਦੰਦਾਂ ਦੀ ਲੋੜ ਆ ਤੇ ਜੇ ਇੱਕ ਬਾਂਹ ਨਹੀਂ ਆ ਤੇ ਤੁਹਾਨੂੰ ਇੱਕ ਦੀ ਲੋੜ ਆ। ਤੁਹਾਡੇ ਵਾਲ ਨਹੀਂ ਹਨ ਤੇ ਤੁਹਾਨੂੰ ਕੁਝ ਚਾਹੀਦੇ ਹਨ, ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਹਨ, ਇਹ ਫਰਕ ਗੱਲ ਆ। ਪਰ ਜਦ ਤੁਸੀਂ ਆਪਣੇ ਚੰਗੇ ਦੰਦ ਕਢਵਾ ਦਿੰਦੇ ਹੋ ਕਿਉਂਕਿ ਉਹ ਓਨੇ ਚਮਕਦਾਰ ਨਹੀਂ ਹਨ ਜਿੰਨੇ ਉਹ ਹੋਣੇ ਚਾਹੀਦੇ ਹਨ, ਤਾਂ ਤੁਸੀਂ ਗਲਤ ਕੀਤਾ ਆ। ਜੇ ਤੁਹਾਡੇ ਵਾਲ ਲਾਲ ਹਨ ਤੇ ਤੁਸੀਂ ਕਾਲੇ ਚਾਹੁੰਦੇ ਹੋ ਤੇ ਤੁਸੀਂ ਇੱਥੇ ਜਾ ਕੇ ਤੇ ਇਹਨੂੰ ਕਾਲੇ ਕਰ ਲੈਂਦੇ ਹੋ, ਕਿਉਂਕਿ ਤੁਸੀਂ ਗਲਤ ਕੀਤਾ ਹੈ। ਹਾਂਜੀ, ਮੈਂ ਇੰਜ ਹੀ ਸੋਚਦਾ ਹਾਂ, ਪਰ ਮੁੱਖ ਗੱਲ ਇਹ ਹੈ ਇਹਦੇ ਲਈ ਕੋਈ ਲਿਖਤ ਨਹੀਂ ਆ। ਪਰ ਇਸਤਰੀਆਂ ਦੇ ਵਾਲ ਕਟਵਾਉਣ ਬਾਰੇ ਤਾਂ ਲਿਖਤ ਹੈਗੀ, ਬਹੁਤ ਸਾਰੀਆਂ ਲਿਖਤਾਂ ਹੈਗੀਆਂ। ਸੋ ਤਦ ਅਸੀਂ ਇਹ ਸਖਤੀ ਨਾਲ ਕਾਇਮ ਰੱਖਣਾ ਚਾਹੁੰਦੇ ਹਾਂ, ਇਹ ਠੀਕ ਆ। ਹੁਣ ਸਾਡੀ ਭੈਣ ਸੁਪਨੇ ਵਿੱਚ ਉਹਨੂੰ ਸੁਪਨਾ ਆਇਆ ਕਿ ਉਹ ਠੀਕ ਆ, ਪਹਿਲਾਂ ਉਹ ਬੇਚੈਨ ਹੋ ਗਈ ਸੀ। ਇਹਦਾ ਕੀ ਲਾਭ ਹੋਏਗਾ ਕਿ ਜੀਵਨ ਭਰ ਸੰਘਰਸ਼ ਕਰਨ ਦਾ ਯਤਨ ਕਰੀਏ ਜੇ ਖੁਦਾ ਚਾਹੁੰਦਾ ਆ ਕਿ ਅਸੀਂ ਪਵਿੱਤਰ ਆਤਮਾ ਪਾਈਏ ਅਤੇ ਇਹ ਸਾਡੇ ਕੋਲ ਨਹੀਂ ਆ। ਹੁਣ ਮੈਂ ਨਹੀਂ ਸੋਚਦਾ ਉਹ ਇਹਨੂੰ ਟੇਪ ਕਰ ਰਹੇ ਹੋਣਗੇ, ਪਰ ਜੇ ਉਹ ਨਹੀਂ ਕਰਦੇ, ਜੇ ਉਹ ਕਰਦੇ ਹਨ, ਇਹ ਤਾਂ ਕੇਵਲ ਕਲੀਸਿਆ ਦੇ ਲਈ ਹੈ, ਸਮਝੇ। ਹੁਣ ਜੇ ਕਿਸੇ ਭਾਈ ਦੇ ਹੱਥ ਇਹ ਟੇਪ ਲੱਗ ਜਾਵੇ ਅਤੇ ਤੁਸੀਂ ਮੇਰੀ ਆਵਾਜ਼ ਸੁਣਦੇ ਹੋ, ਭਾਈ ਜੀ ਇਹਦੇ ਉੱਤੇ ਯਾਦ ਰਹੇ ਕਿ ਮੈਂ ਤਾਂ ਆਪਣੀ ਕਲੀਸਿਆ ਨੂੰ ਸਿਖਾ ਰਿਹਾ ਹਾਂ। ਤੁਸੀਂ ਹਮੇਸ਼ਾ ਆਪਣੀ ਕਲੀਸਿਆ ਦੇ ਸਾਹਮਣੇ ਟੇਪਾਂ ਦੀ ਪਰਖ ਕਰੋ। ਜੇ ਤੁਸੀਂ ਨਹੀਂ ਚਾਹੁੰਦੇ ਹੋ ਕਿ ਇਹਨਾਂ ਨੂੰ ਤੁਹਾਡੀਆਂ ਮੰਡਲੀਆਂ ਸੁਣਨ ਤਾਂ ਉਹਨਾਂ ਨੂੰ ਨਾ ਸੁਣ ਦਿਓ, ਪਰ ਮੈਂ ਤਾਂ ਇੱਥੇ ਇਸ ਛੋਟੇ ਸਮੂਹ ਨੂੰ ਬਸ ਕਹਿਣ ਦਾ ਯਤਨ ਕਰ ਰਿਹਾ ਹਾਂ ਜਿੱਥੇ ਕਿ ਮੈਂ ਅਤੇ ਪਾਸਟਰ ਭਾਈ ਨੈਵਲ ਪਵਿੱਤਰ ਆਤਮਾ ਦੇ ਦੁਆਰਾ ਪਾਸਬਾਨੀ ਸਿਖਾਉਣ ਦਾ ਯਤਨ ਕਰ ਰਿਹਾ ਹਾਂ। ਹੁਣ ਕੁਝ ਇਹ ਚੀਜ਼ਾਂ ਹਨ ਜਿਨ੍ਹਾਂ ਦੇ ਨਾਲ ਤੁਸੀਂ ਬੜੀ ਬੁਰੀ ਤਰ੍ਹਾਂ ਦੇ ਨਾਲ ਅਸਹਿਮਤ ਹੋ ਸਕਦੇ ਹੋ। ਜੇ ਹੈ ਜਿਵੇਂ ਕਿ ਮੈਂ ਹਮੇਸ਼ਾ ਹੀ ਤਲੇ ਹੋਏ ਮੁਰਗੇ ਦੇ ਖਾਣ ਦੇ ਬਾਰੇ ਆਖਿਆ ਹੈ, ਜਦੋਂ ਤੁਹਾਡੇ ਦੰਦਾਂ ਦੇ ਨਾਲ ਹੱਡੀ ਵੱਜਦੀ ਆ ਤਾਂ ਤੁਸੀਂ ਮੁਰਗਾ ਨਹੀਂ ਸੁੱਟ ਦਿੰਦੇ, ਤੁਸੀਂ ਤਾਂ ਸਿਰਫ ਹੱਡੀ ਨੂੰ ਹੀ ਦੂਰ ਸੁੱਟਦੇ ਹੋ। ਸੋ ਹਮੇਸ਼ਾ ਹੀ ਇਹ ਕਰੋ, ਚੈਰੀ ਪਾਈ ਖਾਂਦੇ ਹੋਏ ਜੇ ਬੀਜ ਤੁਹਾਡੇ ਮੂੰਹ ਵਿੱਚ ਲੱਗਣ ਤਾਂ ਤੁਸੀਂ ਚੈਰੀ ਪਾਈ ਨੂੰ ਨਹੀਂ ਸੁੱਟੋਗੇ, ਤਾਂ ਬਸ ਬੀਜ ਨੂੰ ਹੀ ਦੂਰ ਸੁੱਟੋਗੇ। ਇਹਨੂੰ ਸੁਣਨ ਵਿੱਚ ਵੀ ਤੁਸੀਂ ਇੰਜ ਹੀ ਕਰੋ। ਹੁਣ ਮੈਂ ਇਹ ਨਿਸ਼ਚਾ ਕਰਦਾ ਹਾਂ ਕਿ ਅੱਜ ਪਵਿੱਤਰ ਆਤਮਾ ਦੇ ਬਾਰੇ ਵਿੱਚ ਬਹੁਤ ਸਾਰੀ ਗੜਬੜੀ ਦਾ ਕਾਰਨ ਇਹ ਹੈ ਕਿ ਇਹ ਠੀਕ ਢੰਗ ਨਾਲ ਸਿਖਾਇਆ ਹੀ ਨਹੀਂ ਗਿਆ ਹੈ। ਮੈਂ ਨਿਸ਼ਚਾ ਕਰਦਾ ਹਾਂ ਕਿ ਬਪਤਿਸਮਾ ਸਿਖਾਇਆ ਗਿਆ ਹੈ ਅਤੇ ਬਸ ਆਖਦੇ ਹੋ ਕਿ ਬਪਤਿਸਮਾ ਪਰ ਤਦ ਬਣੋ, ਜਿਵੇਂ ਕਿ ਤੁਸੀਂ ਆਖਦੇ ਹੋ ਕਿ ਕਾਰ ਜਾਂ ਗੱਡੀ ਮੋਟਰ। ਪਰ ਹੁਣ ਮੇਰੇ ਪਾਸ ਇਸ ਕਲੀਸਿਆ ਵਿੱਚ ਬਹੁਤ ਸਾਰੇ ਮਿਸਤਰੀ ਹਨ ਤੇ ਮੈਂ ਇਹਦੇ ਬਾਰੇ ਵਿੱਚ ਕੁਝ ਵੀ ਨਹੀਂ ਜਾਣਦਾ ਹਾਂ। ਸੋ ਜੇ ਮੈਂ ਕੋਈ ਗਲਤੀ ਕਰਾਂ ਤਾਂ ਭਾਈਓ ਯਾਦ ਰਹੇ ਮੈਂ ਮਿਸਤਰੀ ਨਹੀਂ ਹਾਂ। ਉੱਥੇ ਤਾਰਾਂ, ਪਲੱਗਸ ਅਤੇ ਪੁਆਇੰਟ ਅਤੇ ਵਾਲਵਸ ਅਤੇ ਹੋਰ ਬਾਕੀ ਸਭ ਕੁਝ ਜਿਹਦੇ ਨਾਲ ਕਿ ਮੋਟਰ ਕਾਰ ਬਣਦੀ ਆ। ਅਤੇ ਜਦ ਤੁਸੀਂ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਬਾਰੇ ਵਿੱਚ ਗੱਲਬਾਤ ਕਰਦੇ ਹੋ ਤਾਂ ਇਹਦੇ ਬਾਰੇ ਵਿੱਚ ਵੀ ਬਹੁਤ ਕੁਝ ਹੈ, ਸਮਝੇ? ਇਹਦੇ ਨਾਲ ਵੀ ਬਹੁਤ ਸਾਰਾ ਹੈ ਅਤੇ ਇਹ ਹੈ ਜੋ ਮੈਂ ਸੋਚਦਾ ਹਾਂ ਕਿ ਖੁਦਾ ਇਹ ਸਿੱਧ ਕਰ ਰਿਹਾ ਹੈ ਕਿ ਇੱਥੇ ਪਵਿੱਤਰ ਆਤਮਾ ਹੈ, ਸਮਝੇ? ਹੁਣ ਪਤਰਸ ਨੇ ਕਿਹਾ ਪਹਿਲੀ ਨੇਚਾ, ਹੁਣ ਇਹਨੂੰ ਗੌਰ ਨਾਲ ਵੇਖੋ, ਅਸੀਂ ਕੁਝ ਪਲ ਵਾਸਤੇ ਇਹਦੀ ਸਿੱਖਿਆ ਦੇਵਾਂਗੇ। ਨੇਚਾ ਹੁਣ ਤੁਹਾਡਾ ਪਹਿਲਾ ਕਦਮ ਆ ਅਤੇ ਆਪਣੀ ਨੇਚਾ ਨਾਲ ਸ਼ਕਤੀ ਜੋੜੋ, ਆਪਣੀ ਨੇਕੀ ਦੇ ਨਾਲ ਗਿਆਨ, ਆਪਣੇ ਗਿਆਨ ਨਾਲ ਸੰਜਮ, ਆਪਣੇ ਸੰਜਮ ਨਾਲ ਧੀਰਜ, ਆਪਣੇ ਧੀਰਜ ਨਾਲ ਭਗਤੀ ਤੇ ਆਪਣੀ ਭਗਤੀ ਨਾਲ ਪ੍ਰਪਣ ਦਾ ਪ੍ਰੇਮ, ਪ੍ਰਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ। ਅਤੇ ਕੋਈ ਵੀ ਜਾਣਦਾ ਆ ਕਿ ਪ੍ਰੇਮ ਖੁਦਾ ਹੈ, ਖੁਦਾ ਪ੍ਰੇਮ ਹੈ, ਸਮਝੇ? ਅਤੇ ਤਦ ਇਹਦੇ ਤੋਂ ਬਾਅਦ ਅਤੇ ਤਦ ਇਹਨਾਂ ਨੂੰ ਸੱਤ ਕ੍ਰਿਸ਼ਿਆਈ ਯੁਗਾਂ ਵਿੱਚ ਲਿਆਉਣਾ। ਖੁਦਾ ਮਸੀਹ ਦੇ ਲਈ ਸੱਤ ਕਲੀਸਿਆਈ ਯੁਗਾਂ ਵਿੱਚੋਂ ਲਾੜੀ ਬਣਾ ਰਿਹਾ ਹੈ। ਫਿਲਾਦਿਲਫੀ ਥਾਣੀ, ਖੁਆਤੀਰੇ ਥਾਣੀ ਅਤੇ ਪਰਗਾਮੋਸ ਥਾਣੀ, ਸਮੁਰਨਾ ਥਾਣੀ ਅਤੇ ਅਫਸਸ ਥਾਣੀ, ਇੱਕ ਕਲੀਸਿਆਈ ਯੁਗ ਜਿਹੜਾ ਕਿ ਯਸੂ ਨੇ ਆਖਿਆ ਜੇ ਲਾੜਾ ਪਹਿਲੀ ਘੜੀ ਵਿੱਚ ਆਇਆ ਜਾਂ ਸੱਤਵੀਂ ਘੜੀ ਵਿੱਚ ਆਇਆ ਤਾਂ ਇਹ ਸਭ ਕੁਆਰੀਆਂ ਜਾਗ ਗਈਆਂ। ਉਹ ਜਾਗ ਗਈਆਂ ਅਫਸਸ ਦੀਆਂ ਕੁਆਰੀਆਂ, ਸਮੁਰਨੇ ਦੀਆਂ ਕੁਆਰੀਆਂ, ਪਰਗਾਮੁਮ ਦੀਆਂ ਕੁਆਰੀਆਂ, ਥੁਆਤੀਰਾ ਦੀਆਂ, ਸਾਰਦੀਸ ਦੀਆਂ, ਫਿਲਾਦਿਲਫੇ ਦੀਆਂ ਅਤੇ ਲਾਓਦੀਕੇ ਦੀਆਂ। ਕੀ ਤੁਸੀਂ ਇਹਦੇ ਤੇ ਧਿਆਨ ਦਿੱਤਾ? ਇਹ ਸੱਤਵਾਂ ਯੁਗ ਸੀ ਜਦ ਆਇਆ ਤੇ ਉਹਨਾਂ ਸੁੱਤੀਆਂ ਹੋਈਆਂ ਕੁਆਰੀਆਂ ਨੂੰ ਜਗਾਇਆ, ਇਹ ਉਹਨਾਂ ਨੂੰ ਪਿਛਾਂ ਤੋਂ ਇੱਥੇ ਲਿਆਉਂਦਾ ਆ, ਸਮਝੇ? ਇਹਦੇ ਵਿੱਚ ਸਾਲਾਂ ਬੱਧੀ ਯੁਗਾਂ ਥਾਣੀ ਉਹਨੇ ਇੱਕ ਲਾੜੀ ਬਣਾਈ ਆ, ਇੱਕ ਲਾੜੀ ਜਨਮੀ ਆ ਤੇ ਮਸੀਹ ਦੇ ਲਈ ਇੱਕ ਲਾੜੀ ਨੂੰ ਜਨਮ ਦਿੱਤਾ ਆ। ਅਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਉਹਨੇ ਇਸ ਲਾੜੀ ਨੂੰ ਜਨਮ ਦਿੱਤਾ ਆ, ਉਸੇ ਤਰ੍ਹਾਂ ਹੀ ਉਹਨੇ ਇਕੱਲੇ ਇਕੱਲੇ ਜਣੇ ਨੂੰ ਗੋਦ ਲਿਆ ਹੈ। ਹੁਣ ਮੈਂ ਇਹਦੀ ਪਿਛੋਕੜ ਦੱਸ ਰਿਹਾ ਹਾਂ ਤਾਂ ਕਿ ਤੁਸੀਂ ਸਮਝੋਗੇ ਜਦ ਉਸ ਭੈਣ ਦਾ ਸੁਪਨਾ ਦੱਸਿਆ ਜਾਂਦਾ ਹੈ। ਹੁਣ ਇਹ ਚੀਜ਼ਾਂ ਇੱਥੇ ਯਕੀਨਨ ਇੱਕ ਮਸੀਹ ਦੇ ਜੀਵਨ ਵਿੱਚ ਹੋਣੀਆਂ ਚਾਹੀਦੀਆਂ ਹਨ, ਇਸ ਤੋਂ ਪਹਿਲਾਂ ਕਿ ਪਵਿੱਤਰ ਆਤਮਾ ਕਦੇ ਉਹਨਾਂ ਉੱਤੇ ਮੋਹਰ ਲਾਏ। ਇਹ ਪਹਿਲਾਂ ਉੱਤੇ ਆਣ ਕੇ ਤੇ ਉਹਨੂੰ ਸੰਪੂਰਨ ਇਕਾਈ ਬਣਾਉਂਦਾ ਆ। ਹੁਣ ਸਾਡੀ ਭੈਣ ਦਾ ਸੁਪਨਾ, ਉਹ ਫਿਕਰਮੰਦ ਸੀ ਕਿ ਉਹਨੇ ਪਵਿੱਤਰ ਆਤਮਾ ਪਾਇਆ ਹੈ ਕਿ ਨਹੀਂ। ਜਦ ਉਹ ਬਿਸਤਰੇ ਤੇ ਲੇਟ ਗਈ ਜਿੱਥੇ ਕਿ ਉਹਦਾ ਪਤੀ ਅਖਬਾਰ ਪੜ ਰਿਹਾ ਸੀ ਤੇ ਉਹਦੇ ਕੋਲ ਛੋਟੇ ਬੱਚੇ ਹਨ ਜਿੱਦਾਂ ਮੇਰੇ ਵੀ ਹਨ, ਤੇ ਉਹ ਹਮੇਸ਼ਾ ਹੀ ਰੌਲਾ ਰੱਪਾ ਪਾਉਂਦੇ ਰਹਿੰਦੇ ਹਨ ਅਤੇ ਚੀਜ਼ਾਂ ਆਦਿ, ਅਤੇ ਇਹਦੇ ਵਿੱਚ ਉਹ ਸੌ ਗਈ ਲਗਭਗ 10 ਜਾਂ 15 ਮਿੰਟ ਤੱਕ। ਤੇ ਉਹਨੇ ਇੱਕ ਸੁਪਨਾ ਵੇਖਿਆ ਤੇ ਉਹ ਇਹਨੂੰ ਹਰਗਿਜ ਵੀ ਸਮਝ ਨਹੀਂ ਸਕੇ, ਉਹਦੀ ਸਮਝ ਵਿੱਚ ਨਹੀਂ ਆਇਆ ਇੱਕ ਸਾਲ ਤੋਂ ਜਾਂ ਫਿਰ ਜਦ ਤੱਕ ਇਹ ਸੰਦੇਸ਼ ਸਿਖਾਇਆ ਨਹੀਂ ਗਿਆ। ਤਦ ਜਦ ਮੈਂ ਇਹ ਸਿਖਾ ਰਿਹਾ ਸਾਂ ਤਾਂ ਇਹ ਸਾਰੇ ਦਾ ਸਾਰਾ ਹੀ ਵਾਪਸ ਉਹਦੇ ਕੋਲ ਆਇਆ। ਉਹਨੂੰ ਸੁਪਨਾ ਆਇਆ ਕਿ ਉਹ ਪ੍ਰਾਰਥਨਾ ਕਰ ਰਹੀ ਸੀ। ਸੁਪਨਾ ਆਉਣ ਤੋਂ ਪਹਿਲਾਂ ਉਹ ਫਰਸ਼ ਉੱਤੇ ਚੱਲ ਫਿਰ ਰਹੀ ਸੀ ਅਤੇ ਆਪਣੇ ਹੱਥ ਮਰੋੜ ਰਹੀ ਸੀ। ਪ੍ਰਭੂ, ਕੀ ਮੈਂ ਪਵਿੱਤਰ ਆਤਮਾ ਪਾਇਆ ਹੈ? ਕੀ ਤੂੰ ਮੇਰੇ ਉੱਤੇ ਸਾਬਤ ਕਰ ਸਕਦਾ ਹੈ? ਕੁਝ ਆਖਦੇ ਹਨ ਕਿਉਂਕਿ ਮੈਂ ਰੌਲਾ ਪਾਇਆ ਆ, ਤੇ ਕੁਝ ਆਖਦੇ ਹਨ ਮੈਂ ਗੈਰ ਜ਼ਬਾਨਾਂ ਬੋਲੀਆਂ ਹਨ। ਅਸੀਂ ਉਹ ਸਭ ਕੁਝ ਵਿੱਚ ਵਿਸ਼ਵਾਸ ਕਰਦੇ ਹਾਂ, ਪਰ ਕੀ ਮੈਨੂੰ ਸੱਚ ਵਿੱਚ ਪਵਿੱਤਰ ਆਤਮਾ ਮਿਲਿਆ ਹੈ? ਮੈਂ ਉਹਨਾਂ ਚੀਜ਼ਾਂ ਵਿੱਚ, ਉਹਨਾਂ ਗੁਣਾਂ ਵਿੱਚ ਵਿਸ਼ਵਾਸ ਕਰਦੀ ਹਾਂ। ਗੈਰ ਜ਼ਬਾਨਾਂ ਬੋਲਣੀਆਂ, ਰੌਲਾ ਪਾਉਣਾ ਤੇ ਹਰ ਕਿਸਮ ਦਾ ਵਿਖਾਵਾ, ਤੇ ਮੈਂ ਇਸ ਸਭ ਵਿੱਚ ਪੂਰਾ ਵਿਸ਼ਵਾਸ ਕਰਦੀ ਹਾਂ। ਤੇ ਜੇ ਇਹ ਉੱਥੇ ਇਹਦੇ ਬਿਨਾਂ ਹੈ ਤਾਂ ਫਿਰ ਕੁਝ ਗਲਤੀ ਹੈਗੀ। ਸਮਝੇ? ਹੁਣ ਸਮਝੋ, ਤੁਸੀਂ ਸਮਝਦੇ ਹੋ ਤੁਹਾਡੇ ਕੋਲ ਬੋਲਿਆ ਧਿਆਨ ਦਿਓ ਕਿ ਉਹ ਇਹਦੇ ਬਾਰੇ ਵਿੱਚ ਫਿਕਰਮੰਦ ਸੀ ਤੇ ਉਹ ਬਿਸਤਰ ਤੇ ਲੰਮੀ ਪੈ ਗਈ ਜਿੱਥੇ ਉਹਦਾ ਪਤੀ ਪੜ ਰਿਹਾ ਸੀ ਤੇ ਉਹ ਸੌ ਗਈ। ਤੇ ਉਹਨੂੰ ਸੁਪਨਾ ਆਇਆ ਕਿ ਉਹ ਤਾਂ ਪਹਾੜ ਉੱਤੇ ਸੀ ਅਤੇ ਇਸ ਪਹਾੜ ਦੇ ਵਿੱਚ ਹੁਣ ਮੇਰੇ ਸਾਹਮਣੇ ਪੇਪਰ ਨਹੀਂ ਆ ਪਰ ਮੈਂ ਸੋਚਦਾ ਹਾਂ ਕਿ ਇੰਜ ਹੈ। ਉਹਨੂੰ ਸੁਪਨਾ ਆਇਆ ਕਿ ਉਹਨੇ ਪੱਥਰ ਦਾ ਬਕਸ਼ ਵਰਗਾ ਕੁਝ ਵੇਖਿਆ ਜਿਵੇਂ ਕਿ ਕੋਈ ਖਾਂਚਾ ਠੀਕ ਇਸ ਪਹਾੜ ਦੀ ਚੋਟੀ ਤੇ ਪਿਆ ਹੋਇਆ ਸੀ ਅਤੇ ਉਹਦਾ ਪਤੀ ਠੀਕ ਉਹਦੇ ਪਿੱਛੇ ਖੜਾ ਸੀ ਅਤੇ ਉਹਨੇ ਉੱਥੇ ਇੱਕ ਵੱਡਾ ਸਾਰਾ ਆਦਮੀ ਵੇਖਿਆ ਜਿਹਨੇ ਕਿ ਕੰਮ ਵਾਲੇ ਕੱਪੜੇ ਪਾਏ ਹੋਏ ਸਨ, ਬਾਹਾਂ ਉਤਾਂ ਮੋੜੀਆਂ ਹੋਈਆਂ। ਅਜਿਹਾ ਸ਼ੁੱਧ ਪਾਣੀ ਜਿਹੜਾ ਉਹਨੇ ਕਦੇ ਵੇਖਿਆ ਹੋਵੇ ਤੇ ਇਸ ਬਕਸ ਵਿੱਚ ਉਲਾਦ ਰਿਹਾ ਸੀ ਅਤੇ ਇਹ ਪੱਥਰ ਦਾ ਬਕਸ ਪਹਾੜ ਦੀ ਚੋਟੀ ਉੱਤੇ ਪਿਆ ਹੋਇਆ ਸੀ ਅਤੇ ਇਸ ਪੱਥਰ ਦੇ ਬਕਸ ਵਿੱਚ ਪਾਣੀ ਖਲੋਂਦਾ ਨਹੀਂ ਸੀ ਅਤੇ ਇਹ ਉੱਥੋਂ ਠੀਕ ਬਾਹਰ ਵਗਦਾ ਸੀ। ਇਹਨੇ ਸਾਰੇ ਗੰਦਮੰਦ ਨੂੰ ਅਤੇ ਤੀਲੀਆਂ ਨੂੰ, ਉੱਥੇ ਪਾਏ ਜਾਣ ਵਾਲੀ ਹਰੇਕ ਚੀਜ਼ ਨੂੰ ਉਛਾਲਦਾ ਸੀ ਅਤੇ ਇਹਨੂੰ ਉਛਾਲਦਾ ਸੀ ਤੇ ਪਹਾੜ ਤੋਂ ਹੇਠਾਂ ਲੈ ਕੇ ਜਾਂਦਾ ਸੀ। ਇਹ ਉਹਦੇ ਪੈਰਾਂ ਦੇ ਉੱਤੋਂ ਦੀ ਲੰਘਿਆ, ਉਹ ਠੀਕ ਉਸ ਪਦਾਰਥ ਵਿੱਚ ਖੜੀ ਸੀ ਤੇ ਇਹ ਤਾਂ ਬਸ ਉਹਦੇ ਨਾਲ ਨਹੀਂ ਚਿੰਬੜਿਆ। ਤਦ ਉਹਨੇ ਪੁੱਛਿਆ ਕਿ ਬਕਸ ਵਿੱਚ ਇਹ ਕਿਉਂ ਨਹੀਂ ਰਿਹਾ ਅਤੇ ਉਸ ਆਦਮੀ ਨੇ ਕਿਹਾ ਕਿ ਇਹ ਪਾਣੀ ਨਹੀਂ ਆ, ਇਹ ਤਾਂ ਪਵਿੱਤਰ ਆਤਮਾ ਆ ਅਤੇ ਆਖਿਆ ਕੋਈ ਵੀ ਚੀਜ਼ ਇਹਨੂੰ ਫੜ ਕੇ ਰੱਖ ਨਹੀਂ ਸਕਦੀ ਅਤੇ ਆਖਿਆ ਤੇ ਉਹ ਪਿਛਾਂ ਗਿਆ ਇੱਕ ਹੋਰ ਵੱਡੀ ਬਾਲਟੀ ਲੈ ਆਇਆ ਅਤੇ ਇਹ ਸ਼ਹਿਦ ਨਾਲ ਭਰੀ ਹੋਈ ਸੀ ਅਤੇ ਉੱਥੇ ਉਸ ਸ਼ਹਿਦ ਨੂੰ ਉਲਾਦ ਦਿੱਤਾ ਅਤੇ ਆਖਿਆ ਹੁਣ ਇਹਨੂੰ ਫੜ ਕੇ ਰੱਖੇਗਾ। ਉਹਨੇ ਸੋਚਿਆ ਕਿ ਪੱਥਰ ਦਾ ਬਕਸ ਫਟ ਜਾਵੇਗਾ ਅਤੇ ਸ਼ਹਿਦ ਨੂੰ ਖਿਲਾਰ ਦੇਵੇਗਾ, ਪਰ ਇਹਨੇ ਇੰਜ ਨਹੀਂ ਕੀਤਾ। ਇਹ ਤਾਂ ਨਾਲ ਹੀ ਚਿਪਕਿਆ ਰਿਹਾ ਤੇ ਇਹਨੂੰ ਫੜੀ ਰੱਖਿਆ। ਉਹ ਮੁੜੀ ਤੇ ਪਹਾੜ ਉਤੋਂ ਹੇਠਾਂ ਨੂੰ ਗਈ। ਪਹਾੜ ਤੋਂ ਹੇਠਾਂ ਜਾਂਦੇ ਹੋਏ ਉਸ ਪਹਾੜ ਦੇ ਥੱਲੇ ਤੇ ਜਾ ਕੇ ਰੁਕੀ ਤੇ ਪਛਾਣ ਵੇਖਿਆ। ਉਹਨੇ 5 ਨਦੀਆਂ ਸ਼ੁੱਧ ਤੇ ਸਾਫ ਪਾਣੀ ਦੀਆਂ ਵੇਖੀਆਂ, ਜਿਨ੍ਹਾਂ ਚੀਜ਼ਾਂ ਥਾਣੀ ਇਹ ਲੰਘੀਆਂ ਉਹਨਾਂ ਦੇ ਦੁਆਰਾ ਇਹ ਅਸ਼ੁੱਧ ਨਹੀਂ ਹੋਈਆਂ, ਅਜੇ ਵੀ ਸ਼ੁੱਧ ਤੇ ਸਾਫ ਸਨ, ਬੜੀ ਤੇਜ਼ੀ ਦੇ ਨਾਲ ਆ ਰਹੀਆਂ ਸਨ। ਤਦ ਇਹ ਮੱਧਮ ਪੈ ਗਈਆਂ ਤੇ ਤਦ ਲਗਭਗ ਨਜ਼ਰੋਂ ਓਹਲੇ ਹੁੰਦੀਆਂ ਗਈਆਂ। ਉਹ ਹੈਰਾਨ ਸੀ ਕਿ 5 ਨਦੀਆਂ ਕੀ ਪਹਾੜ ਦੀ ਤਹਿ ਤੱਕ ਜਾਣਗੀਆਂ ਤੇ ਉਹ ਜਾਗ ਗਈ। ਮੈਂ ਸੋਚਦਾ ਹਾਂ ਇਹ ਤਾਂ ਬਸ ਠੀਕ ਹੋਣ ਦੇ ਕਰੀਬ ਲਾਗੇ ਹੈ, ਕੀ ਇਹ ਨਹੀਂ ਹੈ ਭੈਣ ਸ਼ੈਪਰਡ? ਹੁਣ ਜਿੱਦਾਂ ਹੀ ਮੈਂ ਉਸ ਚਿੱਠੀ ਨੂੰ ਲਿਆ ਅਤੇ ਇਹਨੂੰ ਖੋਲਿਆ, ਇਹਨੂੰ ਪੜ੍ਹਨ ਤੋਂ ਪਹਿਲਾਂ ਹੀ ਮੈਂ ਉਹਦੇ ਸੁਪਨੇ ਨੂੰ ਵੇਖ ਲਿਆ ਅਤੇ ਇਸ ਢੰਗ ਦੇ ਨਾਲ ਸੁਪਨਿਆਂ ਦਾ ਅਰਥ ਦੱਸਿਆ ਜਾਂਦਾ ਹੈ। ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਮੇਰੇ ਕੋਲ ਸੁਪਨੇ ਲੈ ਕੇ ਆਏ ਹਨ ਤੇ ਮੈਨੂੰ ਸੁਪਨਿਆਂ ਦੇ ਬਾਰੇ ਵਿੱਚ ਗੱਲਾਂ ਦੱਸਦੇ ਹੋ। ਮੈਂ ਆਖਦਾ ਹਾਂ ਕਿ ਇੱਕ ਪਲ ਠਹਿਰੋ, ਤੁਸੀਂ ਇਹ ਸਾਰਾ ਨਹੀਂ ਦੱਸਿਆ ਹੁੰਦਾ, ਸਮਝੇ? ਤੇ ਪਿਛਾਂ ਜਾ ਕੇ ਇਹ ਚੁੱਕਦਾ ਹੈ। ਤਦ ਜੇ ਤੁਸੀਂ ਨਹੀਂ ਦੱਸ ਸਕਦੇ ਤੁਹਾਨੂੰ ਕੀ ਸੁਪਨਾ ਆਇਆ, ਤਾਂ ਤੁਸੀਂ ਕਿੰਝ ਜਾਣਦੇ ਹੋ ਕਿ ਇਹਦਾ ਅਰਥ ਠੀਕ ਆ ਜਾਂ ਨਹੀਂ? ਸਮਝੇ? ਤੁਹਾਡੇ ਕੋਲ ਸੁਪਨਾ ਹੋਣਾ ਹੀ ਚਾਹੀਦਾ ਆ, ਤੁਸੀਂ ਸੁਪਨਾ ਵੇਖਣਾ ਹੀ ਹੈ। ਦਰਸ਼ਨ ਨੇ ਸੁਪਨੇ ਨੂੰ ਵਿਖਾਉਣਾ ਹੈ ਅਤੇ ਜਦ ਤੁਸੀਂ ਉਹ ਸੁਪਨਾ ਵੇਖ ਲੈਂਦੇ ਹੋ ਜਿਹੜਾ ਕਿ ਉਸ ਆਦਮੀ ਨੂੰ ਆਇਆ ਤੇ ਉਹਨਾਂ ਦੇ ਦੱਸਣ ਤੋਂ ਪਹਿਲਾਂ ਹੀ ਤੁਸੀਂ ਉਹਨਾਂ ਨੂੰ ਦੱਸ ਦਿੰਦੇ ਹੋ, ਤਾਂ ਤੁਸੀਂ ਅਰਥ ਵੀ ਜਾਣਦੇ ਹੋ। ਠੀਕ ਆ, ਮੈਂ ਮੰਨਦਾ ਹਾਂ ਇਹ ਲਿਖਤਾਂ ਵਿੱਚ ਵੀ ਹੈ। ਦਾਨੀਏਲ ਇੱਕ ਵਾਰੀ ਕਿ ਇਹ ਠੀਕ ਨਹੀਂ ਸੀ ਆਖਿਆ, ਹਾਂਜੀ ਮੈਂ ਮੰਨਦਾ ਹਾਂ। ਤਦ ਮੈਂ ਉਹਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ, ਸਮਝੇ? ਪਰ ਤੁਸੀਂ ਹਮੇਸ਼ਾ ਹੀ ਸੁਪਨਾ ਵੇਖਦੇ ਹੋ। ਹੁਣ ਜੇ ਅਰਥ ਠੀਕ ਆ, ਕੋਈ ਆਦਮੀ ਤੁਹਾਨੂੰ ਇੱਕ ਸੁਪਨਾ ਦੱਸਣਾ ਆਰੰਭ ਕਰਦਾ ਹੈ, ਤੁਸੀਂ ਉਹਨਾਂ ਨੂੰ ਰੋਕ ਕੇ ਆਖਦੇ ਹੋ ਇੱਕ ਪਲ ਠਹਿਰੋ, ਇਹ ਫਲਾਣਾ ਫਲਾਣਾ ਸੀ ਤੇ ਇਹ ਫਲਾਣਾ ਫਲਾਣਾ ਸੀ ਤੇ ਇਹ ਫਲਾਣਾ ਫਲਾਣਾ ਸੀ, ਅਤੇ ਤਦ ਤੁਸੀਂ ਆਖਦੇ ਹੋ ਬਿਲਕੁਲ ਠੀਕ ਆ, ਸਮਝੇ? ਇੱਕ ਆਦਮੀ ਉਸ ਦਿਨ ਮੈਨੂੰ ਸੁਪਨਾ ਦੱਸਣ ਦਾ ਯਤਨ ਕਰ ਰਿਹਾ ਸੀ ਜਿਹੜਾ ਕਿ ਉਹਨੇ ਵੇਖਿਆ ਸੀ। ਉਹਨੇ ਕਿਹਾ ਠੀਕ ਆ, ਉਹਨੇ ਕਿਹਾ ਮੈਂ ਕਿਹਾ ਹੁਣ ਭਾਈ ਜੀ ਤੁਸੀਂ ਉਹ ਦੂਜਾ ਭਾਗ ਕਿਉਂ ਛੱਡ ਦਿੱਤਾ। ਉਹਨੇ ਕਿਹਾ ਕਿ ਕਿਹੜਾ ਦੂਸਰਾ ਭਾਗ। ਮੈਂ ਕਿਹਾ ਤੁਹਾਨੂੰ ਇਹ ਸੁਪਨਾ ਆਇਆ ਸੀ ਕਿ ਤੁਸੀਂ ਹਵਾ ਵਿੱਚ ਇੱਕ ਪੱਥਰ ਉਤਾਂਹ ਨੂੰ ਸੁੱਟਿਆ ਤੇ ਮੈਂ ਇਹਦੇ ਉੱਤੇ ਗੋਲੀ ਚਲਾਈ ਤੇ ਇਹਦੇ ਵਿੱਚੋਂ ਕੁਝ ਮੇਰੀ ਅੱਖ ਵਿੱਚ ਪੈ ਗਿਆ। ਉਹਨੇ ਕਿਹਾ ਇਹ ਬਿਲਕੁਲ ਸੱਚਾਈ ਆ ਭਾਈ ਬ੍ਰਾਨਮ। ਕੱਲ ਉਹਨਾਂ ਨੇ ਇਹਦਾ ਆਖਰੀ ਹਿੱਸਾ ਲਿਆ। ਸੋ ਇਹ ਹੋਈ ਨਾ ਗੱਲ, ਸਮਝੇ ਤੁਹਾਨੂੰ ਲੱਗੀ ਸਮਝ, ਤੁਸੀਂ ਕਿਉਂ ਨਹੀਂ ਇਹਦੀ ਸੱਚਾਈ ਨੂੰ ਦੱਸਣ ਦਿਓ। ਪਰ ਤੁਸੀਂ ਸਮਝਦੇ ਹੋ ਇਹ ਹਮੇਸ਼ਾ ਹੀ ਪਿਛਾਂ ਵਾਲੇ ਭਾਗ ਨੂੰ ਪ੍ਰਕਾਸ਼ਿਤ ਕਰਦਾ ਆ ਤੇ ਤੁਹਾਨੂੰ ਤੁਹਾਡਾ ਸੁਪਨਾ ਦੱਸਦਾ ਆ ਜਿਹੜਾ ਤੁਹਾਨੂੰ ਸੁਪਨਾ ਆਇਆ। ਤਾਂ ਤੁਸੀਂ ਜਾਣਦੇ ਹੋ ਕਿ ਠੀਕ ਆ। ਇੱਥੇ ਉਹਦੇ ਸੁਪਨੇ ਦਾ ਅਰਥ ਆ ਉਹ ਪਵਿੱਤਰ ਆਤਮਾ ਦੇ ਬਾਰੇ ਵਿੱਚ ਪਰੇਸ਼ਾਨ ਸੀ ਇੰਨੀ ਵਧੇਰੇ ਕਿ ਉਹਨੇ ਪਹਾੜ ਦੀ ਚੋਟੀ ਉੱਤੇ ਇੱਕ ਬਕਸ ਵੇਖਿਆ ਜੋ ਕਿ ਚਟਾਨ ਸੀ, ਪੱਥਰ ਦਾ ਬਕਸਿਆ, ਚਟਾਨ ਦਾ ਇਕਰਾਰ। ਹੁਣ ਜਿਵੇਂ ਕਿ ਯਿਸੂ ਨੇ ਲਿਖਤਾਂ ਵਿੱਚ ਆਖਿਆ, ਉਹਨੇ ਕਿਹਾ, ਪਤਰਸ ਨੇ ਆਖਿਆ, ਮਨੁੱਖ ਕੀ ਆਖਦੇ ਹਨ ਕਿ ਮੈਂ ਮਨੁੱਖ ਦਾ ਪੁੱਤਰ ਕੌਣ ਹਾਂ। ਇੱਕ ਨੇ ਆਖਿਆ ਤੂੰ ਏਲੀਆ ਆ, ਮੂਸਾ ਤੇ ਹੋਰ। ਪਰ ਉਹਨੇ ਕਿਹਾ ਪਰ ਤੂੰ ਕੀ ਆਖਦਾ ਆ ਕਿ ਮੈਂ ਕੌਣ ਆ। ਉਹਨੇ ਕਿਹਾ ਤੂੰ ਮਸੀਹਾ, ਜਿਉਂਦੇ ਪਰਮੇਸ਼ਰ ਦਾ ਪੁੱਤਰ। ਹੁਣ ਕੁਝ ਲੋਕ ਆਖਦੇ ਹਨ, ਹੁਣ ਕੈਥੋਲਿਕ ਕਲੀਸਿਯਾ ਆਖਦੀ ਆ, ਰੋਮਨ ਕੈਥੋਲਿਕ ਕਲੀਸਿਯਾ ਆਖਦੀ ਆ ਕਿ ਜਿਹਦੇ ਬਾਰੇ ਯਿਸੂ ਨੇ ਆਖਿਆ ਉਹ ਚਟਾਨ ਕੀ ਸੀ, ਇਸ ਚਟਾਨ ਉੱਤੇ ਮੈਂ ਆਪਣੀ ਕਲੀਸਿਯਾ ਬਣਾਵਾਂਗਾ ਤੇ ਪਤਾਲ ਦੇ ਫਾਟਕ ਇਹਦੇ ਵਿਰੁੱਧ ਪਰਬਲ ਨਹੀਂ ਹੋਣਗੇ। ਉਹਨਾਂ ਨੇ ਆਖਿਆ ਕਿ ਇਹ ਪਤਰਸ ਉੱਤੇ ਸੀ, ਪਤਰਸ ਉਹ ਚਟਾਨ ਸੀ ਕਿਉਂਕਿ ਪਤਰਸ ਦਾ ਅਰਥ ਹੁੰਦਾ ਆ ਛੋਟਾ ਪੱਥਰ, ਅਤੇ ਇਸ ਛੋਟੇ ਪੱਥਰ ਤੇ ਮੈਂ ਆਪਣੀ ਕਲੀਸਿਯਾ ਬਣਾਵਾਂਗਾ। ਅਤੇ ਪਤਰਸ ਉੱਤੇ ਉਹਨਾਂ ਨੇ ਰਸੂਲਾਂ ਦੀ ਧਰਮਗਦੀ ਬਣਾ ਲਈ, ਉਹਨਾਂ ਨੇ ਕਲੀਸਿਯਾ ਬਣਾਈ। ਤਦ ਪ੍ਰੋਟੈਸਟੈਂਟ ਕਲੀਸਿਯਾ ਆਖਦੀ ਆ ਇਹ ਗਲਤ ਆ, ਤਾਂ ਉਹਨੇ ਆਪਣੇ ਆਪ ਤੇ ਕਲੀਸਿਯਾ ਬਣਾਈ ਸੀ। ਹੁਣ ਅਸਹਿਮਤ ਹੋਣ ਦੇ ਲਈ ਨਹੀਂ, ਪਰ ਜਿਸ ਤਰ੍ਹਾਂ ਨਾਲ ਮੈਂ ਸਮਝਦਾ ਹਾਂ ਕਿ ਦੋਵੇਂ ਗਲਤ ਹਨ, ਕਿਉਂਕਿ ਉਹਨੇ ਨਾ ਤਾਂ ਇਹਨੂੰ ਪਤਰਸ ਉੱਤੇ ਤੇ ਨਾ ਹੀ ਉਹਨੇ ਇਹਨੂੰ ਆਪਣੇ ਆਪ ਉੱਤੇ ਹੀ ਬਣਾਇਆ, ਪਰ ਇਹ ਤਾਂ ਪਤਰਸ ਦੇ ਪ੍ਰਕਾਸ਼ ਉੱਤੇ ਕਿ ਉਹ ਕੌਣ ਸੀ ਬਣਾਈ ਗਈ। ਸਮਝੇ ਮਨੁੱਖ ਕੀ ਆਖਦੇ ਹਨ ਕਿ ਮੈਂ ਮਨੁੱਖ ਦਾ ਪੁੱਤਰ ਕੌਣ ਹਾਂ। ਤੂੰ ਮਸੀਹਾ, ਜਿਉਂਦੇ ਪਰਮੇਸ਼ਵਰ ਦਾ ਪੁੱਤਰ। ਸ਼ਿਮਾਉਨ ਤੂੰ ਧਾਨਿਆ, ਜੋਨਾ ਦੇ ਪੁੱਤਰ, ਮਾਸ ਅਤੇ ਲਹੂ ਨੇ ਤੇਰੇ ਤੇ ਪ੍ਰਗਟ ਨਹੀਂ ਕੀਤਾ, ਕਿਸੇ ਸੈਮਨਰੀ ਨੇ ਨਹੀਂ ਸਮਝੇ, ਪਰ ਮੇਰਾ ਪਿਤਾ ਜੋ ਸੁਰਗ ਵਿੱਚ ਹੈ ਉਹਨੇ ਤੇਰੇ ਤੇ ਪ੍ਰਗਟ ਕੀਤਾ ਆ। ਤੂੰ ਪਤਰਸਿਆ, ਇਸ ਚਟਾਨ ਦੇ ਉੱਤੇ, ਇਕਰਾਰ ਉੱਤੇ, ਇਸ ਪ੍ਰਕਾਸ਼ ਉੱਤੇ ਮੈਂ ਆਪਣੀ ਕਲੀਸਿਯਾ ਬਣਾਵਾਂਗਾ। ਅਤੇ ਏਦਾਂ ਹੀ ਰਿਹਾ ਹੈ, ਹਰੇਕ ਕਲੀਸਿਯਾ ਯੁੱਗ ਦੇ ਕੋਲ ਉਹ ਚਟਾਨ ਵਾਲਾ ਇਕਰਾਰ ਹੈ ਸੀ, ਇਸ ਲਾਓਦੀਕੀਆ ਦੇ ਚਟਾਨ ਵਾਲੇ ਇਕਰਾਰ ਤੱਕ। ਹੁਣ ਤੁਸੀਂ ਇੱਕ ਪਵਿੱਤਰ ਕਲੀਸਿਯਾ ਨਹੀਂ ਬਣਾ ਸਕਦੇ, ਪਵਿੱਤਰ ਕਲੀਸਿਯਾ ਜਾਂ ਪਵਿੱਤਰ ਜਥੇਬੰਦੀ ਵਰਗੀ ਕੋਈ ਚੀਜ਼ ਨਹੀਂ ਆ। ਇਹਦੇ ਵਿੱਚ ਪਵਿੱਤਰ ਆਤਮਾ ਦਾ ਪ੍ਰਚਾਰ ਕੀਤਾ ਜਾ ਸਕਦਾ ਹੈ, ਪਰ ਉੱਥੇ ਤੁਹਾਨੂੰ ਚੰਗੇ ਮਾੜੇ, ਖਰਾਬ ਮਤ ਵਾਲੇ, ਬੇਹੂਦਾ ਅਤੇ ਬਾਕੀ ਹਰੇਕ ਚੀਜ਼ ਮਿਲੇਗੀ। ਸੋ ਇੱਕ ਜਥੇਬੰਦੀ ਫੜ ਕੇ ਨਹੀਂ ਰੱਖੇਗੀ। ਤੁਸੀਂ ਇਹ ਨਹੀਂ ਆਖ ਸਕਦੇ ਕਿ ਅਸੀਂ ਪਾ ਲਿਆ ਆ, ਉਹਨਾਂ ਵਿੱਚੋਂ ਬਾਕੀ ਕਿਸੇ ਕੋਲ ਵੀ ਨਹੀਂ ਆ। ਨਹੀਂ ਸ਼੍ਰੀਮਾਨ ਜੀ, ਪਵਿੱਤਰ ਆਤਮਾ ਤਾਂ ਇਕੱਲੇ ਇਕੱਲੇ ਜਣੇ ਉੱਤੇ ਉਲਦਿਆ ਜਾਂਦਾ ਹੈ, ਇਹ ਤਾਂ ਇਕੱਲਾ ਜਣਾ ਹੈ। ਇਸ ਲਈ ਚਟਾਨ ਪਿਛਲੇ ਦਿਨਾਂ ਦੀ ਇਹ ਪੈਂਤੀਕੁਸ਼ ਕਲੀਸਿਯਾ ਜਿਹਨੇ ਓਦਾਂ ਹੀ ਪਵਿੱਤਰ ਆਤਮਾ ਪਾਇਆ ਹੈ ਜਿੱਦਾਂ ਉਹਨਾਂ ਨੇ ਪਹਿਲਾਂ ਪਾਇਆ ਸੀ। ਸਭ ਯੁੱਗਾਂ ਦੇ ਵਿੱਚ ਉਹਨਾਂ ਨੇ ਪਵਿੱਤਰ ਆਤਮਾ ਪਾਇਆ, ਪਰ ਉਸ ਨਾਪ ਦੇ ਨਾਲ ਨਹੀਂ ਜਿਸ ਤਰ੍ਹਾਂ ਕਿ ਹੁਣ ਉਹਨਾਂ ਨੇ ਪਾਇਆ ਹੈ, ਕਿਉਂਕਿ ਇਹ ਤਾਂ ਪਹਿਲੇ ਦੀ ਹੀ ਬਹਾਲੀ ਸੀ। ਜਿਵੇਂ ਅਸੀਂ ਸ਼ਮਾਦਾਨ ਨੂੰ ਲੈਂਦੇ ਹਾਂ, ਅਲਫਾ ਅਤੇ ਓਮੇਗਾ, ਜਿਸ ਤਰ੍ਹਾਂ ਉਹਨਾਂ ਨੇ ਪਹਿਲਾ ਸ਼ਮਾਦਾਨ ਜਲਾਇਆ ਤੇ ਇਹ ਉਤਾਂਹ ਉਤਾਂਹ ਜਾਂਦਾ ਰਿਹਾ, ਤਦ ਮੱਧਮ ਹੀ ਮੱਧਮ ਪੈਂਦਾ ਗਿਆ ਤੇ ਤਦ ਫੇਰ ਵਾਪਸ ਆ ਗਿਆ। ਸਮਝੇ, ਪਹਿਲਾ ਅਤੇ ਆਖਰੀ ਅਤੇ ਹੋਰ। ਹੁਣ ਇਸ ਕਲੀਸਿਯਾਈ ਕਾਲ ਵਿੱਚ ਸੰਦੇਸ਼ ਕਲੀਸਿਯਾ ਦੇ ਵਿੱਚ ਉਲਦਿਆ ਜਾ ਰਿਹਾ ਹੈ, ਪਰ ਕਲੀਸਿਯਾਈ ਬਦਨ ਆਪਣੇ ਆਪ ਵਿੱਚ ਕੁੱਲ ਮਿਲਾ ਕੇ ਜਿਵੇਂ ਕਿ ਇਹ ਡੇਰਾ ਹੈ, ਅਸੀਂ ਆਖਾਂਗੇ ਕਿ ਇਹ ਹੈ ਉਹ ਜਿੱਥੇ ਕਿ ਉਹ ਕਲੀਸਿਯਾ ਵਿੱਚ ਆਉਂਦੀ ਆ। ਇਹ ਡੇਰਾ ਪਵਿੱਤਰ ਆਤਮਾ ਦਾ ਡੇਰਾ ਨਹੀਂ ਹੈ, ਏਦਾਂ ਦੀ ਕੋਈ ਚੀਜ਼ ਨਹੀਂ ਹੈ। ਇਕੱਲੇ ਇਕੱਲੇ ਜਣੇ ਜਿਹੜੇ ਇਸ ਕਲੀਸਿਯਾ ਵਿੱਚ ਆਉਂਦੇ ਹਨ ਉਹ ਪਵਿੱਤਰ ਆਤਮਾ ਦਾ ਡੇਰਾ ਹਨ, ਉਹ ਡੇਰੇ ਹਨ ਜਿਨ੍ਹਾਂ ਵਿੱਚ ਪਵਿੱਤਰ ਆਤਮਾ ਪਾਇਆ ਜਾਂਦਾ ਆ, ਪਰ ਇੱਕ ਸਮੂਹ ਦੇ ਤੌਰ ਤੇ ਕਲੀਸਿਯਾ ਨਹੀਂ। ਇਸ ਲਈ ਇਹ ਬਾਹਰ ਵਗ ਜਾਂਦਾ ਹੈ। ਪਰ ਕੀ ਇਹ ਆਦਮੀ ਜੋ ਕਿ ਪਾਣੀ ਉਲਾਦ ਰਿਹਾ ਸੀ, ਕਲੀਸਿਆ ਦਾ ਸੰਦੇਸ਼ ਵਾਕ ਕਲੀਸਿਆ ਦੇ ਵਿਚ ਸੰਦੇਸ਼ ਉਲਾਦ ਰਿਹਾ ਸੀ, ਪਰ ਪਾਣੀ ਕੀ ਕਰ ਰਿਹਾ ਸੀ? ਇਹ ਤਾਂ ਉਸ ਸਾਰੇ ਗੰਦ ਮੰਦ ਨੂੰ ਜੋ ਇਹਦੇ ਅੰਦਰ ਹੈ ਸੀ ਉਛਾਲ ਰਿਹਾ ਸੀ। ਇਹੋ ਕੁਝ ਹੀ ਪਵਿੱਤਰ ਆਤਮਾ ਕਰਦਾ ਹੈ, ਇਹ ਉਛਾਲਦਾ ਹੈ। ਹੁਣ ਸ਼ਾਇਦ ਤਾਂ ਪ੍ਰਭੂ ਦੇ ਪਿਆਰ ਨੂੰ ਦਰਸਾਉਂਦਾ ਹੈ, ਪ੍ਰਭੂ ਦਾ ਪ੍ਰੇਮ ਜੋ ਕਿ ਯੁਗ ਹੈ। ਮੈਂ ਤੁਹਾਨੂੰ ਪ੍ਰਭੂ ਦੇ ਪ੍ਰੇਮ ਦੇ ਬਾਰੇ ਦੱਸਣਾ ਸਮਾਪਤ ਕੀਤਾ ਹੈ, ਸਮਝੇ? ਉਹ ਯੁਗ ਜਿਹਦੇ ਵਿਚ ਅਸੀਂ ਰਹਿ ਰਹੇ ਹਾਂ। ਹੁਣ ਤੁਸੀਂ ਆਖੋਗੇ ਕਿ ਧਿਆਨ ਦਿਓ, ਮੈਂ ਯਕੀਨਨ ਭਾਈ ਨੇਵਲ ਨੂੰ ਪਸੰਦ ਨਹੀਂ ਕਰਦਾ, ਜਾਂ ਮੈਂ ਯਕੀਨਨ ਭਾਈ ਜੋਨਸ ਨੂੰ ਪਸੰਦ ਨਹੀਂ ਕਰਦਾ, ਮੈਂ ਫਲਾਣੇ ਫਲਾਣੇ ਭਾਈ ਨੂੰ ਪਸੰਦ ਨਹੀਂ ਕਰਦਾ ਅਤੇ ਏਦਾਂ ਦਾ ਕੁਝ। ਪਰ ਜਰਾ ਕੁਝ ਭਾਈ ਦੇ ਨਾਲ ਕੁਝ ਵਾਪਰਨ ਦਿਓ ਭਾਈ ਜੀ, ਤੁਹਾਡਾ ਦਿਲ ਟੁੱਟ ਜਾਂਦਾ ਹੈ। ਇਹ ਗੱਲ ਤਾਂ ਲਗਭਗ ਤੁਹਾਨੂੰ ਮਾਰ ਸੁੱਟਦੀ ਆ, ਸਮਝੇ? ਅਸੀਂ ਪ੍ਰਭੂ ਦਾ ਪਿਆਰ ਪ੍ਰਾਪਤ ਕਰ ਸਕਦੇ ਹਾਂ ਅਤੇ ਇੱਕ ਦੂਜੇ ਦੇ ਲਈ ਮਹਿਸੂਸ ਕਰ ਸਕਦੇ ਹਾਂ, ਸਮਝੇ? ਪਰ ਇੱਕ ਲੋਕਾਂ ਦੇ ਸਮੂਹ ਵਿੱਚ ਜਾਰੀ ਰੱਖਣਾ, ਤੁਸੀਂ ਕਿਉਂ ਉਸ ਭਾਈ ਦੀ ਪਰਵਾਹ ਕਰਦੇ ਹੋ? ਕਿਉਂਕਿ ਇੱਥੇ ਜਗਵੇਦੀ ਦੇ ਉੱਤੇ ਤੁਸੀਂ ਉਹਦੇ ਨਾਲ ਰੋਟੀ ਤੋੜੀ, ਜਿਵੇਂ ਕਿ ਤੁਸੀਂ ਅੱਜ ਰਾਤ ਕਰੋਗੇ। ਤੁਸੀਂ ਉਹਦੇ ਨਾਲ ਸੰਗਤ ਕਰਦੇ ਹੋ, ਤੁਸੀਂ ਉਹਦੇ ਨਾਲ ਹੱਥ ਮਿਲਾਏ, ਤੁਸੀਂ ਉਹਦੇ ਨਾਲ ਆਰਾਧਨਾ ਕਰਦੇ ਹੋ। ਉਹ ਤੁਹਾਡਾ ਭਾਈ ਆ ਅਤੇ ਉਹ ਕੁਝ ਅਜਿਹਾ ਸਰੀਰ ਵਿਚ ਕਰ ਸਕਦਾ ਹੈ ਜਿਹਦੇ ਨਾਲ ਕਿ ਤੁਸੀਂ ਅਸਹਿਮਤ ਹੋਵੋਗੇ, ਕਿਉਂਕਿ ਤੁਸੀਂ ਤਾਂ ਇੱਕ ਕਿਸਮ ਦਾ ਉਹਦੇ ਤੋਂ ਥੋੜਾ ਜਿਹਾ ਦੂਰ ਰਹਿੰਦੇ ਹੋ, ਜੋ ਕਿ ਤੁਹਾਨੂੰ ਕਰਨਾ ਨਹੀਂ ਚਾਹੀਦਾ। ਆਪਣੇ ਦਿਲ ਦੇ ਤਹਿਖਾਨੇ ਵਿਚ ਜੇ ਉਸ ਭਾਈ ਨਾਲ ਕੁਝ ਹੋ ਗਿਆ, ਇਹ ਤਾਂ ਤੁਹਾਨੂੰ ਤਕਰੀਬਨ ਮਾਰ ਹੀ ਸੁੱਟੇਗਾ, ਜਾਂ ਉਸ ਭੈਣ ਨਾਲ। ਮੈਂ ਇੱਕ ਬਜ਼ੁਰਗ ਆਦਮੀ ਆ, ਮੈਂ ਕਦੇ ਜਵਾਨ ਹੁੰਦਾ ਸੀ, ਪਰ ਹੁਣ ਮੈਂ ਬੁੱਢਾ ਆ। ਮੈਂ ਇਹਨੂੰ ਯੁੱਗ ਦੇ ਅੰਦਰੋਂ ਦੀ ਹੁੰਦੇ ਵੇਖਿਆ ਆ, ਲੋਕਾਂ ਨੂੰ ਆਖਦੇ ਸੁਣਿਆ ਆ, ਠੀਕ ਹੈ ਭਾਈ, ਮੇਰਾ ਉਹਦੇ ਨਾਲ ਕੋਣ ਕੋਈ ਵਾਸਤਾ ਨਹੀਂ ਆ, ਅਤੇ ਉਸ ਆਦਮੀ ਨਾਲ ਕੁਝ ਹੋ ਜਾਏ, ਇਹ ਤਾਂ ਤਕਰੀਬਨ ਉਹਨੂੰ ਮਾਰ ਸੁੱਟਦਾ ਆ। ਉਹ ਸੋਚਦਾ ਆ ਕਿ ਹੇ ਖੁਦਾ, ਮੈਂ ਆਪਣੇ ਅਨਮੋਲ ਭਾਈ ਨੂੰ ਬਿਨਾਂ ਹੀ ਉਹਦੇ ਨਾਲ ਮਿੱਤਰ ਬਣਾਏ ਹੋਏ ਹੀ ਉਹਨੂੰ ਜਾਣ ਦਿੱਤਾ। ਤੁਸੀਂ ਸਮਝਦੇ ਹੋ? ਫਿਰ ਦੁਬਾਰਾ ਸਮਝੇ ਇਹ ਤਾਂ ਪ੍ਰਭੂ ਦਾ ਪਿਆਰ ਆ। ਇਹ ਜਾਪਦਾ ਆ ਕਿ ਜਿਵੇਂ ਇਹ ਨਹੀਂ ਚਿਪਕੇਗਾ, ਪਰ ਇਹ ਤਾਂ ਚਿਪਕਦਾ ਹੈ, ਸ਼ਾਇਦ ਇਹ ਤਾਂ ਚਿਪਕਦਾ ਹੈ। ਇਨਾ ਕੁ ਕਿ ਇਹ ਉਥੋਂ ਆਉਂਦੀ ਹੈ, ਪਹਾੜ ਤੋਂ ਹੇਠਾਂ ਨੂੰ ਪਹਾੜ ਦੇ ਥੱਲੇ ਤੱਕ। ਹੁਣ ਇਹ ਪ੍ਰਤਾਪਵਾਨ ਪਾਣੀ ਪਹਾੜ ਦੇ ਉਤੋਂ ਦੀ ਪੰਜ ਨਦੀਆਂ ਦੇ ਵਿਚੋਂ ਦੀ ਵਗ ਰਿਹਾ ਸੀ। ਹੁਣ ਪੰਜ ਤਾਂ ਕਿਰਪਾ ਦਾ ਨੰਬਰ ਆ, JUSUS FEITH GRAC, ਸਮਝੇ? ਪੰਜਵਾਂ ਕਿਰਪਾ ਦਾ ਨੰਬਰ ਹੈ। ਇਥੋਂ ਉਤੋਂ ਪੰਜ ਨਦੀਆਂ ਇੱਥੇ ਹੇਠਾਂ ਪ੍ਰਣਾਲੇ ਥਾਣੀ ਉਲਦੀਆਂ ਜਾ ਰਹੀਆਂ ਸਨ, ਅਤੇ ਇਨ੍ਹਾਂ ਵਿਚੋਂ ਹਰੇਕ ਯੁੱਗ ਦੇ ਕੋਲ ਉਹ ਚੱਟਾਨ ਵਾਲਾ ਇਕਰਾਰ ਹੈ ਸੀ। ਸੰਤ ਸੌ ਰਹੇ ਹਨ, ਉਡੀਕ ਰਹੇ ਹਨ, ਉਡੀਕ ਰਹੇ ਹਨ, ਉਡੀਕ ਰਹੇ ਹਨ, ਉਡੀਕ ਰਹੇ ਹਨ, ਸਮਝੇ? ਇਸ ਯੁੱਗ ਤੱਕ। ਪਰ ਜਲਦ ਹੀ ਪਵਿੱਤਰ ਆਤਮਾ ਜੋ ਕਿ ਮਸੀਹ ਦੇ ਵਿਚੋਂ ਦੀ ਉਲਦਿਆ ਜਾ ਰਿਹਾ ਆ, ਆਵੇਗਾ ਤੇ ਕਲੀਸਿਆ ਉੱਤੇ ਮੋਹਰ ਲਾ ਦੇਵੇਗਾ। ਤਦ ਕਲੀਸਿਆ ਉਠਾ ਲਈ ਜਾਵੇਗੀ। ਇਹ ਤਾਂ ਇੱਕ ਸੰਪੂਰਨ ਇਕਾਈ ਪਰਮੇਸ਼ਵਰ ਦੀ ਅਤੇ ਮਸੀਹ ਦੇ ਲਈ ਇੱਕ ਲਾੜੀ ਦੀ ਹੋਵੇਗੀ, ਜੋ ਕਿ ਸਾਰੀਆਂ ਵਸਤੂਆਂ ਦਾ ਸਿਰ ਹੋਵੇਗਾ। ਕੀ ਤੁਹਾਨੂੰ ਮੇਰੀ ਸਮਝ ਲੱਗ ਰਹੀ ਆ? ਹੁਣ ਉਹ ਤਾਂ ਹੈਰਾਨ ਸੀ ਆਪਣੇ ਸੁਪਨੇ ਵਿਚ, ਉਹ ਹੈਰਾਨ ਸੀ ਕਿ ਕੀ ਇਹ ਛੋਟੀ ਨਦੀ ਕਦੇ ਪਹਾੜ ਦੇ ਥੱਲੇ ਤੱਕ ਜਾਏਗੀ, ਸਮਝੇ? ਇਹ ਸੁੱਕ ਰਹੀ ਸੀ। ਹੁਣ ਇਹ ਹੋਣ ਦੇ ਨਾਤੇ ਉਹ ਖੁਦ ਆਪ ਵੀ, ਇਹ ਹੈ ਉਹ ਚੀਜ਼ ਜਿਹੜੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਮਝੋ, ਉਹ ਖੁਦ ਆਪਣੇ ਆਪ ਵਾਸਤੇ ਹੈਰਾਨ ਸੀ ਕਿ ਉਹਨੇ ਪਵਿੱਤਰ ਆਤਮਾ ਪਾਇਆ ਆ। ਕੁਝ ਦਿਨ ਪਹਿਲਾਂ ਮੈਂ ਇਹ ਆਖਣ ਤੋਂ ਦੂਰ ਰਿਹਾ ਹਾਂ, ਇਹ ਸੋਚਦੇ ਹੋਏ ਕਿ ਕਲੀਸਿਆ ਇਹਨੂੰ ਸਮਝਣ ਦੇ ਲਈ ਕਾਫੀ ਆਤਮਕ ਹੋਵੇਗੀ। ਸ਼ਾਇਦ ਮੈਨੂੰ ਟੇਪ ਠੀਕ ਹੋਣੇ ਬੰਦ ਕਰ ਦੇਣੀ ਚਾਹੀਦੀ ਆ, ਕਿਉਂਕਿ ਮੈਂ ਇਹਨੂੰ ਬਾਹਰ ਪਾਈਆਂ ਦੇ ਵਿਚ ਨਹੀਂ ਭੇਜਣਾ ਚਾਹੁੰਦਾ। ਪਰ ਤੁਸੀਂ ਗੈਰ ਜ਼ੁਬਾਨਾਂ ਬੋਲ ਸਕਦੇ ਹੋ, ਤੁਸੀਂ ਰੌਲਾ ਪਾ ਸਕਦੇ ਹੋ, ਤੁਸੀਂ ਨੱਚ ਟੱਪ ਸਕਦੇ ਹੋ, ਤੁਸੀਂ ਬਦਰੂਆਂ ਕੱਢ ਸਕਦੇ ਹੋ, ਤੁਸੀਂ ਜੋ ਚਾਹੋ ਕਰ ਸਕਦੇ ਹੋ, ਤੇ ਤਦ ਵੀ ਤੁਹਾਡੇ ਕੋਲ ਪਵਿੱਤਰ ਆਤਮਾ ਨਹੀਂ ਹੋ ਸਕਦਾ ਹੈ। ਕਿ ਉਹ ਚੇਲੇ ਆਨੰਦ ਕਰਦੇ ਹੋਏ ਤੇ ਰੌਲਾ ਪਾਉਂਦੇ ਹੋਏ ਨਹੀਂ ਆਏ, ਕਿਉਂਕਿ ਭੂਤ ਵੀ ਉਹਨਾਂ ਦੇ ਵਸ ਵਿਚ ਸਨ, ਅਤੇ ਯਿਸੂ ਠੀਕ ਉਹਨਾਂ ਦੇ ਵਿਚਕਾਏ ਯਹੂਦਾ ਸੀ। ਕੀ ਯਿਸੂ ਉਸ ਦਿਨ ਨਹੀਂ ਆਖੇਗਾ ਜਦ ਉਹ ਆਵੇਗਾ ਕਿ ਬਹੁਤ ਸਾਰੇ ਮੇਰੇ ਕੋਲ ਆਣ ਕੇ ਆਖਣਗੇ ਕਿ ਪ੍ਰਭੂ, ਕੀ ਮੈਂ ਭੂਤ ਨਹੀਂ ਕੱਢੇ ਅਤੇ ਤੇਰੇ ਨਾਮ ਵਿਚ ਵੱਡੇ ਕੰਮ ਨਹੀਂ ਕੀਤੇ? ਤੇ ਮੈਂ ਆਖਾਂਗਾ ਕਿ ਮੇਰੇ ਕੋਲੋਂ ਦੂਰ ਹੋ ਜਾਓ, ਤੁਸੀਂ ਬੁਰਿਆਰੋ, ਮੈਂ ਤੁਹਾਨੂੰ ਨਹੀਂ ਜਾਣਦਾ।
ਉਹ ਚੀਜ਼ਾਂ ਪਵਿੱਤਰ ਆਤਮਾ ਦਾ ਸੰਕੇਤ ਨਹੀਂ ਹਨ। ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਤੋਂ ਪਛਾਣ ਲਓਗੇ। ਹੁਣ ਤੁਸੀਂ ਆਖਦੇ ਹੋ ਭਾਈ ਬ੍ਰਾਨਮ ਕਿ ਸਾਨੂੰ ਗੈਰ ਜ਼ੁਬਾਨਾਂ ਬੋਲਣੀਆਂ ਚਾਹੀਦੀਆਂ ਹਨ। ਜ਼ਰੂਰੀ, ਕਿਉਂਕਿ ਇਹ ਪਰਮੇਸ਼ਵਰ ਦੇ ਵਰਦਾਨ ਹਨ, ਪਰ ਪਰਮੇਸ਼ਵਰ ਦੇ ਉਹ ਵਰਦਾਨ ਇਨ੍ਹਾਂ ਗੁਣਾਂ ਦੇ ਬਿਨਾਂ ਇੱਕ ਅਣਵਿਸ਼ਵਾਸੀ ਦੇ ਲਈ ਠੋਕਰ ਬਣਦੇ ਹਨ। ਇਹ ਪਰਮੇਸ਼ਵਰ ਨੂੰ ਸਵੀਕਾਰ ਨਹੀਂ ਹੁੰਦੇ। ਇਨ੍ਹਾਂ ਦਾ ਪਹਿਲਾਂ ਹੋਣਾ ਜ਼ਰੂਰੀ ਹੈ, ਅਤੇ ਜਦ ਤਦ ਤੁਹਾਡੇ ਕੋਲ ਨੇਚਾ, ਸ਼ਕਤੀ, ਗਿਆਨ, ਸੰਜਮ, ਧੀਰ, ਭਗਤੀ ਅਤੇ ਪ੍ਰਭੂ ਦਾ ਪ੍ਰੇਮ ਹੈਗਾ, ਤਦ ਪਵਿੱਤਰ ਆਤਮਾ ਹੇਠਾਂ ਆਣ ਕੇ ਤੁਹਾਡੇ ਉੱਤੇ ਇੱਕ ਇਕਾਈ ਹੋਣ ਦੀ ਮੋਹਰ ਲਾ ਦਿੰਦਾ ਹੈ। ਉਦਾਂ ਹੀ ਜਿੱਦਾਂ ਕਿ ਉਹ ਕਲੀਸਿਆਈ ਯੁੱਗਾਂ ਨੂੰ ਇੱਕ ਇਕਾਈ ਵਾਂਗ ਮੋਹਰ ਲਾ ਦਿੰਦਾ ਹੈ, ਜਿਸ ਤਰੀਕੇ ਨਾਲ ਉਹ ਆਪਣੀ ਲਾੜੀ ਨੂੰ ਬਣਾਉਂਦਾ ਹੈ, ਉਸੇ ਹੀ ਤਰੀਕੇ ਨਾਲ ਉਹ ਇਕੱਲੇ ਜਣੇ ਨੂੰ ਬਣਾਉਂਦਾ ਹੈ। ਇਹ ਉਸੇ ਹੀ ਸਮਾਨ ਵਿੱਚੋਂ ਬਣਾਏ ਗਏ, ਜਿਵੇਂ ਕਿ ਹਵਾ ਆਦਮ ਵਿੱਚੋਂ ਬਣਾਈ ਗਈ ਇੱਕ ਪਾਸੇ ਦੀ ਪਸੜੀ। ਇਹ ਉਹ ਚੀਜ਼ਾਂ ਹਨ ਜੋ ਕਿ ਤੁਹਾਡੇ ਕੋਲ ਪਹਿਲਾਂ ਹੋਣੀਆਂ ਚਾਹੀਦੀਆਂ ਹਨ। ਤੁਸੀਂ ਉਹਨਾਂ ਦੀ ਨਕਲ ਨਹੀਂ ਲਾ ਸਕਦੇ, ਤੁਸੀਂ ਉਹਨਾਂ ਦੀ ਨਕਲ ਨਹੀਂ ਲਾ ਸਕਦੇ ਹੋ। ਉਹ ਤਾਂ ਖੁਦਾ ਦੀ ਵੱਲੋਂ ਕਲੀਆਂ ਹੋਈਆਂ ਤੇ ਖੁਦਾ ਦੀ ਵੱਲੋਂ ਜੰਮੀਆਂ ਹੋਣੀਆਂ ਚਾਹੀਦੀਆਂ ਹਨ। ਨਕਲ ਲਾਉਣ ਨਾਲ ਤਾਂ ਗੜਬੜ ਹੀ ਪੈਦਾ ਹੁੰਦੀ ਹੈ। ਇਹ ਤਾਂ ਉਸ ਤਰ੍ਹਾਂ ਹੈ ਜਿਵੇਂ ਕਿ ਮੈਂ ਆਖਿਆ ਕਿ ਤੁਸੀਂ ਇੱਕ ਗਿਰਜ ਦਾ ਅੰਦਾਜ਼ਾ ਲਾ ਸਕਦੇ ਹੋ ਜੋ ਕਿ ਉੱਥੇ ਆਪਣੇ ਖੰਭਾਂ ਵਿੱਚ ਘੁੱਗੀ ਦੇ ਪਾਰ ਲਾਏ ਹੋਣ ਅਤੇ ਆਖੇ ਵੇਖੋ ਮੈਂ ਇੱਕ ਘੁੱਗੀ ਆ। ਉਹ ਤਾਂ ਘੁੱਗੀ ਨਹੀਂ ਆ, ਉਹ ਤਾਂ ਇੱਕ ਗਿਰਜਾ, ਇੱਕ ਏਲਿਆ। ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਕ ਕਾਲਾ ਪੰਛੀ ਜਿਹਨੇ ਕਿ ਮੋਰ ਦੇ ਖੰਭ ਆਪਣੇ ਖੰਭਾਂ ਵਿੱਚ ਲਾਏ ਹੋਣ ਅਤੇ ਆਖੇ ਵੇਖੋ ਇਹ ਤਾਂ ਉਹ ਹੈ ਜੋ ਉਹਨੇ ਆਪਣੇ ਖੰਭਾਂ ਵਿੱਚ ਲਾਇਆ ਹੋਇਆ ਹੈ। ਪਰ ਇਹਨੂੰ ਤਾਂ ਅੰਦਰੋਂ ਬਾਰ ਬਾਰ ਆਉਣਾ ਆ ਤੇ ਇਹ ਮਸੀਹਤ ਉਤਪੰਨ ਕਰਨਾ ਹੈ। ਪਰਮੇਸ਼ਵਰ ਪਵਿੱਤਰ ਆਤਮਾ ਦੀ ਸਮਰਥ ਦੇ ਨਾਲ ਸਾਡੀ ਭੈਣ ਦੇ ਪੈਰ ਗਿੱਲੇ ਸਨ ਜਦੋਂ ਹੇਠਾਂ ਥੱਲੇ ਤੱਕ ਗਈ। ਅਸੀਂ ਸਭੇ ਜਾਣਦੇ ਹਾਂ ਕਿ ਭੈਣ ਸ਼ੈਪਰਡ ਇੱਕ ਦਾਨ ਦੇਣ ਵਾਲੀ ਭੈਣ ਆ, ਉਹਦਾ ਘਰ ਖੁੱਲਾ ਆ। ਉਹ ਤੇ ਭਾਈ ਮੈਨੂੰ ਇਹਦੀ ਪਰਵਾਹ ਨਹੀਂ, ਉਹ ਭਾਵੇਂ ਭਿਖਾਰੀ ਆ ਜਾਂ ਮੰਗਤਾ ਆ ਜਾਂ ਜੋ ਕੁਝ ਵੀ ਹੈ, ਉਹ ਉਹਨੂੰ ਭੋਜਨ ਖਵਾਉਣਗੇ ਤੇ ਉਹਦੇ ਲਈ ਉਹਦੀ ਮਦਦ ਵਾਸਤੇ ਜੋ ਵੀ ਉਹ ਕਰ ਸਕਣ ਕਰਨਗੇ। ਉਹ ਖੁਦਾ ਨੇ ਇਹਨੂੰ ਸਵੀਕਾਰ ਕੀਤਾ ਉਹਦੀ ਨੀਂਹ ਦਾ ਹਿੱਸਾ। ਹੁਣ ਇਸ ਸਬਕ ਨੂੰ ਸਮਝੋ, ਇੱਥੇ ਉਹ ਗਲਤੀ ਆ, ਮੈਨੂੰ ਇਹਦੇ ਲਈ ਇਹਨੂੰ ਚਲਾਉਣਾ ਨਹੀਂ ਚਾਹੀਦਾ। ਇਹ ਹੈ ਉਹ ਗਲਤੀ ਜੋ ਬ੍ਰਾਨਮ ਡੇਰੇ ਦੇ ਨਾਲ ਹੈ। ਤੁਹਾਨੂੰ ਲੱਗੀ ਸਮਝ, ਦੋ ਵੱਖ ਵੱਖ ਕਿਸਮ ਦੇ ਵਿਸ਼ਵਾਸ ਹਨ, ਦੋ ਵੱਖ ਵੱਖ ਕਿਸਮ ਦੀਆਂ ਸ਼ਕਤੀਆਂ ਹਨ, ਜਿਵੇਂ ਕਿ ਮੇਰੇ ਪਾਸ ਉਸ ਦਿਨ ਸਨ। ਦੋ ਵੱਖ ਵੱਖ ਕਿਸਮ ਦੇ ਗਿਆਨ, ਦੋ ਵੱਖ ਵੱਖ ਕਿਸਮ ਦੇ ਸੰਜਮ। ਇੱਕ ਸੋਚਦਾ ਆ ਕਿ ਨਸ਼ੇਬੰਦੀ ਦੀ ਮਨਾਈ ਆ। ਇਸ ਕਿਸਮ ਦੇ ਸੰਜਮ ਦੇ ਬਾਰੇ ਵਿੱਚ ਖੁਦਾ ਗੱਲਬਾਤ ਨਹੀਂ ਕਰ ਰਿਹਾ। ਇਹ ਤਾਂ ਉਹ ਭਗਤੀਹੀਨ ਕਾਬੂ ਤੋਂ ਬਾਹਰ ਦਾ ਗੁੱਸਾ ਜੋ ਤੁਹਾਨੂੰ ਆਉਂਦਾ ਆ ਅਤੇ ਉਸ ਪਾਸੇ ਦੀਆਂ ਚੀਜ਼ਾਂ ਮੁੜ ਆਉਂਦੀਆਂ ਹਨ, ਝਗੜਾ, ਤੇਜ ਅਤੇ ਹੋਰ ਇਹਦਾ ਮਖੌਲ ਉਡਾਇਆ ਜਾਂਦਾ ਆ, ਕੁਝ ਹੋਣ ਦਾ ਬਹਾਨਾ ਕਰਨਾ। ਕੁਦਰਤ ਦਾ ਦਿੱਤਾ ਹੋਇਆ ਵਿਸ਼ਵਾਸ, ਕੁਦਰਤ ਦੀ ਦਿੱਤੀ ਹੋਈ ਸ਼ਕਤੀ, ਇੱਕ ਕੁਦਰਤ ਦਾ ਦਿੱਤਾ ਹੋਇਆ ਸੰਜਮ ਆ, ਅਤੇ ਇਹ ਸਭ ਚੀਜ਼ਾਂ ਕੁਦਰਤ ਦੀਆਂ ਦਿੱਤੀਆਂ ਹੋਈਆਂ ਹਨ। ਅਤੇ ਸਾਡੇ ਵਿਸ਼ਵਾਸ ਦਾ ਸਭ ਤੋਂ ਵੱਡਾ ਹਿੱਸਾ ਹੈ ਮਾਨਸਿਕ ਵਿਸ਼ਵਾਸ। ਵਚਨ ਦੇ ਸੁਣ ਦੁਆਰਾ ਅਸੀਂ ਪਰਮੇਸ਼ਵਰ ਦੀ ਮਾਨਸਿਕ ਪਛਾਣ ਤੱਕ ਪਹੁੰਚਦੇ ਹਾਂ। ਜੇ ਉਤੋਂ ਆ ਰਿਹਾ ਆ ਭਾਈ ਜੀ, ਜੇ ਕਦੇ ਇਸ ਦੇ ਨਾਲ ਟਕਰਾਉਂਦਾ ਹੈ ਤਾਂ ਖੁਦਾਈ ਅਤੇ ਆਤਮਕ ਵਿਸ਼ਵਾਸ ਹੁੰਦਾ ਹੈ। ਤਦ ਉਹ ਵਿਸ਼ਵਾਸ ਕੀ ਕਰਦਾ ਹੈ? ਉਹ ਵਿਸ਼ਵਾਸ ਤਾਂ ਸਿਰਫ ਵਚਨ ਨੂੰ ਹੀ ਪਛਾਣਦਾ ਹੈ। ਕੋਈ ਪਰਵਾਹ ਨਹੀਂ ਕਿ ਹੋਰ ਕੋਈ ਚੀਜ਼ ਕੀ ਆਖਦੀ ਆ, ਇਹ ਤਾਂ ਸਿਰਫ ਵਚਨ ਨੂੰ ਹੀ ਪਛਾਣਦਾ ਹੈ। ਕਿਉਂਕਿ ਆਦਵੇ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਸੰਗ ਸੀ, ਅਤੇ ਸ਼ਬਦ ਹੀ ਪਰਮੇਸ਼ਵਰ ਸੀ, ਅਤੇ ਸ਼ਬਦ ਅਜੇ ਵੀ ਪਰਮੇਸ਼ਵਰ ਹੈ, ਅਤੇ ਸ਼ਬਦ ਦੇ ਤਾਰੀ ਹੋਇਆ ਅਤੇ ਸਾਡੇ ਵਿਚ ਵਾਸ ਕੀਤਾ। ਅਤੇ ਜਦ ਵਚਨ ਖੁਦਾ ਸਾਡੇ ਵਿਸ਼ਵਾਸ ਵਿਚ ਉਲਦਿਆ ਜਾ ਰਿਹਾ ਹੈ ਤਾਂ ਸਾਡਾ ਮਾਨਸਿਕ ਵਿਸ਼ਵਾਸ ਆਤਮਕ ਪ੍ਰਕਾਸ਼ ਬਣ ਜਾਂਦਾ ਹੈ। ਅਤੇ ਇਸ ਨੀਂਹ ਦੇ ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ। ਸਮਝੇ ਤੇ ਕਲੀਸਿਆ ਵਿਚ ਸ਼ਾਮਲ ਹੋਣ ਦੇ ਵਿਚਾਰ ਨਾਲ ਨਹੀਂ, ਉਹਦੇ ਮਾਨਸਿਕ ਵਿਚਾਰ ਨਾਲ, ਪਰ ਪ੍ਰਕਾਸ਼ ਉੱਤੇ। ਜਦ ਕਿਰਪਾ ਦੀਆਂ ਉਹ ਨਦੀਆਂ ਉਸ ਮਾਨਸਿਕ ਵਿਸ਼ਵਾਸ ਵਿਚ ਪੈ ਰਹੀਆਂ ਹਨ ਜਿਹੜਾ ਕਿ ਤੁਹਾਨੂੰ ਮਿਲਿਆ ਹੋਇਆ ਹੈ, ਤਦ ਇਹਦੇ ਉੱਤੇ ਇਕਾਤਮਕ ਪ੍ਰਕਾਸ਼ ਮੈਂ ਆਪਣੀ ਕਲੀਸਿਆ ਬਣਾਵਾਂਗਾ ਤੇ ਪਤਾਲ ਦੇ ਫਾਟਕ ਇਹਦੇ ਵਿਰੁੱਧ ਪ੍ਰਬਲ ਨਹੀਂ ਹੋਣਗੇ। ਸਮਝੇ? ਇਹ ਵਿਖਾਉਂਦਾ ਹੈ ਕਿ ਉਹ ਇਹਦੇ ਵਿਰੁੱਧ ਹੋਣਗੇ ਪਰ ਇਹਦੇ ਉੱਤੇ ਪ੍ਰਬਲ ਨਹੀਂ ਹੋਣਗੇ। ਉਹ ਕਿੰਨੀ ਸ਼ਾਨਦਾਰ ਚੀਜ਼ ਆ। ਹੁਣ ਸਮਝੇ, ਨੇਚਾ ਇਹ ਪੰਜ ਨਦੀਆਂ, ਮੇਰੇ ਕੋਲ ਇੱਥੇ ਚਾਕ ਦਾ ਟੁਕੜਾ ਸੀ ਪਰ ਮੇਰਾ ਅੰਦਾਜ਼ਾ ਆ ਕਿ ਉਹ ਇਹਨੂੰ ਬਾਹਰ ਨਹੀਂ ਲਿਆਇਆ, ਪਰ ਪੰਜ ਨਦੀਆਂ ਤੁਸੀਂ ਵੇਖਦੇ ਹੋ ਜੋ ਕਿ ਇੱਥੋਂ ਹੇਠਾਂ ਆ ਰਹੀਆਂ ਹਨ, ਇਹਨੂੰ ਇਕੱਠਾ ਜੋੜਦੀਆਂ ਹਨ। ਇਹ ਪਵਿੱਤਰ ਆਤਮਾ ਸੀ ਜਿਹਨੇ ਅਫਸਸ ਦੇ ਕਲੀਸਿਆ ਨੂੰ ਬਣਾਇਆ। ਇਹ ਪਵਿੱਤਰ ਆਤਮਾ ਸੀ ਜਿਹਨੇ ਸਮੁਰਨਾ ਦੇ ਕਲੀਸਿਆ ਨੂੰ ਜਨਮ ਦਿੱਤਾ। ਇਹ ਪਵਿੱਤਰ ਆਤਮਾ ਸੀ ਜਿਹਨੇ ਹਨੇਰੇ ਦੇ ਯੁੱਗਾਂ ਵਿੱਚ ਜਿਹਨੇ ਪਰਗਮੁਮ ਅਤੇ ਥੁਆਤੀਰਾ ਕਲੀਸਿਆ ਦਿੱਤੀ। ਇਹ ਤਾਂ ਪਵਿੱਤਰ ਆਤਮਾ ਹੈ ਜਿਹਨੇ ਲਾੜੀ ਨੂੰ ਤਿਆਰ ਕੀਤਾ। ਉਹ ਚੁਣੇ ਹੋਏ ਜਿਹੜੇ ਕਿ ਯੁੱਗਾਂ ਦੇ ਥਾਣੀ ਇਸ ਤਰ੍ਹਾਂ ਜਥੇਬੰਦੀ ਦੀਆਂ ਪ੍ਰਣਾਲੀਆਂ ਵਿੱਚੋਂ ਬਾਹਰ ਕੱਢੇ ਗਏ ਅਤੇ ਇੱਕ ਚੁਣੀ ਹੋਈ ਯਿਸੂ ਮਸੀਹ ਦੀ ਅੱਗਿਓਂ ਹੀ ਠਹਿਰਾਈ ਹੋਈ ਲਾੜੀ ਜਿਹਨੂੰ ਕਿ ਪਵਿੱਤਰ ਆਤਮਾ ਨੇ ਬਾਹਰ ਬੁਲਾਇਆ ਹੈ, ਚੁਣੇ ਹੋਏ ਅਤੇ ਇਸ ਯੁੱਗ ਵਿੱਚ ਵੀ ਪਵਿੱਤਰ ਆਤਮਾ ਹੀ ਰਿਹਾ ਹੈ। ਉਸ ਯੁੱਗ ਵਿੱਚ ਉਤਾਂ ਚੋਟੀ ਤੱਕ ਪਵਿੱਤਰ ਆਤਮਾ ਅਤੇ ਹੁਣ ਜਿਵੇਂ ਕਿ ਇਕੱਲੇ ਜਣੇ ਵਿੱਚ ਇਹ ਸ਼ਕਤੀਆਂ ਅਤੇ ਚੀਜ਼ਾਂ ਗਿਆਨ ਅਤੇ ਸੰਜਮ ਸਾਡੇ ਵਿਸ਼ਵਾਸ ਨਾਲ ਜੋੜੇ ਜਾਂਦੇ ਹਨ। ਜਦ ਸਿਰੇ ਦਾ ਪੱਥਰ ਆਵੇਗਾ ਤਾਂ ਪਵਿੱਤਰ ਆਤਮਾ ਇਹਨੂੰ ਇਕੱਠੇ ਜੋੜਦਾ ਹੈ। ਪਵਿੱਤਰ ਆਤਮਾ ਦਾ ਬਪਤਿਸਮਾ ਵੀ ਹੈ। ਇਹੋ ਹੀ ਕਾਰਨ ਆ ਕਿ ਇਹ ਬਹੁਤ ਛੋਟਾ ਹੈ। ਮੈਂ ਇੱਥੇ ਵੇਖਦਾ ਹਾਂ, ਮੈਂ ਇੱਥੇ ਕੁਝ ਵਿਸ਼ੇ ਲਿਖੇ ਹੋਏ ਹਨ। ਆਓ ਵੇਖੀਏ, ਮੈਂ ਉਹਦੇ ਸੁਪਨੇ ਦੇ ਲਈ ਇੱਥੇ ਤਸਵੀਰ ਵਾਹੀ ਹੋਈ ਸੀ। ਸਮਝੇ? ਤੁਸੀਂ ਇਹਨੂੰ ਉੱਥੋਂ ਨਹੀਂ ਵੇਖ ਸਕਦੇ। ਹੁਣ ਪਵਿੱਤਰ ਆਤਮਾ ਤੋਂ ਆਉਂਦੇ ਹੋਏ ਕੀ ਆਉਣਾ ਆ, ਤਦ ਉਹ ਤੁਹਾਨੂੰ ਅਲੌਕਿਕ ਵਿਸ਼ਵਾਸ ਬਖਸ਼ੇਗਾ। ਆਤਮਕ ਵਿਸ਼ਵਾਸ ਜੋ ਕਿ ਇੱਥੇ ਥੱਲੇ ਹੈ, ਤਦ ਉਹ ਆਤਮਕ ਵਿਸ਼ਵਾਸ ਕੇਵਲ ਵਚਨ ਨੂੰ ਹੀ ਪਛਾਣਦਾ ਹੈ। ਕੋਈ ਪਰਵਾਹ ਨਹੀਂ ਹੋਰ ਕੋਈ ਕੀ ਆਖਦਾ ਆ, ਇਹਦੇ ਨਾਲ ਕੋਈ ਭਲਾ ਨਹੀਂ ਹੁੰਦਾ। ਉਹ ਤਾਂ ਸਿਰਫ ਵਚਨ ਨੂੰ ਹੀ ਜਾਣਦਾ ਹੈ। ਜੇ ਕੋਈ ਆਖਦਾ ਆ ਕਿ ਅਚੰਭਿਆਂ ਦੇ ਦਿਨ ਬੀਤ ਗਏ ਹਨ, ਉਹ ਵਿਸ਼ਵਾਸ ਤਾਂ ਕੇਵਲ ਵਚਨ ਨੂੰ ਹੀ ਜਾਣਦਾ ਹੈ। ਕੋਈ ਆਖਦਾ ਆ ਕਿ ਪਵਿੱਤਰ ਆਤਮਾ ਦੇ ਬਪਤਿਸਮੇ ਵਰਗੀ ਕੋਈ ਚੀਜ਼ ਨਹੀਂ ਆ, ਉਹ ਵਿਸ਼ਵਾਸ ਤਾਂ ਕੇਵਲ ਵਚਨ ਨੂੰ ਜਾਣਦਾ ਹੈ। ਇਹ ਤਾਂ ਸੱਚਾ ਆਤਮਕ ਵਿਸ਼ਵਾਸ ਆ। ਤੁਸੀਂ ਸਮਝਦੇ ਹੋ ਇਹ ਠੀਕ ਆ? ਸਮਝੇ? ਇਹ ਤਾਂ ਸਿਰਫ ਵਚਨ ਨੂੰ ਹੀ ਜਾਣਦਾ ਹੈ। ਅਤੇ ਤਦ ਇਹ ਤਾਂ ਇੱਕ ਨੰਬਰ ਸੀ। ਪਹਿਲਾ ਨੰਬਰ ਤੁਹਾਡੇ ਕੋਲ ਤੁਹਾਡਾ ਮਾਨਸਿਕ ਵਿਸ਼ਵਾਸ ਆਉਂਦਾ ਆ। ਠੀਕ, ਇੱਥੇ ਪਵਿੱਤਰ ਆਤਮਾ ਆਉਂਦਾ ਆ ਤੇ ਤੁਹਾਡੇ ਮਾਨਸਿਕ ਵਿਸ਼ਵਾਸ ਵਿੱਚ ਆਣ ਕੇ ਤੇ ਇਹਨੂੰ ਆਤਮਕ ਵਿਸ਼ਵਾਸ ਬਣਾਉਂਦਾ ਹੈ। ਤਦ ਆਤਮਕ ਵਿਸ਼ਵਾਸ ਤਾਂ ਕੇਵਲ ਵਚਨ ਨੂੰ ਹੀ ਪਛਾਣਦਾ ਹੈ। ਹੁਣ ਨੰਬਰ 2-3, ਤਦ ਤੁਹਾਡੇ ਕੋਲ ਆਤਮਕ ਹੋਵੇਗਾ, ਤੁਹਾਡੇ ਕੋਲ ਪਵਿੱਤਰ ਆਤਮਾ ਹੋਵੇਗਾ ਤੇ ਉਹ ਤੁਹਾਡੇ ਅੰਦਰ ਇਹ ਸਭ ਚੀਜ਼ਾਂ ਨੂੰ ਬੰਦ ਕਰਕੇ ਮੋਹਰ ਲਾ ਦੇਵੇਗਾ, ਜਿੱਦਾਂ ਕਿ ਉਹ ਪਵਿੱਤਰ ਆਤਮਾ ਇਹਨੂੰ ਟੱਕਦਾ ਹੈ। ਤੁਹਾਡੇ ਵਿਸ਼ਵਾਸ ਤੋਂ ਲੈ ਕੇ ਪਵਿੱਤਰ ਆਤਮਾ ਤੱਕ ਉਹ ਪਵਿੱਤਰ ਆਤਮਾ ਮਸੀਹ ਦੇ ਨਾਲ ਤੁਹਾਡੇ ਤੇ ਮੋਹਰ ਲਾ ਦਿੰਦਾ ਹੈ, ਤਾਂ ਤੁਸੀਂ ਇੱਕ ਬਣ ਜਾਂਦੇ ਹੋ। ਆਮੀਨ। ਇਸ ਚੀਜ਼ ਨੂੰ ਮੇਰੇ ਰਾਹ ਵਿੱਚੋਂ ਦੂਰ ਕਰ, ਇਹ ਤੁਹਾਡੀਆਂ ਬਾਹਾਂ ਉੱਤੇ ਕਠਣਿਆ, ਤੁਸੀਂ ਇੱਕ ਬਣ ਜਾਂਦੇ ਹੋ। ਸਮਝੇ? ਤੁਸੀਂ ਅਤੇ ਮਸੀਹ ਇਕੱਠੇ ਰਹਿੰਦੇ ਹੋ। ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ ਤੇ ਪਿਤਾ ਮੇਰੇ ਵਿੱਚ, ਮੈਂ ਤੁਹਾਡੇ ਵਿੱਚ ਅਤੇ ਤੁਸੀਂ ਮੇਰੇ ਵਿੱਚ। ਸਮਝੇ? ਤਦ ਇਹ ਖੁਦਾਵੰਦ ਦੀ ਮੋਹਰਬੰਦ ਇਕਾਈ ਹੈ। ਤਦ ਉਹ ਸਾਬਤ ਕੀਤੇ ਜਾਂਦੇ ਹਨ ਤੇ ਥਾਪੇ ਜਾਂਦੇ ਹਨ। ਜਦ ਉਹ ਸਮਾਂ ਆਵੇ ਉਹ ਪਰਮੇਸ਼ਰ ਦੇ ਸਾਬਤ ਕੀਤੇ ਹੋਏ ਪੁੱਤਰ ਅਤੇ ਪੁੱਤਰੀਆਂ ਹਨ। ਕੀ ਤੁਹਾਨੂੰ ਯਾਦ ਆ ਮੱਤੀ ਦੀ ਪੁਸਤਕ ਦੇ 17ਵੇਂ ਅਧਿਆਏ ਦੀ 1ਵੀਂ ਆਯਤ ਤੋਂ ਲੈ ਕੇ 5 ਆਯਤ ਤੱਕ? ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਤੁਸੀਂ ਮੈਨੂੰ ਸੁਣਿਆ ਹੈ, ਉਹਨੂੰ ਸੁਣੋ। ਉਹ ਉਪਦੇਸ਼ ਜਿਹੜਾ ਕਿ ਮੈਂ 1 ਸਾਲ ਪਹਿਲਾਂ ਪ੍ਰਚਾਰ ਕੀਤਾ ਸੀ ਤੇ ਬਹੁਤ ਹੀ ਮਸ਼ਹੂਰ ਹੋ ਗਿਆ ਸੀ, ਉਹਨੂੰ ਸੁਣੋ। ਅਫਸੀਆਂ 1:5 ਵਿੱਚ ਵੀ ਪੁੱਤਰ ਦੀ ਥਾਪਣਾ ਸਾਨੂੰ ਲੇ ਪਾਲਕ ਪੁੱਤਰ ਹੋਣ ਨੂੰ ਅੱਗਿਓਂ ਹੀ ਠਹਿਰਾਇਆ। ਸਮਝੇ? ਇੱਕ ਪਰਿਵਾਰ ਜਦ ਇਹਦੇ ਵਿੱਚ ਪੁੱਤਰ ਜਨਮ ਲੈਂਦਾ ਹੈ ਤਦ ਇਹ ਪੁੱਤਰਿਆ, ਪਰ ਉਸ ਪੁੱਤਰ ਨੂੰ ਪਾਲਣ ਲਈ ਅਧਿਆਪਕ ਹੁੰਦੇ ਸਨ। ਜੇ ਉਹ ਪੁੱਤਰ ਹਰਗਿਜ਼ ਵੀ ਠੀਕ ਕਿਸਮ ਦਾ ਪੁੱਤਰ ਨਾ ਬਣਿਆ ਤਾਂ ਉਹ ਕਦੇ ਵੀ ਵਾਰਸ ਨਹੀਂ ਬਣੇਗਾ, ਪਰ ਜੇ ਉਹ ਠੀਕ ਕਿਸਮ ਦਾ ਪੁੱਤਰ ਸੀ ਤੇ ਉਹ ਪੁੱਤਰ ਜੋ ਆਪਣੇ ਪਿਤਾ ਦਾ ਆਗਿਆਕਾਰ ਹੋਵੇ, ਤਦ ਉਸ ਪੁੱਤਰ ਨੂੰ ਲੇਪਾਲਕ ਬਣਾ ਲਿਆ ਜਾਂਦਾ ਸੀ ਜਾਂ ਉਹਦੇ ਥਾਂ ਤੇ ਥਾਪਿਆ ਉਸ ਪੁੱਤਰ ਨੂੰ ਲੇਪਾਲਕ ਬਣਾ ਲਿਆ ਜਾਂਦਾ ਸੀ ਜਾਂ ਉਹਦੇ ਥਾਂ ਤੇ ਥਾਪਿਆ ਜਾਂਦਾ ਸੀ। ਜੋ ਕੁਝ ਵੀ ਪਿਤਾ ਦਾ ਸੀ ਉਹ ਉਹਦਾ ਵਾਰਸ ਬਣ ਜਾਂਦਾ ਸੀ ਅਤੇ ਇਹੋ ਕੁਝ ਹੀ ਖੁਦਾ ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਕਰ ਰਿਹਾ ਸੀ ਜਦ ਉਹਨੇ ਆਪਣੇ ਹੀ ਪੁੱਤਰ ਨੂੰ ਲਿਆ ਜਦ ਉਹ ਠੀਕ ਪੁੱਤਰ ਹੋਣ ਦੇ ਲਈ ਸਾਬਤ ਹੋਇਆ ਸਮਝੇ ਅਤੇ ਸਭ ਅਜਮਾਇਸ਼ਾਂ ਦਾ ਸਾਹਮਣਾ ਕੀਤਾ ਉਹ ਨੂੰ ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਲੈ ਗਿਆ ਤੇ ਉਹਦੇ ਉੱਤੇ ਸਾਇਆ ਕੀਤਾ ਤੁਸੀਂ ਜਾਣਦੇ ਹੋ ਕਿ ਪੁਰਾਣੇ ਨੇਮ ਵਿੱਚ ਉਹ ਇੱਕ ਪੁੱਤਰ ਨੂੰ ਲੈਂਦੇ ਸਨ ਤੇ ਉਹਨੂੰ ਵਧੀਆ ਕੱਪੜੇ ਪਾਉਂਦੇ ਸਨ ਤੇ ਉਹਨੂੰ ਬਾਹਰ ਪਰਜਾ ਦੇ ਸਾਹਮਣੇ ਬਿਠਾ ਦਿੰਦੇ ਸਨ ਉਹਨਾਂ ਦੇ ਕੋਲ ਥਾਪਣ ਦੀ ਇੱਕ ਰਸਮ ਹੁੰਦੀ ਸੀ ਅਸੀਂ ਇਹਨੂੰ ਲੇ ਪਾਲਕਤਾ ਆਖਦੇ ਹਾਂ ਗਲਾਤੀਆਂ ਵਿੱਚ ਮੈਂ ਇੱਕ ਕਿਸਮ ਨਾਲ ਸੋਚਦਾ ਹਾਂ ਕਿ ਪੌਲੁਸ ਇਹਦਾ ਹਵਾਲਾ ਲੇ ਪਾਲਕ ਪੁੱਤਰ ਹੋਣ ਵਾਂਗ ਦਿੰਦਾ ਹੈ ਹੁਣ ਇੱਕ ਪੁੱਤਰ ਦਾ ਥਾਪਣਾ ਸੇਵਾਦਾਰ ਸਮਝ ਜਾਣਗੇ ਅਤੇ ਆਤਮਕ ਬਾਈਬਲ ਦੇ ਪਾਠਕ ਇਸ ਪੁੱਤਰ ਨੂੰ ਥਾਪਣਾ ਦੂਸਰੇ ਸ਼ਬਦਾਂ ਵਿੱਚ ਪੁੱਤਰ ਤਾਂ ਪੁੱਤਰ ਹੀ ਸੀ ਜਦ ਉਹਦਾ ਜਨਮ ਹੋਇਆ ਇਹ ਉਹ ਸਥਾਨ ਹੈ ਜਿੱਥੇ ਸਾਡੇ 35 ਲੋਕਾਂ ਨੇ ਆਪਣੀ ਗਲਤੀ ਕੀਤੀ ਪਵਿੱਤਰ ਆਤਮਾ ਦੇ ਦੁਆਰਾ ਪਰਿਵਾਰ ਵਿੱਚ ਜਨਮ ਲੈਣਾ ਇਹ ਠੀਕ ਆ ਪਰ ਤਦ ਸਾਨੂੰ ਇੱਕ ਠੀਕ ਕਿਸਮ ਦੇ ਬੱਚੇ ਹੋਣਾ ਜ਼ਰੂਰੀ ਆ ਠੀਕ ਸਿਖਾਉਣ ਵਾਲੇ ਦੇ ਦੁਆਰਾ ਠੀਕ ਸਿਖਾਏ ਗਏ ਹੋਣ ਸਮਝੇ ਹੁਣ ਪੁਰਾਣੇ ਸਮੇਂ ਵਿੱਚ ਜੇ ਕੋਈ ਆਦਮੀ ਆਪਣੇ ਪੁੱਤਰ ਦੇ ਬਾਰੇ ਵਿੱਚ ਸੋਚਦਾ ਅਤੇ ਉਹ ਉਹਨੂੰ ਠੀਕ ਕਿਸਮ ਦਾ ਪੁੱਤਰ ਚਾਹੁੰਦਾ ਸੀ ਤੇ ਉਹ ਇੱਕ ਸਭ ਤੋਂ ਵਧੀਆ ਸਿਖਾਉਣ ਵਾਲਾ ਲਿਆਉਂਦਾ ਜੋ ਕਿ ਉਹ ਲੱਭ ਸਕਦਾ ਸੀ ਇੱਕ ਸਭ ਤੋਂ ਵਧੀਆ ਸਿਖਾਉਣ ਵਾਲਾ ਕਿਉਂਕਿ ਉਹ ਚਾਹੁੰਦਾ ਸੀ ਕਿ ਉਹਦਾ ਪੁੱਤਰ ਵੀ ਆਪਣੇ ਪਿਤਾ ਵਾਂਗ ਹੀ ਉਤਾਂਹ ਆਵੇ ਸਮਝੇ ਉਹ ਠੀਕ ਸਿਖਾਉਣ ਵਾਲਾ ਲਿਆਉਂਦਾ ਹੁਣ ਜੇ ਧਰਤੀ ਉੱਤੇ ਇੱਕ ਆਦਮੀ ਵਧੀਆ ਸਿਖਾਉਣ ਵਾਲੇ ਦੇ ਬਾਰੇ ਵਿੱਚ ਸੋਚਦਾ ਆ ਤਾਂ ਸਾਡੇ ਪਿਤਾ ਖੁਦਾ ਦੇ ਬਾਰੇ ਵਿੱਚ ਕੀ ਵਿਚਾਰ ਹੈ ਹੁਣ ਉਹਨੇ ਬਿਸ਼ਪ ਮੁੱਖ ਪਾਦਰੀ ਜਾਂ ਪ੍ਰੋਤ ਜਾਂ ਜਾਜਕ ਨਹੀਂ ਲਏ ਉਹਨੇ ਤਾਂ ਸਾਡਾ ਸਿਖਾਉਣ ਵਾਲਾ ਪਵਿੱਤਰ ਆਤਮਾ ਲਿਆ ਆ ਅਤੇ ਪਵਿੱਤਰ ਆਤਮਾ ਸਾਡਾ ਸਿਖਾਉਣ ਵਾਲਾ ਹੈ ਅਤੇ ਉਹ ਕਲੀਸਿਆ ਵਿੱਚ ਆ ਅਤੇ ਉਹ ਪਿਤਾ ਦੇ ਕੋਲ ਸੰਦੇਸ਼ ਲੈ ਕੇ ਜਾਂਦਾ ਹੈ ਅਤੇ ਤਦ ਕੀ ਜੇ ਪਿਤਾ ਸਿਖਾਉਣ ਵਾਲੇ ਨੇ ਆਣ ਕੇ ਆਖਿਆ ਕਿ ਠੀਕ ਆ ਭਾਈ ਪਿਤਾ ਹੁਣ ਉਹ ਕਿਸੇ ਅਜਿਹੇ ਕਿਸਮ ਦਾ ਸਿਖਾਉਣ ਵਾਲਾ ਨਹੀਂ ਲਿਆਏਗਾ ਜਿਹਨੂੰ ਕਿ ਆਪਣੀ ਟੋਪੀ ਵਿੱਚ ਇੱਕ ਤੀਲਾ ਚਾਹੀਦਾ ਹੋਵੇ ਤੁਸੀਂ ਜਾਣਦੇ ਹੋ ਕਿ ਅਸੀਂ ਇਹਨੂੰ ਟੋਪ ਵਿੱਚ ਖੰਭ ਲਾਉਣਾ ਆਖਦੇ ਹਾਂ ਆਖੇ ਉਹ ਜੇ ਮੈਂ ਪਿਤਾ ਨੂੰ ਕੁਝ ਇਹਦੇ ਬਾਰੇ ਦੱਸਾਂ ਉਹ ਛੋਟਾ ਮੁੰਡਾ ਤਾਂ ਬੇਹੁਦਾ ਆ ਪਰ ਜੇ ਮੈਂ ਪਿਤਾ ਨੂੰ ਦੱਸਾਂ ਤਾਂ ਉਹ ਮੇਰੀ ਤਨਖਾਹ ਵਧਾ ਸਕਦਾ ਆ ਇਹ ਤਾਂ ਠੀਕ ਕਿਸਮ ਦਾ ਸਿਖਾਉਣ ਵਾਲਾ ਨਹੀਂ ਹੋਵੇਗਾ ਇੱਕ ਠੀਕ ਕਿਸਮ ਦਾ ਸਿਖਾਉਣ ਵਾਲਾ ਤਾਂ ਇਮਾਨਦਾਰ ਹੋਵੇਗਾ ਸੱਚਾਈ ਦੱਸੇਗਾ ਅਤੇ ਪਵਿੱਤਰ ਆਤਮਾ ਸੱਚਾਈ ਦੱਸਦਾ ਆ ਜਦ ਉਹ ਖੁਦਾ ਦੇ ਸਾਹਮਣੇ ਆਉਂਦਾ ਆ ਸਾਡੇ ਲਈ ਹਾਂਜੀ ਸੋ ਉਹ ਆਉਂਦਾ ਆ ਤੁਸੀਂ ਕੀ ਸੋਚਦੇ ਹੋ ਕਿ ਉਹ ਇਹ ਆਖਣ ਲਈ ਅੱਜ ਸ਼ਰਮਿੰਦਾ ਹੋਵੇਗਾ ਤੇਰੀਆਂ ਧੀਆਂ ਆਪਣੇ ਵਾਲ ਕੱਟ ਰਹੀਆਂ ਹਨ ਤੂੰ ਉਹਨਾਂ ਨੂੰ ਆਖਿਆ ਆ ਕਿ ਉਹ ਨਾ ਕੱਟਣ ਤੇਰੇ ਪੁੱਤਰ ਇੰਨੇ ਕੁ ਜਥੇਬੰਦੀ ਦੇ ਸੁਭਾਅ ਵਾਲੇ ਹਨ ਕਿ ਉਹ ਤਾਂ ਇੱਕ ਦੂਜੇ ਨੂੰ ਮਿਲ ਵੀ ਨਹੀਂ ਸਕਦੇ ਅਤੇ ਉਹ ਇਹਨੂੰ ਇਹਦੇ ਲਈ ਅਪਣਾ ਰਹੇ ਹਨ ਤੇ ਇਹਨੂੰ ਉਹਦੇ ਲਈ ਉਹਨੂੰ ਕਿੰਜ ਸ਼ਰਮਾਉਣਾ ਜ਼ਰੂਰੀ ਆ ਪਰ ਕਿੰਜ ਉਹ ਸਿਖਾਉਣ ਵਾਲਾ ਆਣ ਕੇ ਇਹ ਆਖਣਾ ਪਸੰਦ ਕਰੇਗਾ ਉਹ ਮੇਰਿਆ ਉਹ ਤਾਂ ਪੁੱਤਰ ਸੱਚਾ ਪੁੱਤਰ ਆ ਉਹ ਤਾਂ ਆਪਣੇ ਪਿਤਾ ਵਾਂਗ ਹੀ ਹੈ ਉਹ ਕਿੰਜ ਉਹ ਇਹ ਆਖਣਾ ਪਸੰਦ ਕਰੇਗਾ ਸਮਝੇ ਤਦ ਗਰਭ ਨਾਲ ਖੁੱਲ ਕੇ ਪਿਤਾ ਆਖਦਾ ਹੈ ਇਹ ਮੇਰਾ ਪੁੱਤਰ ਆ ਬਿਲਕੁਲ ਠੀਕ ਹੋਈ ਖੁਦਾ ਨੇ ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਕੀਤਾ ਤੁਸੀਂ ਧਿਆਨ ਦਿੱਤਾ ਕਿ ਉੱਥੇ ਮੂਸਾ ਤੇ ਏਲੀਆ ਵਿਖਾਲੀ ਦਿੱਤੇ ਅਤੇ ਪਤਰਸ ਪੂਰੇ ਜੋਸ਼ ਨਾਲ ਭਰਪੂਰ ਅਲੌਕਿਕ ਕੰਮ ਹੋਇਆ ਸੀ ਪਤਰਸ ਜੋਸ਼ ਨਾਲ ਭਰ ਗਿਆ ਉਹਨੇ ਕਿਹਾ ਕਿ ਇੱਥੇ 3 ਡੇਰੇ ਬਣਾਈਏ ਇੱਕ ਤੇਰੇ ਲਈ ਇੱਕ ਮੂਸਾ ਵਾਸਤੇ ਅਤੇ ਇੱਕ ਏਲੀਆ ਵਾਸਤੇ ਜਦ ਉਹ ਅਜੇ ਬੋਲ ਹੀ ਰਿਹਾ ਸੀ ਖੁਦਾ ਨੇ ਉਹਨੂੰ ਚੁੱਪ ਕਰਾ ਦਿੱਤਾ ਉਹਨੇ ਕਿਹਾ ਇਹ ਮੇਰਾ ਪਿਆਰਾ ਪੁੱਤਰ ਆ ਜਿਹਦੇ ਵਿੱਚ ਮੈਂ ਬਹੁਤ ਪ੍ਰਸੰਨ ਹਾਂ ਤੁਸੀਂ ਇਹਨੂੰ ਸੁਣੋ ਸਮਝੇ ਖੁਦਾ ਨੇ ਆਪਣੇ ਆਪ ਨੂੰ ਪਛਾਣ ਧਰਿਆ ਅਤੇ ਇਹ ਮੇਰਾ ਪੁੱਤਰ ਆ ਮੂਸਾ ਸ਼ਰੀਅਤ ਨੂੰ ਦਰਸਾਉਂਦਾ ਸੀ ਤੇ ਨਬੀ ਉਹਦੇ ਇਨਸਾਫ਼ ਨੂੰ ਦਰਸਾਉਂਦੇ ਸਨ ਅਸੀਂ ਉਹਦੀ ਸ਼ਰੀਅਤ ਦੇ ਨਾਲ ਜੀ ਨਹੀਂ ਸਕਦੇ ਅਸੀਂ ਉਹਦੇ ਇਨਸਾਫ਼ ਨਾਲ ਜੀ ਨਹੀਂ ਸਕੇ ਮੈਂ ਇਨਸਾਫ ਨਹੀਂ ਮੰਗਦਾ ਮੈਨੂੰ ਤਾਂ ਦਇਆ ਚਾਹੀਦੀ ਆ ਇਨਸਾਫ ਨਹੀਂ ਮੈਂ ਉਹਦੀ ਸ਼ਰੀਅਤ ਦੀ ਪਾਲਣਾ ਨਹੀਂ ਕਰ ਸਕਦਾ ਅਤੇ ਨਾ ਹੀ ਮੈਂ ਉਹਦੇ ਇਨਸਾਫ ਅੱਗੇ ਹੀ ਠਹਿਰ ਸਕਦਾ ਹਾਂ ਮੈਨੂੰ ਤਾਂ ਉਹਦੀ ਦਇਆ ਚਾਹੀਦੀ ਆ ਅਤੇ ਖੁਦਾ ਨੇ ਆਖਿਆ ਆ ਕਿ ਸ਼ਰੀਅਤ ਅਤੇ ਨਿਆਂ ਦਾ ਮੇਲ ਉਹਦੇ ਵਿੱਚ ਹੋ ਚੁੱਕਿਆ ਹੈ ਉਹ ਮੇਰਾ ਪਿਆਰਾ ਪੁੱਤਰ ਆ ਤੁਸੀਂ ਉਹਨੂੰ ਸੁਣੋ ਇਹ ਉਹ ਹੈ ਹੁਣ ਪੁਰਾਣੇ ਨੇਮ ਵਿੱਚ ਜਦ ਉਸ ਪੁੱਤਰ ਦੀ ਲੇਪਾਲਕਤਾ ਹੁੰਦੀ ਸੀ ਜਾਂ ਪਰਿਵਾਰ ਵਿੱਚ ਉਹਦੀ ਥਾਪਣਾ ਹੁੰਦੀ ਸੀ ਤੇ ਉਹਦਾ ਨਾਮ ਚੈੱਕ ਉੱਤੇ ਉਹਨਾਂ ਹੀ ਅਹਿਮੀਅਤ ਰੱਖਦਾ ਸੀ ਜਿਨ੍ਹਾਂ ਕੋਲ ਉਹਦੇ ਡੈਡੀ ਦਾ ਨਾਮ ਹਾਂ ਸ਼੍ਰੀਮਾਨ ਜੀ ਉਹਨਾਂ ਕੋਲ ਨਹੀਂ ਸੀ ਉਹਨਾਂ ਦਿਨਾਂ ਵਿੱਚ ਉਹਨਾਂ ਕੋਲ ਇੱਕ ਅੰਗੂਠੀ ਹੁੰਦੀ ਸੀ ਇੱਕ ਚਿੰਨ੍ਹ ਨਿਸ਼ਾਨੀ ਉਹ ਉਹਦੇ ਉੱਤੇ ਥੁੱਕ ਦਿੰਦੇ ਸਨ ਤੇ ਪਾ ਦਿੰਦੇ ਸਨ ਇਹ ਨਿਸ਼ਾਨੀ ਸੀ। ਉਹ ਆਪਣੇ ਡੈਡੀ ਦੀ ਅੰਗੂਠੀ ਪਾਉਂਦਾ ਸੀ। ਉਹਦੀ ਨਿਸ਼ਾਨੀ ਇਹ ਓਨੀ ਹੀ ਅਹਿਮੀਅਤ ਰੱਖਦੀ ਸੀ ਜਿੰਨੀ ਕੁ ਡੈਡੀ ਦੀ। ਹੁਣ ਜਦ ਯਸੂ ਆਗਿਆ ਕਰ ਰਿਹਾ, ਯਸੂ ਪਰਮੇਸ਼ਵਰ ਦੇ ਪ੍ਰਤੀ ਖੁਦਾ ਨੇ ਓਹਦੀ ਥਾਪਨਾ ਕੀਤੀ, ਇਹ ਉਹ ਹੈ। ਜਦ ਇਕ ਅੰਗ ਪਰਮੇਸ਼ਵਰ ਦੇ ਪਰਿਵਾਰ ਵਿਚ ਪਵਿੱਤਰ ਆਤਮਾ ਦੇ ਦੁਆਰਾ ਜਨਮ ਲੈਂਦਾ ਆ, ਇਹ ਸਾਬਤ ਹੋ ਜਾਂਦਾ ਆ ਕਿ ਓਹਦੇ ਵਿਚ ਇਹ ਗੁਣ ਹਨ। ਖੁਦਾ ਓਹਦੇ ਵਿਚ ਸ਼ਕਤੀ, ਗਿਆਨ, ਸੰਜਮ, ਧੀਰਜ, ਪ੍ਰਪੰਡਾ, ਪਿਆਰ ਅਤੇ ਭਗਤੀ ਓਹਦੇ ਵਿਚ ਵੇਖ ਸਕਦਾ ਆ। ਤਦ ਖੁਦਾ ਓਹਦੇ ਤੇ ਮੋਹਰ ਲਾਉਂਦਾ ਆ ਜਾਂ ਥਾਪਣਾ ਕਰਦਾ ਹੈ, ਅਤੇ ਉੱਥੇ ਤਦ ਤੁਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਪੁੱਤਰੀਆਂ ਵੇਖਦੇ ਹੋ। ਤਦ ਅਫਸੀਆਂ 4:3 ਆਖਦੀ ਆ ਕਿ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੇ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਆ, ਉਦਾਸ ਨਾ ਕਰੋ। ਹੁਣ ਤੁਹਾਡੇ ਵਿਚੋਂ ਕੁਝ ਬੈਪਟਿਸਟ ਲੋਕ ਜਿਹੜੇ ਕਿ ਸਦੀਪਕ ਸੁਰੱਖਿਆ ਦੀ ਵੱਲ ਜਾਣਾ ਚਾਹੁੰਦੇ ਹਨ, ਹੁਣ ਜੇ ਤੁਸੀਂ ਉਸ ਹਾਲਤ ਤੱਕ ਆ ਜਾਂਦੇ ਹੋ, ਮੈਂ ਤੁਹਾਡੇ ਨਾਲ ਖੜਾ ਹੋਵਾਂਗਾ ਕਿ ਇਹ ਸਦੀਪਕ ਸੁਰੱਖਿਆ ਹੈ। ਜੇ ਤੁਸੀਂ ਉਸ ਸਥਾਨ ਤੱਕ ਆ ਜਾਂਦੇ ਹੋ, ਬਸ ਆਖਣ ਵਾਸਤੇ ਹੀ, ਜਿੱਦਾਂ ਕੋਈ ਆਖਦਾ ਆ ਮੈਂ ਜਾ ਕੇ ਬੈਪਟਿਸਟ ਚਰਚ ਵਿਚ ਸ਼ਾਮਿਲ ਹੋ ਜਾਵਾਂਗਾ, ਮੈਂ ਪ੍ਰੈਸਬਾਈਟੇਰੀਅਨ ਆ, ਮੇਰੇ ਪਾਸ ਸਦੀਪਕ ਸੁਰੱਖਿਆ ਆ, ਇਹ ਗਲਤ ਆ। ਤੁਹਾਡਾ ਆਪਣਾ ਜੀਵਨ ਸਾਬਤ ਕਰਦਾ ਆ ਕਿ ਤੁਹਾਨੂੰ ਨਹੀਂ ਮਿਲਿਆ ਹੈ। ਜਦ ਤੱਕ ਕਿ ਇਹ ਉੱਥੇ ਹੈ ਕਿ ਪਰਮੇਸ਼ਵਰ ਨੇ ਤੁਹਾਨੂੰ ਲੇ ਪਾਲਕ ਬਣਾਇਆ ਆ ਤੇ ਆਪਣੇ ਰਾਜ ਵਿਚ ਪਵਿੱਤਰ ਆਤਮਾ ਦੇ ਦੁਆਰਾ ਤੁਹਾਡੇ ਉੱਤੇ ਮੋਹਰ ਲਾਈ ਆ, ਤਦ ਇਹਦੇ ਵਿਚੋਂ ਬਾਹਰ ਨਿਕਲਣ ਵਾਲੀ ਕੋਈ ਚੀਜ਼ ਨਹੀਂ ਆ। ਤੁਸੀਂ ਸਦੀਪਕਤਾ ਤੱਕ ਸੁਰੱਖਿਅਕ ਹੋ। ਨੇਚਾ ਕਰੋ, ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ, ਜਿਹਦੇ ਦੁਆਰਾ ਕਿ ਤੁਸੀਂ ਸਾਰੇ ਦਾ ਸਾਰਾ ਅਤੇ ਖੁਦਾਈ ਸੱਚਾਈਆਂ ਨਿਸਤਾਰੇ ਦੇ ਦਿਨ ਤੱਕ ਮੋਹਰ ਬੰਦ ਕੀਤੀਆਂ ਗਈਆਂ ਹਨ। ਮੈਂ ਨੇਚਾ ਕਰਦਾ ਆ ਕਿ ਕਲਾੜੀ ਹੈ ਜੋ ਕਿ ਅੱਗਿਓਂ ਹੀ ਠਹਿਰਾਈ ਗਈ ਹੈ। ਮੈਂ ਨੇਚਾ ਕਰਦਾ ਆ ਕਿ ਖੁਦਾ ਨੇ ਆਖਿਆ ਹੈ ਓਹਦੇ ਕੋਲ ਇੱਕ ਕਲੀਸਿਆ ਹੋਵੇਗੀ ਜੋ ਕਿ ਬੇਦਾਗ ਅਤੇ ਬਿਨਾਂ ਚੁਰੀ ਦੇ ਹੋਵੇਗੀ। ਮੈਂ ਅੱਗਿਓਂ ਹੀ ਠਹਿਰਾਏ ਜਾਣ ਵਿਚ ਨੇਚਾ ਕਰਦਾ ਹਾਂ। ਲਾੜੀ ਅੱਗਿਓਂ ਹੀ ਠਹਿਰਾਈ ਗਈ ਆ, ਉਹ ਉੱਥੇ ਹੋਵੇਗੀ। ਮੈਂ ਨੇਚਾ ਕਰਦਾ ਆ ਕਿ ਮੈਂ ਓਹਦੇ ਨਾਲ ਹਾਂ, ਇਹ ਹੈ ਸਮਝੇ, ਮੈਂ ਓਹਦੇ ਨਾਲ ਹਾਂ। ਹੁਣ ਇਹ ਮੇਰੇ ਉੱਤੇ ਨਿਰਭਰ ਆ ਕਿ ਮੈਂ ਆਪਣੀ ਮੁਕਤੀ ਦਾ ਕੰਮ ਖੁਦਾ ਦੇ ਨਾਲ ਕਰਾਂ। ਜਦ ਤੱਕ ਕਿ ਇਹ ਚੀਜ਼ਾਂ ਖੁਦਾ ਵੱਲੋਂ ਸਾਬਤ ਨਹੀਂ ਹੋ ਜਾਂਦੀਆਂ ਤੇ ਤਦ ਪਰਮੇਸ਼ਵਰ ਦੇ ਰਾਜ ਵਿਚ ਮੋਹਰ ਬੰਦ ਨਹੀਂ ਹੋ ਜਾਂਦੀਆਂ। ਉੱਥੇ ਪਵਿੱਤਰ ਆਤਮਾ ਹੈ, ਪਰਮੇਸ਼ਵਰ ਦੇ ਸੱਚੇ ਕੰਮ ਹਨ ਤੇ ਇਹਦੇ ਉੱਤੇ ਨਿਸਤਾਰੇ ਦੇ ਦਿਨ ਤੱਕ ਮੋਹਰ ਲੱਗੀ ਹੋਈ ਆ। ਇਹ ਉਹਦਾ ਸੁਪਨਾ ਸੀ, ਮੈਂ ਸੋਚਿਆ ਇਹ ਸੁੰਦਰ ਸੀ। ਹੁਣ ਇਸ ਲਈ ਜਦ ਉਹ ਇਹ ਕਰੇ, ਜਦ ਕ੍ਰਿਸ਼ਿਆ ਜਾਂ ਕੋਈ ਇਕੱਲਾ ਜਣਾ ਇਸ ਸਥਾਨ ਤੇ ਪਹੁੰਚਦਾ ਆ, ਕ੍ਰਿਸ਼ਿਆ ਤਾਂ ਉੱਥੇ ਹੋਵੇਗੀ। ਮੈਂ ਇਹ ਚੰਗੀ ਤਰ੍ਹਾਂ ਆਖਦਾ ਆ ਤਾਂ ਕਿ ਤੁਸੀਂ ਸਮਝ ਸਕੋ, ਕ੍ਰਿਸ਼ਿਆ ਤਾਂ ਉੱਥੇ ਹੋਣ ਦੇ ਲਈ ਅੱਗਿਓਂ ਹੀ ਠਹਿਰਾਈ ਗਈ ਹੈ। ਮੈਂ ਇਹਦੇ ਨਾਲ ਹੋਣਾ ਚਾਹੁੰਦਾ ਹਾਂ, ਪਰ ਇੱਕੋ ਇੱਕ ਤਰੀਕਾ ਆ ਕਿ ਮੈਂ ਇਹਦੇ ਨਾਲ ਹੋਵਾਂਗਾ, ਉਹ ਇਹ ਹੈ ਕਿ ਮੈਂ ਇਹਦਾ ਹਿੱਸਾ ਹੋਵਾਂ। ਮੈਂ ਇਹਦਾ ਹਿੱਸਾ ਕਿੰਜ ਬਣਦਾ ਹਾਂ? ਇਹਦੇ ਵਿਚ ਹੋਣ ਨਾਲ ਮੈਂ ਇਹਦੇ ਅੰਦਰ ਕਿੰਜ ਦਾਖਲ ਹੁੰਦਾ ਹਾਂ? ਬਪਤਿਸਮੇ ਦੇ ਦੁਆਰਾ, ਇੱਕ ਆਤਮਾ ਦੇ ਦੁਆਰਾ। ਪਹਿਲਾ ਕੁਰੰਥੀਆਂ 12, ਇੱਕੋ ਹੀ ਆਤਮਾ ਦੇ ਦੁਆਰਾ ਅਸੀਂ ਸਭਨਾਂ ਨੇ ਇੱਕੋ ਹੀ ਦੇਹ ਵਿਚ ਬਪਤਿਸਮਾ ਪਾਇਆ ਆ, ਇੱਕ ਦੇਹ ਇਹਦੇ ਵਿਚ ਬਪਤਿਸਮਾ ਪਾਇਆ ਆ। ਪਰ ਤੁਸੀਂ ਇਹ ਛੋਟੀਆਂ ਚੀਜ਼ਾਂ ਨਾਲ ਠਹਿਰ ਨਹੀਂ ਸਕਦੇ ਕਿ ਮੈਂ ਗੈਰ ਜ਼ੁਬਾਨਾਂ ਬੋਲੀਆਂ ਹਨ, ਮੈਨੂੰ ਮਿਲ ਗਿਆ। ਤੁਸੀਂ ਬਾਹਰ ਜਾ ਕੇ ਤੇ ਗੁੱਸੇ ਹੁੰਦੇ ਹੋ, ਸਹੁੰ ਖਾਂਦੇ ਹੋ ਤੇ ਚਲਦੇ ਰਹਿੰਦੇ ਹੋ, ਸਮਝੇ? ਇਹ ਤਾਂ ਕਾਲੇ ਪੰਛੀ ਵਿਚ ਮੋਰ ਦਾ ਖੰਭ ਲਾਉਣਾ ਹੈ, ਸਮਝੇ? ਤੁਸੀਂ ਇਹ ਨਹੀਂ ਕਰ ਸਕਦੇ। ਤੁਹਾਡਾ ਆਪਣਾ ਹੀ ਜੀਵਨ ਸਾਬਤ ਕਰਦਾ ਆ ਕਿ ਇਹ ਨਹੀਂ ਹੈ। ਪਰ ਜਦ ਇਹ ਚੀਜ਼ਾਂ ਤੁਹਾਡੇ ਪਰਮੇਸ਼ਵਰ ਦੇ ਦੁਆਰਾ ਚਲਾਈਆਂ ਜਾਂਦੀਆਂ ਹਨ, ਤਾਂ ਤੁਸੀਂ ਮੋਰ ਬੰਦ ਹੋ। ਤਦ ਇਹਦੇ ਬਾਰੇ ਵਿਚ ਕੋਈ ਬਾਹਰੀ ਵਿਖਾਵਾ ਨਹੀਂ ਆ, ਤੁਸੀਂ ਖੁਦ ਆਪ ਹੀ ਹੋ। ਤਦ ਦਰਸ਼ਨ, ਸੰਪੂਰਨ ਪਵਿੱਤਰ ਆਤਮਾ ਦੇ, ਖੁਦਾ ਵਾਲੇ ਕੰਮ, ਹਰ ਇੱਕ ਚੀਜ਼ ਪ੍ਰਗਟ ਕੀਤੀ ਗਈ ਹੈ, ਕਿਉਂ ਤੁਸੀਂ ਅਤੇ ਮਸੀਹ ਇੱਕ ਬਣ ਜਾਂਦੇ ਹੋ। ਮੈਂ ਨੇਚਾ ਕਰਦਾ ਹਾਂ, ਇਹ ਸਮਝ ਲਿਆ ਗਿਆ ਹੈ, ਤੁਸੀਂ ਤੇ ਮਸੀਹ ਇੱਕ ਬਣ ਜਾਂਦੇ ਹੋ। ਮੇਰੇ ਕੋਲ ਕੁਝ ਹੋਰ ਹੈ ਸੀ ਜਿਹੜਾ ਕਿ ਮੈਂ ਇੱਥੇ ਲਿਖਿਆ ਹੋਇਆ ਸੀ, ਜਿਹਦੇ ਬਾਰੇ ਮੈਂ ਸੋਚਣਾ ਚਾਹੁੰਦਾ ਸਾਂ। ਸਾਨੂੰ ਜੀਵਨ ਦੇ ਸਥਾਨ ਤੇ ਲਿਆਉਂਦਾ ਆ, ਤਦ ਤੁਹਾਡੇ ਕੋਲ ਸਦੀਪਕ ਜੀਵਨ ਹੁੰਦਾ ਆ। ਹੁਣ ਮੇਰੇ ਕੋਲ ਯੂਨਾਨੀ ਲੈਕਸੀਕਨ ਇੱਥੇ ਹੈਗੀ, ਦੀ ਐਮਫੈਟਿਕਲ ਡਾਇਗਲੋਟ। ਇੱਕ ਸ਼ਬਦ ਉੱਤੇ ਉਸ ਦਿਨ ਮੈਂ ਇਹਦਾ ਅਧਿਐਨ ਕੀਤਾ। ਹੁਣ ਯੋਹਨਾ 14 ਜਾਂ ਯੋਹਨਾ 3:16 ਅਸੀਂ ਪਤਾ ਲਾਉਂਦੇ ਹਾਂ ਕਿ ਇੱਕ ਜਗ੍ਹਾ ਆਖਿਆ ਗਿਆ ਆ ਕਿ ਹਮੇਸ਼ਾ ਦਾ ਜੀਵਨ ਪਾਉਣ, ਦੂਜੀ ਥਾਂ ਤੇ ਇਹ ਆਖਦਾ ਆ ਕਿ ਸਦੀਪਕ ਜੀਵਨ ਪਾਉਣ, ਪਰ ਯੂਨਾਨੀ ਵਿਚ ਇਬਰਾਨੀ ਵਿਚ ਇਹ ਆਖਦਾ ਆ ਕਿ ਉਹ ਜੀਵਨ ਜਿਹਦਾ ਅੰਤ ਨਹੀਂ ਆ। ਯੂਨਾਨੀ ਸ਼ਬਦ ਵਿਚ ਐਨੀਓਨ ਲਗਭਗ ਆਯੋਨ ਵਾਂਗ ਹੀ, ਆਯੋਨ ਤਾਂ ਇਕ ਬ੍ਰਹਿਮੰਡ ਹੈ ਜੋ ਕਿ ਨਹੀਂ ਕੀਤਾ ਜਾ ਸਕਦਾ। ਇਹ ਇਕ ਅਜਿਹਾ ਨੰਬਰ ਹੈ ਜਿਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਲੱਖਾਂ ਕਰੋੜਾਂ ਅਤੇ ਅਰਬਾਂ ਤੋਂ ਪਰੇ ਹੈ, ਪਰ ਇਹ ਤਾਂ ਸਮੇਂ ਦਾ ਐਨੀਓਨ ਹੈ, ਸੁਦੀਪਕ ਜਿਉਣ। ਅਤੇ ਇਹਦੇ ਲਈ ਅੰਗਰੇਜ਼ੀ ਸ਼ਬਦ ਆ ਸੁਦੀਪਕ। ਅਸੀਂ ਇਹਨੂੰ ਸੁਦੀਪਕ ਵਾਂਗ ਜਾਂ ਐਨੀਓਨ ਜਾਂ ਉਹ ਜੀਵਨ ਜਿਹਦਾ ਅੰਤ ਨਹੀਂ ਹੈ ਕਰਕੇ ਜਾਣਦੇ ਹਾਂ। ਸਮਝੇ? ਜੇ ਤੁਹਾਡੇ ਕੋਲ ਉਹ ਜੀਵਨ ਆ ਜਿਹਦਾ ਅੰਤ ਨਹੀਂ ਹੁੰਦਾ ਤਾਂ ਤੁਸੀਂ ਕਿੰਜ ਨਾਸ਼ ਹੋ ਸਕਦੇ ਹੋ? ਤੁਸੀਂ ਸੁਦੀਪਕ ਜੀਵਨ ਦਾ ਭਾਗ ਬਣ ਗਏ ਹੋ। ਅਤੇ ਸਿਰਫ ਇੱਕੋ ਹੀ ਚੀਜ਼ ਸੁਦੀਪਕ ਆ, ਸ਼ੈਤਾਨ ਸੁਦੀਪਕ ਨਹੀਂ ਆ। ਨਹੀਂ, ਉਹ ਸ਼ੈਤਾਨ ਬਣਿਆ, ਨਰਕ ਸੁਦੀਪਕ ਨਹੀਂ ਆ। ਨਰਕ ਬਣਾਇਆ ਗਿਆ ਸੀ, ਇਹ ਸੁਦੀਪਕ ਨਹੀਂ ਆ। ਅਤੇ ਇਹ ਸਰੀਰ ਸੁਦੀਪਕ ਨਹੀਂ ਹਨ, ਇਹਨਾਂ ਦੀ ਸ੍ਰਿਸ਼ਟੀ ਕੀਤੀ ਗਈ ਸੀ। ਪਰ ਪਰਮੇਸ਼ੁਰ ਦਾ ਆਤਮਾ ਸੁਦੀਪਕ ਆ, ਨਾ ਤਾਂ ਇਹਦਾ ਸ਼ੁਰੂ ਸੀ ਤੇ ਨਾ ਹੀ ਇਹਦਾ ਅੰਤ ਆ। ਅਤੇ ਸਿਰਫ ਇੱਕ ਹੀ ਤਰੀਕਾ ਆ ਜਿਹਦੇ ਰਾਹੀਂ ਅਸੀਂ ਸੁਦੀਪਕ ਜੀਵਨ ਪਾ ਸਕਦੇ ਹਾਂ, ਉਸ ਯੂਨਾਨੀ ਦੇ ਸ਼ਬਦ ਜੋਏ ਤੋਂ, ਜਿਹਦਾ ਅਰਥ ਹੁੰਦਾ ਆ ਪਰਮੇਸ਼ੁਰ ਦਾ ਆਪਣਾ ਜੀਵਨ। ਅਸੀਂ ਪਰਮੇਸ਼ੁਰ ਦਾ ਹਿੱਸਾ ਬਣ ਜਾਂਦੇ ਹਾਂ ਜਦ ਅਸੀਂ ਪਰਮੇਸ਼ੁਰ ਦੇ ਪੁੱਤਰ ਅਤੇ ਪੁੱਤਰੀਆਂ ਬਣ ਜਾਂਦੇ ਹਾਂ ਤੇ ਸਾਡੇ ਕੋਲ ਆਇਓਨੀਅਨ ਜੀਵਨ ਹੁੰਦਾ ਆ। ਸੋ ਉਹ ਹਿੱਸਾ ਜਿਹੜਾ ਜਿਉਂਦਾ ਆ, ਅਸੀਂ ਜਿਹੜੇ ਇਸ ਵਚਨ ਨੂੰ ਇੱਥੋਂ ਤੋਂ ਲੈ ਕੇ ਉੱਥੋਂ ਤੱਕ ਪਛਾਣਦੇ ਆ, ਜੋ ਪਛਾਣਦਾ ਹੈ ਉਹ ਆਇਓਨੀਅਨ ਜੀਵਨ ਆ, ਉਹ ਜੀਵਨ ਜਿਹਦਾ ਅੰਤ ਨਹੀਂ ਹੁੰਦਾ ਆ। ਇਹ ਪਰਮੇਸ਼ੁਰ ਦਾ ਆਪਣਾ ਜੀਵਨ ਆ ਜੋ ਸਾਡੇ ਵਿਚ ਹੁੰਦਾ ਆ। ਆਮੀਨ। ਉਸ ਦਿਨ ਦੌਰੇ ਉੱਤੇ ਮੇਰੀ ਇੱਕ ਯਹੋਵਾ ਵਿਟਨੈਸ ਵਾਲੇ ਨਾਲ ਗੁਫ਼ਤਗੂ ਹੋਈ। ਹੁਣ ਕਿਸੇ ਦੇ ਵਿਸ਼ਵਾਸ ਦਾ ਨਿਰਾਦਰ ਨਹੀਂ, ਸਾਡੇ ਕੋਲ ਬਹੁਤ ਸਾਰੇ ਬਦਲੇ ਹੋਏ ਲੋਕ ਯਹੋਵਾ ਵਿਟਨੈਸ ਤੋਂ ਇੱਥੇ ਬੈਠੇ ਹੋਏ ਹਨ। ਸਾਡੇ ਗਿਰਜੇ ਦਾ ਇੱਕ ਅਮਾਨਤਦਾਰ ਯਹੋਵਾ ਵਿਟਨੈਸ ਸੀ, ਉਹ ਤੇ ਉਹਦਾ ਪਰਿਵਾਰ ਬਚ ਗਏ। ਉਹਦਾ ਪਿਤਾ ਰੀਡਰ ਸੀ, ਭਾਈ ਵੁਡਸ, ਅਤੇ ਉਹਦੇ ਹੁਣ ਸਾਰੇ ਭੈਣ ਭਰਾ ਲਗਭਗ ਸਾਰੇ ਉਹ ਅੰਦਰ ਆ ਗਏ ਹਨ ਤੇ ਪਵਿੱਤਰ ਆਤਮਾ ਪਾ ਲਿਆ ਹੈ ਪਰਮੇਸ਼ੁਰ ਦੇ ਦਰਸ਼ਨਾਂ ਦੇ ਕਾਰਨ, ਜਿਨ੍ਹਾਂ ਉਹਨੂੰ ਦੱਸਿਆ ਕਿ ਉਹਨਾਂ ਕੀ ਕੀਤਾ ਅਤੇ ਉਹ ਕੀ ਸਮਝੇ, ਇਹਨੇ ਇਹ ਕੀਤਾ। ਪਰ ਇੱਥੇ ਯਹੋਵਾ ਵਿਟਨੈਸ ਆਪਣੀ ਪੁਸਤਕ ਵਿਚ ਇਹ ਆਖਦਾ ਆ ਕਿ ਜਿਹੜਾ ਸਾਹ ਤੁਸੀਂ ਲੈਂਦੇ ਹੋ ਉਹ ਪ੍ਰਾਣ ਆ। ਹੁਣ ਇਹ ਠੀਕ ਨਹੀਂ ਹੋ ਸਕਦਾ ਆ, ਜਿਹੜਾ ਸਾਹ ਤੁਸੀਂ ਲੈਂਦੇ ਹੋ ਉਹ ਪ੍ਰਾਣ ਨਹੀਂ ਆ। ਜੇ ਹੈ ਇੱਕ ਸਮੇਂ ਤੁਸੀਂ ਇੱਕ ਕਿਸਮ ਦਾ ਪ੍ਰਾਣ ਹੋ, ਅਗਲੀ ਵਾਰੀ ਤੁਸੀਂ ਹੋਰ ਕਿਸੇ ਨੇ ਉਸ ਪ੍ਰਾਣ ਵਿਚ ਸਾਹ ਲਿਆ ਹੈ। ਹੁਣ ਧਿਆਨ ਦਿਓ ਕਿ ਤੁਸੀਂ ਕਿੱਥੇ ਹੋਵੋਗੇ। ਸਾਹ ਤਾਂ ਹਵਾ ਹੈ, ਹਵਾ ਹੈ ਜਿਹਦਾ ਤੁਸੀਂ ਸਾਹ ਆਪਣੀਆਂ ਨਾਸਾਂ ਵਿਚ ਲੈਂਦੇ ਹੋ। ਹੁਣ ਉਹ ਪਿਛਾਂ ਤੋਂ ਲਿਖਤ ਲੈਂਦੇ ਹਨ ਅਤੇ ਖੁਦਾ ਨੇ ਉਹਦੇ ਨਥਨਿਆਂ ਵਿਚ ਸਾਹ ਫੂਕਿਆ ਤੇ ਉਹ ਜਿਉਂਦੀ ਜਾਨ ਹੋ ਗਿਆ। ਹੁਣ ਮੈਂ ਤੁਹਾਨੂੰ ਕੁਝ ਪੁੱਛਦਾ ਹਾਂ, ਜੇ ਉਹ ਆਦਮੀ ਸੀ ਜਦ ਖੁਦਾ ਨੇ ਇਹ ਜ਼ਿੰਦਗੀ ਦਾ ਦਮ ਉਹਦੇ ਵਿਚ ਪਾਇਆ ਤਾਂ ਉਹਦੇ ਤੋਂ ਪਹਿਲਾਂ ਉਹ ਕਿਸ ਤਰ੍ਹਾਂ ਦਾ ਸਾਹ ਲੈ ਰਿਹਾ ਸੀ? ਸਮਝੇ? ਕਿਸ ਤਰ੍ਹਾਂ ਦਾ ਸਾਹ ਉਹ ਜਿਉਂਦਾ ਆਦਮੀ ਲੈ ਰਿਹਾ ਸੀ? ਠੀਕ ਆ ਭਾਈ, ਜੇ ਏਦਾਂ ਆ ਤਦ ਹਰੇਕ ਜਾਨਵਰ ਇੱਕ ਜਿਉਂਦੀ ਜਾਨ ਆ, ਕਿਉਂਕਿ ਉਹ ਮਨੁੱਖੀ ਜਾਨ ਦਾ ਸਾਹ ਲੈਂਦੇ ਹਨ, ਸਾਡੀ ਜਾਨ ਤੇ ਕੁਝ ਮਿਲਾ ਕੇ। ਤਦ ਯਿਸੂ ਨੂੰ ਮਰਨ ਦੀ ਲੋੜ ਨਹੀਂ ਸੀ ਤੇ ਤਦ ਜਾਨਵਰ ਦੀ ਕੁਰਬਾਨੀ ਕਾਫੀ ਸੀ। ਸਮਝੇ ਸੁਪਾਈ ਜੀ, ਇਹ ਬਹਿਸ ਕਾਮਯਾਬ ਨਹੀਂ ਹੈ। ਪਰ ਖੁਦਾ ਨੇ ਕੀ ਕੀਤਾ? ਉਹਨੇ ਸੁਦੀਪਕ ਜੀਵਨ ਦਾ ਸਾਹ ਫੂਕਿਆ। ਆਮੀਨ। ਤਦ ਉਹ ਜਿਉਂਦੀ ਜਾਨ ਹੋ ਗਿਆ, ਉਹ ਜਾਨ ਜੋ ਮਰ ਨਹੀਂ ਸਕਦੀ। ਹੁਣ ਗੌ ਕਰੋ, ਹੁਣ ਅਸੀਂ ਸ਼ਹਿਦ ਨੂੰ ਲੈ ਕੇ ਤੁਹਾਡੀਆਂ ਕੂਹਣੀਆਂ ਤੱਕ ਜਾਵਾਂਗੇ। ਧਿਆਨ ਦਿਓ, ਉਹਦੀਆਂ ਨਾਸਾਂ ਵਿਚ ਸੁਦੀਪਕ ਜੀਵਨ ਦਾ ਸਾਹ ਫੂਕਿਆ ਅਤੇ ਉਹ ਸੁਦੀਪਕ ਜਾਨ ਬਣ ਗਿਆ, ਕਿਉਂਕਿ ਖੁਦਾ ਨੇ ਸਾਹ ਫੂਕਿਆ। ਉਹ ਨਹੀਂ ਜੋ ਕੁਦਰਤ ਨੇ ਕੀਤਾ, ਪਰ ਜੋ ਖੁਦਾ ਨੇ ਕੀਤਾ, ਅਤੇ ਜ਼ਿੰਦਗੀ ਦਾ ਸਾਹ ਉਹਦੇ ਨਥਨਿਆਂ ਵਿਚ ਫੂਕਿਆ ਤੇ ਉਹ ਜਿਉਂਦੀ ਜਾਨ ਹੋ ਗਿਆ। ਤਾਂ ਤੁਸੀਂ ਮੈਨੂੰ ਆਖਦੇ ਹੋ ਭਾਈ ਬ੍ਰਾਨਮ ਆਦਮ ਮਰ ਗਿਆ, ਪਰ ਯਾਦ ਰਹੇ ਆਦਮ ਦੇ ਮਰਨ ਤੋਂ ਪਹਿਲਾਂ ਉਹਦੇ ਕੋਲ ਇੱਕ ਲੇਲਾ ਸੀ ਜਿਹਨੇ ਉਹਦਾ ਛੁਟਕਾਰਾ ਕਰ ਦਿੱਤਾ। ਹਾਲੇਲੂਯਾ। ਜਿਨ੍ਹਾਂ ਨੂੰ ਉਹਨੇ ਅੱਗਿਓਂ ਜਾਣ ਲਿਆ ਉਹਨਾਂ ਨੂੰ ਉਹਨੇ ਬੁਲਾਇਆ। ਉਹਦੇ ਕੋਲ ਉਹਨਾਂ ਦੇ ਛੁਟਕਾਰੇ ਦੇ ਲਈ ਲੇਲਾ ਸੀ। ਉਹ ਤਾਂ ਇੱਕ ਨਮੂਨਾ ਸੀ। ਆਦਮ ਡਿੱਗ ਪਿਆ, ਬਾਦ ਆਦਮ ਦੇ ਲਈ ਇੱਕ ਲੀਲਾ ਬਖਸ਼ਿਆ ਗਿਆ ਕਿਉਂਕਿ ਪਹਿਲਾਂ ਹੀ ਉਹ ਆਪਣੇ ਨਥਨਿਆਂ ਵਿਚ ਦੀਪਕ ਖੁਦਾ ਦਾ ਸਾਹ ਬਣ ਚੁੱਕਿਆ ਸੀ ਅਤੇ ਉਹ ਜਿਉਂਦੀ ਜਾਨ ਬਣ ਗਿਆ। ਉਹ ਪਰਮੇਸ਼ਵਰ ਦਾ ਪੁੱਤਰ ਸੀ। ਉਹਦਾ ਸਾਹ ਨਹੀਂ ਜਿਵੇਂ ਕਿ ਅਫਰੀਕਾ ਦਾ ਸ਼ਬਦ ਆ, ਉਹਦਾ ਸਾਹ ਨਹੀਂ ਠੀਕ ਹੁਣੇ ਮੈਂ ਨਹੀਂ ਜਾਣਦਾ ਕਿ ਇਹਦੇ ਲਈ ਯੂਨਾਨੀ ਸ਼ਬਦ ਕੀ ਆ। ਅਫਰੀਕਾ ਦੇ ਸ਼ਬਦ ਵਿਚ ਉਹ ਅਮੋਇਆ ਆਖਦੇ ਹਨ ਜਿਹਦਾ ਅਰਥ ਹੈ ਹਵਾ, ਇੱਕ ਅਨਡੇਟ ਸ਼ਕਤੀ। ਜਾਨਵਰ ਵੀ ਅਮੋਇਆ ਦਾ ਹੀ ਸਾਹ ਲੈਂਦੇ ਹਨ, ਪਾਪੀ ਲੋਕ ਵੀ ਅਮੋਇਆ ਦਾ ਹੀ ਸਾਹ ਲੈਂਦੇ ਹਨ। ਤਦ ਅਸੀਂ ਸਦੀਪਕ ਜੀਉਣ ਦੇ ਲਈ ਕਿਉਂ ਸੰਘਰਸ਼ ਕਰਦੇ ਹਾਂ? ਜੇ ਉਹ ਸਦੀਪਕ ਜਾਨ ਹੈ ਜੋ ਕਿ ਸਾਡੇ ਵਿਚ ਸਾਹ ਫੂਕ ਕੇ ਪਾਈ ਗਈ ਹੈ, ਤਾਂ ਕਿਉਂ ਅਸੀਂ ਸਦੀਪਕ ਜੀਉਣ ਦੇ ਲਈ ਸੰਘਰਸ਼ ਕਰਦੇ ਹਾਂ? ਇਹ ਪਿਛਾਂ ਨੂੰ ਜ਼ੋਰ ਮਾਰਦਾ ਹੈ ਭਾਈ ਜੀ, ਸਮਝੇ? ਇਹ ਤਾਂ ਕਰ ਨਹੀਂ ਸਕਦਾ, ਪਰ ਖੁਦਾ ਨੇ ਖਾਸ ਕਰਕੇ ਆਦਮ ਉੱਤੇ ਸਦੀਪਕ ਜੀਵਨ ਦਾ ਸਾਹ ਫੂਕਿਆ ਅਤੇ ਉਹ ਖੁਦਾ ਦੇ ਨਾਲ ਇੱਕ ਸਦੀਪਕ ਆਦਮੀ ਬਣ ਗਿਆ। ਉਹਦੇ ਕੋਲ ਖੁਦਾ ਵਰਗੀ ਸ਼ਕਤੀ ਸੀ ਤੇ ਉਹ ਛੋਟਾ ਖੁਦਾ ਸੀ, ਉਹ ਧਰਤੀ ਦਾ ਖੁਦਾ ਸੀ, ਹੁਣ ਸੁਰਗ ਦਾ ਖੁਦਾ ਨਹੀਂ ਧਰਤੀ ਦਾ ਖੁਦਾ। ਅਤੇ ਕਿਸੇ ਦਿਨ ਪਰਮੇਸ਼ਵਰ ਦੇ ਪੁੱਤਰ ਫੇਰ ਦੁਬਾਰਾ ਈਸ਼ਵਰ ਬਣ ਗਏ। ਯਸੂ ਨੇ ਇੰਜ ਆਖਿਆ ਕਿ ਇਹ ਤੁਹਾਡੀ ਵਿਵਸਥਾ ਵਿਚ ਨਹੀਂ ਲਿਖਿਆ ਆ ਕਿ ਤੁਸੀਂ ਈਸ਼ਵਰ ਹੋ? ਤਦ ਜੇ ਤੁਸੀਂ ਉਹਨਾਂ ਨੂੰ ਜਿਨ੍ਹਾਂ ਨੂੰ ਉਹਨੇ ਈਸ਼ਵਰ ਆਖਿਆ, ਜਿਨ੍ਹਾਂ ਨੂੰ ਖੁਦਾ ਨੇ ਦਰਸ਼ਨ ਦਿੱਤਾ, ਤਦ ਤੁਸੀਂ ਮੈਨੂੰ ਕਿੰਜ ਦੋਸ਼ੀ ਠਹਿਰਾ ਸਕਦੇ ਹੋ ਜਦ ਮੈਂ ਆਖਦਾ ਹਾਂ ਕਿ ਮੈਂ ਪਰਮੇਸ਼ਵਰ ਦਾ ਪੁੱਤਰ ਹਾਂ? ਸਮਝੇ? ਹੁਣ ਅਸੀਂ ਕਿਸੇ ਡੂੰਘੀ ਚੀਜ਼ ਵਿਚ ਜਾ ਰਹੇ ਹਾਂ, ਇਹਦੇ ਤੇ ਗੌਰ ਕਰੋ ਜਦ ਅਸੀਂ ਇਹਨੂੰ ਸਮਝਾਉਂਦੇ ਹਾਂ। ਹੁਣ ਇੱਥੇ ਉਹ ਹਨ, ਉਹ ਹੁਣ ਪਰਮੇਸ਼ਵਰ ਦਾ ਪੁੱਤਰ ਆ, ਪਰ ਉਹ ਗਲਤੀ ਕਰਦਾ ਆ, ਉਹ ਜਾਣਦਾ ਆ ਕਿ ਉਹ ਗਲਤੀ ਕਰ ਰਿਹਾ ਹੈ। ਹੁਣ ਯਾਦ ਰਹੇ, ਆਦਮ ਨੇ ਧੋਖਾ ਨਹੀਂ ਸਿਖਾਦਾ। ਬਾਈਬਲ ਨੇ ਇੰਜ ਹੀ ਆਖਿਆ ਆ, ਪਹਿਲਾ ਤਿਮੋਥਿਅਸ 3:3, ਆਦਮ ਨੇ ਧੋਖਾ ਨਹੀਂ ਖਾਦਾ ਪਰ ਔਰਤ ਨੇ ਧੋਖਾ ਖਾਦਾ ਤੇ ਅਪਰਾਧ ਵਿਚ ਸੀ। ਆਦਮ ਹਵਾ ਦੇ ਨਾਲ ਚੱਲਿਆ ਕਿਉਂਕਿ ਉਹ ਉਹਦੀ ਪਤਨੀ ਸੀ। ਓਦਾਂ ਹੀ ਮਸੀਹ ਨੇ ਵੀ ਸ਼ੈਤਾਨ ਦੇ ਦੁਆਰਾ ਧੋਖਾ ਨਹੀਂ ਖਾਦਾ ਪਰ ਉਹ ਲਾੜੀ ਦੇ ਨਾਲ ਮੌਤ ਵਿਚ ਚਲਿਆ ਗਿਆ। ਉਹ ਲਾੜੀ ਦੇ ਨਾਲ ਹੋਣ ਲਈ ਚਲਿਆ ਗਿਆ ਤਾਂ ਕਿ ਉਹ ਕਲੀਸਿਆ ਦਾ ਛੁਟਕਾਰਾ ਕਰ ਸਕੇ। ਆਦਮ ਜਾਣਦਾ ਸੀ ਕਿ ਉਹ ਗਲਤ ਆ, ਇਸ ਲਈ ਉਹ ਹਵਾ ਦੇ ਨਾਲ ਤੁਰ ਪਿਆ, ਸਮਝੇ? ਪਰ ਉਹਨਾਂ ਦੇ ਲਈ ਇੱਕ ਲੀਲਾ ਬਖਸ਼ਿਆ ਗਿਆ ਸੀ ਕਿ ਉਹਨਾਂ ਦਾ ਛੁਟਕਾਰਾ ਹੋ ਗਿਆ ਆ। ਅਤੇ ਇਹ ਲੀਲੇ ਅੱਜ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਪਹਿਲਾਂ ਹੀ ਜਾਣ ਲਿਆ ਸੀ ਕਿ ਖੁਦਾ ਨੇ ਬੁਲਾਇਆ ਹੈ, ਇੱਕ ਛੁਡਾਉਣ ਵਾਲਾ ਹੈ। ਕੋਈ ਆਦਮੀ ਮੇਰੇ ਕੋਲ ਨਹੀਂ ਆ ਸਕਦਾ ਜਦ ਤੱਕ ਕਿ ਮੇਰਾ ਪਿਤਾ ਉਹਨੂੰ ਨਾ ਬੁਲਾਵੇ। ਜਿਨ੍ਹਾਂ ਨੂੰ ਵੀ ਪਿਤਾ ਨੇ ਮੈਨੂੰ ਦਿੱਤਾ ਹੈ ਉਹ ਮੇਰੇ ਕੋਲ ਆਉਣਗੇ। ਕੀ ਇਹ ਠੀਕ ਆ? ਜਗਤ ਦੀ ਨੀਂਹ ਤੋਂ ਹੀ ਇੱਕ ਬਖਸ਼ਿਆ ਹੋਇਆ ਲੀਲਾ ਹੈ ਜਿੱਥੇ ਕਿ ਉਹਨਾਂ ਦੇ ਨਾਮ ਲੀਲੇ ਦੇ ਜੀਵਨ ਦੀ ਪੋਥੀ ਵਿਚ ਲਿਖੇ ਹੋਏ ਹਨ। ਇਹ ਲੀਲਾ ਬਖਸ਼ਿਆ ਗਿਆ ਸੀ ਹਰੇਕ ਦੇ ਲਈ ਕਿਰਪਾ ਦਾ ਮਾਰਗ ਬਣਾਉਣ ਲਈ ਤਾਂ ਕਿ ਉਹ ਪੁਨਰਉਥਾਨ ਵਿਚ ਜਾ ਸਕਣ। ਇੱਕ ਬਖਸ਼ਿਆ ਹੋਇਆ ਲੀਲਾ, ਆਦਮ ਦਾ ਲੀਲਾ। ਹੁਣ ਧਿਆਨ ਦਿਓ, ਜਿਵੇਂ ਆਦਮ ਦੇ ਕੋਲ ਬਖਸ਼ਿਆ ਹੋਇਆ ਲੀਲਾ ਸੀ, ਹੁਣ ਇਹ ਅੱਜ ਕਲੀਸਿਆ ਹੈ। ਮੇਰਾ ਮਤਲਬ ਕਲੀਸਿਆ ਤੋਂ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਮੈਂ ਇੱਕ ਹੱਠ ਧਰਮੀ ਹੋਣ ਲਈ ਇਹ ਨਹੀਂ ਕਹਿੰਦਾ ਹਾਂ। ਇਹ ਮੇਰਾ ਮਤਲਬ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਵੀ ਨਹੀਂ ਆ। ਮੈਂ ਇੱਥੇ ਇਹ ਕਰਨ ਲਈ ਨਹੀਂ ਆ ਕਿਉਂਕਿ ਮੈਂ ਆਪਣੇ ਨੂੰ ਬਿਆਨ ਕਰ ਚੁੱਕਿਆ ਹਾਂ। ਮੈਂ ਇੱਥੇ ਮਦਦ ਕਰਨ ਲਈ ਹਾਂ, ਪਰ ਮੈਂ ਕੀ ਕਰਨ ਦਾ ਯਤਨ ਕਰ ਰਿਹਾ ਹਾਂ? ਤੁਸੀਂ ਜਾਣਦੇ ਹੋ ਕਿ ਕੀ ਅਸਲ ਵਿਚ ਇਹ ਕਲੀਸਿਯਾਵਾਂ ਕਲੀਸਿਯਾਵਾਂ ਨਹੀਂ ਹਨ। ਕਲੀਸਿਯਾ ਹੈ, ਇਹ ਤਾਂ ਲਾਜਜ ਹਨ, ਸਮਝੇ? ਇਹ ਲਾਜਜ ਹਨ, ਮੇਰੇ ਕੋਲ ਕੁਝ ਨਹੀਂ ਹੈ। ਇਹ ਠੀਕ ਆ, ਮੈਂ ਕੁਝ ਪਲਾਂ ਦੇ ਅੰਦਰ ਤੁਹਾਨੂੰ ਸਾਬਤ ਕਰਕੇ ਦੱਸਣਾ ਚਾਹੁੰਦਾ ਹਾਂ ਕਿ ਉਹ ਤਾਂ ਸਿਰਫ ਲਾਜਜ ਹਨ। ਤੁਸੀਂ ਤਾਂ ਮੈਥੋਡਿਸਟ ਲਾਜ ਜਾਂ ਪ੍ਰੈਸਬਿਟੇਰੀਅਨ ਲਾਜ ਨਾਲ ਸੰਬੰਧ ਰੱਖਦੇ ਹੋ ਜਾਂ ਪੈਂਟੇਕਾਸਟਲ ਲਾਜ, ਜਿੱਥੋਂ ਤੱਕ ਇਹਦਾ ਸੰਬੰਧ ਆ, ਤੁਸੀਂ ਸਮਝੇ? ਲਾਜਸ, ਸਮਝੇ? ਤੁਸੀਂ ਨਹੀਂ ਕਰ ਸਕਦੇ, ਸਮਝੇ? ਕਲੀਸਿਯਾਵਾਂ ਤਾਂ ਅਸਲ ਵਿਚ ਲਾਜਸ ਹਨ ਜਿੱਥੇ ਕਿ ਲੋਕ ਇੱਕੋ ਹੀ ਵਿਚਾਰ ਨਾਲ ਇਕੱਠੇ ਚੱਲਦੇ ਹਨ, ਪਰ ਕਲੀਸਿਯਾ ਤਾਂ ਇੱਕ ਹੈ। ਤੁਸੀਂ ਚਰਚ ਵਿਚ ਸ਼ਾਮਲ ਨਹੀਂ ਹੋ ਸਕਦੇ, ਪਰ ਤੁਸੀਂ ਤਾਂ ਇਹਦੇ ਵਿਚ ਜਨਮ ਲੈਂਦੇ ਹੋ। ਜਦ ਤੁਸੀਂ ਇਹਦੇ ਵਿਚ ਜਨਮ ਲੈਂਦੇ ਹੋ ਤਾਂ ਤੁਸੀਂ ਇਹਦੇ ਅੰਗ ਹੋ। ਜਿਵੇਂ ਕਿ ਮੇਰਾ ਪਰਿਵਾਰ ਹੈ, ਮੈਂ 53 ਸਾਲ ਬ੍ਰਾਹਮਣ ਪਰਿਵਾਰ ਵਿਚ ਰਿਹਾ ਹਾਂ। ਉਹਨਾਂ ਨੇ ਮੈਨੂੰ ਕਦੇ ਵੀ ਪਰਿਵਾਰ ਵਿਚ ਸ਼ਾਮਲ ਹੋਣ ਦੇ ਲਈ ਨਹੀਂ ਆਖਿਆ। ਕਿਉਂ ਨਹੀਂ? ਮੈਨੂੰ ਪਰਿਵਾਰ ਵਿਚ ਸ਼ਾਮਲ ਨਹੀਂ ਹੋਣਾ ਹੈ, ਮੈਂ ਤਾਂ ਬ੍ਰਾਹਮਣ ਹੀ ਜੰਮਿਆ ਸਾਂ। ਅਤੇ ਤੁਸੀਂ ਕਲੀਸਿਯਾ ਵਿਚ ਜਨਮ ਲੈਂਦੇ ਹੋ। ਹੁਣ ਇਹ ਦੂਸਰੀਆਂ ਤਾਂ ਲਾਜਜ਼ ਹਨ, ਕੀ ਕਦੇ ਤੁਸੀਂ ਇਹਦੇ ਬਾਰੇ ਸੋਚਿਆ ਹੈ? ਹਾਂ ਸ਼੍ਰੀਮਾਨ ਜੀ, ਇੱਕ ਦਿਨ ਮੈਂ ਘਾਹ ਖੋਤ ਰਿਹਾ ਸਾਂ ਅਤੇ ਮੈਂ ਠੀਕ ਭਾਈ ਉਸ ਮਹਾਨ ਪਵਿੱਤਰ ਕੈਥੋਲਿਕ ਚਰਚ ਦੇ ਬਾਰੇ ਸੋਚ ਰਿਹਾ ਸਾਂ। ਉਹ ਇਹਨੂੰ ਏਦਾਂ ਪੁਕਾਰਦੇ ਹਨ। ਮੈਂ ਏਦਾਂ ਘਾਹ ਖੋਦਦਾ ਹੀ ਚੱਲ ਰਿਹਾ ਸਾਂ ਤੇ ਕਿਸੇ ਚੀਜ਼ ਨੇ ਮੈਨੂੰ ਏਦਾਂ ਰੋਕ ਦਿੱਤਾ ਤੇ ਆਖਿਆ ਕਿ ਉਹਨੂੰ ਇਹ ਨਾ ਆਖ। ਮੈਂ ਆਲੇ ਦੁਆਲੇ ਵੇਖਿਆ ਤੇ ਮੈਂ ਫੇਰ ਘਾਹ ਖੋਤਣਾ ਸ਼ੁਰੂ ਕਰ ਦਿੱਤਾ ਅਤੇ ਫੇਰ ਮੈਨੂੰ ਇਹਨੇ ਰੋਕ ਦਿੱਤਾ ਅਤੇ ਆਖਿਆ ਕਿ ਉਹਨੂੰ ਇੰਜ ਨਾ ਪੁਕਾਰ। ਆਖਿਆ ਕਿ ਉਹ ਵੀ ਦੂਸਰਿਆਂ ਵਾਂਗ ਲਾਜ ਹੈ। ਉਹ ਚਰਚ ਨਹੀਂ ਹਨ, ਸਿਰਫ ਇੱਕ ਚਰਚ ਹੈ। ਉਹ ਲਾਜ ਦੇ ਮੈਂਬਰ ਹਨ ਕਿਉਂਕਿ ਤੁਸੀਂ ਇੱਕ ਲਾਜ ਵਿੱਚ ਸ਼ਾਮਲ ਹੋ ਸਕਦੇ ਹੋ ਪਰ ਤੁਸੀਂ ਇੱਕ ਕਲੀਸਿਯਾ ਵਿੱਚ ਸ਼ਾਮਲ ਨਹੀਂ ਹੋ ਸਕਦੇ। ਕਲੀਸਿਯਾ ਇਹਦੇ ਵਿੱਚ ਤੁਸੀਂ ਜਨਮ ਲੈਂਦੇ ਹੋ, ਤੁਸੀਂ ਨਵੇਂ ਜਨਮ ਦੇ ਨਾਲ ਇਹਦੇ ਮੈਂਬਰ ਬਣਦੇ ਹੋ। ਤਦ ਇੱਕ ਪਰਿਵਾਰ ਦਾ ਮੈਂਬਰ, ਭਾਈ ਜਾਂ ਭੈਣ ਇਹਦੇ ਵਿੱਚ। ਹੁਣ ਮੈਂ ਇੱਥੇ ਕੁਝ ਐਮਫੈਟਿਕ ਡਾਇਗਲਾਟ ਵਿੱਚੋਂ ਪੜ੍ਹਦਾ ਹਾਂ। ਪ੍ਰਕਾਸ਼ ਦੀ ਪੋਥੀ 17:3 ਐਮਫੈਟਿਕਲ ਡਾਇਗਲਾਟ ਦੇ ਐਪੋਕੈਲਿਪਸ ਵਿੱਚ ਇੱਥੇ ਇਹਦੇ ਉੱਤੇ ਗੌਰ ਕਰੋ ਕਿ ਇਹ ਕਿੰਜ ਪੜਿਆ ਜਾਂਦਾ ਹੈ ਤੇ ਕਿੰਨੀ ਸੋਹਣੀ ਇਹਦੀ ਤੁਲਨਾ ਇੱਥੇ ਹੁੰਦੀ ਆ। ਪ੍ਰਕਾਸ਼ ਦੀ ਪੋਥੀ 16:17 ਠੀਕ ਆ। ਆਓ ਇੱਥੇ ਇੱਕ ਪਲ ਵਾਸਤੇ ਪੜ੍ਹੀਏ। ਹੁਣ ਇਹਨੂੰ ਧਿਆਨ ਪੂਰਵਕ ਸੁਣੋ। ਪ੍ਰਕਾਸ਼ ਦੀ ਪੋਥੀ 17:3 ਅਤੇ ਉਹ 7 ਦੂਤ ਜਿਨ੍ਹਾਂ ਕੋਲ 7 ਕਟੋਰੇ ਸਨ ਆਏ ਤੇ ਮੈਨੂੰ ਆਖਿਆ, ਮੈਂ ਲੈਕਸੀਕਨ ਵਿੱਚੋਂ ਤੁਹਾਡੇ ਲਈ ਪੜ੍ਹ ਰਿਹਾ ਹਾਂ। ਆ ਤੇ ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂਗਾ ਜਿਹੜੀ ਕਿ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਆ ਅਤੇ ਅਸੀਂ ਸਭ ਜਾਣਦੇ ਹਾਂ ਕਿ ਇਹ ਵੈਟੀਕਨ ਹੈ। ਇੱਥੇ ਸਾਡੇ ਕੋਲ ਕੈਥੋਲਿਕ ਕਲੀਸਿਯਾ ਦਾ ਸਾਡਾ ਸੰਡੇ ਵਿਜ਼ਿਟਰ ਹੈਗਾ, ਸਾਨੂੰ ਦੱਸਦਾ ਹੈ ਕਿ ਇਹ ਕੀ ਹੈ, ਸਮਝੇ? ਅਤੇ ਇਹਦੇ ਜਵਾਬ ਨੇ ਇਹ ਆਖਿਆ, ਪਰ ਇੱਕ ਪਲ ਠਹਿਰੋ, ਆਖਿਆ ਹਰ ਤਰ੍ਹਾਂ ਦੇ ਨਾਮ ਰਹੇ ਹਨ, ਆਖਿਆ ਜੋ ਕਿ 666 ਬਣਾਉਣਗੇ। ਮੈਂ ਕਿਹਾ ਬਸ ਇੱਕ ਪਲ ਠਹਿਰੋ, ਆਖਿਆ ਤੁਹਾਡਾ ਨਾਮ 666 ਬਣਾ ਸਕਦਾ ਹੈ ਪਰ ਮੈਂ ਕਿਹਾ ਮੈਂ ਤਾਂ 7 ਪਹਾੜਾਂ ਤੇ ਬੈਠ ਕੇ ਸੰਸਾਰ ਭਰ ਤੇ ਰਾਜ ਨਹੀਂ ਕਰਦਾ, ਸਮਝੇ? ਇਹ ਠੀਕ ਆ, ਸਮਝੇ? ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਜਿਹੜੀ ਬਹੁਤਿਆਂ ਪਾਣੀਆਂ ਤੇ ਬੈਠੀ ਹੋਈ ਆ। ਪਾਣੀ ਪ੍ਰਕਾਸ਼ ਦੀ ਪੋਥੀ 17:15 ਉਹ ਉਮਤਾਂ ਅਤੇ ਮਹਾਇਣ ਅਤੇ ਕੌਮਾਂ ਅਤੇ ਭਾਖਿਆ ਹਨ, ਸਮਝੇ, ਜਿਹਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੀ ਮੈਂ ਨਾਲ ਮਸਤ ਹੋਏ। ਹੁਣ ਗੌ ਕਰੋ, ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ। ਹੁਣ ਐਮਫੈਟਿਕ ਡਾਇਗਲਾਟ, ਸਮਝੇ? ਅਤੇ ਮੈਂ ਇੱਕ ਤੀਵੀਂ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ, ਜਿਹੜਾ ਕੁਫਰ ਦੇ ਨਾਵਾਂ ਨਾਲ ਭਰਿਆ ਹੋਇਆ ਸੀ। ਹੁਣ ਕਿੰਗ ਜੇਮਸ ਵਿੱਚ ਇੰਜ ਆਖਦਾ ਆ, ਕੁਫਰ ਦੇ ਨਾਵਾਂ ਨਾਲ ਭਰਿਆ ਹੋਇਆ। ਇੱਕ ਪਲ ਲਈ ਠਹਿਰੋ, ਮੈਂ ਇੱਕ ਪਲ ਵਿੱਚ ਇਹਨੂੰ ਇੱਥੇ ਲਵਾਂਗਾ। ਪ੍ਰਕਾਸ਼ ਦੀ ਪੋਥੀ 3:1 ਠੀਕ ਆ, ਇੱਥੇ ਇਹ ਹੈ। ਠੀਕ ਆ, ਮੇਰਾ ਮਤਲਬ ਪ੍ਰਕਾਸ਼ 17:1 ਤੋਂ ਹੈ, 7 ਤੋਂ ਨਹੀਂ। ਹੁਣ 3 ਆਇਤ ਨੂੰ ਸੁਣੋ, ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ ਅਤੇ ਮੈਂ ਇੱਕ ਤੀਵੀਂ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ, ਜਿਹੜਾ ਕੁਫਰ ਦੇ ਨਾਵਾਂ ਨਾਲ ਭਰਿਆ ਹੋਇਆ ਸੀ। ਇਸ ਤਰੀਕੇ ਨਾਲ ਅੰਗਰੇਜ਼ੀ ਵਿੱਚ ਹੈ ਪਰ ਅਸਲੀ ਯੂਨਾਨੀ ਵਿੱਚ ਡਾਇਗਲਾਟ ਵਿੱਚ ਪ੍ਰਕਾਸ਼ ਦੀ ਪੋਥੀ 17:3 ਵਿੱਚ ਇੰਜ ਪੜਿਆ ਜਾਂਦਾ ਹੈ। ਹੁਣ ਸੁਣੋ, ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ ਅਤੇ ਮੈਂ ਇੱਕ ਤੀਵੀਂ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ, ਜਿਹੜਾ ਕੁਫਰ ਦੇ ਨਾਵਾਂ ਨਾਲ ਭਰਿਆ ਹੋਇਆ ਸੀ। ਇਹ ਬਹੁਤ ਫਰਕ ਆ ਕੁਫਰ ਦੇ ਨਾਵਾਂ ਤੋਂ। ਕੁਫਰ ਦੇ ਨਾਮ ਇਹ ਕੀ ਆ? ਹੁਣ ਉਹ ਕੰਜਰੀਆਂ ਦੀ ਮਾਂ ਸੀ, ਅਸੀਂ ਸਾਰੇ ਜਾਣਦੇ ਹਾਂ। ਹੁਣ ਇਹ ਕੀ ਹੈ, ਤੁਹਾਨੂੰ ਹੋਣ ਦੀ ਲੋੜ ਨਹੀਂ। ਠੀਕ ਆ, ਇਹ ਠੀਕ ਆ, ਇਹ ਤਾਂ ਰੋਮਨ ਕੈਥੋਲਿਕ ਚਰਚ ਨੂੰ ਲਵੇਗਾ ਪਰ ਉਹ ਤਾਂ ਕੁਫਰ ਦੇ ਨਾਵਾਂ ਨਾਲ ਭਰੀ ਹੋਈ ਆ। ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨਸ, ਲੂਥਰਨਸ ਅਤੇ ਸਭ ਆਪਣੇ ਆਪ ਨੂੰ ਪਰਮੇਸ਼ੁਰ ਦੀਆਂ ਕਲੀਸਿਯਾਵਾਂ ਅਖਵਾਉਂਦੇ ਹਨ। ਕੁਫਰ ਦੇ ਨਾਮ, ਬਹੁਤ ਸਾਰਾ ਅੰਤਰ ਇਹਦੇ ਵਿੱਚ ਢਾਈ ਹੈ, ਕੁਫਰ ਦੇ ਨਾਮ ਅਤੇ ਕੁਫਰ ਦੇ ਨਾਵਾਂ ਨਾਲ ਆਪਣੇ ਆਪ ਨੂੰ ਪਰਮੇਸ਼ੁਰ ਦੀਆਂ ਕਲੀਸਿਯਾਵਾਂ ਅਖਵਾਉਂਦੀਆਂ ਹਨ ਅਤੇ ਸੰਸਾਰ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਦੀਆਂ ਹਨ। ਤਾਸ਼ ਦੀਆਂ ਪਾਰਟੀਆਂ, ਸ਼ਰਾਬਾਂ ਪੀਣੀਆਂ ਤੇ ਏਦਾਂ ਚੱਲਦੇ ਰਹਿਣਾ, ਤਰੀ ਵਾਲੇ ਖਾਣੇ ਅਤੇ ਹੋਰ ਸਭ ਕੁਝ, ਹਰ ਪ੍ਰਕਾਰ ਦੀਆਂ ਵਸਤੂਆਂ। ਸਿਰਫ ਇੱਕ ਹੀ ਕਲੀਸਿਯਾ ਆ, ਤੁਸੀਂ ਇਹਦੇ ਵਿੱਚ ਜਨਮ ਲੈਂਦੇ ਹੋ। ਤੁਸੀਂ ਉੱਥੇ ਨਹੀਂ ਅੰਦਰ ਆਉਂਦੇ ਜਦ ਤੱਕ ਕਿ ਤੁਸੀਂ ਲੇਲੇ ਦੇ ਲਹੂ ਨਾਲ ਧੋਤੇ ਨਹੀਂ ਗਏ ਤੇ ਪਵਿੱਤਰ ਆਤਮਾ ਨੇ ਤੁਹਾਡੇ ਤੇ ਮੋਹਰ ਨਹੀਂ ਲਾਈ। ਇਹਦੇ ਵਿੱਚ ਕਿੰਨਾ ਫਰਕ ਆ ਕੁਫਰ ਦੇ ਨਾਮ ਅਤੇ ਕੁਫਰ ਦੇ ਨਾਵਾਂ ਨਾਲ, ਇਹਨੂੰ ਸਮਝੋ। ਮੈਂ ਇਹਨੂੰ ਅੱਜ ਸਵੇਰ ਸਮਝਿਆ ਜਦ ਮੈਂ ਆਉਂਦੇ ਹੋਏ ਇਹਨੂੰ ਪੜ੍ਹ ਰਿਹਾ ਸਾਂ। ਕਿਸੇ ਚੀਜ਼ ਨੇ ਮੈਨੂੰ ਦੱਸਿਆ, ਆਪਣੇ ਕਮਰੇ ਵਿੱਚ ਜਾ, ਆਪਣੀ ਡਾਇਗਲਾਟ ਨੂੰ ਲੈ, ਨਹੀਂ ਇਹ ਤਾਂ ਬਸ ਆਗਿਆਕਾਰੀ ਆ, ਬਸ ਇਨਾ ਹੀ ਆ। ਅੰਦਰ ਗਿਆ ਤੇ ਮੈਂ ਪ੍ਰਕਾਸ਼ ਦੀ ਪੋਥੀ 17 ਨੂੰ ਲਿਆ। ਮੈਂ ਸੋਚਿਆ ਕਿ ਤੂੰ ਮੈਨੂੰ ਕਾਹਦੇ ਲਈ ਇਹ ਪੜਵਾਉਣਾ ਚਾਹੁੰਦਾ ਆ, ਅਤੇ ਮੈਂ ਪੜ੍ਹਨਾ ਆਰੰਭ ਕਰ ਦਿੱਤਾ। ਜਿੱਦਾਂ ਹੀ ਮੈਂ ਇਹਨੂੰ ਟਕਰਾਇਆ ਉੱਥੇ ਇਹ ਹੈ, ਮੈਂ ਪੈਨਸਲ ਲਈ ਤੇ ਇਹਨੂੰ ਲਿਖ ਲਿਆ, ਮੈਂ ਕਿਹਾ ਉੱਥੇ ਇਹ ਹੈ। ਮੈਂ ਜਿਹੜਾ ਜਥੇਬੰਦੀਆਂ ਦੇ ਵਿਰੁੱਧ ਬੋਲਦਾ ਹਾਂ, ਹੁਣ ਉਹ ਮੇਰੇ ਬਾਰੇ ਵਿੱਚ ਰੌਲਾ ਪਾ ਰਹੇ ਹਨ। ਇਹ ਉਹ ਕੁਫਰ ਦੇ ਨਾਲ ਭਰੇ ਹੋਏ ਨਾਮ ਹਨ ਜਿਹੜੇ ਕਿ ਆਪਣੇ ਆਪ ਨੂੰ ਪਰਮੇਸ਼ਵਰ ਦੀਆਂ ਕਲੀਸਿਯਾਵਾਂ ਖਵਾਉਂਦੇ ਹਨ, ਮਸੀਹ ਦੀਆਂ ਕਲੀਸਿਯਾਵਾਂ, ਮੈਥੋਡਿਸਟ ਕਲੀਸਿਯਾਵਾਂ ਅਤੇ ਕਲੀਸਿਯਾਵਾਂ। ਇਹ ਲਾਜਿਜ ਹਨ, ਕਲੀਸਿਯਾਵਾਂ ਨਹੀਂ। ਇਹ ਕਲੀਸਿਯਾ ਹੈ ਜੋ ਕਿ ਪ੍ਰਭੂ ਯਸੂ ਮਸੀਹ ਦੀ ਕਲੀਸਿਯਾ ਹੈ, ਅਤੇ ਇਹ ਕੀ ਆ, ਅਤੇ ਯਸੂ ਮਸੀਹ ਦੀ ਅਨਡਿਠ ਦੇ ਜੋ ਕਿ ਧਰਤੀ ਉੱਤੇ ਕਾਰਵਾਈ ਵਿੱਚ ਹੈ। ਇਨ੍ਹਾਂ ਮੰਡਲੀਆਂ ਦੇ ਵਿੱਚੋਂ ਹੀ ਮੈਂਬਰ ਬਣੇ ਹਨ ਜਿਹੜੇ ਕਿ ਮਸੀਹ ਦੀ ਦੇਹ ਦੇ ਮੈਂਬਰ ਹੋਣਗੇ। ਤੁਸੀਂ ਇਹਦੇ ਵਿੱਚ ਜਨਮ ਲੈਣਾ ਹੈ, ਇਹਦੇ ਵਿੱਚ ਸ਼ਾਮਲ ਨਹੀਂ ਹੋਣਾ ਹੈ, ਅਤੇ ਇਹਨਾਂ ਵਿੱਚ ਸ਼ਾਮਲ ਹੋਣਾ ਇਹ ਤਾਂ ਕੁਫਰ ਦੇ ਨਾਮ ਹਨ। ਇਹ ਔਰਤ ਉਹਦੀ ਸ਼ਕਤੀ, ਅਤੇ ਤੁਸੀਂ ਵੇਖੋ ਠੀਕ ਹੁਣੇ ਹੀ ਜਿਨ੍ਹਾਂ ਲੋਕਾਂ ਨੂੰ ਧਰਮ ਦੇ ਬਾਰੇ ਕੁਝ ਗਿਆਨ ਹੈ, ਉਹ ਉਹਨਾਂ ਸਭ ਲੋਕਾਂ ਨੂੰ ਕਿੱਥੇ ਲੈ ਕੇ ਜਾ ਰਹੇ ਹਨ, ਉਹਨਾਂ ਨੂੰ ਉਹ ਅਲਾਸਕਾ ਭੇਜ ਦੇਣਗੇ। ਤੁਸੀਂ ਇਹ ਵੇਖਿਆ ਹੈ, ਅਤੇ ਸਾਡੇ ਸਾਰੇ ਦੇ ਸਾਰੇ ਵਿਸ਼ਵਾਸ ਇਹ ਕੀ ਆ, ਸਭਾ ਗਿਰਜਿਆਂ ਦੀ, ਵਿਸ਼ਵ ਭਰ ਦੀ ਸਭਾ, ਅਤੇ ਕੈਥੋਲਿਕ ਨੇ ਆਪਣਾ ਵੱਡਾ ਕੰਮ ਕਰਨਾ ਹੈ ਜੋ ਕਿ ਹੁਣ ਵੈਟੀਕਨ ਵਿੱਚ ਚੱਲ ਰਿਹਾ ਹੈ, ਉੱਥੇ ਜਿੱਥੇ ਕਿ ਉਹ ਯਤਨ ਕਰ ਰਹੇ ਹਨ, ਅਤੇ ਇਹ ਸਭ ਬਿਸ਼ਪ ਅਤੇ ਹੋਰ ਉਹ ਇੱਕ ਨੇਮ ਨੂੰ ਬੰਨਣ ਦਾ ਯਤਨ ਕਰ ਰਹੇ ਹਨ ਸਾਮਵਾਦ ਦੇ ਨਾਲ ਲੜਨ ਦੇ ਲਈ। ਸੰਸਾਰ ਸਾਮਵਾਦ ਨਾਲ ਲੜ ਰਿਹਾ ਹੈ, ਪਰ ਸਿਰਫ ਕੈਥੋਲਿਕ ਮਤ ਨਾਲ ਮਿਲ ਰਿਹਾ ਹੈ, ਅਤੇ ਇਹ ਅੱਜ ਉਦਾਂ ਹੀ ਹੈ ਜਿੱਦਾਂ ਕਿ ਇਹ ਅੱਜ ਹੈ। ਇੱਥੇ ਅਸੀਂ ਹਾਂ, ਜਿਵੇਂ ਕਿ ਮੈਂ ਆਖਿਆ, ਅਸੀਂ ਹਾਂ ਸੋਨਾ, ਅਸੀਂ ਲਗਭਗ ਕਰਜ਼ਾਈ ਹੋ ਚੁੱਕੇ ਹਾਂ, ਅਸੀਂ ਉਧਾਰ ਲੈ ਰਹੇ ਹਾਂ ਤੇ ਟੈਕਸਾਂ ਦੇ ਉੱਤੇ ਪੈਸਾ ਖਰਚ ਕਰ ਰਹੇ ਹਾਂ, ਜਿਹਦਾ ਭੁਗਤਾਨ ਕਰਨ ਲਈ ਅੱਜ ਤੋਂ 14 ਸਾਲ ਲੱਗ ਜਾਣਗੇ। ਇਹਨਾਂ ਪਿੱਛੇ ਅਸੀਂ ਜਾ ਚੁੱਕੇ ਹਾਂ। ਸੰਸਾਰ ਦਾ ਧਨ ਕਿਹਦੇ ਕੋਲ ਹੈ? ਕੈਥੋਲਿਕ ਕਲੀਸਿਯਾ ਦੇ ਕੋਲ ਹੈ। ਇਹ ਸੰਯੁਕਤ ਰਾਸ਼ਟਰ ਨੂੰ ਕਿੰਜ ਕਰਜ਼ੇ ਵਿੱਚ ਦਿੱਤਾ ਜਾਵੇਗਾ? ਇਹਨਾਂ ਤਮਾਕੂ ਅਤੇ ਵਿਸਕੀ ਕੰਪਨੀਆਂ ਅਤੇ ਚੀਜ਼ਾਂ ਨੂੰ ਰੱਖਣ ਲਈ ਯਕੀਨਨ ਉਹ ਉਧਾਰ ਲੈਣਗੇ। ਜਦੋਂ ਲੈਣਗੇ ਤਾਂ ਉਹ ਆਪਣੇ ਜਨਮ ਅਧਿਕਾਰ ਰੋਮਨ ਕੈਥੋਲਿਕ ਚਰਚ ਨੂੰ ਵੇਚ ਦੇਣਗੇ। ਅਸੀਂ ਇਕੱਠ ਕਰਦੇ ਹਾਂ, ਇਹਦੇ ਤੇ ਸਾਫ਼ ਤੇ ਸਪਸ਼ਟ ਗੌਰ ਕਰੋ। ਇਹਨਾਂ ਸਾਫ਼ ਜਿੱਦਾਂ ਅਖਬਾਰ ਪੜ੍ਹੀ ਦੀ ਆ, ਇੱਥੇ ਹੈ ਸਮਝੇ, ਉਹ ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨਸ ਅਤੇ ਹੋਰ ਹਨ, ਆਪਣੇ ਆਪ ਨੂੰ ਪਰਮੇਸ਼ਵਰ ਦੀ ਕਲੀਸਿਯਾ ਖਵਾਉਂਦੇ ਹਨ, ਕੈਥੋਲਿਕ ਅਤੇ ਉਸ ਤਰ੍ਹਾਂ ਦਾ ਸਭ ਕੁਝ। ਇਹ ਦਰਿੰਦੇ ਦੀ ਸ਼ਕਤੀ ਆ, ਕੁਫਰ ਦੇ ਨਾਵਾਂ ਨਾਲ ਭਰੀ ਹੋਈ। ਆਪਣੇ ਆਪ ਨੂੰ ਅਖਬਾਰੀ ਆ, ਮੈਂ ਹਾਂ। ਬਹੁਤਾ ਚਿਰ ਨਹੀਂ ਹੋਇਆ ਕਿ ਮੈਂ ਇੱਥੇ ਹਸਪਤਾਲ ਗਿਆ ਤੇ ਕਿਸੇ ਵਿਅਕਤੀ ਦੇ ਲਈ ਪ੍ਰਾਰਥਨਾ ਕਰਨੀ ਸੀ। ਮੈਂ ਕਿਹਾ ਅਸੀਂ ਕਰਨ ਜਾ ਰਹੇ ਹਾਂ, ਇਹ ਮੇਰੀ ਮਾਂ ਸੀ। ਮੈਂ ਕਿਹਾ ਕਿ ਅਸੀਂ ਮਾਂ ਦੇ ਲਈ ਪ੍ਰਾਰਥਨਾ ਕਰਨ ਜਾ ਰਹੇ ਹਾਂ, ਅਤੇ ਇਸਤਰੀ ਨੇ ਆਖਿਆ ਉਹ ਪਰਦਾ ਖਿੱਚ ਦਿਓ। ਮੈਂ ਕਿਹਾ ਕਿ ਤੁਸੀਂ ਮਸੀਹ ਨਹੀਂ ਹੋ? ਉਹਨੇ ਕਿਹਾ ਅਸੀਂ ਮੈਥੋਡਿਸਟ ਹਾਂ। ਮੈਂ ਕਿਹਾ ਤੁਹਾਡਾ ਧੰਨਵਾਦ, ਮੈਂ ਸੋਚਿਆ ਕਿ ਸ਼ਾਇਦ ਤੁਸੀਂ ਵਿਸ਼ਵਾਸੀ ਹੋ, ਅਤੇ ਮੈਂ ਤਦ ਪਰਦਾ ਆਪਣੇ ਦੁਆਲੇ ਖਿੱਚ ਲਿਆ। ਸਮਝੇ, ਜੇ ਤੁਸੀਂ ਮਸੀਹ ਨਹੀਂ ਹੋ ਤਾਂ ਫਰਕ ਗੱਲ ਆ, ਸਮਝੇ, ਪਰ ਅਸੀਂ ਤਾਂ ਮੈਥੋਡਿਸਟ ਹਾਂ। ਇਹ ਕੁਫਰਿਆ ਦਰਿੰਦਾ ਕਲੀਸਿਯਾਵਾਂ ਖਵਾਉਂਦੀਆਂ ਹਨ, ਉਹ ਕਲੀਸਿਯਾਵਾਂ ਨਹੀਂ ਹਨ। ਮੈਂ ਪੱਕ ਜਾਣ ਲਵਾਂ, ਇਹ ਲੇਖੇ ਵਿੱਚ ਹੈ, ਉਹ ਕਲੀਸਿਯਾਵਾਂ ਨਹੀਂ ਹਨ, ਉਹ ਲਾਜਿਜ ਹਨ। ਲੋਕ ਉਹਨਾਂ ਵਿੱਚ ਸ਼ਾਮਲ ਹੁੰਦੇ ਹਨ, ਪਰ ਤੁਸੀਂ ਜਿਉਂਦੇ ਪਰਮੇਸ਼ਵਰ ਦੀ ਕਲੀਸਿਯਾ ਵਿੱਚ ਸ਼ਾਮਲ ਨਹੀਂ ਹੋ ਸਕਦੇ। ਤੁਸੀਂ ਤਾਂ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਨਾਲ ਇਹਦੇ ਵਿੱਚ ਜਨਮ ਲੈਂਦੇ ਹੋ, ਅਤੇ ਜਦ ਪਵਿੱਤਰ ਆਤਮਾ ਦਾ ਤੁਸੀਂ ਬਪਤਿਸਮਾ ਪਾਉਂਦੇ ਹੋ, ਤੇ ਪਵਿੱਤਰ ਆਤਮਾ ਦੇ ਦੁਆਰਾ ਇਹ ਸ਼ਕਤੀਆਂ ਤੁਹਾਡੇ ਅੰਦਰ ਮੋਹਰ ਬੰਦ ਹੋ ਜਾਂਦੀਆਂ ਹਨ, ਅਤੇ ਇਸ ਲਈ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਆ ਉਹ ਪਾਪ ਨਹੀਂ ਕਰਦਾ, ਕਰ ਹੀ ਨਹੀਂ ਸਕਦਾ। ਇਹ ਹੋਈ ਨਾ ਗੱਲ? ਉਹ ਮੇਰਿਆ, ਅਸੀਂ ਸਾਰਾ ਦਿਨ ਹੀ ਗੱਲਬਾਤ ਕਰ ਸਕਦੇ ਹਾਂ, ਕੀ ਅਸੀਂ ਨਹੀਂ ਕਰ ਸਕਦੇ?
The church is a mystical body of
Kalisiya tam sida andit shriya parmeshwar de saath janmi hai ki tuhanu edi samajh lagi parmeshwar di kalisiya parmeshwar de saath janmi hai parmeshwar ne nathniyan vich saah paya atmak taur te ਆਦਮ ਦੇ ਅਤੇ ਉਹ ਜਿਉਂਦੀ ਜਾਨ ਹੋ ਗਿਆ। ਕੀ ਤੁਸੀਂ ਜਾਣਦੇ ਹੋ ਕਿ ਪੈਂਤੇਕਾਸਟਲਸ ਜਾਂ ਸੱਚੇ ਪੈਂਤੇਕੁਸਤ ਕਲੀਸਿਯਾ ਪਰਮੇਸ਼ਰ ਦੇ ਸਾਥ ਜੰਮੀ ਸੀ? ਇੱਕ ਪਲ ਵਾਸਤੇ ਮੈਂ ਤੁਹਾਡੇ ਲਈ ਕੁਝ ਪੜ੍ਹਦਾ ਹਾਂ ਉਹਦੇ ਉੱਤੇ। ਇੱਕ ਪਲ ਵਾਸਤੇ ਮੈਂ ਵੇਖਦਾ ਹਾਂ, ਸੰਤ ਯੋਹਨਾ ਹੈ, ਮੇਰਾ ਵਿਸ਼ਵਾਸ ਆ, ਜਿੱਥੋਂ ਮੈਂ ਪੜ੍ਹਾਂਗਾ ਅਸੀਂ ਪਤਾ ਲਾਵਾਂਗੇ ਕਿ ਪਰਮੇਸ਼ਰ ਦੀ ਕਲੀਸਿਯਾ ਹੈ ਜਾਂ ਨਹੀਂ। ਸੰਤ ਯੋਹਨਾ, ਆਓ ਵੇਖੀਏ, ਮੈਂ ਨੀਚਾ ਕਰਦਾ ਹਾਂ ਕਿ ਇਹ 16:19 ਹੈ, ਠੀਕ ਆ? ਇੱਥੇ ਮੈਂ ਨੀਚਾ ਕਰਦਾ ਹਾਂ ਅਸੀਂ ਠੀਕ ਇੱਥੇ ਪਾਵਾਂਗੇ। ਠੀਕ ਆ, ਮੈਂ ਤੁਹਾਡੇ ਲਈ ਪੜ੍ਹਦਾ ਹਾਂ ਅਤੇ ਵੇਖੀਏ ਕਿ ਕਲੀਸਿਆ ਪਰਮੇਸ਼ਵਰ ਦੇ ਸਾਹ ਨਾਲ ਜੰਮੀ ਹੈ ਜਾਂ ਨਹੀਂ, ਜਿਵੇਂ ਕਿ ਆਦਮ ਆਦਵੇ ਸੀ। ਗੌਰ ਕਰੋ, ਫਿਰ ਉਸ ਦਿਨ ਜੋ ਹਫਤੇ ਦਾ ਪਹਿਲਾ ਦਿਨ ਸੀ ਜਾਂ ਸਾਂਝ ਹੋਈ, ਤਾਂ ਜਿੱਥੇ ਉਹ ਚੇਲੇ ਸਨ ਔਰ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਵਜੇ ਹੋਏ ਸਨ, ਯਸੂ ਆਇਆ ਅਤੇ ਵਿਚਕਾਰ ਖਲੋ ਕੇ ਉਹਨਾਂ ਨੂੰ ਆਖਿਆ ਤੁਹਾਡੀ ਸ਼ਾਂਤੀ ਹੋਵੇ। ਯਸੂ ਆਇਆ ਅਤੇ ਵਿਚਕਾਰ ਖਲੋ ਕੇ ਉਹਨਾਂ ਨੂੰ ਆਖਿਆ ਤੁਹਾਡੀ ਸ਼ਾਂਤੀ ਹੋਵੇ। ਇਹ ਕਹਿ ਕੇ ਉਹਨਾਂ ਆਪਣੇ ਹੱਥ ਔਰ ਵੱਖੀ ਉਹਨਾਂ ਨੂੰ ਵਿਖਾਲੀ, ਤਾਂ ਚੇਲੇ ਪ੍ਰਭੂ ਨੂੰ ਵੇਖ ਕੇ ਨਿਹਾਲ ਹੋਏ ਤਾਂ ਚੇਲੇ ਪ੍ਰਭੂ ਨੂੰ ਵੇਖ ਕੇ ਨਿਹਾਲ ਹੋਏ। ਤਦ ਯਸੂ ਨੇ ਫਿਰ ਉਹਨਾਂ ਨੂੰ ਆਖਿਆ ਤੁਹਾਡੀ ਸ਼ਾਂਤੀ ਹੋਵੇ। ਜਿਵੇਂ ਪਿਤਾ ਨੇ ਮੈਨੂੰ ਘੱਲਿਆ ਆ, ਤਿਵੇਂ ਮੈਂ ਵੀ ਤੁਹਾਨੂੰ ਘੱਲਦਾ ਹਾਂ। ਗੌਰ ਕਰੋ, ਜਿਹੜੇ ਪਿਤਾ ਨੇ ਉਹਨੂੰ ਘੱਲਿਆ ਉਹ ਉਹਦੇ ਅੰਦਰ ਗਿਆ, ਅਤੇ ਯਸੂ ਜਦ ਇੱਕ ਚੇਲੇ ਨੂੰ ਘੱਲਦਾ ਆ ਉਹ ਉਹਦੇ ਅੰਦਰ ਜਾਂਦਾ ਆ, ਉਸੇ ਨੇ ਹੀ ਘੱਲਿਆ। ਉਸ ਨੇ ਇਹ ਕਹਿ ਕੇ ਉਹਨਾਂ ਤੇ ਫੂਕ ਮਾਰੀ ਅਤੇ ਕਿਹਾ ਤੁਸੀਂ ਪਵਿੱਤਰ ਆਤਮਾ ਲਓ। ਕਲੀਸਿਆ ਪਰਮੇਸ਼ਵਰ ਦੇ ਸਾਹ ਤੋਂ ਜੰਮੀ ਆ। ਜਦ ਬੁੱਤ ਆਪਣੇ ਆਪ ਨੂੰ ਢਾਲ ਲੈਂਦਾ ਆ, ਉਸ ਹਾਲਤ ਵਿਚ ਪਰਮੇਸ਼ਵਰ ਦਾ ਸਾਹ ਉਹਨਾਂ ਤੇ ਫੂਕਿਆ ਜਾਂਦਾ ਆ, ਉਹ ਪਵਿੱਤਰ ਆਤਮਾ ਪਾਉਂਦੇ ਹਨ, ਤਦ ਤੁਸੀਂ ਪਰਮੇਸ਼ਵਰ ਦਾ ਪੁੱਤਰ ਹੋ। ਤੁਸੀਂ ਜੋ ਚਾਹੋ ਉਹਦੇ ਵਿਚ ਸ਼ਾਮਿਲ ਹੋ ਸਕਦੇ ਹੋ, ਪਰ ਤੁਸੀਂ ਜਿਉਂਦੇ ਪਰਮੇਸ਼ਵਰ ਦੇ ਕਲੀਸਿਆ ਵਿਚ ਜਨਮ ਲਿਆ ਹੈ, ਪਰਮੇਸ਼ਵਰ ਦੇ ਸਾਹ ਦੇ ਜੰਮੇ ਹੋ। ਪਰਮੇਸ਼ਵਰ ਨੇ ਉਹਨਾਂ ਤੇ ਫੂਕ ਮਾਰੀ ਅਤੇ ਆਖਿਆ ਕਿ ਤੁਸੀਂ ਪਵਿੱਤਰ ਆਤਮਾ ਪਾਓ। ਉਹ ਮੇਰਿਆ ਇਹ ਹੋਈ ਨਾ ਗੱਲ, ਇਹ ਨਹੀਂ ਕਿ ਆਓ ਤੇ ਸ਼ਾਮਿਲ ਹੋ ਜਾਓ, ਉੱਥੇ ਆਪਣਾ ਨਾਮ ਲਿਖਾ ਲਓ ਤੇ ਆਪਣੇ ਤਰੀ ਵਾਲੇ ਖਾਣਿਆਂ ਦੇ ਨਾਲ ਅਤੇ ਸਭ ਹੋਰ ਜੋ ਇਹਦੇ ਨਾਲ ਚੱਲਦਾ ਆ, ਤੁਸੀਂ ਇੱਕ ਲਾਜ ਵਿਚ ਸ਼ਾਮਿਲ ਹੁੰਦੇ ਹੋ। ਤੁਸੀਂ ਮੈਥੋਡਿਸਟ ਲਾਜ ਵਿਚ ਸ਼ਾਮਿਲ ਹੋ ਸਕਦੇ ਹੋ, ਬੈਪਟਿਸਟ ਲਾਜ, ਪ੍ਰੈਸਬਾਈਟੇਰੀਅਨ ਲਾਜ, ਕੈਥੋਲਿਕ ਲਾਜ ਜਾਂ ਫਿਰ ਪੈਂਤੇਕਾਸਟ ਲਾਜ, ਕੋਈ ਵੀ ਚੀਜ਼ ਜਿਹਦੇ ਵਿਚ ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਹੋ, ਪਰ ਇੱਕ ਲਾਜ ਵਿਚ ਸ਼ਾਮਿਲ ਹੋ ਰਹੇ ਹੋ। ਪਰ ਜਦ ਤੁਸੀਂ ਪਰਮੇਸ਼ਵਰ ਦੇ ਬੱਚੇ ਬਣਦੇ ਹੋ, ਤੁਸੀਂ ਪਰਮੇਸ਼ਵਰ ਦੇ ਸਾਹ ਨਾਲ ਜਨਮ ਲੈਂਦੇ ਹੋ। ਆਮੀਨ। ਚੰਗਾ ਹੋਵੇਗਾ ਕਿ ਤੁਸੀਂ ਇਹਨੂੰ ਉੱਥੇ ਹੀ ਠੀਕ ਛੱਡ ਦਿਓ। ਠੀਕ ਆ, ਪਰਮੇਸ਼ਵਰ ਦਾ ਜੀਵਨ ਤਦ ਤੁਹਾਡੇ ਵਿਚ ਹੁੰਦਾ ਆ। ਯਸੂ ਨੇ ਆਖਿਆ ਇੱਕ ਪਲ ਲਈ, ਯਸੂ ਨੇ ਕਿਹਾ ਮੈਂ ਅੰਗੂਰ ਦੀ ਬੇਲ ਹਾਂ ਤੇ ਤੁਸੀਂ ਟਹਿਣੀਆਂ ਹੋ। ਹੁਣ ਧਿਆਨ ਦਿਓ, ਉਹਨਾਂ ਦਾ ਝਗੜਾ ਯਸੂ ਦੇ ਨਾਲ ਕੀ ਸੀ? ਉਹਨਾਂ ਦਾ ਝਗੜਾ ਯਸੂ ਦੇ ਨਾਲ ਇਹ ਸੀ ਕਿ ਉਹ ਮਨੁੱਖ ਹੋ ਕੇ ਆਪਣੇ ਆਪ ਨੂੰ ਖੁਦਾ ਬਣਾ ਰਿਹਾ ਹੈ। ਉਹ ਖੁਦਾ ਸੀ, ਖੁਦਾ ਮਸੀਹ ਦੇ ਵਿਚ ਸੀ, ਸਮਝੇ? ਅਤੇ ਉਹਨੇ ਉਹਨਾਂ ਨੂੰ ਦੱਸਿਆ, ਉਹਨੇ ਕਿਹਾ ਮੇਰੀ ਵੱਲ ਨਾ ਵੇਖੋ, ਇਹ ਮੈਂ ਨਹੀਂ ਹਾਂ, ਇਹ ਮੇਰਾ ਪਿਤਾ ਆ ਤੇ ਉਹ ਮੇਰੇ ਵਿਚ ਰਹਿੰਦਾ ਹੈ, ਸਮਝੇ? ਹੁਣ ਉਹ ਤਾਂ ਉਸ ਛੁੱਟੀ ਦੇਹ ਦੀ ਵੱਲ ਵੇਖ ਰਹੇ ਸਨ ਜਿਹਨੇ ਕਿ ਮਰੀਅਮ ਤੋਂ ਜਨਮ ਲਿਆ ਸੀ, ਸਮਝੇ? ਉਹ ਖੁਦਾ ਨਹੀਂ ਸੀ, ਉਹ ਤਾਂ ਪਰਮੇਸ਼ਵਰ ਦਾ ਪੁੱਤਰ ਸੀ, ਪਰ ਪਰਮੇਸ਼ਵਰ ਉਸ ਦੇਹ ਵਿਚ ਸੀ, ਇਹ ਪਰਮੇਸ਼ਵਰ ਸੀ। ਉਹਨੇ ਕਿਹਾ ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਹਾਂ ਤਦ ਤੁਸੀਂ ਦੋਸ਼ੀ ਠਹਿਰਾਓ, ਪਰ ਤੁਹਾਡੇ ਵਿਚੋਂ ਕਿਹੜਾ ਮੈਨੂੰ ਪਾਪ ਦਾ ਦੋਸ਼ੀ ਠਹਿਰਾ ਸਕਦਾ ਆ? ਸੰਸਾਰ ਦੀ ਬੇਪ੍ਰਤੀਤੀ, ਕਿਹੜਾ ਉਹ ਸ਼ਬਦ ਆ ਜੋ ਖੁਦਾ ਨੇ ਬੋਲਿਆ ਤੇ ਮੇਰੇ ਵਿਚ ਪੂਰਾ ਨਹੀਂ ਹੋਇਆ ਆ? ਤੇ ਪਾਪ ਬੇਪ੍ਰਤੀਤੀ ਆ। ਤੁਹਾਡੇ ਵਿਚੋਂ ਕੌਣ ਮੇਰੇ ਤੇ ਪਾਪ ਦਾ ਦੋਸ਼ ਲਾਉਂਦਾ ਆ? ਪਾਪ ਬੇਪ੍ਰਤੀਤੀ ਆ। ਮੈਨੂੰ ਵਿਖਾਓ, ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਹਾਂ ਤਦ ਮੇਰਾ ਵਿਸ਼ਵਾਸ ਨਾ ਕਰੋ, ਪਰ ਜੇ ਮੈਂ ਆਪਣੇ ਪਿਤਾ ਦੇ ਕੰਮ ਕਰਦਾ ਹਾਂ, ਭਾਵੇਂ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰ ਸਕਦੇ, ਜਿਹੜੇ ਕੰਮ ਮੈਂ ਕਰਦਾ ਹਾਂ ਉਹਨਾਂ ਦੀ ਨਿਚਾ ਕਰੋ, ਕਿਉਂਕਿ ਉਹ ਗਵਾਹੀ ਦਿੰਦੇ ਹਨ। ਦੂਸਰੇ ਸ਼ਬਦਾਂ ਵਿਚ, ਪਿਤਾ ਮੇਰੇ ਵਿਚ ਹੋ ਕੇ ਆਪਣੇ ਆਪ ਦੀ ਗਵਾਹੀ ਦੇ ਰਿਹਾ ਹੈ, ਕਿਉਂਕਿ ਪਰਮੇਸ਼ਵਰ ਮਸੀਹ ਸੀ ਜਗਤ ਦਾ ਮੇਲ ਆਪਣੇ ਨਾਲ ਕਰਾ ਰਿਹਾ ਸੀ। ਤੁਹਾਨੂੰ ਸਮਝ ਲੱਗੀ? ਠੀਕ ਹੈ, ਹੁਣ ਉਹ ਹੀ ਜੀਵਨ ਜਿਹੜਾ ਬੇਲ ਵਿਚ ਸੀ ਉਹ ਹੀ ਟਹਿਣੀ ਵਿਚ ਵੀ ਹੁੰਦਾ ਆ। ਤੁਸੀਂ ਕਿੰਜ ਉਹਦੇ ਵਿਚ ਸ਼ਾਮਿਲ ਹੋਵੋਗੇ? ਤੁਸੀਂ ਨਹੀਂ ਹੋ ਸਕਦੇ। ਮੈਂ ਇੱਕ ਪੇੜ ਬਹੁਤ ਚਿਰ ਨਹੀਂ ਹੋਇਆ ਕਿ ਭਾਈ ਸ਼ੈਰਟ ਦੇ ਵਿਹੜੇ ਵਿਚ ਵੇਖਿਆ, ਐਰੀਜ਼ੋਨਾ ਵਿਚ। ਉਹਦੇ ਉੱਤੇ ਸੰਤਰੇ ਦੀ ਜਾਤੀ ਦੇ 9 ਵੱਖ ਵੱਖ ਫਲ ਸਨ। ਇਹ ਸੰਤਰਿਆਂ ਦਾ ਪੇੜ ਸੀ, ਨਾਵੇਲ ਸੰਤਰੇ। ਇਹ ਸੰਤਰਿਆਂ ਦਾ ਪੇੜ ਸੀ, ਨਾਵੇਲ ਸੰਤਰੇ, ਪਰ ਇਹਦੇ ਉੱਤੇ ਨਿੰਬੂ, ਟੈਂਜਰੇਨ, ਪੈਂਜਲੋ ਅਤੇ ਅੰਗੂਰ ਦੇ ਫਲ ਸਨ। ਇਹਦੇ ਉੱਤੇ ਹਰ ਕਿਸਮ ਦੇ ਸਨ। ਅਤੇ ਮੈਂ ਖੜੇ ਹੋ ਕੇ ਪੇੜ ਦੀ ਵੱਲ ਵੇਖਿਆ ਅਤੇ ਮੈਂ ਕਿਹਾ, ਭਾਈ ਸ਼ਰਟ, ਤੁਹਾਡਾ ਮੈਨੂੰ ਦੱਸਣ ਦਾ ਮਤਲਬ ਆ ਕਿ ਉਹ ਪੇੜ ਸੰਤਰਿਆਂ ਦਾ ਪੇੜ ਆ? ਆਖਿਆ ਯਕੀਨਨ ਅਤੇ ਮੈਂ ਆਖਿਆ ਠੀਕ ਆ ਇਹ ਕਿੱਦਾਂ ਆ ਮੈਂ ਕਿਹਾ ਮੈਂ ਇੱਥੇ ਅੰਗੂਰ ਵੇਖਦਾ ਆ ਅਤੇ ਟੈਂਜਰੇਨ ਅਤੇ ਟੈਂਜਿਲੋ ਇੱਥੇ ਅਤੇ ਇੱਥੇ ਨਿੰਬੂ ਅਤੇ ਇਹ ਸਭ ਬਾਕੀ ਫਲ ਇਹ ਕਿੱਦਾਂ ਲੱਗਦੇ ਹਨ ਉਹਨੇ ਕਿਹਾ ਠੀਕ ਆ ਤੁਸੀਂ ਵੇਖਦੇ ਹੋ ਕਿ ਇਹਨਾਂ ਦੀ ਪਿਉਂਦ ਲਾਈ ਗਈ ਆ ਓ ਮੈਂ ਕਿਹਾ ਠੀਕ ਆ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ ਹੁਣ ਤੁਸੀਂ ਇਹ ਅੰਗੂਰ ਤੇ ਨਿੰਬੂ ਲਾ ਦਿਓ ਅਤੇ ਅਗਲੇ ਸਾਲ ਇਹਨੂੰ ਕੀ ਲੱਗੇਗਾ ਉਹਦੇ ਵਿੱਚੋਂ ਇਹ ਅਗਲੇ ਸਾਲ ਸੰਤਰੇ ਲੈ ਕੇ ਆਵੇਗਾ ਓ ਨਹੀਂ ਆਖਿਆ ਇਹਨੂੰ ਨਿੰਬੂ ਹੀ ਲੱਗਣਗੇ ਓ ਮੈਂ ਆਖਿਆ ਤੁਹਾਡਾ ਧੰਨਵਾਦ ਸਮਝੇ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਅੰਦਰ ਸ਼ਾਮਲ ਨਹੀਂ ਹੋ ਸਕਦੇ ਪਰ ਉਹਨੇ ਕਿਹਾ ਹਰ ਵਾਰੀ ਜਦ ਪੇੜ ਇੱਕ ਪੁਰਾਣਾ ਹੋ ਜਾਂਦਾ ਆ ਤੇ ਨਵੀਂ ਟਹਿਣੀ ਕੱਢਦਾ ਆ ਇਹ ਸੰਤਰੇ ਹੀ ਲੱਗਣਗੇ ਜੇ ਬੇਲ ਆਪਣੇ ਆਪ ਵਿੱਚੋਂ ਕੋਈ ਟਹਿਣੀ ਕੱਢਦੀ ਆ ਅਤੇ ਅਸੀਂ ਕੀ ਕਰਨ ਦਾ ਯਤਨ ਕੀਤਾ ਆ ਉਹਦੇ ਵਿੱਚ ਸ਼ਾਮਲ ਹੋ ਕੇ ਮੈਂਬਰ ਬਣਨਾ ਅਤੇ ਅਸੀਂ ਮਸੀਹ ਦੇ ਨਾਂ ਦੇ ਥੱਲੇ ਰਹਿੰਦੇ ਆ ਕਿਉਂਕਿ ਅਸੀਂ ਹਾਂ ਜਿਵੇਂ ਕਿ ਆਮ ਤੌਰ ਤੇ ਆਖਿਆ ਜਾਂਦਾ ਆ ਅਸੀਂ ਸੰਤਰੇ ਦੀ ਜਾਤੀ ਦਾ ਫਲ ਹਾਂ ਮਸੀਹੀ ਕਲੀਸਿਯਾ ਪਰ ਜਦ ਬੇਲ ਆਪਣੇ ਆਪ ਵਿੱਚੋਂ ਬੇਲ ਬਾਹਰ ਕੱਢੇਗੀ ਇਹ ਤਾਂ ਪਹਿਲੀ ਬੇਲ ਵਾਂਗ ਹੀ ਹੋਵੇਗੀ ਜੋ ਕਿ ਨਿਕਲੀ ਸੀ ਜਦ ਪਹਿਲੀ ਬੇਲ ਨਿਕਲੀ ਇਹਦੇ ਪਿੱਛੇ ਉਹਨਾਂ ਨੇ ਰਸੂਲਾਂ ਦੇ ਕਰਤੱਬ ਨਾਮਕ ਕਿਤਾਬ ਲਿਖ ਦਿੱਤੀ ਜੇ ਕਦੇ ਦੂਸਰੀ ਬੇਲ ਕੱਢੇ ਤਾਂ ਇਹਦੇ ਪਿੱਛੇ ਰਸੂਲਾਂ ਦੇ ਕਰਤੱਬ ਨਾਮਕ ਪੁਸਤਕ ਲਿਖੇਗੀ ਇਹ ਠੀਕ ਆ ਸੋ ਤੁਸੀਂ ਤਾਂ ਲਾਜਜ ਵਿੱਚ ਸ਼ਾਮਲ ਹੋ ਰਹੇ ਹੋ ਪਰ ਜਦ ਤੋਂ ਬੇਲ ਦੇ ਵਿੱਚੋਂ ਜਨਮ ਲਿਆ ਹੈ ਤੁਹਾਡੇ ਕੋਲ ਫਲਿਆ ਇਹ ਠੀਕ ਆ ਤੁਹਾਡੇ ਕੋਲ ਫਲਿਆ ਪਰ ਤੁਸੀਂ ਇਹਦੇ ਨਾਲ ਕੀ ਕਰਦੇ ਹੋ ਤੁਸੀਂ ਭਗਤੀ ਦਾ ਰੂਪ ਤਾਂ ਧਾਰਦੇ ਹੋ ਪਰ ਇਹਦੀ ਸ਼ਕਤੀ ਦੇ ਇਨਕਾਰੀ ਹੋ ਤੁਸੀਂ ਨਿਸ਼ਾਨੀਆਂ ਦੇ ਇਨਕਾਰੀ ਹੋ ਤੁਸੀਂ ਅਚੰਭਿਆਂ ਦੇ ਇਨਕਾਰੀ ਹੋ ਤੁਸੀਂ ਪਵਿੱਤਰ ਆਤਮਾ ਦੇ ਇਨਕਾਰੀ ਹੋ ਤੁਸੀਂ ਗੈਰ ਜ਼ਬਾਨਾਂ ਬੋਲਣ ਦੇ ਇਨਕਾਰੀ ਹੋ ਤੁਸੀਂ ਦਰਸ਼ਨਾਂ ਦੇ ਇਨਕਾਰੀ ਹੋ ਤੁਸੀਂ ਭਵਿੱਖਬਾਣੀਆਂ ਦੇ ਇਨਕਾਰੀ ਹੋ ਤੁਸੀਂ ਚੰਗਾਈ ਦੇ ਇਨਕਾਰੀ ਹੋ ਤੇ ਤਦ ਵੀ ਆਪਣੇ ਆਪ ਨੂੰ ਇੱਕ ਮਸੀਹੀ ਨਾਮ ਨਾਲ ਅਖਵਾਉਂਦੇ ਹੋ ਕੋਈ ਹੈਰਾਨੀ ਨਹੀਂ ਹੈ ਕਿ ਪਵਿੱਤਰ ਆਤਮਾ ਨੇ ਆਖਿਆ ਆ ਇੱਕ ਲੋਕਾਂ ਦਾ ਸਮੂਹ ਤੇ ਕੁਫਰ ਦੇ ਨਾਮਾਂ ਨਾਲ ਭਰਿਆ ਹੋਇਆ ਯਕੀਨਨ ਆਪਣੇ ਆਪ ਨੂੰ ਮਸੀਹ ਅਖਵਾਉਂਦੇ ਹਨ ਭਗਤੀ ਦਾ ਰੂਪ ਧਾਰ ਕੇ ਤੇ ਉਹਦੀ ਸ਼ਕਤੀ ਦੇ ਇਨਕਾਰੀ ਹਨ ਇਹਨਾਂ ਤੋਂ ਵੀ ਪਰੇ ਰਹੋ ਕਿਉਂ ਜੋ ਇਹਨਾਂ ਵਿੱਚੋਂ ਉਹ ਹਨ ਜਿਹੜੇ ਉਹਨਾਂ ਹੋਸ਼ੀਆਂ ਤੀਵੀਆਂ ਨੂੰ ਮੋਹ ਲੈਂਦੇ ਹਨ ਅਤੇ ਨਾਨਾ ਪ੍ਰਕਾਰ ਦੀਆਂ ਕਾਮਨਾ ਦੇ ਪਿੱਛੇ ਵਹਿ ਚੱਲਦੀਆਂ ਹਨ ਹਰ ਪ੍ਰਕਾਰ ਦੀਆਂ ਜਥੇਬੰਦੀਆਂ ਕਲੀਸਿਯਾ ਇਸ ਕਿਸਮ ਦੀ ਸੋਸਾਇਟੀ ਦਾ ਬਹੁਤ ਕੁਝ ਲਈ ਫਿਰਦੀ ਆ ਉਸ ਕਿਸਮ ਦੀ ਸੋਸਾਇਟੀ ਦਾ ਯਸੂ ਮਸੀਹ ਦੀ ਸੋਸਾਇਟੀ ਦੇ ਬਾਰੇ ਕੀ ਵਿਚਾਰ ਆ ਸਮਝੇ ਸਾਡੇ ਕੋਲ ਹੋਰ ਇਹ ਚੀਜ਼ਾਂ ਹਨ ਅਤੇ ਅਸੀਂ ਕਲੀਸਿਯਾ ਨੂੰ ਹੋਰ ਹੇਠਾਂ ਦਬਾਉਂਦੇ ਹਾਂ ਹੁਣ ਇਹ ਹੋਈ ਨਾ ਗੱਲ ਤੁਸੀਂ ਤਾਂ ਕਲੀਸਿਯਾ ਵਿੱਚ ਸ਼ਾਮਲ ਨਹੀਂ ਹੋ ਸਕਦੇ ਤੁਸੀਂ ਤਾਂ ਇੱਕ ਲਾਜ ਵਿੱਚ ਸ਼ਾਮਲ ਹੁੰਦੇ ਹੋ ਤੁਸੀਂ ਤਾਂ ਇੱਕ ਲਾਜ ਦੇ ਮੈਂਬਰ ਹੋ ਲੋਕਾਂ ਦਾ ਇੱਕ ਸਮੂਹ ਇੱਕ ਲਾਜ ਦਾ ਵਾਂਗ ਅਸੀਂ ਇਹਦੇ ਵਿੱਚ ਨੀਚਾ ਕਰਦੇ ਹਾਂ ਸਾਡੇ ਆਪਣੇ ਹੁਕਮ ਹਨ ਸਾਡੀ ਆਪਣੀ ਪੋਸ਼ੀਦਗੀ ਆ ਅਤੇ ਹੋਰ ਤੁਸੀਂ ਵੀ ਉਹ ਹੀ ਕਰਦੇ ਹੋ ਜਦ ਤੁਸੀਂ ਵੀ ਇੱਕ ਅਖੌਤੀ ਜਿਹੀ ਕਲੀਸਿਯਾ ਵਿੱਚ ਸ਼ਾਮਲ ਹੋ ਜਾਂਦੇ ਹੋ ਪਰ ਤੁਸੀਂ ਅਸਲੀ ਕਲੀਸਿਯਾ ਵਿੱਚ ਸ਼ਾਮਲ ਨਹੀਂ ਹੋ ਸਕਦੇ ਤੁਸੀਂ ਮੈਂਬਰਾਂ ਦੇ ਇੱਕ ਲਾਜ ਵਿੱਚ ਸ਼ਾਮਲ ਹੋਏ ਹੋ ਪਰ ਕਲੀਸਿਯਾ ਵਿੱਚ ਨਹੀਂ ਕਿਉਂਕਿ ਤੁਸੀਂ ਕਲੀਸਿਯਾ ਵਿੱਚ ਜਨਮ ਲੈਂਦੇ ਹੋ ਅਤੇ ਬੇਲ ਵੀ ਆਪਣੇ ਆਪ ਵਿੱਚ ਇੱਕ ਪਲ ਠਹਿਰੋ ਗੌ ਕਰੋ ਅਤੇ ਥੋੜੇ ਚਿਰ ਬਾਅਦ ਮੈਂ ਸਮਾਪਤ ਕਰਾਂਗਾ ਧਿਆਨ ਦਿਓ ਮੈਨੂੰ ਮਾਫ ਕਰਨਾ ਮੇਰਾ ਇਹ ਕਹਿਣ ਦਾ ਮਤਲਬ ਨਹੀਂ ਸੀ ਵੇਖੋ ਧਿਆਨ ਦਿਓ ਜੇ ਖੁਦਾ ਨੇ ਇਸ ਲਾੜੀ ਨੂੰ ਆਤਮਾ ਦੇ ਨਾਲ ਇਕੱਠੇ ਜੋੜਿਆ ਤਦ ਉਹ ਇਕੱਲੇ ਜਣੇ ਨੂੰ ਵੀ ਇਕੱਠੇ ਜੋੜਦਾ ਹੈ ਉਸ ਆਤਮਾ ਦੇ ਨਾਲ ਸਮਝੇ ਤਦ ਤੁਸੀਂ ਉਸ ਰਾਜ ਵਿੱਚ ਜਨਮ ਲੈਂਦੇ ਹੋ ਅਤੇ ਤਦ ਉਹ ਜੀਵਨ ਜਿਹੜਾ ਕਿ ਇਸ ਕਲੀਸਿਯਾ ਵਿੱਚ ਸੀ ਉਹ ਉਸ ਕਲੀਸਿਯਾ ਵਿੱਚ ਹੁੰਦਾ ਆ ਅਤੇ ਉਹ ਅਤੇ ਉਹ ਜੀਵਨ ਜਿਹੜਾ ਤੈਅ ਵਿੱਚ ਸੀ ਬੇਲ ਯਸੂ ਉਹ ਮੈਂਬਰ ਹੈ ਜਿਹੜਾ ਕਿ ਉਹਨੇ ਬਾਹਰ ਕੱਢਿਆ ਹੈ ਮਹਿਮਾ ਹੋਵੇ ਉਹ ਕੰਮ ਜਿਹੜੇ ਮੈਂ ਕਰਦਾ ਹਾਂ ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਉਹ ਕਰੋਗੇ ਉਹ ਮਸੀਹ ਦੀ ਦੇਹ ਦਾ ਸੱਚਾ ਮੈਂਬਰ ਹੈ ਕਿਸੇ ਕਿਸਮ ਦਾ ਉਹਦੇ ਉੱਤੇ ਨਾਮ ਨਹੀਂ ਬੱਜਾ ਹੋਇਆ ਉਸ ਆਦਮੀ ਦੇ ਕੰਮ ਹੀ ਸਾਬਤ ਕਰਦੇ ਹਨ ਕਿ ਉਹ ਕਿੱਥੋਂ ਆਇਆ ਉਹ ਇੱਕ ਜੀਵਨਿਆ ਜੋ ਗਵਾਹੀ ਦਿੰਦਾ ਆ ਕਿ ਉਹ ਕੀ ਹੈ ਕਿ ਤੁਸੀਂ ਉਹ ਕਾਹਦੇ ਮੈਂਬਰ ਤੁਸੀਂ ਕਿਹੜੀ ਦੇਹ ਨਾਲ ਸੰਬੰਧ ਰੱਖਦੇ ਹੋ ਮਸੀਹ ਦੀ ਦੇਹ ਠੀਕ ਆ ਤੁਸੀਂ ਕਿੱਥੇ ਇਹਦੇ ਵਿੱਚ ਸ਼ਾਮਲ ਹੋਏ ਮੈਂ ਨਹੀਂ ਹੋਇਆ ਮੈਂ ਇਹਦੇ ਵਿੱਚ ਜੰਮਿਆ ਸਾਂ ਸਮਝੇ ਮੈਂ ਇਹਦੇ ਵਿੱਚ ਜੰਮਿਆ ਸੀ ਤੁਹਾਨੂੰ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਉਹ ਜਾਣਦੇ ਹਨ ਕੀ ਹੋਇਆ ਹੈ ਤੁਸੀਂ ਇੱਕ ਮੋਮਬੱਤੀ ਬਾਲ ਕੇ ਤੇ ਉਹਦੇ ਉੱਤੇ ਇੱਕ ਟੋਪਾ ਨਹੀਂ ਰੱਖ ਸਕਦੇ ਉਹਨੇ ਕਿਹਾ ਸਮਝੇ ਨਹੀਂ ਨਹੀਂ ਜਦ ਤੁਸੀਂ ਉਸ ਪਰਮੇਸ਼ਰ ਦੇ ਰਾਜ ਵਿੱਚ ਜਨਮ ਲੈਂਦੇ ਹੋ ਤਦ ਜੀਵਨ ਉਹ ਜੀਵਨ ਜਿਹੜਾ ਯਸੂ ਵਿੱਚ ਸੀ ਤਦ ਤੁਸੀਂ ਆਤਮਾ ਵਿੱਚ ਦਿਲਚਸਪ ਹੋ ਤਾਂ ਤੁਹਾਨੂੰ ਲੋਕਾਂ ਅੱਗੇ ਜਗਵੇ ਦੇ ਉੱਤੇ ਆਉਣ ਦੇ ਲਈ ਭੀਖ ਨਹੀਂ ਮੰਗਣੀ ਪੈਂਦੀ,
ਤਾਂ
ਤੁਹਾਨੂੰ ਕਿਸੇ ਦੇ ਅੱਗੇ ਭੀਖ ਨਹੀਂ ਮੰਗਣੀ ਪੈਂਦੀ ਕਿ ਉਹ ਆਣ ਕੇ ਤੇ ਜਿਹੜੇ ਜਗਵੇਦੀ ਦੇ ਉੱਤੇ ਹਨ ਉਹਨਾਂ ਨਾਲ ਭਾਲ ਕਰੇ। ਉਹ ਚੀਜ਼ਾਂ ਤਾਂ ਆਪਣੇ ਆਪ ਹੀ ਚੱਲਦੀਆਂ ਕਿਉਂਕਿ ਇਹ ਤੁਹਾਡੇ ਅੰਦਰ ਬੰਦ ਹਨ। ਤੁਸੀਂ ਪਰਮੇਸ਼ਵਰ ਦੀ ਇੱਕ ਇਕਾਈ ਹੋ, ਤੁਸੀਂ ਪਵਿੱਤਰ ਆਤਮਾ ਨਾਲ ਮੋਹਰ ਬੰਦ ਕੀਤੇ ਗਏ ਹੋ। ਕੀ ਤੁਸੀਂ ਜਾਣਦੇ ਹੋ ਕਿ ਪਵਿੱਤਰ ਆਤਮਾ ਦਾ ਕੀ ਮਤਲਬ ਆ? ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਕੁੱਦਿਆ ਤੇ ਰੌਲਾ ਪਾਇਆ ਤੇ ਮੈਨੂੰ ਅਜੀਬ ਭਾਵਨਾ ਜਿਹੀ ਹੋਈ, ਉਹ ਸਭ ਠੀਕ ਹਨ। ਮੈਂ ਕੁੱਦਿਆ, ਰੌਲਾ ਪਾਇਆ ਤੇ ਅਜੀਬ ਜਿਹੀ ਭਾਵਨਾ ਮੈਨੂੰ ਹੋਈ। ਮੈਂ ਗੈਰ ਜ਼ਬਾਨਾਂ ਬੋਲੀਆਂ, ਮੈਂ ਨਿਸ਼ਚਾ ਕਰਦਾ ਹਾਂ ਕਿ ਪਵਿੱਤਰ ਆਤਮਾ ਗੈਰ ਜ਼ਬਾਨਾਂ ਬੋਲਦਾ ਹੈ। ਯਕੀਨਨ ਮੈਂ ਗੈਰ ਜ਼ਬਾਨਾਂ ਦਾ ਤਰਜਮਾ ਵੀ ਕੀਤਾ ਹੈ। ਹਾਂ ਸ਼੍ਰੀਮਾਨ ਜੀ, ਮੈਂ ਇਹਦਾ ਵਿਸ਼ਵਾਸ ਵੀ ਕਰਦਾ ਹਾਂ, ਪਰ ਇਹ ਉਹ ਨਹੀਂ ਹੈ, ਇਹ ਉਹ ਨਹੀਂ ਜਿਹਦੇ ਬਾਰੇ ਮੈਂ ਗੱਲਬਾਤ ਕਰ ਰਿਹਾ ਹਾਂ। ਇੱਥੇ ਕਿਤੇ ਕੋਈ ਘਾਟਾ ਹੋ ਸਕਦਾ ਹੈ, ਤੁਹਾਡੇ ਧੀਰਜ ਵਿੱਚ ਕੋਈ ਘਾਟਾ ਹੋ ਸਕਦਾ ਹੈ। ਕਿਸੇ ਨੂੰ ਤੁਹਾਡੀ ਇੱਕ ਗੱਲ ਤੇ ਥੱਪੜ ਮਾਰਨ ਦਿਓ ਕਿ ਤੁਸੀਂ ਦੂਸਰੀ ਗੱਲ ਵੀ ਉਹਦੇ ਵੱਲ ਫੇਰ ਦਿੰਦੇ ਹੋ, ਪਰ ਤੁਸੀਂ ਆਖਦੇ ਹੋ ਉਹ ਗੰਦਾ ਕਪੀ, ਤਦ ਕਿਤੇ ਨਾ ਕਿਤੇ ਮੋਰਾ ਹੋ ਗਿਆ ਆ। ਸਾਡੇ ਲਈ ਇਹ ਚੰਗਾ ਹੋਵੇਗਾ ਕਿ ਅਸੀਂ ਇਹਨੂੰ ਇਕੱਲੇ ਛੱਡ ਦਈਏ, ਠੀਕ ਆ? ਪਰ ਤੁਸੀਂ ਜਾਣਦੇ ਹੋ ਕਿ ਮੇਰਾ ਕੀ ਮਤਲਬ ਆ। ਪਰ ਜਦ ਤੁਸੀਂ ਮਸੀਹ ਦੇ ਵਿੱਚ ਮੋਹਰ ਬੰਦ ਕੀਤੇ ਜਾਂਦੇ ਹੋ ਤਾਂ ਤੁਸੀਂ ਆਤਮਾ ਨਾਲ ਭਰੇ ਹੋਏ ਹੋ ਅਤੇ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ। ਉਹ ਮੈਂ ਪੜ੍ਹਨਾ ਚਾਹੁੰਦਾ ਹਾਂ ਕਿ ਮੇਰੇ ਕੋਲ ਇੱਥੇ 10 ਮਿੰਟ ਹੁੰਦੇ ਇੱਥੇ ਕੁਝ ਪੜ੍ਹਨ ਵਾਸਤੇ, ਪਰ ਮੈਂ ਕਿ ਤੁਸੀਂ ਮੇਰੇ ਨਾਲ ਹੋਰ 10 ਮਿੰਟ ਸਹਿਣ ਕਰ ਸਕਦੇ ਹੋ, ਮੈਂ ਕੁਝ ਪੜ੍ਹਨਾ ਚਾਹੁੰਦਾ ਹਾਂ। ਹੁਣ ਥੋੜਾ ਜਿਹਾ ਇਮਾਨਦਾਰੀ ਨਾਲ ਮਟਰ ਸਾੜਨੇ ਜਾਣਗੇ। ਮੈਂ ਤੁਹਾਨੂੰ ਯਕੀਨ ਦਿਲਾਉਂਦਾ ਹਾਂ ਜੇ ਅਸੀਂ ਸਿਰਫ ਥੋੜੇ ਜਿਹੇ ਪਲਾਂ ਵਾਸਤੇ ਪੜ੍ਹੀਏ। ਜਾਣ ਦੇਣਾ ਬੜੀ ਚੰਗੀ ਗੱਲ ਆ। ਇੱਥੇ ਮੇਰੇ ਕੋਲ ਕੁਝ ਚੀਜ਼ਾਂ ਹਨ ਜੋ ਕਿ ਮੇਰੇ ਮਨ ਵਿੱਚ ਆ ਰਹੀਆਂ ਹਨ ਜਿਹੜੀਆਂ ਮੈਂ ਕਹਿਣਾ ਚਾਹਾਂਗਾ। ਆਓ ਵੇਖੀਏ ਸੰਤ ਯੋਹਾਨਾ 3 ਅਧਿਆਏ ਜੋ ਕਿ ਸਦੀਪਕ ਜੀਵਨ ਦੇ ਬਾਰੇ ਵਿੱਚ ਗੱਲਬਾਤ ਕਰਦਾ ਹੈ। ਆਓ ਇੱਥੇ ਪਤਾ ਲਾਈਏ ਕਿ ਇੱਥੇ ਇਹ ਕੀ ਆਖਦਾ ਆ ਇੱਕ ਸਦੀਪਕ ਜੀਵਨ ਦੀ ਸਮੱਸਿਆ ਦੇ ਬਾਰੇ ਵਿੱਚ ਅਤੇ ਪਰਮੇਸ਼ਵਰ ਦੇ ਜੀਵਨ ਬਾਰੇ। ਹੁਣ ਆਓ ਇਹਦੇ ਤੇ ਗੌਰ ਕਰੀਏ। ਫਰੀਸੀਆਂ ਵਿੱਚੋਂ ਨਿਕੋਦੇਮਸ ਨਾਂ ਦਾ ਇੱਕ ਮਨੁੱਖ ਯਹੂਦੀਆਂ ਦਾ ਇੱਕ ਸਰਦਾਰ ਸੀ। ਉਹ ਰਾਤ ਨੂੰ ਯਸੂ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ, ਸਵਾਮੀ ਜੀ, ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ਵਰ ਦੀ ਵੱਲੋਂ ਆਏ ਹੋ, ਕਿਉਂਕਿ ਇਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਵੀ ਨਹੀਂ ਵਿਖਾ ਸਕਦਾ ਜੇ ਪਰਮੇਸ਼ਵਰ ਦੇ ਨਾਲ ਨਾ ਹੋਵੇ। ਹੁਣ ਯਹੂਦੀਆਂ ਦੀਆਂ ਉਹ ਮਹਾਂਸਭਾਵਾਂ ਉਹ ਪਛਾਣ ਗਈਆਂ ਸਨ ਕਿ ਉਹ ਪਰਮੇਸ਼ਵਰ ਦਾ ਪੁੱਤਰ ਆ। ਉਹ ਜਾਣ ਗਏ ਸਨ ਇੱਥੇ ਠੀਕ ਉਹਨਾਂ ਦਾ ਹੀ ਸਰਦਾਰ ਖੜਾ ਹੋ ਕੇ ਉਹਨੂੰ ਦੱਸ ਰਿਹਾ ਸੀ, ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ਵਰ ਦੀ ਵੱਲੋਂ ਗੁਰੂ ਹੋ ਕੇ ਆਇਆ ਹੈ, ਕਿਉਂਕਿ ਖੁਦਾ ਦਾ ਆਪਣਾ ਜੀਵਨ ਤੇਰੇ ਵਿੱਚੋਂ ਦੀ ਚੱਲ ਰਿਹਾ ਹੈ। ਸਮਝੇ, ਅਸੀਂ ਜਾਣਦੇ ਹਾਂ ਕਿ ਤੇਰੀ ਸਿੱਖਿਆ ਆਪਣੀ ਨਹੀਂ ਹੈ, ਇਹ ਪਰਮੇਸ਼ਵਰ ਦੀ ਵੱਲੋਂ ਹੈ, ਕਿਉਂਕਿ ਖੁਦਾ ਇਹਦਾ ਸਬੂਤ ਦੇ ਰਿਹਾ ਹੈ। ਸਮਝੇ, ਪਰਮੇਸ਼ਵਰ ਦਾ ਜੀਵਨ ਠੀਕ ਤੇਰੇ ਵਿੱਚੋਂ ਦੀ ਚੱਲ ਰਿਹਾ ਹੈ। ਹੁਣ ਗੌਰ ਕਰੋ, ਯਿਸੂ ਨੇ ਉਹਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ਵਰ ਦੇ ਰਾਜ ਨੂੰ ਵੇਖ ਨਹੀਂ ਸਕਦਾ। ਉਹ ਮੇਰਿਆ, ਜਦ ਤੱਕ ਤੂੰ ਮੇਰੀ ਕ੍ਰਿਸ਼ਿਆ ਵਿੱਚ ਸ਼ਾਮਲ ਨਾ ਹੋਵੇ। ਉਹ ਸਮਝੇ, ਤੁਸੀਂ ਇਹਦੇ ਤੋਂ ਕਿੰਜ ਦੂਰ ਜਾਂਦੇ ਹੋ। ਸਮਝੇ, ਯਿਸੂ ਨੇ ਉੱਤਰ ਦਿੱਤਾ ਕਿ ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਅਤੇ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ਵਰ ਦੇ ਰਾਜ ਵਿੱਚ ਵੜ ਨਹੀਂ ਸਕਦਾ। ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਤੇ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ। ਅਚਰਜ ਨਾ ਮੰਨੀ ਜੋ ਮੈਂ ਤੈਨੂੰ ਆਖਿਆ, ਭਈ ਤੁਹਾਨੂੰ ਨਵੇਂ ਸਿਰੇ ਜੰਮਣਾ ਜ਼ਰੂਰ ਹੈ। ਪੌਣ ਜਿੱਧਰ ਚਾਹੁੰਦੀ ਆ ਵਗਦੀ ਆ। ਸਮਝੇ, ਠੀਕ, ਫੇਰ ਦੁਬਾਰਾ ਸਮਝੇ, ਫੇਰ ਵਾਪਸ ਆ ਰਿਹਾ ਹੈ। ਸਮਝੇ, ਪੌਣ ਜਿੱਧਰ ਚਾਹੁੰਦੀ ਆ ਵਗਦੀ ਆ ਅਤੇ ਤੂੰ ਉਹਦੀ ਆਵਾਜ਼ ਸੁਣਦਾ ਆ, ਪਰ ਇਹ ਨਹੀਂ ਜਾਣਦਾ ਜੋ ਕਿਧਰੋਂ ਆਈ ਤੇ ਕਿਧਰ ਨੂੰ ਜਾਂਦੀ ਆ। ਹਰ ਕੋਈ ਜੋ ਆਤਮਾ ਤੋਂ ਜੰਮਿਆ ਹੈ ਸੋ ਇਹੋ ਜਿਹਾ ਹੈ। ਯਿਸੂ ਨੇ ਉਹਨੂੰ ਉੱਤਰ ਦਿੱਤਾ ਕਿ ਕੀ ਤੂੰ ਇਸਰਾਇਲ ਦਾ ਗੁਰੂ ਹੋ ਕੇ ਇਹ ਗੱਲਾਂ ਨਹੀਂ ਸਮਝਦਾ? ਭਾਈ ਜੀ, ਉੱਥੇ ਵੇਖੋ ਇੱਕ DD, PhD, LLD, ਸਮਝੇ, ਇਹ ਗੱਲਾਂ ਨਹੀਂ ਸਮਝਦਾ। ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਿਹੜੀ ਗੱਲ ਅਸੀਂ ਜਾਣਦੇ ਹਾਂ ਸੋਈ ਆਖਦੇ ਹਾਂ ਅਤੇ ਜੋ ਅਸਾਂ ਵੇਖਿਆ ਹੈ ਉਸੇ ਦੀ ਸਾਖੀ ਦਿੰਦੇ ਹਾਂ, ਔਰ ਤੁਸੀਂ ਸਾਡੀ ਸਾਖੀ ਨਹੀਂ ਮੰਨਦੇ। ਅਸੀਂ ਇਹਨਾਂ ਗੱਲਾਂ ਨੂੰ ਜਾਣਦੇ ਹਾਂ, ਅਸੀਂ ਉਹਨਾਂ ਨੂੰ ਵੇਖਿਆ ਹੈ, ਅਸੀਂ ਇਹ ਜਾਣਦੇ ਹਾਂ ਅਤੇ ਤੁਸੀਂ ਤਾਂ ਸਾਡੀ ਸਾਖੀ ਤੱਕ ਨਹੀਂ ਮੰਨਦੇ, ਕ੍ਰਿਸ਼ਿਆ ਵਿੱਚ ਸ਼ਾਮਲ ਹੋਣ ਵਾਲੇ। ਸਮਝੇ, ਜਦ ਮੈਂ ਤੁਹਾਨੂੰ ਸੰਸਾਰੀ ਗੱਲਾਂ ਦੱਸੀਆਂ ਅਤੇ ਤੁਸੀਂ ਪ੍ਰਤੀਤ ਨਾ ਕੀਤੀ, ਫਿਰ ਜੇ ਮੈਂ ਤੁਹਾਨੂੰ ਸੁਰਗੀ ਗੱਲਾਂ ਦੱਸਾਂ ਤਾਂ ਤੁਸੀਂ ਕੀ ਕੋਰ ਪ੍ਰਤੀਤ ਕਰੋਗੇ? ਹੁਣ ਇਹਨੂੰ ਇੱਥੇ ਸੁਣੋ, ਹੁਣ ਗੌਰ ਕਰੋ। ਸੁਰਗ ਨੂੰ ਕੋਈ ਨਹੀਂ ਚੜਿਆ, ਪਰ ਉਹ ਜਿਹੜਾ ਸੁਰਗ ਤੋਂ ਉਤਰਿਆ ਅਰਥਾਤ ਮਨੁੱਖ ਦਾ ਪੁੱਤਰ। ਇਹਨੂੰ ਜਰਾ ਪਛਾਣੋ। ਤੁਸੀਂ ਜਾਣਦੇ ਹੋ ਕਿ ਇੱਕ ਵਾਰੀ ਉਹਨੇ ਕਿਹਾ ਤੁਸੀਂ ਮਸੀਹ ਦੇ ਬਾਰੇ ਕੀ ਸੋਚਦੇ ਹੋ, ਉਹ ਕਿਹਦਾ ਪੁੱਤਰ ਆ? ਉਹਨਾਂ ਕਿਹਾ ਕਿ ਦਾਊਦ ਦਾ ਪੁੱਤਰ। ਉਹਨੇ ਕਿਹਾ ਤਦ ਕਿਉਂ ਦਾਊਦ ਨੇ ਆਤਮਾ ਵਿਚ ਉਹਨੂੰ ਆਖਿਆ ਕਿ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ ਤੂੰ ਮੇਰੇ ਸੱਜੇ ਹੱਥ ਬੈਠ ਜਾ? ਉਹ ਕਿਵੇਂ ਉਹਦਾ ਪ੍ਰਭੂ ਤੇ ਉਹਦਾ ਪੁੱਤਰ ਹੋ ਸਕਦਾ ਹੈ? ਕਿਸੇ ਨੇ ਉਹਨੂੰ ਹੋਰ ਕੁਝ ਨਾ ਪੁੱਛਿਆ। ਪ੍ਰਕਾਸ਼ ਵਿਚ ਉਹਨੇ ਕਿਹਾ ਮੈਂ ਦਾਊਦ ਦੀ ਜੜ ਤੇ ਸੰਤਾਨ ਹਾਂ, ਸਮਝੇ? ਮੈਂ ਬੇਲ ਅਤੇ ਟਹਿਣੀ ਹਾਂ, ਮੈਂ ਆਦ ਹਾਂ, ਮੈਂ ਆਦ ਤੋਂ ਵੀ ਪਹਿਲੇ ਸਾਂ, ਮੈਂ ਆਦ ਸਾਂ ਅਤੇ ਮੈਂ ਉਹਦੀ ਸੰਤਾਨ ਵੀ ਹਾਂ।
Here he said, no man has come down from heaven, but the Son of Man.
ਹੁਣ ਇੱਥੇ ਉਹਨੇ ਕਿਹਾ ਕੋਈ ਸੁਰਗ ਤੋਂ ਹੇਠਾਂ ਨਹੀਂ ਆਇਆ ਹੈ, ਪਰ ਮਨੁੱਖ ਦਾ ਪੁੱਤਰ ਜੋ ਕਿ ਹੁਣ ਸੁਰਗ ਵਿਚ ਹੈ। ਇੱਕ ਵਾਰੀ ਇੱਕ ਇਸਤਰੀ ਨੇ ਮੈਨੂੰ ਪ੍ਰਸ਼ਨ ਕੀਤਾ, ਮੈਂ ਕਿਹਾ ਮੇਰੇ ਲਈ ਇਹਦਾ ਜਵਾਬ ਦੇ। ਆਖਿਆ ਕਿ ਗਤਸਮਨੀ ਬਾਗ ਵਿਚ ਯਿਸੂ ਨੇ ਕਿਹਦੇ ਅੱਗੇ ਪ੍ਰਾਰਥਨਾ ਕੀਤੀ? ਮੈਂ ਆਖਿਆ ਕਿ ਉਹ ਕਿਹਦੇ ਬਾਰੇ ਗੱਲਬਾਤ ਕਰ ਰਿਹਾ ਸੀ ਜਦ ਉਹਨੇ ਆਖਿਆ ਕਿ ਸੁਰਗ ਉੱਤੇ ਕੋਈ ਨਹੀਂ ਚੜਿਆ ਪਰ ਉਹ ਹੀ ਜਿਹੜਾ ਸੁਰਗੋਂ ਹੇਠਾਂ ਉਤਰਿਆ, ਮਨੁੱਖ ਦਾ ਪੁੱਤਰ ਜੋ ਕਿ ਹੁਣ ਸੁਰਗ ਵਿਚ ਆ। ਇੱਥੇ ਉਹ ਕੋਠੇ ਉੱਤੇ ਖੜਾ ਹੋ ਕੇ ਨਿਕੋਦੇਮਸ ਦੇ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਆਖਿਆ ਮੈਂ ਸੁਰਗ ਵਿਚ ਹਾਂ। ਕੀ ਇਹ ਠੀਕ ਆ? ਆਓ ਇਹਨੂੰ ਅੱਜ ਰਾਤ ਤੱਕ ਛੱਡ ਦੇਈਏ। ਤੁਸੀਂ ਕੀ ਆਖਦੇ ਹੋ? ਬਹੁਤ ਦੇਰ ਹੋ ਰਹੀ ਆ। ਆਓ ਮੇਰਿਆ ਅੱਜ ਦੁਪਹਿਰ ਆਓ ਥੋੜਾ ਚਿਹਰੇ ਦੇ ਤੇ ਵਿਚਾਰ ਕਰੀਏ। ਤੁਸੀਂ ਕਲੀਸਿਆ ਵਿਚ ਅੰਦਰ ਕਿੰਜ ਜਾਂਦੇ ਹੋ, ਜਨਮ ਲੈਂਦੇ ਹੋ? ਕਾਹਦੇ ਨਾਲ? ਪਰਮੇਸ਼ਵਰ ਦੇ ਸਾਹ ਨਾਲ। ਮੇਰੇ ਤੇ ਸਾਹ ਫੂਕ, ਮੇਰੇ ਤੇ ਸਾਹ ਫੂਕ, ਜਿਉਂਦੇ ਪਰਮੇਸ਼ਵਰ ਦੇ ਆਤਮਾ ਮੇਰੇ ਤੇ ਸਾਹ ਫੂਕ, ਇਹ ਮੇਰੀ ਪ੍ਰਾਰਥਨਾ ਆ। ਪਵਿੱਤਰ ਆਤਮਾ ਮੇਰੇ ਤੇ ਸਾਹ ਫੂਕੇ। ਉਹ ਮੇਰਿਆ ਪਰਮੇਸ਼ਵਰ ਦੇ ਸਾਹ ਦੇ ਲਈ ਇਹ ਕੀ ਆ? ਪਰਮੇਸ਼ਵਰ ਦੇ ਰਾਜ ਵਿਚ ਮੋਹਰ ਬੰਦ। ਜਾਣਦੇ ਹੋਏ ਕਿ ਜਦ ਮੈਂ ਪਹਿਲਾਂ ਇਕਰਾਰ ਕੀਤਾ, ਮੈਂ ਨਿਸ਼ਚਾ ਕਰਦਾ ਹਾਂ ਕਿ ਯਿਸੂ ਮਸੀਹ, ਹਾਂਜੀ, ਤਦ ਮੇਰੇ ਵਿਸ਼ਵਾਸ ਦੇ ਨਾਲ ਮੈਂ ਸ਼ਕਤੀ ਜੋੜਦਾ ਹਾਂ, ਖੁਦਾਈ ਸ਼ਕਤੀ। ਤਦ ਆਪਣੀ ਸ਼ਕਤੀ ਨਾਲ ਮੈਂ ਵਚਨ ਦਾ ਗਿਆਨ ਜੋੜਦਾ ਹਾਂ, ਆਪਣੇ ਗਿਆਨ ਦੇ ਨਾਲ ਮੈਂ ਸੰਜਮ ਜੋੜਦਾ ਹਾਂ, ਆਤਮ ਨਿਯੰਤਰਣ। ਮੈਂ ਇਹ ਪਸੰਦ ਕਰਦਾ ਹਾਂ, ਮੇਰਾ ਦੇਸ਼ ਤੇਥੋਂ ਹੈ, ਮੇਰੀ ਆਤਮਾ ਦੇ ਉੱਤੇ ਆਤਮ ਨਿਯੰਤਰਣ ਦਾ ਮੁਕਤ ਪਾ ਦੇ, ਸਮੁੰਦਰ ਤੋਂ ਚਮਕਦੇ ਤੱਕ। ਤੀਰਜ, ਉਹ ਮੇਰਿਆ ਪਰਖਿਆ ਹੋਇਆ, ਤੁਸੀਂ ਚਿੰਤਾ ਨਾ ਕਰੋ, ਸ਼ੈਤਾਨ ਉਹਨਾਂ ਨੂੰ ਤੁਹਾਡੇ ਲਈ ਪਰਖੇਗਾ। ਮੈਂ ਹੁਣ ਪੌੜੀ ਚੜ ਰਿਹਾ ਹਾਂ, ਸਮਝੇ? ਮੈਂ ਸ਼ਕਤੀ, ਗਿਆਨ, ਸੰਜਮ ਜੋੜਿਆ ਹੈ, ਹੁਣ ਮੈਂ ਤੀਰਜ ਜੋੜਨਾ ਆ। ਮੈਨੂੰ ਅਜੇ ਵੀ ਪਵਿੱਤਰ ਆਤਮਾ ਨਹੀਂ ਮਿਲਿਆ ਤੇ ਤੀਰ ਜੋੜਨ ਦੇ ਬਾਅਦ ਮੈਂ ਭਗਤੀ ਜੋੜਦਾ ਹਾਂ। ਤੁਸੀਂ ਜਾਣਦੇ ਹੋ ਕਿ ਉਹ ਕੀ ਹੈ, ਪਰਮੇਸ਼ਰ ਵਾਂਗ ਬਣਨਾ। ਮੈਂ ਇਹ ਜੋੜਦਾ ਹਾਂ ਤੇ ਮੈਂ ਬੁਰਾ ਵਰਤਾਰਾ ਆਪਣੇ ਆਪ ਵਿਚ ਨਹੀਂ ਕਰਦਾ ਜਿੱਦਾਂ ਇੱਕ ਮਸੀਹੀ ਭਦਰ ਪੁਰਸ਼ ਨੂੰ ਜਾਣਾ ਚਾਹੀਦਾ ਹੈ, ਜਾਂਦਾ ਹਾਂ। ਉਹ ਬਾਹਰੀ ਵਿਖਾਵਾ ਨਾ ਹੋਵੇ, ਮੇਰੇ ਅੰਦਰ ਕੁਝ ਪਰਮੇਸ਼ਵਰ ਦਾ ਪ੍ਰੇਮ ਜੋ ਕਿ ਉਬਾਲੇ ਮਾਰ ਰਿਹਾ ਹੈ, ਸਮਝੇ? ਸਮਝੇ? ਇਹ ਨਾ ਆਖਾਂ ਕਿ ਮੈਂ ਮੁੰਡਿਆ ਮੈਂ ਇਹ ਕਰ ਸਕਦਾ ਸਾਂ, ਪਰ ਸ਼ਾਇਦ ਚੰਗਾ ਹੈ ਕਿ ਮੈਂ ਨਾ ਕਰਾਂ। ਜਿੱਦਾਂ ਵੀ ਹੋਵੇ, ਇਹ ਉੱਥੇ ਆ, ਇਹ ਤਾਂ ਜਨਮਿਆ, ਮੇਰਾ ਤਾਂ ਇਹਦੇ ਵਿਚ ਜਨਮ ਹੋਇਆ ਆ, ਇਹਦੇ ਵਿਚ, ਇਹਦੇ ਵਿਚ, ਇਹਦੇ ਵਿਚ, ਇਹਦੇ ਵਿਚ, ਇਹਦੇ ਵਿਚ, ਇਹਦੇ ਵਿਚ। ਤਦ ਪਰਮੇਸ਼ਵਰ ਦਾ ਪ੍ਰੇਮ ਮਸੀਹ ਹੇਠਾਂ ਆਉਂਦਾ ਆ ਤੇ ਸੇਵਾ ਦੇ ਲਈ ਮੇਰੇ ਅੰਦਰ ਇਸ ਸਭ ਨੂੰ ਮੋਹਰ ਬੰਦ ਕਰ ਦਿੰਦਾ ਹੈ, ਸਮਝੇ? ਤਦ ਉਹ ਕੀ ਕਰਦਾ ਹੈ? ਜਦ ਉਹ ਮੈਨੂੰ ਪਵਿੱਤਰ ਆਤਮਾ ਬਖਸ਼ਦਾ ਹੈ ਤੇ ਉਹ ਤੁਹਾਨੂੰ ਤੁਹਾਡੇ ਲਈ ਇੱਕ ਵੱਖਰੀ ਥਾਂ ਤੇ ਧਰ ਦਿੰਦਾ ਹੈ, ਤੁਹਾਡੇ ਉੱਤੇ ਨਿਸ਼ਾਨੀ ਲਾਉਂਦਾ ਹੈ, ਸਮਝੇ? ਤਦ ਤੁਸੀਂ ਇੱਕ ਵੱਖਰੇ ਆਦਮੀ ਹੋ, ਤੁਸੀਂ ਫੇਰ ਹੋਰ ਜ਼ਿਆਦਾ ਸੰਸਾਰ ਦੇ ਹੋ, ਸਮਝੇ? ਤੁਹਾਡੇ ਵਸਤਰ ਵੱਖਰੇ ਹਨ, ਤੁਸੀਂ ਵੱਖਰੇ ਵਸਤਰ ਪਾਉਂਦੇ ਹੋ, ਇਹ ਬਾਹਰੀ ਪੁਸ਼ਾਕ ਨਹੀਂ। ਨਹੀਂ ਨਹੀਂ, ਤੁਸਾਂ ਵਿਚਿੱਤਰ ਤੇ ਖਾਸ ਨਹੀਂ ਬਣਨਾ ਹੈ, ਕਾਲਰ ਮੁੜੇ ਹੋਏ ਤੇ ਲੰਮੇ ਵਸਤਰ ਪਾਉਣੇ। ਨਹੀਂ ਨਹੀਂ, ਤੁਸੀਂ ਇਹ ਨਹੀਂ ਕਰਨਾ ਹੈ, ਤੁਸੀਂ ਆਮ ਲੋਕਾਂ ਵਾਂਗ ਹੀ ਸਰੀਰਕ ਕੱਪੜੇ ਪਾਉਣੇ ਹਨ, ਇਹ ਤਾਂ ਆਤਮਕ ਵਸਤਰ ਹਨ ਜਿਨ੍ਹਾਂ ਦੀ ਅਹਿਮੀਅਤ ਹੈ। ਵਿਆਹ ਦੇ ਵਸਤਰ ਤੁਹਾਡੇ ਉੱਤੇ ਪਾਏ ਜਾਂਦੇ ਹਨ, ਤੁਸੀਂ ਕੀ ਹੋ? ਯਿਸੂ ਵਾਂਗ ਹੀ ਹੋ। ਗੌ ਕਰੋ, ਉਹਦੇ ਉੱਤੇ ਸਾਇਆ ਕੀਤਾ ਗਿਆ ਸੀ ਅਤੇ ਉਹਨਾਂ ਦੇ ਸਾਹਮਣੇ ਉਹਦਾ ਰੂਪ ਬਦਲ ਗਿਆ ਸੀ ਅਤੇ ਉਹਦੇ ਵਸਤਰ ਸੂਰਜ ਵਾਂਗ ਚਮਕਦੇ ਸਨ। ਉੱਥੇ ਉਹ ਸੀ, ਯਿਸੂ ਪਰਮੇਸ਼ਵਰ ਆਪਣੇ ਹੀ ਪੁੱਤਰ ਦੀ ਥਾਪਨਾ ਕਰ ਰਿਹਾ ਸੀ, ਸਮਝੇ? ਅਤੇ ਤਦ ਮੂਸਾ ਵਿਖਾਲੀ ਦਿੱਤਾ, ਤਦ ਏਲੀਆ ਵਿਖਾਲੀ ਦਿੱਤਾ ਅਤੇ ਪਤਰਸ ਨੇ ਆਖਿਆ, ਤੁਸੀਂ ਜਾਣਦੇ ਹੋ ਇੱਥੇ ਰਹਿਣਾ ਚੰਗੀ ਗੱਲ ਆ, ਸਮਝੇ? ਕਿੰਜ ਮਨੁੱਖ ਹੋ ਜਾਂਦਾ ਆ, ਉਹ ਅਲੌਕਿਕ ਕੰਮ ਕੀਤਾ ਗਿਆ। ਆਖਿਆ ਆਓ ਇੱਥੇ ਤਿੰਨ ਡੇਰੇ ਬਣਾਈਏ, ਆਓ ਇੱਕ ਮੂਸਾ ਦੇ ਲਈ ਤੇ ਇੱਕ ਏਲੀਆ ਦੇ ਲਈ ਤੇ ਇੱਕ ਤੇਰੇ ਲਈ। ਉਹਦੇ ਬੋਲ ਹਟਣ ਤੋਂ ਪਹਿਲਾਂ ਹੀ ਪਰਮੇਸ਼ੁਰ ਨੇ ਸਾਰੀ ਚੀਜ਼ ਬੰਦ ਕਰ ਦਿੱਤੀ, ਆਖਿਆ ਇਹ ਮੇਰਾ ਪਿਆਰਾ ਪੁੱਤਰ ਆ, ਇਹਨਾਂ ਸਭ ਚੀਜ਼ਾਂ ਵਿੱਚ ਜੋ ਕਿ ਮੈਂ ਮੂਸਾ ਤੋਂ ਚਾਹੀਆਂ ਤੇ ਸ਼ਰੀਅਤ ਮੂਸਾ ਦੇ ਦੁਆਰਾ ਲਿਖਾਈ, ਇਨਸਾਫ਼ ਨਬੀਆਂ ਦੇ ਦੁਆਰਾ, ਉਹਨੇ ਇਹਨਾਂ ਸਭਨਾਂ ਦੀ ਪਾਲਣਾ ਕੀਤੀ ਹੈ। ਤੁਸੀਂ ਉਹਨੂੰ ਸੁਣੋ, ਮੈਂ ਹੁਣ ਦ੍ਰਿਸ਼ ਤੋਂ ਬਾਹਰ ਹੋ ਜਾਵਾਂਗਾ, ਬਸ ਉਹਨੂੰ ਸੁਣੋ, ਬਸ ਉਹਨੂੰ ਸੁਣੋ। ਓ ਮੇਰਿਆ ਕਿੰਨੀ ਸੁੰਦਰ ਗੱਲ ਆ। ਤਦ ਜਦ ਅਸੀਂ ਇਹਨਾਂ ਯੋਗਤਾਵਾਂ ਨੂੰ ਪੂਰੀਆਂ ਕਰਕੇ ਤੇ ਪਰਮੇਸ਼ੁਰ ਦੀਆਂ ਸ਼ਕਤੀਆਂ ਦੇ ਨਾਲ ਭਰ ਜਾਂਦੇ ਹਾਂ ਅਤੇ ਪਰਮੇਸ਼ੁਰ ਦੀਆਂ ਚੀਜ਼ਾਂ ਦੇ ਨਾਲ, ਤਦ ਪਵਿੱਤਰ ਆਤਮਾ ਹੇਠਾਂ ਆਉਂਦਾ ਆ ਤੇ ਸਾਨੂੰ ਉਹਦੇ ਰਾਜ ਵਿੱਚ ਮੋਹਰ ਬੰਦ ਕਰ ਦਿੰਦਾ ਆ। ਚਿੰਤਾ ਨਾ ਕਰੋ, ਸਭ ਜਾਣ ਲੈਣਗੇ ਕਿ ਤੁਸੀਂ ਪਾਇਆ ਆ। ਤੁਹਾਨੂੰ ਇਹ ਨਹੀਂ ਕਹਿਣਾ ਪਵੇਗਾ, ਠੀਕ ਆ, ਪਰਮੇਸ਼ੁਰ ਦੀ ਮਹਿਮਾ ਹੋਵੇ, ਮੈਂ ਜਾਣਦਾ ਹਾਂ ਕਿ ਮੈਂ ਪਾ ਲਿਆ, ਮੈਂ ਗੈਰ ਜ਼ਬਾਨਾਂ ਬੋਲੀਆਂ ਹਨ। ਪਰਮੇਸ਼ੁਰ ਦੀ ਮਹਿਮਾ ਹੋਵੇ ਕਿ ਮੈਂ ਜਾਣਦਾ ਹਾਂ ਕਿ ਮੈਨੂੰ ਮਿਲ ਗਿਆ ਹੈ, ਮੈਂ ਇੱਕ ਵਾਰ ਆਤਮਾ ਵਿੱਚ ਨੱਚਿਆ ਸਾਂ। ਤੁਹਾਨੂੰ ਇਹਦੇ ਬਾਰੇ ਵਿੱਚ ਇੱਕ ਸ਼ਬਦ ਵੀ ਆਖਣ ਦੀ ਲੋੜ ਨਹੀਂ ਆ, ਹਰੇਕ ਜਾਣ ਜਾਵੇਗਾ ਕਿ ਤੁਸਾਂ ਪਾ ਲਿਆ ਆ। ਤੁਸੀਂ ਚਿੰਤਾ ਨਾ ਕਰੋ, ਇਹ ਤਾਂ ਆਪਣੇ ਆਪ ਹੀ ਗਵਾਹੀ ਦੇਵੇਗਾ ਤੇ ਉਹ ਮਨੁੱਖਾਂ ਵਿੱਚ ਇਹਨੂੰ ਜਾਣੂ ਕਰਵਾ ਦੇਵੇਗਾ। ਖੁਦਾ ਤੁਹਾਨੂੰ ਬਰਕਤ ਬਖਸ਼ੇ। ਅੱਜ ਸਵੇਰ ਇੱਥੇ ਤੁਹਾਡੇ ਨਾਲ ਹੋਣਾ ਬੜੀ ਖੁਸ਼ੀ ਦੀ ਗੱਲ ਆ ਤੇ ਇਸ ਸੰਗਤ ਦੇ ਸਮੇਂ ਨੂੰ ਲੈਣਾ। ਸੁਣੋ, ਸਾਡੀ ਛੋਟੀ ਕਲੀਸਿਆ ਥੋੜੀ ਆ ਅਤੇ ਤਦ ਵੀ ਜਿਹੜੇ ਲੋਕ ਇੱਥੇ ਆਉਂਦੇ ਹਨ ਉਹਨਾਂ ਦੇ ਲਈ ਸਾਡੇ ਕੋਲ ਵਾਧੂ ਜਗ੍ਹਾ ਨਹੀਂ ਆ। ਅਸੀਂ ਇੱਕ ਜਥੇਬੰਦੀ ਨਹੀਂ ਆ, ਅਸੀਂ ਨੇਚਾ ਕਰਦੇ ਹਾਂ ਤੇ ਹਰੇਕ ਜਥੇਬੰਦੀ ਨਾਲ ਸੰਗਤ ਕਰਦੇ ਹਾਂ। ਤੁਸੀਂ ਇੱਥੇ ਅਜੇ ਆਏ ਹੋ ਕਿਉਂਕਿ ਤੁਸੀਂ ਆਉਣਾ ਚਾਹੁੰਦੇ ਸੋ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਹਰੇਕ ਜਥੇਬੰਦੀ ਤੇ ਹਰੇਕ ਆਦਮੀ ਨੂੰ ਚਾਹੁੰਦੇ ਹਾਂ। ਮੈਂ ਨੇਚਾ ਕਰਦਾ ਹਾਂ ਕਿ ਉਹਨਾਂ ਜਥੇਬੰਦੀਆਂ ਦੇ ਵਿੱਚ ਕੁਝ ਲੋਕ ਹਨ ਜੋ ਮਸੀਹੀ ਹਨ, ਉਹ ਮਸੀਹ ਵਿੱਚ ਭੈਣ ਤੇ ਭਾਈ ਹਨ। ਇਸ ਲਈ ਸਾਡੇ ਇੱਥੇ ਕੋਈ ਖਿੱਚੋਤਾਣੀ ਨਹੀਂ ਹੁੰਦੀ, ਕਿਸੇ ਚੀਜ਼ ਵਿੱਚ ਸ਼ਾਮਲ ਨਹੀਂ ਹੋਣਾ ਆ, ਕੁਝ ਨਹੀਂ ਕਰਨਾ, ਪਰ ਬਸ ਮਸੀਹ ਬਣੋ। ਜਿਵੇਂ ਕਿ ਈ ਹੋਵਰਡ ਕੈਡਲ ਆਖਦਾ ਹੁੰਦਾ ਸੀ, ਸਾਡੇ ਕੋਲ ਕੋਈ ਸ਼ਰੀਅਤ ਨਹੀਂ ਆ ਪਰ ਪਿਆਰ, ਕੋਈ ਕਿਤਾਬ ਨਹੀਂ ਪਰ ਬਾਈਬਲ, ਕੋਈ ਮਤ ਸਿਧਾਂਤ ਨਹੀਂ ਪਰ ਮਸੀਹੀ। ਅਤੇ ਇਹ ਠੀਕ ਆ, ਆਓ ਤੇ ਸਾਨੂੰ ਆਣ ਕੇ ਦਰਸ਼ਨ ਦਿਓ। ਅਸੀਂ ਖੁਸ਼ ਹਾਂ, ਅਸੀਂ ਪੂਰਨ ਸੁਸਮਾਚਾਰ ਨੂੰ ਮੰਨਦੇ ਹਾਂ, ਵਚਨ ਦਾ ਹਰੇਕ ਹਿੱਸਾ ਤੇ ਭਾਗ, ਅਸੀਂ ਉਸ ਤਰ੍ਹਾਂ ਹੀ ਇਹਨੂੰ ਮੰਨਦੇ। ਅਸੀਂ ਇਹਦੇ ਵਿੱਚ ਇੱਕ ਚੀਜ਼ ਜੋੜਦੇ ਨਹੀਂ ਹਾਂ ਅਤੇ ਨਾ ਹੀ ਇਹਦੇ ਵਿੱਚੋਂ ਕੁਝ ਘਟਾਉਂਦੇ ਹਾਂ, ਨਾ ਹੀ ਕੋਈ ਜਥੇਬੰਦੀ ਦੀਆਂ ਵਸਤੂਆਂ ਇਹਦੇ ਵਿੱਚ ਨਹੀਂ ਜੋੜਦੇ ਹਾਂ। ਅਸੀਂ ਤਾਂ ਬਸ ਇਹਨੂੰ ਜਿਸ ਤਰ੍ਹਾਂ ਦਾ ਇਹ ਹੈ ਉਸ ਤਰ੍ਹਾਂ ਛੱਡ ਦਿੰਦੇ ਹਾਂ, ਇਹ ਹੈ ਗੱਲ। ਅਤੇ ਅਸੀਂ ਤੁਹਾਨੂੰ ਜੀ ਆਇਆ ਆਖਣ ਲਈ ਸਦਾ ਖੁਸ਼ ਹਾਂ। ਜਦ ਤੁਸੀਂ ਆ ਸਕੋ ਤੁਸੀਂ ਆਓ ਤੇ ਸਾਡੇ ਨਾਲ ਰਹੋ। ਅਸੀਂ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ, ਅਸੀਂ ਬਾਈਬਲ ਜੋ ਕੁਝ ਵੀ ਆਖਦੀ ਹੈ ਕਿ ਕਰੋ ਉਹਦੇ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ। ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਪਿਛਾਂ ਭੁੱਲ ਰਹੇ ਹਾਂ ਅਤੇ ਅਸੀਂ ਨਿਸ਼ਾਨੇ ਦੀ ਵੱਲ ਦੱਬੀ ਜਾਂਦੇ ਹਾਂ। ਹੁਣ ਇੱਕ ਚੀਜ਼ ਹੋਰ, ਕੀ ਤੁਸੀਂ ਇਹਨੂੰ ਆਖਣ ਦੀ ਆਗਿਆ ਦਿਓਗੇ? ਪਰਸੋਂ ਸਵੇਰ ਤੁਸੀਂ ਉਸ ਬੋਰਡ ਉੱਤੇ ਬਾਹਰ ਇੱਕ ਦਰਸ਼ਨ ਵੇਖੋਗੇ। ਮੈਨੂੰ ਇੱਕ ਦਰਸ਼ਨ ਹੋਇਆ, ਇਹ ਲਗਭਗ 5 ਵਜੇ ਦਾ ਸਮਾਂ ਸੀ। ਮੇਰੀ ਪਤਨੀ ਉੱਤੇ ਪਿਛਾਂ ਜਾਣਦੀ ਆ, ਜਾਂ 6 ਵਜੇ ਦਾ ਸਮਾਂ ਸੀ। ਮੈਂ ਜਾਗ ਗਿਆ ਸੀ, ਅਸੀਂ ਜਾਗ ਗਏ ਸਾਂ ਤਾਂ ਕਿ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਕਲੀਏ। ਤੇ ਮੈਨੂੰ ਇਹ ਦਰਸ਼ਨ ਕਦੇ ਕਦਾਈ ਹੁੰਦੇ ਰਹਿੰਦੇ ਹਨ ਅਤੇ ਤੁਸੀਂ ਸਭੇ ਜਾਣਦੇ ਹੋ, ਤੁਹਾਡੇ ਵਿੱਚੋਂ ਇੱਥੇ ਹਰੇਕ ਜਾਣਦਾ ਹੈ ਕਿ ਉਹ ਕਦੇ ਵੀ ਫੇਲ ਨਹੀਂ ਹੁੰਦੇ। ਮੈਂ ਸੋਚਿਆ ਕਿ ਮੈਂ ਸਭ ਤੋਂ ਜ਼ਿਆਦਾ ਖੁਸ਼ ਆਦਮੀ ਹਾਂ ਜੋ ਮੈਂ ਕਦੇ ਵੇਖਿਆ ਸੀ। ਮੈਂ ਧੁੱਪ ਵਿੱਚ ਖੜਾ
ਸਾਂ
ਤੇ ਇੱਕ ਵੱਡੀ ਸਾਰੀ ਮੰਡਲੀ ਨੂੰ ਮੈਂ ਸੁਸਮਾਚਾਰ ਦਾ ਪ੍ਰਚਾਰ ਕਰ ਰਿਹਾ ਸਾਂ। ਮੈਂ ਇਹ ਵੇਖਣਾ ਚਾਹੁੰਦਾ ਸਾਂ ਕਿ ਇਹ ਟੇਪ ਹੋ ਰਿਹਾ ਸੀ, ਇੱਕ ਬਹੁਤ ਸਾਰੀ ਵੱਡੀ ਮੰਡਲੀ ਅਤੇ ਉਹ ਇੱਕ ਜੰਗਲ ਵਿੱਚ ਬੈਠੇ ਹੋਏ ਸਨ ਤੇ ਸੂਰਜ ਦੀਆਂ ਕਿਰਨਾਂ ਉਹਨਾਂ ਉੱਤੇ ਚਮਕ ਰਹੀਆਂ ਸਨ, ਬਸ ਇੱਥੇ ਉੱਥੇ ਅਤੇ ਉੱਥੇ ਲੈ ਰਹੇ ਸਨ, ਵਚਨ ਲੈ ਰਹੇ ਸਨ। ਅਤੇ ਮੈਂ ਆਮ ਤੌਰ ਤੇ ਹਮੇਸ਼ਾ ਲੰਮਾ ਲੈਂਦਾ ਹਾਂ, ਬਹੁਤ ਲੇਟ ਹੋ ਜਾਂਦਾ ਹਾਂ ਅਤੇ ਬਹੁਤ ਸਾਰਾ ਪ੍ਰਚਾਰ ਕਰਦਾ ਹਾਂ ਅਤੇ ਮੈਂ ਇੰਨਾ ਪ੍ਰਚਾਰ ਕਰ ਦਿੱਤਾ ਜਦ ਤੱਕ ਕਿ ਮੰਡਲੀ ਸਰੀਰਕ ਭੋਜਨ ਦੇ ਲਈ ਭੁੱਖ ਮਹਿਸੂਸ ਕਰਨ ਲੱਗੀ ਤੇ ਉਹਨਾਂ ਵਿੱਚੋਂ ਕਈ ਥੱਕ ਗਏ ਅਤੇ ਉਹ ਉੱਠ ਖਲੋਤੇ ਤੇ ਥੋੜਾ ਭੋਜਨ ਲੈਣ ਲਈ ਬਾਹਰ ਚਲੇ ਗਏ ਤੇ ਬਾਹਰ ਨੂੰ ਜਾਣਾ ਆਰੰਭ ਕੀਤਾ। ਮੈਂ ਕਿਹਾ ਇਹ ਨਾ ਕਰੋ, ਇਹ ਨਾ ਕਰੋ। ਮੇਰੇ ਪਾਸ 2 ਉਚਾਈਆਂ ਸਨ ਜਿਨ੍ਹਾਂ ਤੱਕ ਮੈਂ ਪਹੁੰਚਣਾ ਚਾਹੁੰਦਾ ਸਾਂ, ਮੈਂ ਆਪਣੇ ਉਪਦੇਸ਼ ਵਿੱਚ ਜਾਣਾ ਚਾਹੁੰਦਾ ਸਾਂ ਤੇ ਪ੍ਰਭੂ ਨੇ ਮੈਨੂੰ ਇਹ ਦਿੱਤੀਆਂ ਸਨ। ਅਤੇ ਕੋਈ ਵੀ ਪ੍ਰਚਾਰਕ ਜਾਣਦਾ ਆ, ਜਦ ਤੁਸੀਂ ਸੱਚ ਵਿੱਚ ਜਾਣਦੇ ਹੋ ਕਿ ਪਰਮੇਸ਼ੁਰ ਨੇ ਇਹ ਤੁਹਾਨੂੰ ਦਿੱਤਾ ਹੈ, ਤੁਸੀਂ ਤਾਂ ਬਸ ਲੋਕਾਂ ਨੂੰ ਦੱਸਣ ਲਈ ਬਲ ਰਹੇ ਹੁੰਦੇ ਹੋ। ਅਤੇ ਮੈਂ ਤਾਂ ਪ੍ਰਚਾਰ ਕਰ ਰਿਹਾ ਸਾਂ 40 ਆਪਣੇ ਪੂਰੇ ਜੋਸ਼ ਕੁਛ ਨਾਲ ਜਿੰਨਾ ਮੈਂ ਕਰ ਸਕਦਾ ਸਾਂ, ਬਸ ਪੜ ਰਿਹਾ ਸਾਂ, ਤੁਸੀਂ ਜਾਣਦੇ ਹੋ, ਆਖ ਰਿਹਾ ਸਾਂ, ਇਹ ਸਭ ਮਹਾਨ ਗੱਲਾਂ ਇਹੋ ਹੀ ਪਰਮੇਸ਼ਰ ਕਰ ਰਿਹਾ ਹੈ। ਇਹਦੇ ਵੱਲ ਵੇਖਦਾ ਹੋਇਆ ਉਹ ਹਿਰਦਿਆਂ ਦੇ ਵਿਚਾਰਾਂ ਨੂੰ ਪਰਖਦਾ ਹੈ, ਇਹ ਕੀ ਹੈ ਵਚਨ, ਏਦਾਂ ਚੱਲ ਰਿਹਾ ਸਾਂ। ਉਹ ਮੈਂ ਚਾਹੁੰਦਾ ਹਾਂ ਮੈਂ ਯਾਦ ਕਰ ਸਕਾਂ ਕਿ ਮੈਂ ਕੀ ਆਖ ਰਿਹਾ ਸਾਂ, ਮੇਰਾ ਵਿਸ਼ਾ ਕੀ ਸੀ, ਪਰ ਹੁਣ ਇਹਦੇ ਬਾਰੇ ਸੋਚ ਨਹੀਂ ਸਕਦਾ, ਸਮਝੇ। ਪਰ ਮੈਂ ਤਾਂ ਬਸ ਪ੍ਰਚਾਰ ਕਰ ਰਿਹਾ ਸਾਂ ਤੇ ਮੈਂ ਇਹਨੂੰ ਆਪਣੇ ਕਰਦੇ ਨੂੰ ਵੀ ਵੇਖ ਰਿਹਾ ਸਾਂ। ਅਤੇ ਤਦ ਜਦ ਮੈਂ ਉੱਥੇ ਖੜਾ ਸਾਂ ਅਤੇ ਵੇਖ ਰਿਹਾ ਸਾਂ ਤੇ ਆਪਣੇ ਆਪ ਉੱਤੇ ਪ੍ਰਚਾਰ ਕਰਦੇ ਹੋਏ ਗੌ ਕਰ ਰਿਹਾ ਸਾਂ, ਅਤੇ ਮੈਂ ਉਹਨਾਂ ਨੂੰ ਪ੍ਰਚਾਰ ਕਰ ਰਿਹਾ ਸਾਂ ਜਿਨ੍ਹਾਂ ਦੇ ਕੋਲ ਇਹ ਨਹੀਂ ਸੀ। ਤੇ ਥੋੜੇ ਚਿਰ ਬਾਅਦ ਮੈਂ ਖੜਾ ਹੋ ਗਿਆ, ਤੁਸੀਂ ਜਾਣਦੇ ਹੋ, ਤੇ ਮੈਂ ਸੋਚਿਆ ਪਰਮੇਸ਼ਵਰ ਦੀ ਮਹਿਮਾ ਹੋਵੇ। ਸਿੱਧਾ ਹੀ ਮੈਂ ਧਿਆਨ ਦਿੱਤਾ, ਲੋਕ ਇੰਜ ਹੋਣ ਲੱਗ ਪਏ ਕਿ ਸਰੀਰਕ ਤੌਰ ਤੇ ਭੁੱਖੇ ਸਨ। ਉਹਨਾਂ ਨੇ ਉਹਨਾਂ ਦੇ ਕੋਲ ਬਹੁਤ ਸਾਰਾ ਆਤਮਕ ਹੋ ਗਿਆ ਸੀ ਤੇ ਉਹਨਾਂ ਨੇ ਦੂਰ ਜਾਣਾ ਆਰੰਭ ਕੀਤਾ, ਅਤੇ ਉਹਨਾਂ ਵਿੱਚੋਂ ਕੁਝ ਨੇ ਦੂਰ ਜਾਣਾ ਆਰੰਭ ਕਰ ਦਿੱਤਾ। ਮੈਂ ਸੋਚਿਆ ਕਿ ਸਭਨਾਂ ਨਾਲ ਕੀ ਗੱਲ ਆ, ਅਤੇ ਮੈਂ ਵੇਖਿਆ ਇੱਥੇ ਕੋਈ ਜਵਾਨ ਜੋੜੇ ਮੇਰੇ ਪਾਸੇ ਵੱਲ ਨੂੰ ਜਾ ਰਹੇ ਸਨ, ਤੇ ਮੈਂ ਰੁਕ ਗਿਆ। ਮੈਂ ਕਿਹਾ ਮਿੱਤਰੋ ਇੱਕ ਮਿੰਟ, ਤਾਂ ਫੇਰ ਵਾਪਸ ਆਓਗੇ ਜਦ ਸ਼ਾਮ ਦੇ ਪਰਛਾਵੇਂ ਢਲਦੇ ਹਨ, ਸਮਝੇ। ਮੈਂ ਕਿਹਾ ਤੁਸੀਂ ਫੇਰ ਵਾਪਸ ਆਓਗੇ, ਪਰ ਮੈਂ ਤੁਹਾਨੂੰ ਇਸ ਪਹਿਲੀ ਉਚਾਈ ਤੱਕ ਤਾਂ ਲੈ ਜਾਵਾਂ। ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਵਿਖਾਈਆਂ ਹਨ, ਇਹ ਸਭ ਚੀਜ਼ਾਂ ਕਿੱਥੋਂ ਆਉਂਦੀਆਂ ਹਨ, ਉਹ ਕਿੱਥੋਂ ਹਨ? ਮੈਂ ਕਿਹਾ ਇੱਥੇ ਇਹ ਹਨ, ਉਹ ਪਰਮੇਸ਼ਵਰ ਦੇ ਬਚਨ ਵਿੱਚ ਹਨ। ਉਹ ਯਹੋਵਾ ਇੰਜ ਫਰਮਾਉਂਦਾ ਦੇ ਨਾਲ ਆ ਉਹਦਾ ਵਾਅਦਾ, ਕਿਉਂਕਿ ਮੈਂ ਕਿਹਾ ਤੁਸੀਂ ਸਭੇ ਹੀ ਮੇਰੇ ਨਾਲ ਸਾਖੀ ਭਰ ਦਿਓ, ਇਹਦੀ ਗਵਾਹੀ ਲਓ ਕਿ ਮੇਰਾ ਅਧਿਕਾਰ ਹੈ ਵਚਨ ਦੇ ਨਾਲ ਟਿਕੇ ਰਹਿਣਾ। ਮੈਂ ਕਿਹਾ ਤੁਹਾਨੂੰ ਸਭਨਾਂ ਨੂੰ ਕੀ ਮਰਜ਼ਾ ਕਿ ਤੁਸੀਂ ਵਚਨ ਨੂੰ ਸਮਝ ਨਹੀਂ ਸਕਦੇ, ਤੁਹਾਨੂੰ ਤਾਂ ਇਹਨੂੰ ਸਮਝਣਾ ਚਾਹੀਦਾ ਆ। ਅਤੇ ਕਿਸੇ ਨੇ ਆਖਿਆ ਕਿ ਆਦਮੀ ਮੈਂ ਕੁਝ ਬਿਸਕੁਟ ਲੈਣਾ ਚਾਹਾਂਗਾ, ਅਤੇ ਏਦਾਂ ਠੀਕ ਆ। ਮੈਂ ਬਸ ਸੋਚਿਆ ਠੀਕ ਆ, ਪਰਮੇਸ਼ਵਰ ਦੀ ਮਹਿਮਾ ਹੋਵੇ, ਜੇ ਉਹ ਬਿਸਕੁਟ ਚਾਹੁੰਦੇ ਹਨ ਤਾਂ ਉਹ ਜਾ ਕੇ ਲੈ ਆਉਣ। ਸੋ ਮੈਂ ਮੁੜਿਆ, ਮੈਂ ਸੋਚਿਆ ਉਹ, ਪਰ ਤੁਸੀਂ ਜਾਣਦੇ ਹੋ ਕਿ ਕੀ ਥੋੜੇ ਚਿਰ ਬਾਅਦ ਪਰਛਾਵੇਂ ਟਲ ਜਾਣਗੇ ਸਿੱਧੇ ਹੀ। ਅਤੇ ਮੈਂ ਕਿਹਾ ਤਦ ਅੱਜ ਰਾਤ ਜਦ ਫੇਰ ਮੰਡਲੀ ਅੰਦਰ ਇਕੱਠੀ ਹੁੰਦੀ ਆ, ਹੁਣ ਮੈਂ ਉਚਾਈ ਨੂੰ ਉਹਨਾਂ ਤੱਕ ਰੱਖ ਦਿੱਤਾ ਆ, ਅਤੇ ਉਹਨਾਂ ਨੂੰ ਦੱਸਿਆ ਹੈ ਕਿ ਉਹ ਚੀਜ਼ਾਂ ਜਿਹੜੀਆਂ ਕਿ ਉਹਨਾਂ ਨੇ ਮੈਨੂੰ ਕਰਦਿਆਂ ਵੇਖਿਆ ਹੈ ਉਹ ਵਚਨ ਵਿੱਚ ਪਾਈਆਂ ਗਈਆਂ ਹਨ, ਕਿਸੇ ਕਾਲਪਨਿਕ ਕਿਤਾਬ ਵਿੱਚ ਨਹੀਂ ਜਾਂ ਕਿਸੇ ਜਥੇਬੰਦੀ ਵਿੱਚ ਨਹੀਂ, ਇਹ ਤਾਂ ਪਰਮੇਸ਼ਵਰ ਦੇ ਵਚਨ ਵਿੱਚ ਪਾਈਆਂ ਗਈਆਂ ਹਨ, ਸਮਝੇ। ਇਹਦੇ ਵਿੱਚੋਂ ਸਭ ਕੁਝ ਵਚਨ ਵਿੱਚ ਹੈ, ਕਿਉਂਕਿ ਮੈਨੂੰ ਉਹਦੇ ਲਈ ਅਧਿਕਾਰ ਮਿਲਿਆ ਆ। ਮੈਂ ਸੋਚਿਆ ਤੁਸੀਂ ਜਾਣਦੇ ਹੋ ਕਿ ਉਹ ਸਭ ਅੱਜ ਰਾਤ ਵਾਪਸ ਆ ਜਾਣਗੇ। ਸੋ ਇੱਥੇ ਹੈ ਜੋ ਮੈਂ ਕਰਾਂਗਾ, ਮੈਂ ਪਿਛੋਕੜ ਬੰਨਾਂਗਾ, ਇੱਕ ਕਿਸਮ ਦੀ ਪਿਛੋਕੜ। ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਮੈਂ ਇਹਨਾਂ ਕਲੀਸਿਆਈ ਯੁੱਗਾਂ ਦੇ ਨਾਲ ਕੀਤਾ, ਅਤੇ ਚੀਜ਼ਾਂ ਉਹੋ ਹੀ ਆਖਦਾ ਹਾਂ ਜੋ ਕਿ ਮੈਂ ਪਹਿਲਾਂ ਆਖ ਚੁੱਕਿਆ ਹਾਂ। ਮੈਂ ਵਚਨ ਉੱਤੇ ਇਹਦੀ ਪਿਛੋਕੜ ਬੰਨਾਂਗਾ, ਅਤੇ ਤਦ ਇਹ ਮਹਾਨ ਅਚਰਜ ਉਚਾਈ। ਮੈਂ ਕਿਹਾ ਇਹ ਕਿਹੋ ਜਿਹਾ ਸਮਾਂ ਹੋਵੇਗਾ, ਪਰਮੇਸ਼ਵਰ ਦੀ ਮਹਿਮਾ ਹੋਵੇ। ਅਤੇ ਮੈਂ ਆਪਣੇ ਆਪ ਨੂੰ ਸੱਚ ਵਿੱਚ ਛੋਟਾ ਹੁੰਦਾ ਵੇਖਣਾ ਆਰੰਭ ਕੀਤਾ, ਅਤੇ ਉਸ ਨੂੰ ਸੁਣਿਆ, ਪਰਮੇਸ਼ਵਰ ਦੀ ਮਹਿਮਾ ਹੋਵੇ। ਮੈਂ ਆਪਣੇ ਆਪ ਨੂੰ ਮੁਰਝਾਉਂਦੇ ਹੋਏ ਵੇਖਿਆ, ਅਤੇ ਇੱਥੇ ਮੈਂ ਖੜਾ ਸਾਂ। ਹੁਣ ਇੱਥੇ ਇਹਦਾ ਤਰਜਮਾ ਆ, ਸਮਝੇ। ਪਹਿਲੀ ਚੀਜ਼ ਜਿਹੜੀ ਮੈਂ ਕੀਤੀ, ਜਿਹੜੀਆਂ ਚੀਜ਼ਾਂ ਕੀਤੀਆਂ ਗਈਆਂ ਸਨ, ਉਹ ਲੋਕਾਂ ਦੇ ਲਈ ਅਨਡੇਟ ਸਨ, ਉਹਨਾਂ ਵਿੱਚੋਂ ਬਹੁਤ ਸਾਰੀਆਂ। ਮੇਰਾ ਮਤਲਬ ਸੰਪੂਰਨ ਸੁਸਮਾਚਾਰ ਤੇ ਪਰਮੇਸ਼ਵਰ ਦੇ ਸੰਤਾਂ ਤੋਂ ਨਹੀਂ ਆ, ਪਰ ਮੇਰਾ ਮਤਲਬ ਬਹੁਤ ਸਾਰੇ ਲੋਕਾਂ ਤੋਂ ਹੈ। ਅਤੇ ਤੁਸੀਂ ਸੰਸਾਰ ਦੇ ਪ੍ਰਬੰਧ ਉੱਤੇ ਪਰਮੇਸ਼ਵਰ ਦੇ ਸੰਦੇਸ਼ ਅਨੁਸਾਰ ਵੇਖਣਾ ਨਹੀਂ ਚਾਹੋਗੇ। ਜਦ ਤੁਸੀਂ ਅੰਦਰ ਜਾਓ, ਤੁਸੀਂ ਆਖਦੇ ਹੋ ਜਿਵੇਂ ਕਿ ਆਖਿਆ, ਮੈਂ ਸਦਾ ਹੀ ਆਖਿਆ, ਕਈ ਸਾਲ ਪਹਿਲਾਂ ਮੈਨੂੰ ਇੱਕ ਸੁਪਨਾ ਆਇਆ ਸੀ ਕਿ ਖੁਦਾ ਤੁਹਾਨੂੰ ਸ਼ਿਕਾਗੋ ਘੱਲੇਗਾ ਤੇ ਪਰਮੇਸ਼ਵਰ ਦੀ ਮਹਿਮਾ ਦੇ ਲਈ ਸ਼ਿਕਾਗੋ ਨੂੰ ਜਗਾ ਦੇਵੇਗਾ। ਮੈਂ ਕਿਹਾ ਜੋਸਫ, ਉਹਨੇ ਤਾਂ ਇਹ ਪਹਿਲਾਂ ਹੀ ਕਰ ਦਿੱਤਾ ਆ, ਕਿਉਂ ਨਹੀਂ? ਉਹਨੇ ਕਿਹਾ ਮੂੜੀ ਦੇ ਸਮੇਂ ਤੋਂ ਉਹ ਹਿਲਾਏ ਨਹੀਂ ਗਏ। ਮੈਂ ਕਿਹਾ ਮੈਂ ਕਲੀਸਿਆ ਦੇ ਬਾਰੇ ਵਿੱਚ ਬੋਲ ਰਿਹਾ ਹਾਂ, ਬਾਹਰ ਜੋ ਉਹ ਹੈ ਉਹ ਤਾਂ ਤੋਪਾਂ ਨਾਲ ਉਡਾਇਆ ਜਾਣਾ ਹੈ, ਉਹ ਤਾਂ ਧਰਤੀ ਦੀ ਮਿੱਟੀ ਹੈ। ਉਹ ਲੋਕ ਜੋ ਗਲੀ ਵਿੱਚ ਭੀੜ ਭੜਕਾ ਮਚਾਉਂਦੇ ਆ ਰਹੇ ਹਨ, ਰੰਗੀਆਂ ਹੋਈਆਂ ਈਜ਼ਬਲ ਅਤੇ ਹਰ ਇੱਕ ਚੀਜ਼। ਮੈਂ ਕਿਹਾ ਕਿ ਇਹ ਤਾਂ ਉੱਥੇ ਬਾਹਰ ਆ, ਉਹ ਪੁਰਾਣੀਆਂ ਲਾਜਸ ਅਤੇ ਚੀਜ਼ਾਂ ਤਾਂ ਟਹਿ ਜਾਣਗੀਆਂ ਤੇ ਉੱਥੇ ਗਲੀਆਂ ਵਿੱਚ ਡਿੱਗ ਪੈਣਗੀਆਂ। ਮੈਂ ਕਿਹਾ ਉਹ ਤਾਂ ਕਲੀਸਿਆ ਦੀ ਗੱਲਬਾਤ ਕਰ ਰਿਹਾ ਹੈ। ਕਲੀਸਿਆ ਨੇ ਯਿਸੂ ਮਸੀਹ ਦੇ ਪ੍ਰਕਾਸ਼ ਨੂੰ ਪ੍ਰਗਟ ਹੁੰਦੇ ਵੇਖਿਆ ਆ, ਅਤੇ ਉਹ ਇਹਨੂੰ ਪਛਾਣਦੇ ਹਨ। ਹੋ ਸਕਦਾ ਆ ਕਿ ਉਹ ਸ਼ਿਕਾਗੋ ਵਿੱਚੋਂ 15 ਵੀ ਨਾ ਹੋਣ, ਹੋ ਸਕਦਾ ਆ ਕਿ ਇਸ ਪੀੜ੍ਹੀ ਵਿੱਚੋਂ ਸ਼ਿਕਾਗੋ ਸ਼ਹਿਰ ਵਿੱਚੋਂ 10 ਵੀ ਨਾ ਹੋਣ ਜੋ ਬਾਹਰ ਆਉਣ। ਕੀ ਤੁਸੀਂ ਕਦੇ ਇਹਦਾ ਧਿਆਨ ਦਿੱਤਾ? ਜਿਵੇਂ ਨੂਹ ਦੇ ਦਿਨੀ ਸੀ, ਸੋ ਏਦਾਂ ਹੀ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨੀ ਹੋਵੇਗਾ, ਜਦਕਿ 8 ਜਾਨਾਂ ਬਚ ਗਈਆਂ ਸਨ। ਸਦੂਮ ਵਿੱਚੋਂ ਕਿੰਨੇ ਨਿਕਲ ਕੇ ਆਏ ਸਨ, ਸਮਝੇ ਮੇਰਾ ਕੀ ਮਤਲਬ ਆ? ਮੈਨੂੰ ਸ਼ੱਕ ਆ ਕਿ ਮੁੱਠੀ ਭਰ ਵੀ ਨਹੀਂ, ਸਮਝੇ। ਪਰ ਕਲੀਸਿਆ ਨੂੰ ਵੀ ਉਹਦਾ ਹਲੂਣਾ ਮਿਲਿਆ। ਉਹਨਾਂ ਨੇ ਇਹਨੂੰ ਪਛਾਣ ਲਿਆ ਹੈ। ਉਹ ਵਚਨ ਨੂੰ ਜਾਣਦੇ ਸਨ। ਉਹਨਾਂ ਨੇ ਵਚਨ ਨੂੰ ਵੇਖਿਆ ਹੈ ਜਦ ਉਹ ਹੋਂਦ ਵਿਚ ਆ ਰਿਹਾ ਸੀ ਤੇ ਉਹਨਾਂ ਨੇ ਉਹਨੂੰ ਫੜਿਆ। ਹੁਣ ਇਹਦੀ ਵੱਲ ਇੱਕ ਪਲ ਵਾਸਤੇ ਵੇਖੋ। ਹੁਣ ਇਹ ਪਹਿਲਾ ਸੰਦੇਸ਼, ਜਦ ਉਹਨਾਂ ਨੇ ਇਹਨੂੰ ਵੇਖਿਆ, ਹਰ ਇੱਕ ਜਨ ਇਹਦੇ ਪਿੱਛੇ ਖੜਾ ਹੋਇਆ, ਆਖਿਆ ਪਰਮੇਸ਼ਰ ਦੀ ਮਹਿਮਾ ਹੋਵੇ। ਉਹ ਜੇ ਮੈਂ ਇਹ ਅਤੇ ਦੂਸਰਾ ਵੇਖ ਸਕਦਾ, ਉਹ ਠੀਕ ਉਸੇ ਹੀ ਤਰੀਕੇ ਨਾਲ ਚਲੇ ਜਾਣਗੇ ਜਿਹੜੇ ਤਰੀਕੇ ਨਾਲ ਅੰਦਰ ਆਏ ਸਨ। ਅਤੇ ਹੁਣ ਉਹ ਸੋਚਦੇ ਹਨ, ਠੀਕ ਹੈ ਭਾਈ, ਮੈਂ ਨਹੀਂ ਜਾਣਦਾ ਤੁਸੀਂ ਕਿੱਥੇ ਸ਼ਾਮਿਲ ਹੋਵੋਗੇ। ਜੇ ਮੈਂ ਇਹਦੇ ਨਾਲ ਨਹੀਂ ਆਉਂਦਾ, ਇਹ ਇਸ ਤਰ੍ਹਾਂ ਹੋਵੇਗਾ ਤੇ ਮੈਨੂੰ ਇੱਥੇ ਲੱਤ ਮਾਰ ਦਿੱਤੀ ਜਾਵੇਗੀ ਤੇ ਮੇਰਾ ਇੱਥੇ ਕੋਈ ਕੰਮ ਨਹੀਂ ਹੋਵੇਗਾ। ਅਤੇ ਭਾਈ ਲੋਕ ਬੈਠ ਕੇ ਆਖਣਗੇ, ਠੀਕ ਆ, ਮੈਂ ਕੀ ਕਰਾਂਗਾ ਜੇ ਮੈਂ ਉੱਥੇ। ਵੇਖੋ, ਉਹ ਉੱਥੇ ਬਹੁਤਾ ਚਿਰ ਤੱਕ ਠਹਿਰ ਕੇ ਉਡੀਕ ਨਹੀਂ ਕਰਨਗੇ ਕਿ ਇਹ ਪਰਮੇਸ਼ਰ ਦਾ ਵਚਨ ਆ ਜਿਹਦੇ ਪ੍ਰਗਟ ਹੋਣ ਦਾ ਵਾਅਦਾ ਖੁਦਾ ਨੇ ਕੀਤਾ ਆ, ਸਮਝੇ? ਅਤੇ ਉਹ ਦੂਰ ਚਲੇ ਗਏ। ਪਰ ਚਿੰਤਾ ਨਾ ਕਰੋ, ਪਰਛਾਵੇਂ ਹੁਣ ਬਹੁਤ ਹੀ ਨਿਕਟ ਹਨ, ਸਮਝੇ? ਜਦ ਮੈਂ ਵਾਪਸ ਮੈਦਾਨ ਵਿਚ ਆਇਆ, ਤੁਹਾਨੂੰ ਯਾਦ ਆ ਉਸ ਰਾਤ ਜਿਹੜਾ ਉਹਨੇ ਸੰਦੇਸ਼ ਦਿੱਤਾ ਉੱਥੇ ਪਿਛਾਂ, ਜਦ ਮੈਂ ਨੀਂਹ ਪੱਥਰ ਧਰ ਰਿਹਾ ਸਾਂ, ਬਿਲਕੁਲ ਹੂ ਬਹੂ ਆਖਿਆ, ਕੰਮ ਕਰ, ਆਖਿਆ ਜਦ ਤੂੰ ਇਸ ਦਰਸ਼ਨ ਵਿਚੋਂ ਬਾਹਰ ਆਵੇ, ਦੂਜਾ ਤਿਮੋਥੀਅਸ 4 ਅਧਿਆਇ ਪੜ੍ਹੀ। ਤੁਸੀਂ ਜਾਣਦੇ ਹੋ ਕਿ ਇੱਕ ਉੱਥੇ ਕੋਨੇ ਦੇ ਪੱਥਰ ਵਿਚ ਪਿਆ ਹੈ 33 ਸਾਲ ਪਹਿਲਾਂ। ਆਖਿਆ ਕਿ ਪ੍ਰਚਾਰਕ ਦਾ ਕੰਮ ਕਰ, ਆਪਣੀ ਸੇਵਾ ਦਾ ਪੂਰਾ ਸਬੂਤ ਦੇ, ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਜਲੂਣ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਅਤੇ ਸਚਾਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ। ਕੀ ਇਹ ਹੂ ਬਹੂ ਏਦਾਂ ਹੀ ਨਹੀਂ ਹੋਇਆ? ਪਰ ਯਾਦ ਰਹੇ, ਤਦ ਉਸ ਰਾਤ ਜਦ ਮੈਂ ਅਜੇ ਬਾਕੀ ਦਾ ਨਹੀਂ ਸੀ ਪੜਿਆ, 30 ਕੁ ਸਾਲ ਹੋ ਗਏ ਹਨ ਮੈਂ ਇਸ ਡੇਰੇ ਵਿਚ ਪ੍ਰਚਾਰ ਕੀਤਾ ਹੈ, ਇੱਕ ਵਾਰੀ ਵੀ ਮੈਂ ਇਹਦੇ ਤੋਂ ਅੱਗੇ ਨਹੀਂ ਗਿਆ। ਮੈਂ ਨਹੀਂ ਜਾਣਦਾ ਕਿ ਕਿਉਂ। ਮੈਂ ਹਮੇਸ਼ਾ ਹੈਰਾਨ ਹੁੰਦਾ ਸਾਂ ਕਿ ਜਦ ਇੱਕ ਦਿਨ ਮੈਂ ਵੇਖਿਆ ਜਿੱਥੇ ਕਿ ਯਿਸੂ ਨੇ ਪੋਥੀ ਲਈ ਤੇ ਪੜ੍ਹਨਾ ਆਰੰਭ ਕਰ ਦਿੱਤਾ ਅਤੇ ਅੱਧੀ ਭਵਿੱਖਬਾਣੀ ਪੜ੍ਹੀ ਤੇ ਰੁਕ ਗਿਆ ਅਤੇ ਆਖਿਆ, ਉੱਥੇ ਕਫ਼ਰਨਹੂਮ ਵਿਚ ਉਹਨੇ ਕਿਹਾ ਅੱਜ ਦੇ ਦਿਨ ਇਹ ਭਵਿੱਖਬਾਣੀ ਪੂਰੀ ਹੋਈ, ਉਹਨੇ ਇਹ ਬਾਕੀ ਦੀ ਕਿਉਂ ਨਹੀਂ ਪੜ੍ਹੀ, ਕਿਉਂਕਿ ਇਹ ਤਾਂ ਉਹਦੀ ਦੂਜੀ ਆਮਦ ਨਾਲ ਸੰਬੰਧ ਰੱਖਦੀ ਸੀ। ਉੱਥੇ ਮੈਂ ਇਹ ਪੜ੍ਹਿਆ, ਇਹ ਨਾ ਜਾਣਦੇ ਹੋਏ ਮੈਂ ਇਹ ਲਿਆ ਤੇ ਇਹ ਠੀਕ ਮੇਰੇ ਸਾਹਮਣੇ ਸਦਰਨ ਪਾਈਨਸ ਵਿਚ ਸੀ, ਸਾਊਥ ਕੈਰੋਲੀਨਾ। ਉਹ ਸਵੇਰ ਉੱਥੇ ਬਾਹਰ ਖੜੇ ਹੋਏ ਜੋਸਫ ਬੋਜ ਨਾਲ ਗੱਲਬਾਤ ਕਰਦੇ ਹੋਏ ਤੇ ਕਾਰ ਦੇ ਇੱਕ ਪਾਸੇ ਵੱਲ ਨੂੰ ਚੁੱਕੇ ਹੋਏ ਇਹ ਮੈਨੂੰ ਟਕਰਾਇਆ। ਪੌਲੁਸ ਨੇ ਆਖਿਆ ਕਿ ਸਾਰੇ ਮਨੁੱਖ ਮੇਰੇ ਵਿਰੁੱਧ ਉੱਠ ਖੜੇ ਹੋਏ ਹਨ, ਮੇਰੇ ਨਾਲ ਕੋਈ ਵੀ ਆਦਮੀ ਨਹੀਂ ਆ, ਦਿਮਾਸ ਨੇ ਮੈਨੂੰ ਛੱਡ ਦਿੱਤਾ ਹੈ ਇਸ ਮੌਜੂਦਾ ਸੰਸਾਰ ਦੇ ਨਾਲ ਪਿਆਰ ਕਰਕੇ, ਅਤੇ ਮੈਂ ਹੁਣ ਵੇਖੋ ਅਤੇ ਠਠੇਰੇ ਨੇ ਮੇਰੀ ਬਹੁਤ ਹਾਨੀ ਕੀਤੀ ਆ। ਹੁਣ ਧਿਆਨ ਦਿਓ ਕਿ ਦਿਮਾਸ ਨੇ ਕੀ ਸੋਚਿਆ ਹੋਵੇਗਾ, ਕਿਉਂ ਮੈਂ ਪੌਲੁਸ ਨੂੰ ਸੁਸਮਾਚਾਰ ਦਾ ਪ੍ਰਚਾਰ ਕਰਦੇ, ਬਿਮਾਰਾਂ ਨੂੰ ਚੰਗਾ ਕਰਦੇ ਵੇਖਿਆ ਆ, ਤੇ ਇੱਥੇ ਉਹ ਆਪਣੇ ਆਪ ਨੂੰ ਦੁੱਖ ਦਿੰਦਾ ਆ। ਹਰ ਵਾਰੀ ਜਦ ਉਹ ਜਾਂਦਾ ਆ ਤਾਂ ਆਪਣੇ ਨਾਲ ਡਾਕਟਰ ਲੂਕਾ ਨੂੰ ਲੈ ਕੇ ਜਾਂਦਾ ਆ। ਹਰ ਵਾਰੀ ਜਦ ਉਹ ਜਾਂਦਾ ਆ ਉਹ ਡਾਕਟਰ ਨੂੰ ਲੈ ਕੇ ਜਾਂਦਾ ਹੈ, ਇੱਕ ਆਦਮੀ ਜੋ ਕਿ ਰੱਬੀ ਚੰਗਾਈ, ਕਿਉਂ ਮੈਂ ਉਹਨੂੰ ਇੱਕ ਆਦਮੀ ਨੂੰ ਅੰਨੇ ਕਰਦੇ ਵੇਖਿਆ ਆ। ਪ੍ਰਭੂ ਤੈਨੂੰ ਝਿੜਕੇ, ਤੂੰ ਇੱਕ ਸਮੇਂ ਤੱਕ ਅੰਨਾ ਰਹੇਗਾ ਅਤੇ ਠਠੇਰਾ ਉਹਨੂੰ ਮੀਟਿੰਗ ਵਿਚੋਂ ਭਜਾ ਦੇਵੇ। ਮੇਰਾ ਅੰਦਾਜ਼ਾ ਆ ਕਿ ਉਹ ਆਪਣੀ ਸ਼ਕਤੀ ਆਦਮੀ ਨੂੰ ਅੰਨਿਆ ਕਰਨ ਵਾਲੀ ਗੁਆ ਬੈਠਾ ਆ। ਅੰਤ ਵਿਚ ਉਹ ਆਪਣੀ ਰੱਬੀ ਚੰਗਾਈ ਵਾਲੀ ਸ਼ਕਤੀ ਵੀ ਗੁਆ ਬੈਠਾ ਆ ਤੇ ਖੁਦਾ ਉਹਦੇ ਵਿਰੁੱਧ ਹੋ ਗਿਆ ਆ। ਮੈਂ ਇਹ ਨਹੀਂ ਸੋਚਦਾ ਕਿ ਦਿਮਾਸ ਇਸ ਲਈ ਸੰਸਾਰ ਵਿਚ ਚਲਿਆ ਗਿਆ ਕਿਉਂਕਿ ਉਹ, ਤੁਸੀਂ ਉਹਦੇ ਇਤਿਹਾਸ ਨੂੰ ਜਾਣਦੇ ਹੋ, ਉਹ ਇੱਕ ਵੱਡੇ ਅਮੀਰ ਪਰਿਵਾਰ ਤੋਂ ਸੀ ਤੇ ਉਹ ਬਾਕੀ ਦੀ ਭੀੜ ਦੇ ਨਾਲ ਜਾਣਾ ਚਾਹੁੰਦਾ ਸੀ। ਪਰ ਪੌਲੁਸ, ਛੋਟਾ ਗਰੀਬ ਪੌਲੁਸ, ਇੱਕ ਹੀ ਸੀ। ਖੁਦਾ ਹਮੇਸ਼ਾ ਹੀ ਸੇਵਾ ਨੂੰ ਏਦਾਂ ਹੀ ਹੋਣ ਦਿੰਦਾ ਆ ਤੇ ਤਦ ਉਹਦੇ ਉੱਤੇ ਤਾਜ ਪਾਉਂਦਾ ਆ। ਉਹਨੇ ਯਿਸੂ ਨੂੰ ਅਜਿਹੇ ਸਥਾਨ ਵਿਚ ਆਉਣ ਦਿੱਤਾ, ਉੱਥੇ ਵੇਖੋ, ਜਦਕਿ ਉਹ ਮੁਰਦੇ ਜਲਾ ਸਕਦਾ ਸੀ, ਜਦਕਿ ਉਹ ਜੋ ਚਾਹੇ ਕਰ ਸਕਦਾ ਸੀ, ਤੇ ਰੋਮੀ ਸਿਪਾਹੀ ਨੂੰ ਉਹਦੇ ਚਿਹਰੇ ਤੋਂ ਦਾੜੀ ਖੋਣ ਦਿੱਤੀ ਤੇ ਉਹਦੇ ਚਿਹਰੇ ਤੇ ਥੁਕਿਆ, ਉਹਦੇ ਸਿਰ ਤੇ ਮਾਰਿਆ, ਉਹਦੇ ਚਿਹਰੇ ਦੇ ਦੁਆਲੇ ਚੀਥੜਾ ਪਾਇਆ ਅਤੇ ਆਖਿਆ ਕਿ ਤੁਸੀਂ ਜਾਣਦੇ ਹੋ ਕਿ ਉਹ ਮੈਨੂੰ ਦੱਸਦੇ ਹਨ ਕਿ ਤੂੰ ਇੱਕ ਨਬੀ ਆ। ਬਾਕੀ ਸਭ ਆਪੋ ਆਪਣੇ ਕਾਨੇ ਲੈ ਕੇ ਖੜੇ ਸਨ ਤੇ ਉਹਨੂੰ ਮਾਰਿਆ ਉਹਦੇ ਸਿਰ ਤੇ ਅਤੇ ਆਖਿਆ, ਹੁਣ ਸਾਨੂੰ ਦੱਸ ਕਿ ਤੈਨੂੰ ਕਿੰਨੇ ਮਾਰਿਆ। ਉਹ ਜਾਣਦਾ ਸੀ ਕਿ ਕਿੰਨੇ ਉਹਨੂੰ ਮਾਰਿਆ ਹੈ, ਯਕੀਨਨ ਉਹ ਜਾਣਦਾ ਸੀ, ਸਮਝੇ? ਪਰ ਉਹਦੀ ਸੇਵਾ ਦੇ ਉੱਤੇ ਮੁਕਤ ਪੈਣ ਵਾਲਾ ਸੀ। ਇਹ ਹਮੇਸ਼ਾ ਹੀ ਉਸ ਥਾਂ ਪਹੁੰਚਦੀ ਆ ਜਿੱਥੇ ਇੰਜ ਜਾਪਦਾ ਆ ਕਿ ਇਹ ਸੱਚ ਵਿਚ ਕਮਜ਼ੋਰ ਆ, ਬਸ ਜਾਣ ਹੀ ਵਾਲੀ ਆ, ਤਦ ਖੁਦਾ ਇਸ ਸੇਵਾ ਨੂੰ ਮੁਕਤ ਪਾਉਂਦਾ ਆ। ਉਹ ਪ੍ਰਭੂ ਇਹ ਹੋਣ ਦੇ, ਪ੍ਰਭੂ ਇਹ ਹੋਣ ਦੇ, ਆਓ ਆਪਣੇ ਸਿਰਾਂ ਨੂੰ ਚੁਕਾਈਏ।
I love you.
preaching.
मैं उन्हें प्यार करता हां, मैं उन्हें प्यार करता हां, क्योंकि उन्हें मेरे नाल पहला प्यार किया। आओ हुण उहदी उपासना करिए। साड़ी सिख्या जो सानू मिली सख्त सी। मैं उन्हें प्यार करता हां, हुण आत्मा विच रहो, समझे। मैं उन्हें प्यार करता हां, मैं उन्हें प्यार करता हां, क्योंकि उन्हें मेरे नाल पहला प्यार किया।
In our little dismissing song, we've sang the first verse, we're going to shake hands with one another. The second verse, we're going to sing it to God. All right? And then we'll be dismissed. Now let's see. Take the name of Jesus with you, child of sorrow and of woe. It will joy and comfort give. Brother here that I had in the room a few minutes ago, a precious little brother, a missionary to the assemblies in the wilderness up here. I forget what his name is. I'm going to ask him to dismiss in prayer as soon as we sing this next verse. Take the name of Jesus with you as a shield from every snare. And when temptations around you gather, just breathe that holy name in prayer. Watch devils leave then, see? Now remember, take the name of Jesus with you as a shield from every snare. And when temptations around you gather, just stop and breathe that holy name in prayer. Watch what takes place. All right, all together now.
Take the name of Jesus with you as a shield from every snare. When temptations around you gather,
what do you do now?
Just breathe that holy name in prayer, precious name,
precious name.
Oh, how sweet,
oh, how sweet,
oh, Father, and joy of God, heaven, precious name, oh, how sweet,
how sweet,
oh, Father,
standing here the last time I was at the tabernacle here, this mother keeps laughing and pointing to the baby. This baby was embracing. They're just running all around here playing sweet today. Isn't that nice?
Yeah.
Watch it, buddy. Jump down and show them how you can run around, see? Oh, precious name. Remember communion tonight now.
Oh, how sweet. Oh, Father. Joy. Precious name, oh, how sweet,
how sweet,
oh, Father, and joy of heaven.
Now let us bow our heads and remember the services tonight now, and it's communion night, and you all remember that if you're Christians, we invite you to come and take communion with us. We're expecting a great time. Our precious pastor here, Brother Neville, and how many love Brother Neville? Say amen. Listen, brethren, listen to me as one of the pastors here at the tabernacle. Stick with Brother Neville. Stay with him. See?
He's a servant of Christ. Stay with him. The Bible says, let us assemble ourselves together, and that much more as you see this evil day approaching. The time the services come, let's move right in and stay right by our pastor's side.